आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
ਜਿਹੜੇ ਸਾਹਿਤ ਨਾਲ ਸਾਡਾ ਸਵਾਦ ਠੀਕ ਨਾ ਜਾਗੇ, ਰੂਹ ਤੇ ਦਿਮਾਗ ਦੀ ਸੰਤੁਸ਼ਟੀ ਨਾ ਹੋਵੇ, ਸਾਡੇ ਅੰਦਰ ਤਾਕਤ ਤੇ ਹਿੰਮਤ ਪੈਦਾ ਨਾ ਹੋਵੇ, ਸਾਡੇ ਸਹਿਜ ਸਵਾਦ ਨਾ ਜਾਗਣ, ਜਿਹੜਾ ਸਾਹਿਤ ਸਾਡੇ ਅੰਦਰ ਸਦਾ ਇਰਾਦਾ ਤੇ ਮੁਸ਼ਕਲਾਂ ਤੇ ਫਤਿਹ ਪਾਉਣ ਲਈ ਸੱਚਾ ਠਰਮਾ ਪੈਦਾ ਨਾ ਕਰੇ, ਸਾਡੇ ਲਈ ਨਿਕੰਮਾ ਹੈ। ਉਸ ਨੂੰ ਸਾਹਿਤ ਕਹਿਣਾ ਠੀਕ ਨਹੀਂ ਹੋ ਸਕਦਾ। ਵਿਚਾਰ ਮੁਨਸ਼ੀ ਪ੍ਰੇਮ ਚੰਦ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਲਹਿਰਾਂ ਲੈ ਕੇ ਤੇ ਅੱਜ ਦੇ ਦਿਨ ਦੀ ਗੱਲ ਕਰਾਂ ਤਾਂ ਦਿਨ ਤਾਂ ਹਮੇਸ਼ਾ ਵਾਂਗ ਮੰਗਲਵਾਰ ਹੈ ਪਰ ਤਰੀਕ ਚੇਂਜ ਹੋ ਗਈ ਹੈ ਸਾਲ ਬਦਲ ਗਿਆ ਸੋ ਸਾਲ 2017 ਦੇ ਜਨਵਰੀ ਮਹੀਨੇ ਦੀ ਅੱਜ 3 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਵਤ 548 ਦੇ ਉਹ ਮਹੀਨੇ ਦੀ 20 ਤਰੀਕ ਘੜੀਆਂ ਮੁਤਾਬਕ ਸਿਡਨੀ ਦੇ ਵਿਚ 8:02 ਸਵੇਰ ਦੇ ਹੋ ਚੁੱਕੇ ਨੇ ਮੈਲਬਰਨ ਦੇ ਵਿਚ ਵੀ ਤੇ ਕੈਨਬਰਾ ਦੇ ਵਿਚ ਵੀ 8:02 ਇਸ ਵੇਲੇ ਹੋਏ ਨੇ ਐਡੀਲੇਡ ਦੇ ਵਿਚ 7:32 ਪਰਥ ਦੇ ਵਿਚ 5:02 ਬ੍ਰਿਸਬੇਨ ਦੇ ਵਿਚ 7:02 ਹੋ ਚੁੱਕੇ ਨੇ ਆਸਟ੍ਰੇਲੀਅਨ ਘੜੀਆਂ ਮੁਤਾਬਕ ਤੇ ਇਸ ਤੋਂ ਬਾਅਦ ਅਸੀਂ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਚਲੀਏ ਤਾਂ ਆਕਲੈਂਡ ਸ਼ਹਿਰ ਦੇ ਵਿਚ 10:03 ਇਸ ਵੇਲੇ ਹੋ ਚੁੱਕੇ ਨੇ ਜੀ ਤੇ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਇਸ ਵੇਲੇ 1:03 ਹੋ ਚੁੱਕੇ ਨੇ ਉੱਥੇ 2 ਜਨਵਰੀ ਚੱਲ ਰਹੀ ਹੈ 2017 ਦੇ ਜਨਵਰੀ ਮਹੀਨੇ ਦੀ ਤੇ ਇਹਦੇ ਨਾਲ ਹੀ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 2:03 ਹੋਏ ਨੇ ਬਾਅਦ ਦੁਪਹਿਰ ਦੇ 2 ਜਨਵਰੀ ਹੈ ਤੇ ਇਹਦੇ ਨਾਲ ਹੀ USA ਚਲੀਏ ਤਾਂ ਲੋਸ ਏਂਜਲਸ ਦੇ ਵਿਚ 1:03 ਹੋ ਚੁੱਕੇ ਨੇ ਜੀ ਉੱਥੇ ਵੀ 2 ਜਨਵਰੀ ਦਿਨ ਸੋਮਵਾਰ ਚੱਲ ਰਿਹਾ USA ਦੇ ਮਿਆਮੀ ਸ਼ਹਿਰ ਦੇ ਵਿਚ 4:03 ਸ਼ਾਮ ਦੇ ਹੋ ਚੁੱਕੇ ਨੇ 2 ਜਨਵਰੀ ਦੀ ਸ਼ਾਮ ਉੱਥੇ ਪੈ ਚੁੱਕੀ ਹੈ ਤੇ ਚੀਨ ਦੇ ਵਿਚ ਹਾਂਗਕਾਂਗ ਸ਼ਹਿਰ ਦੇ ਵਿਚ 3 ਜਨਵਰੀ ਜਿਹੜੀ ਹੈ ਜੀ ਉਹ ਚੜ ਚੁੱਕੀ ਹੈ ਤੇ ਉੱਥੇ ਤੜਕੇ ਦੇ 5:03 ਹੋਏ ਨੇ ਪੁਰਤਗਾਲ ਦੇ ਵਿਚ 9:03 ਰਾਤ ਦੇ 2 ਜਨਵਰੀ ਦੀ ਰਾਤ ਇਟਲੀ ਦੇ ਵਿਚ 10:04 2 ਜਨਵਰੀ ਦੀ ਰਾਤ ਦੇ ਹੋ ਚੁੱਕੇ ਹੈ ਤੇ ਦੁਬਈ ਦੇ ਵਿਚ 3 ਜਨਵਰੀ ਚੜ ਚੁੱਕੀ ਹੈ 1 ਘੰਟਾ ਪਹਿਲਾਂ ਸੋ ਉੱਥੇ 1:04 ਹੋਏ ਨੇ ਭਾਰਤ ਚਲੀਏ ਤਾਂ ਨਵੀਂ ਦਿੱਲੀ ਦੇ ਵਿਚ ਇਸ ਵੇਲੇ 2:34 ਹੋਏ ਨੇ ਤੇ 3 ਜਨਵਰੀ ਉੱਥੇ ਵੀ ਸਾਲ 2017 ਦੇ ਜਨਵਰੀ ਮਹੀਨੇ ਦੀ 3 ਤਰੀਕ ਤੇ ਘੜੀਆਂ ਮੁਤਾਬਕ ਸਮਾਂ ਜਿਹੜਾ ਜੀ ਉਹ ਭਾਵੇਂ ਵੱਖਰਾ ਵੱਖਰਾ ਪਰ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਤੁਸੀਂ ਸਾਨੂੰ ਆਵਾਜ਼ ਦੇ ਇਸ ਸਫ਼ਰ ਦੇ ਰਾਹੀਂ ਸੁਣਦੇ ਹੋ ਤੇ ਸਾਡੇ ਨਾਲ ਇਹ ਸਾਂਝਾਂ ਦਾ ਜਿਹੜਾ ਸਫ਼ਰ ਆ ਉਹ ਤੈਅ ਕਰਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿਚ ਹਰਮਨ ਰੇਡੀਓ ਦੇ ਇਸ ਮੰਚ ਤੋਂ ਤੁਹਾਨੂੰ ਤੈਅ ਦਿਲ ਤੋਂ ਇੱਕ ਵਾਰ ਫੇਰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਤੁਹਾਨੂੰ ਸਾਰਿਆਂ ਨੂੰ ਤੇ ਨਾਲ ਹੀ ਨਾਲ ਕਿਉਂਕਿ ਮੇਰਾ ਅੱਜ ਨਵੇਂ ਸਾਲ ਦੇ ਵਿਚ ਇਹ ਪਹਿਲਾ ਪ੍ਰੋਗਰਾਮ ਹੈ ਪਿਛਲੇ ਪ੍ਰੋਗਰਾਮ ਚ ਮੈਂ ਹਾਜ਼ਰੀ ਨਹੀਂ ਸੀ ਲਗਵਾ ਸਕੀ ਉਹਦੇ ਲਈ ਮਾਫ਼ੀ ਵੀ ਚਾਹਾਂਗੀ ਤੇ ਸਾਲ 2017 ਦੇ ਇਸ ਖੂਬਸੂਰਤ ਮੰਜ਼ਰ ਦੇ ਵਿਚ ਸਵੇਰ ਜਿਹੜੀ ਚੜੀ ਹੈ ਸੋ ਸਾਲ 2017 ਦੇ ਅੱਜ ਤੀਸਰੀ ਜਿਹੜੀ ਜਨਵਰੀ ਮਹੀਨੇ ਦੀ ਤੀਸਰੀ ਸਵੇਰ ਹੈ ਸੋ ਇਸ ਸਵੇਰ ਦੇ ਵਿਚ ਇੱਕ ਵਾਰ ਫਿਰ ਮੈਂ ਤੁਹਾਨੂੰ ਨਵਾਂ ਸਾਲ ਜਿਹੜਾ ਜੀ ਉਹ ਮੁਬਾਰਕ ਕਹਿੰਦੀ ਆ ਸੋ ਤੁਹਾਨੂੰ ਸਾਰਿਆਂ ਨੂੰ ਸਾਡੇ ਸੁਣਨ ਵਾਲਿਆਂ ਨੂੰ ਦੋਸਤਾਂ ਨੂੰ ਚਾਹੁਣ ਵਾਲਿਆਂ ਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਪਰਮਾਤਮਾ ਇਸ ਨਵੇਂ ਸਾਲ ਦੇ ਵਿਚ ਤੁਹਾਡੀਆਂ ਜਿਹੜੀਆਂ ਕਾਮਨਾਵਾਂ ਉਹ ਪੂਰੀਆਂ ਕਰੇ ਤੇ ਨਾਲ ਹੀ ਨਾਲ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਜਿਹੜੇ ਆ ਉਹ ਬਣੇ ਰਹਿਣ ਕੁੱਲ ਦੁਨੀਆਂ ਦੇ ਵਿਚ ਕੁੱਲ ਲੁਕਾਈ ਜਿਹੜੀ ਹੈ ਜੀ ਉਹ ਇਸ ਸੁੱਖ ਸ਼ਾਂਤੀ ਤੇ ਖੁਸ਼ੀਆਂ ਖੇੜਿਆਂ ਨੂੰ ਮਾਣਦੀ ਰਹੇ ਤੇ ਨਵੇਂ ਸਾਲ ਦੀ ਦੋਸਤੋ ਜਦੋਂ ਗੱਲ ਕਰਦੇ ਆ ਵੈਸੇ ਜੇ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜਾ ਸਮਾਂ ਉਹ ਆਪੋ ਆਪਣੀ ਤੋਰ ਜਿਹੜੀ ਆ ਉਹ ਤੁਰਦਾ ਰਹਿੰਦਾ ਤੇ ਜੇ ਹਰ ਦਿਨ ਹੀ ਦੇਖੀਏ ਤਾਂ ਹਰ ਦਿਨ ਸਾਡੇ ਲਈ ਨਵਾਂ ਹੁੰਦਾ ਹਰ ਦਿਨ ਦੇ ਵਿੱਚ ਕੋਈ ਨਾ ਕੋਈ ਜਿਹੜਾ ਸਬਕ ਆ ਉਹ ਅਸੀਂ ਨਵਾਂ ਸਿੱਖਦੇ ਹਾਂ ਪਰ ਨਵੇਂ ਸਾਲ ਦੀ ਇੱਕ ਖੁਸ਼ੀ ਜਿਹੜੀ ਆ ਜਾਂ ਨਵੇਂ ਸਾਲ ਦੀ ਇੱਕ ਜਿਹੜੀ ਜਿਹੜਾ ਉਤਸ਼ਾਹ ਆ ਉਹ ਵੱਖਰਾ ਹੁੰਦਾ ਉਹ ਸਿਰਫ ਇਸ ਕਰਕੇ ਕਿਉਂਕਿ ਜਿਹੜੇ 365 ਦਿਨ ਇੱਕ ਸਾਲ ਦੇ ਵਿੱਚ ਉਲੀਕੇ ਗਏ ਹੁੰਦੇ ਆ ਉਹਨਾਂ 365 ਦਿਨਾਂ ਤੋਂ ਬਾਅਦ ਇੱਕ ਨਵਾਂ ਜਿਹੜਾ ਸਰਕਲ ਆ ਉਹ ਸ਼ੁਰੂ ਹੋ ਜਾਂਦਾ ਸੋ ਉਹ ਵੀ ਸਾਡੀਆਂ ਉਮੀਦਾਂ ਮੁਤਾਬਕ ਕਿਸ ਤਰ੍ਹਾਂ ਦਾ ਰਹਿੰਦਾ ਕਿਸ ਤਰ੍ਹਾਂ ਅਸੀਂ ਉਸ ਨੂੰ ਦੇਖਦੇ ਆ ਇਹ ਸਾਰਾ ਕੁਛ ਜਿਹੜਾ ਜੀ ਉਹ ਸਾਡੇ ਲਈ ਇੱਕ ਨਵੀਂ ਉਤੇਜਨਾ ਪੈਦਾ ਕਰਦਾ ਨਵੇਂ ਸਿਰੇ ਤੋਂ ਜ਼ਿੰਦਗੀ ਨੂੰ ਦੇਖਣ ਦੀ ਜਿਉਣ ਦੀ ਪਰਖਣ ਦੀ ਤੇ ਇਸ ਕਰਕੇ ਅਸੀਂ ਇਸ ਨੂੰ ਨਵਾਂ ਆਖਦੇ ਆ ਸੋ ਨਵਾਂ ਜਿਹੜਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਹੁੰਦਾ ਰਹਿੰਦਾ ਤੇ ਹੋਣਾ ਚਾਹੀਦਾ ਕਿਉਂਕਿ ਕਹਿੰਦੇ ਹੁੰਦੇ ਆ ਜੇ ਪਾਣੀ ਵੀ ਜਿਹੜੇ ਆ ਜੀ ਉਹ ਖੜੇ ਹੋ ਜਾਣ ਤਾਂ ਉਹ ਬੋ ਮਾਰਨ ਲੱਗ ਜਾਂਦੇ ਆ ਸੋ ਦੁਨੀਆਂ ਜਿਹੜੀ ਉਹ ਚੱਲਦੀ ਰਹਿਣੀ ਬਹੁਤ ਜ਼ਰੂਰੀ ਹੈ ਤੇ ਨਵੇਂ ਸਾਲ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਜਿਹੜਾ ਉਤਸ਼ਾਹ ਆ ਜਾਂ ਨਵੇਂ ਸਾਲ ਦੇ ਉੱਤੇ ਬਹੁਤ ਸਾਰੇ ਜਿਹੜੇ ਜਸ਼ਨ ਆ ਉਹ ਉਲੀਕੇ ਜਾਂਦੇ ਆ ਵੱਖ ਵੱਖ ਦੇਸ਼ਾਂ ਦੇ ਵਿੱਚ ਤੇ ਇਸ ਵਾਰ ਵੀ ਜੇ ਅਸੀਂ ਸਾਲ 2017 ਦੀ ਗੱਲ ਕਰੀਏ ਤਾਂ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਜਸ਼ਨ ਆ ਉਹ ਉਲੀਕੇ ਗਏ ਆਪੋ ਆਪਣੇ ਜਿਹੜੇ ਇੰਟਰਸਟ ਆ ਆਪੋ ਆਪਣੇ ਜਿਹੜੇ ਰਵਾਇਤਾਂ ਆ ਉਹਨਾਂ ਮੁਤਾਬਕ ਹਰ ਦੇਸ਼ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੇ ਜਸ਼ਨ ਜਿਹੜੇ ਆ ਉਹ ਉਲੀਕੇ ਗਏ ਤੇ ਹਰ ਧਰਮ ਦੇ ਮੁਤਾਬਕ ਜਾਂ ਆਪਣੀਆਂ ਰਵਾਇਤਾਂ ਦੇ ਮੁਤਾਬਕ ਵੀ ਨਵੇਂ ਸਾਲ ਨੂੰ ਮਨਾਉਣ ਦੀ ਜਿਹੜੀ ਪਰੰਪਰਾ ਆ ਉਹ ਚੱਲਦੀ ਹੈ ਤੇ ਜੇ ਅਸੀਂ ਨਵੇਂ ਸਾਲ ਦੇ ਮਨਾਉਣ ਦੀ ਪਰੰਪਰਾ ਵੱਲ ਦੇਖੀਏ ਤਾਂ ਕਹਿੰਦੇ ਆ ਕਿ ਨਵੇਂ ਸਾਲ ਮਨਾਉਣ ਦਾ ਜਿਹੜਾ ਸਿਲਸਿਲਾ ਸੀ ਉਹ ਅੱਜ ਤੋਂ 4000 ਪਹਿਲਾਂ ਸ਼ੁਰੂ ਹੋਇਆ ਸੀਗਾ ਸੋ ਇਤਿਹਾਸ ਵੱਲ ਨਜ਼ਰ ਮਾਰਦਿਆਂ ਪਤਾ ਲੱਗਦਾ ਕਿ ਮੈਸੋਪੋਟਾਮੀਆ ਦੀ ਸਭਿਅਤਾ ਦੇ ਵਿੱਚ ਬੇਬੀਲੋਨ ਤੋਂ ਸ਼ੁਰੂ ਹੋਇਆ ਸੀ ਜੀ ਖੁਸ਼ੀਆਂ ਮਨਾਉਣ ਦਾ ਸਿਲਸਿਲਾ ਨਵੇਂ ਸਾਲ ਦਾ ਤੇ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਉਸ ਦੌਰ ਦੇ ਵਿੱਚ ਕੋਈ ਸਥਾਪਿਤ ਕੈਲੰਡਰ ਅੱਜ ਵਾਂਗੂ ਨਹੀਂ ਸੀ ਪਰ ਉਸ ਦੌਰ ਚ ਸਮੇਂ ਨੂੰ ਮਾਪਣ ਦੀ ਜਿਹੜੀ ਪ੍ਰਚਲਿਤ ਵਿਧੀ ਸੀਗੀ ਉਹਦੇ ਅਨੁਸਾਰ ਜਸ਼ਨ ਜਿਹੜੇ ਸੀ ਉਹ ਮਨਾਏ ਜਾਂਦੇ ਸੀ ਤੇ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਪਹਿਲੀ ਮਹਾਂਸ਼ਕਤੀ ਮੰਨੇ ਜਾਂਦੇ ਰੋਮਨ ਸਾਮਰਾਜ ਦੇ ਬਹੁਤ ਸਾਰੇ ਜਿਹੜੇ ਪੁਰਾਣੇ ਦੌਰ ਦੇ ਵਿੱਚ ਜਿਸ ਦਿਨ ਨਵੇਂ ਸਾਲ ਦੇ ਜਸ਼ਨ ਮਨਾਏ ਜਾਂਦੇ ਸੀ ਤੇ ਉਸ ਦਿਨ ਕਹਿੰਦੇ 1 ਮਾਰਚ ਜਿਹੜੀ ਸੀ ਉਹ ਬਣਦੀ ਸੀ ਤੇ ਉਸ ਦੌਰ ਦੇ ਰੋਮਨ ਕੈਲੰਡਰ ਚ 10 ਮਹੀਨੇ ਮੰਨੇ ਜਾਂਦੇ ਸੀਗੇ ਜਾਂ ਹੁੰਦੇ ਸੀਗੇ ਤੇ ਉਹਨਾਂ ਦੀ ਜਿਹੜੀ ਸ਼ੁਰੂਆਤ ਸੀਗੀ ਜੀ ਉਹ ਮਾਰਚ ਤੋਂ ਹੁੰਦੀ ਸੀ ਤੇ ਬਾਅਦ ਵਿੱਚ ਇਸ ਕੈਲੰਡਰ ਦੇ ਵਿੱਚ 2 ਮਹੀਨੇ ਜਿਹੜੇ ਆ ਉਹ ਹੋਰ ਸ਼ਾਮਲ ਕਰ ਦਿੱਤੇ ਗਏ ਤੇ 46 AD ਨੂੰ ਜੂਲੀਅਸ ਸੀਜ਼ਰ ਨੇ ਰੋਮਨ ਕੈਲੰਡਰ ਨੂੰ ਬਦਲ ਕੇ 1 ਜਨਵਰੀ ਤੋਂ ਨਵਾਂ ਸਾਲ ਆਰੰਭ ਕਰਨ ਲਈ ਤੈਅ ਕਰ ਦਿੱਤਾ ਤੇ ਜਨਵਰੀ ਮਹੀਨੇ ਦਾ ਨਾਂ ਜਿਹੜਾ ਸੀ ਉਹ ਜੇਨੁਸ ਨਾਂ ਦੇ ਦੇਵਤੇ ਤੋਂ ਕਹਿੰਦੇ ਆਇਆ ਤੇ ਜਿਹਦੇ 2 ਚਿਹਰੇ ਆ ਜਿਨ੍ਹਾਂ ਵਿੱਚੋਂ 1 ਸਾਹਮਣੇ ਤੇ 1 ਬਿਲਕੁਲ ਪਿੱਛੇ ਵੱਲ ਨੂੰ ਸਿਧਤ ਆ ਤੇ ਇਸ ਕੈਲੰਡਰ ਨੂੰ ਉਸ ਵੇਲੇ ਜੂਲੀਅਨ ਕੈਲੰਡਰ ਦਾ ਜਿਹੜਾ ਨਾਂ ਸੀ ਉਹ ਦਿੱਤਾ ਗਿਆ ਸੀਗਾ ਤੇ ਹੌਲੀ ਹੌਲੀ ਜਿਹੜੀਆਂ ਸੋਧਾਂ ਆ ਜੀ ਉਹ ਕੈਲੰਡਰ ਦੇ ਵਿੱਚ ਹੁੰਦੀਆਂ ਗਈਆਂ ਤੇ ਹੌਲੀ ਹੌਲੀ ਜਿਹੜੇ ਕੈਲੰਡਰ ਆ ਉਹ ਵੀ ਉਹਨਾਂ ਦੀਆਂ ਮਿਥੀਆਂ ਉਹਨਾਂ ਦੇ ਜਿਹੜੇ ਸਰਕਲ ਆ ਉਹ ਵੱਖੋ ਵੱਖਰੇ ਵੀ ਹੋਏ ਤੇ ਉਲਝਣਾਂ ਜਿਹੜੀਆਂ ਆ ਉਹ ਵੀ ਭਰੀਆਂ ਕਿਉਂਕਿ ਅੱਜ ਦੇ ਮੌਜੂਦਾ ਸਥਾਪਿਤ ਕੈਲੰਡਰ ਲਾਗੂ ਹੋਣ ਦਾ ਇਤਿਹਾਸ ਜਿਹੜਾ ਜੇ ਉਹਨੂੰ ਦੇਖੀਏ ਕਾਫੀ ਉਹਦੇ ਵਿੱਚ ਖਿਲਾਰਾ ਜਿਹੜਾ ਉਹ ਪਿਆ ਹੋਇਆ ਬੇਸ਼ੱਕ ਇਹ ਸਾਰਾ ਜਿਹੜਾ ਸਰਕਲ ਆ ਉਹ ਚੱਲਦਾ ਰਹਿੰਦਾ ਪਰ ਨਵੇਂ ਸਾਲ ਦੇ ਜਿਹੜੇ ਜਸ਼ਨ ਮਨਾਉਣ ਦੀ ਜਿਹੜੀ ਫਿਰ ਉਹ ਪਰੰਪਰਾ ਸ਼ੁਰੂ ਹੋਈ ਸੀ ਉਹ ਅੱਜ ਤੱਕ ਇਸੇ ਤਰ੍ਹਾਂ ਚੱਲ ਰਹੀ ਹੈ ਤੇ ਪੂਰੇ ਜੋਸ਼ ਦੇ ਨਾਲ ਪੂਰੀਆਂ ਜਿਹੜੀਆਂ ਖੁਸ਼ੀਆਂ ਆ ਉਹ ਮਨਾਈਆਂ ਜਾਂਦੀਆਂ ਰਹੀਆਂ ਆ ਤੇ ਮਨਾਈਆਂ ਜਾਂਦੀਆਂ ਅੱਜ ਵੀ ਸੋ ਇਹ ਛੋਟਾ ਜਿਹਾ ਜਿਹੜਾ ਇਤਿਹਾਸ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੋ ਨਵੇਂ ਸਾਲ ਦੇ ਜਸ਼ਨਾਂ ਦੇ ਦੌਰਾਨ ਆਤਿਸ਼ਬਾਜ਼ੀ ਜਿਹੜੀ ਆ ਹੁੰਦੀ ਹੈ ਪਟਾਕੇ ਜਿਹੜੇ ਆ ਚਲਾਏ ਜਾਂਦੇ ਆ ਤੇ ਕਹਿੰਦੇ ਕਿ ਇਹਦਾ ਅਸਲ ਦੇ ਵਿੱਚ ਕਾਰਨ ਕੀ ਸੀ ਕਿ ਦਰਅਸਲ ਜਿਹੜਾ ਪੱਥਰ ਯੁੱਗ ਸੀਗਾ ਜੰਗਲਾਂ ਦੇ ਵਿੱਚ ਵਸਦਾ ਜਿਹੜਾ ਇਨਸਾਨ ਸੀ ਰੋਸ਼ਨੀ ਤੇ ਧਮਾਕੇ ਕਰਕੇ ਖਤਰਨਾਕ ਜੰਗਲੀ ਜਾਨਵਰਾਂ ਨੂੰ ਦੂਰ ਭਜਾਉਂਦਾ ਸੀ ਤੇ ਕਬੀਲਿਆਂ ਦੇ ਵਿੱਚ ਤਿਉਹਾਰ ਦੇ ਮੌਕੇ ਅੱਗ ਬਾਲ ਕੇ ਤੇ ਧਮਾਕੇ ਕਰਕੇ ਜਾਨਵਰਾਂ ਨੂੰ ਦੂਰ ਰੱਖਿਆ ਜਾਂਦਾ ਸੀ ਤੇ ਇਹ ਵੀ ਮੰਨਿਆ ਜਾਂਦਾ ਕਿ ਇਹਨਾਂ ਧਮਾਕਿਆਂ ਤੇ ਰੋਸ਼ਨੀ ਕਾਰਨ ਬੁਰੀਆਂ ਆਤਮਾਵਾਂ ਜਿਹੜੀਆਂ ਉਹ ਦੂਰ ਰਹਿੰਦੀਆਂ ਤੇ ਅੱਜ ਅਸੀਂ ਵਿਗਿਆਨਕ ਯੁੱਗ ਚ ਸ਼ਾਮਲ ਹੋ ਗਏ ਆ ਸੋ ਅਸੀਂ ਪੱਥਰ ਯੁੱਗ ਦੀਆਂ ਮਾਨਤਾਵਾਂ ਜਿਹੜੀਆਂ ਉਹ ਅੱਜ ਵੀ ਕਹਿ ਲੋ ਕਿ ਅਪਣਾ ਰਹੇ ਹਾਂ, ਪਰ ਉਹਨਾਂ ਨੂੰ ਮਨਾਉਣ ਦੇ ਪਿੱਛੇ ਸਾਡੀ ਜਿਹੜੀ ਮਾਨਸਿਕਤਾ ਆ ਉਹ ਜ਼ਰੂਰ ਬਦਲ ਗਈ ਹੈ। ਜੇ ਅਸੀਂ ਅੱਜ ਦੇ ਦੌਰ ਦੀ ਗੱਲ ਕਰੀਏ ਤੇ ਵੱਖ ਵੱਖ ਦੇਸ਼ਾਂ ਦੇ ਵਿੱਚ ਸਿਡਨੀ, ਦੁਬਈ, ਨਿਊਯਾਰਕ, ਆਸਟ੍ਰੇਲੀਆ, ਕੈਨੇਡਾ, ਹਰ ਜਗ੍ਹਾ ਜਿਹੜੇ ਇਹ ਆਤਿਸ਼ਬਾਜ਼ੀ ਜਾਂ ਫਾਇਰ ਵਰਕਸ ਕੀਤੇ ਜਾਂਦੇ ਆ, ਇਹ ਲੋਕਾਂ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਲੱਗਦੇ ਆ, ਅਟਰੈਕਟ ਕਰਦੇ ਆ ਤੇ ਇੱਕ ਜਿਹੜਾ ਜੋਸ਼ ਆ ਉਹ ਵਧਾਉਂਦੇ ਆ ਲੋਕਾਂ ਦੇ ਵਿੱਚ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਦੇ ਲਈ ਨਵੇਂ ਸਾਲ ਦੀ ਆਮਦ ਦੇ ਉੱਤੇ। ਸੋ ਇਹ ਸੀ ਜੀ ਇੱਕ ਛੋਟੀ ਜਿਹੀ ਪਰੰਪਰਾ ਦਾ ਇਤਿਹਾਸ ਕਿ ਨਵਾਂ ਸਾਲ ਜਿਹੜਾ ਉਹ ਕਿਉਂ ਮਨਾਇਆ ਜਾਂਦਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਕੀ ਕਰਨਾ, ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਗੱਲਬਾਤ ਜਿਹੜੀ ਆ ਜੀ ਉਹ ਨਵੇਂ ਸਾਲ ਦੇ ਉੱਤੇ ਹੀ ਰੱਖਦੇ ਆ। ਫਿਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਵੇਂ ਮੈਂ ਨਵੇਂ ਸਾਲ ਦੇ ਬਾਰੇ ਥੋੜੀ ਬਹੁਤੀ ਗੱਲਬਾਤ ਤਾਂ ਕਰ ਹੀ ਲਈ ਹੈ, ਪਰ ਅਸੀਂ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਵੀ ਜ਼ਰੂਰ ਅੱਜ ਤੁਹਾਡੇ ਲਈ ਲੈ ਕੇ ਆਉਣਾ ਤੇ ਮਿੰਟੂ ਬਰਾੜਪੁਰੀ ਐਡੀਲੇਟ ਤੋਂ ਮੇਰੇ ਨਾਲ ਸ਼ਾਮਲ ਹੋਣਗੇ ਖਬਰਾਂ ਦੇ ਸਿਲਸਿਲੇ ਦੇ ਵਿੱਚ। ਤੇ ਇਸ ਤੋਂ ਇਲਾਵਾ ਢੇਰ ਸਾਰੀਆਂ ਜਿਹੜੀਆਂ ਗੱਲਾਂ ਜੀ ਉਹ ਆਪਾਂ ਕਰਨੀਆਂ ਨੇ ਤੇ ਉਹ ਗੱਲਾਂ ਅੱਜ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ ਕਿ ਨਵੇਂ ਸਾਲ ਦੇ ਉੱਤੇ ਜੇ ਅਸੀਂ ਦੇਖਦੇ ਹਾਂ ਕਿ ਜ਼ਿੰਦਗੀ ਜਿਹੜੀ ਉਹ ਆਪਣੀ ਚਾਲ ਨਿਰੰਤਰ ਚੱਲ ਰਹੀ ਹੈ ਤੇ ਨਵੇਂ ਸਾਲ 'ਚ ਅਸੀਂ ਨਵਾਂ ਆਪਣੇ ਬਾਰੇ ਕੀ ਸੋਚਿਆ, ਦੂਜਿਆਂ ਦੇ ਬਾਰੇ ਕੀ ਸੋਚਿਆ, ਰੈਜ਼ੋਲਿਊਸ਼ਨ ਤੁਹਾਡਾ ਕੀ ਹੈ। ਸੋ ਆਪਣੇ ਰੈਜ਼ੋਲਿਊਸ਼ਨ ਦੇ ਬਾਰੇ ਸਾਡੇ ਨਾਲ ਸਾਂਝ ਪਾਓ ਅੱਜ ਪ੍ਰੋਗਰਾਮ ਦੇ ਵਿੱਚ, ਚਾਹੇ ਤੁਸੀਂ ਸਾਨੂੰ ਸੁਨੇਹੇ ਭੇਜ ਦਿਓ। ਸੁਨੇਹੇ ਭੇਜਣ ਦੇ ਲਈ ਤੁਹਾਨੂੰ ਪਤਾ ਹੀ ਹੈ ਜੀ ਸਾਡਾ ਟੈਲੀਗ੍ਰਾਮ ਨੰਬਰ ਜਿਹੜਾ ਜੀ 75080 1499, ਤੇ ਜੇ ਤੁਸੀਂ ਫੋਨ ਦੇ ਉੱਤੇ ਸਾਨੂੰ ਕਾਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ 2 85 99 28 11 ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਸਾਡੇ ਨਾਲ ਸਾਂਝ ਪਾਓ ਆਪਣੇ ਰੈਜ਼ੋਲਿਊਸ਼ਨ ਦੀ। ਤੇ ਫੋਨ ਕਰਨ ਦੇ ਲਈ ਜਿਹੜਾ ਸਮਾਂ ਜੀ ਉਹ 9 ਵਜੇ ਤੋਂ 10 ਵਜੇ ਦੇ ਦਰਮਿਆਨ ਹੋਣਾ ਅੱਜ। ਸੋ ਉਸ ਸਮੇਂ ਦੌਰਾਨ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਆਪਣਾ ਰੈਜ਼ੋਲਿਊਸ਼ਨ ਕੀ ਕਰਨ ਜਾ ਰਹੇ ਹੋ ਇਸ ਨਵੇਂ ਸਾਲ ਦੇ ਵਿੱਚ ਆਪਣੇ ਆਪ ਚ, ਤੇ ਕੀ ਬਦਲਾਅ ਜਿਹੜਾ ਉਸ ਸਮੇਂ ਦੇ ਵਿੱਚ ਲਿਆਉਣ ਦੇ ਲਈ ਕੀ ਤੁਸੀਂ ਉਪਰਾਲਾ ਕਰ ਰਹੇ ਹੋ। ਸੋ ਇਹਦੇ ਬਾਰੇ ਆਪਾਂ ਖੁੱਲੀਆਂ ਗੱਲਾਂ ਜਿਹੜੀਆਂ ਕਰਾਂਗੇ। ਸੋ ਤੁਸੀਂ ਸੁਨੇਹੇ ਭੇਜੋ request@harmonradio.com, ਸਾਡਾ ਈਮੇਲ ਪਤਾ, ਈਮੇਲ ਵੀ ਸਾਨੂੰ ਤੁਸੀਂ ਕਰ ਸਕਦੇ ਹੋ। ਤੇ ਦੋਸਤੋ ਪ੍ਰੋਗਰਾਮ ਜਿਹੜਾ ਜੀ ਉਹ ਅੱਜ ਹਮੇਸ਼ਾ ਵਾਂਗ 8 ਤੋਂ 10 ਵਜੇ ਤੱਕ ਚੱਲੇਗਾ ਤੇ ਉਮੀਦ ਕਰਦੇ ਆ ਕਿ ਤੁਸੀਂ ਹਮੇਸ਼ਾ ਵਾਂਗ ਇਸੇ ਤਰ੍ਹਾਂ ਹਾਜ਼ਰੀਆਂ ਜਿਹੜੀਆਂ ਭਰੋਗੇ। ਤੇ ਪ੍ਰੋਗਰਾਮ ਦੇ ਵਿੱਚ ਹੋਏਗਾ ਜੀ ਗੀਤ ਸੰਗੀਤ ਦਾ ਸਿਲਸਿਲਾ, ਨਾਲੋ ਨਾਲ ਆਪਾਂ ਚਲਾਉਣਾ ਤੇ ਪ੍ਰੋਗਰਾਮ ਦਾ ਪਹਿਲਾ ਗੀਤ ਆਪਾਂ ਤੁਹਾਡੀ ਨਜ਼ਰ ਕਰਦੇ ਆ ਤੇ ਬਹੁਤ ਜਲਦੀ ਵਾਪਸ ਆਉਂਦੇ ਆ ਪ੍ਰੋਗਰਾਮ ਦੇ ਵਿੱਚ। ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਮੈਂ ਤੈਨੂੰ ਭੁੱਲ ਜਾਵਾਂ, ਇਨਾ ਹੇਠਾਂ ਵੀ ਨਾ ਸੁੱਟੀ, ਕੱਖਾਂ ਵਿੱਚ ਰੁਲ ਜਾਵਾਂ, ਇਨਾ ਉੱਚਾ ਨਾ ਲੈ ਜਾਵੀ, ਮੈਂ ਤੈਨੂੰ ਭੁੱਲ ਜਾਵਾਂ, ਇਨਾ ਹੇਠਾਂ ਵੀ ਨਾ ਸੁੱਟੀ, ਕੱਖਾਂ ਵਿੱਚ ਰੁਲ ਜਾਵਾਂ, ਜਿਹੜਾ ਭੁਗਤ ਸਕਾਂ ਮੈਂ, ਜਿਹੜਾ ਭੁਗਤ ਸਕਾਂ ਮੈਂ, ਤੂੰ ਬਿਆਨ ਜੋ ਕਰ ਰੱਖੀ, ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋ ਕਰ ਰੱਖੀ, ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋ ਕਰ ਰੱਖੀ, ਸ਼ੁਕਰਾਨੇ ਜੋ ਕਰ ਰੱਖੀ, ਵੇਖਾਂ ਤੇਰਾ ਨੂਰ ਹੀ ਸਮਾਇਆ, ਹੋਵੇ ਸਬਰ ਉਹਨੇ ਚ ਜਿੰਨਾ ਮੇਰੇ ਹਿੱਸੇ ਆਇਆ, ਹੋਵੇ ਸਬਰ ਉਹਨੇ ਚ ਜਿੰਨਾ ਮੇਰੇ ਹਿੱਸੇ ਆਇਆ, ਹੋ ਮੈਂ ਕਦੇ ਨਾ ਵਿਖਾਵਾ ਹੋ ਕਰੋੜੀ ਪਾਵੇ ਲੱਖੀ, ਸ਼ੁਕਰਾਨੇ ਜੋ ਕਰ ਰੱਖੀ, ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋ ਕਰ ਰੱਖੀ, ਸ਼ੁਕਰਾਨੇ ਜੋ ਕਰ ਰੱਖੀ। ਨੂੰ ਨਾ ਮੰਨਾ ਉੱਚ ਨੀਚ ਨੂੰ ਨਾ ਜਾਣਾ ਦੋਹਾਂ ਵਕਤਾਂ ਚ ਦੇਵੀ ਬਸ ਹੱਕ ਦਾ ਹੀ ਖਾਣਾ ਦੋਹਾਂ ਵਕਤਾਂ ਚ ਦੇਵੀ ਬਸ ਹੱਕ ਦਾ ਹੀ ਖਾਣਾ ਇਸ ਜੱਗ ਦੀਆਂ ਪੈੜੀਆਂ ਅਲਾਮਤਾਂ ਤੋਂ ਡੱਕੀ ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋਗਾ ਰੱਖੀ ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋਗਾ ਰੱਖੀ ਸ਼ੁਕਰਾਨੇ ਜੋਗਾ ਰੱਖੀ ਕੋਈ ਮਾੜੀ ਸਦਾ ਅੰਗ ਸੰਗ ਹੋਵੀ ਤੂੰ ਕਦੇ ਨਾ ਮੁੱਖ ਵੱਟੀ ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋਗਾ ਰੱਖੀ ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋਗਾ ਰੱਖੀ ਸ਼ੁਕਰਾਨੇ ਜੋਗਾ ਰੱਖੀ
ਜੀ ਦੋਸਤੋ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋਗਾ ਰੱਖੀ ਸੋ ਬਿਲਕੁਲ ਸ਼ੁਕਰਾਨਾ ਜਿਹੜਾ ਜੀ ਉਹ ਹਰ ਵੇਲੇ ਕਰਦੇ ਰਹਿਣਾ ਚਾਹੀਦਾ ਸੋ ਜਿਵੇਂ ਗੱਲ ਆਪਾਂ ਨਵੇਂ ਸਾਲ ਦੀ ਕਰ ਰਹੇ ਹਾਂ ਤੇ ਨਵੇਂ ਸਾਲ ਦੇ ਵਿੱਚ ਜਿਵੇਂ ਪ੍ਰਾਣ ਅਸੀਂ ਕਹਿੰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਕਰਨਾ ਚਾਹੀਦਾ ਤੇ ਸਭ ਤੋਂ ਵੱਡਾ ਪ੍ਰਾਣ ਜਿਹੜਾ ਜੀ ਉਹ ਇੱਕ ਅਰਦਾਸ ਉਸ ਪਰਮਾਤਮਾ ਦੇ ਅੱਗੇ ਜ਼ਰੂਰ ਕਰੀਏ ਕਿ ਸਾਡੀਆਂ ਕੁਤਾਹੀਆਂ ਤੋਂ ਸਾਨੂੰ ਹਮੇਸ਼ਾ ਸਾਡੇ ਔਗੁਣਾਂ ਤੋਂ ਸਾਨੂੰ ਹਮੇਸ਼ਾ ਉਹ ਜਾਣੂ ਕਰਵਾਉਂਦਾ ਰਹੇ ਤੇ ਉਸ ਦੀਆਂ ਬਖਸ਼ੀਆਂ ਦਾਤਾਂ ਉਸ ਦੇ ਬਖਸ਼ੇ ਹੋਏ ਸੁੱਖ ਜਿਹੜੇ ਆ ਉਹ ਅਸੀਂ ਮਾਣਦੇ ਹੋਏ ਉਹਦਾ ਪਲ ਪਲ ਸ਼ੁਕਰਾਨਾ ਜ਼ਰੂਰ ਕਰਦੇ ਰਹੀਏ ਸੋ ਜ਼ਿੰਦਗੀ ਦੇ ਵਿੱਚ ਜੇ ਅਸੀਂ ਇੱਕ ਨਵਾਂ ਉਤਸ਼ਾਹ ਜਿਹੜਾ ਉਹ ਲਿਆਉਣਾ ਹਰ ਪਲ ਕੁਛ ਨਵਾਂ ਸਿਰਜਣਾ ਤਾਂ ਉਸ ਨਵੀਂ ਸਿਰਜਣਾ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਜ਼ਰੂਰ ਇੱਕ ਨਵੀਂ ਸੋਚ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਆਪਣੀ ਸੋਚ ਨੂੰ ਜਦੋਂ ਤੱਕ ਅਸੀਂ ਬਦਲਦੇ ਨਹੀਂ ਤਾਂ ਅਸੀਂ ਦੁਨੀਆਂ ਦੇ ਬਦਲਣ ਦਾ ਸੁਪਨਾ ਵੀ ਜਿਹੜਾ ਉਹ ਨਹੀਂ ਲੈ ਸਕਦੇ ਸੋ ਦੋਸਤੋ ਇਹੋ ਜਿਹੀਆਂ ਕੁਝ ਗੱਲਾਂ ਜਿਹੜੀਆਂ ਉਹ ਅਸੀਂ ਤੁਹਾਡੇ ਤੋਂ ਵੀ ਸੁਣਨਾ ਚਾਹਾਂਗੇ ਅੱਜ ਕੀ ਰੈਜ਼ੋਲਿਊਸ਼ਨ ਇਸ ਨਵੇਂ ਸਾਲ ਦੇ ਵਿੱਚ ਤੁਸੀਂ ਲਿਆ ਕੀ ਪ੍ਰਣ ਕੀਤਾ ਜ਼ਿੰਦਗੀ ਦੇ ਵਿੱਚ ਕੀ ਬਦਲਣ ਜਾ ਰਹੇ ਹੋ ਕੀ ਤਬਦੀਲੀ ਲੈ ਕੇ ਆ ਰਹੇ ਹੋ ਸੋ ਇਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ ਜਿਹੜਾ ਸਾਡਾ ਅਗਲਾ ਘੰਟਾ ਉਹਦੇ ਵਿੱਚ ਪਰ ਫਿਲਹਾਲ ਪ੍ਰੋਗਰਾਮ ਦੇ ਵਿੱਚ ਜਿਹੜਾ ਸਿਲਸਿਲਾ ਜੀ ਉਹ ਖਬਰਾਂ ਦਾ ਸ਼ੁਰੂ ਹੋਣ ਜਾ ਰਿਹਾ ਤੇ ਖਬਰਾਂ ਦੇ ਇਸ ਸਿਲਸਿਲੇ ਚ ਸਾਡੇ ਨਾਲ ਐਡੀਲੇਟ ਤੋਂ ਮਿੰਟੂ ਬਰਾੜਪੁਰੀ ਸ਼ਾਮਲ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਤੇ ਹੈਪੀ ਨਿਊ ਈਅਰ
ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਅਮਦੀਪ ਜੀ ਤੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵੀ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਨਵਾਂ ਸਾਲ ਮੁਬਾਰਕ ਹੋਵੇ ਤੇ ਜਿਹੜੇ ਵੀ ਸੱਜਣਾ ਮਿੱਤਰਾਂ ਨੇ ਸਾਨੂੰ ਸੁਨੇਹੇ ਭੇਜੇ ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਸਭ ਦਾ ਧੰਨਵਾਦ ਆ ਜੀ ਤੇ ਮੈਂ ਦੇਖ ਰਿਹਾ ਸੀਗਾ ਵੀ ਕੱਲ ਪਰਸੋਂ ਜਿਹੜੀਆਂ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਗਤੀਵਿਧੀਆਂ ਸਨ ਤੇ ਉਹਨਾਂ ਗਤੀਵਿਧੀਆਂ ਦੇ ਵਿੱਚੋਂ ਹੁਣ ਕੱਲ ਦੀ ਇੱਕ ਹੋਰ ਨਵੀਂ ਗਤੀਵਿਧੀ ਚੱਲੀ ਆ ਉਹ ਹੈ ਜੀ ਹਰ ਦੂਜਾ ਤੀਜਾ ਬੰਦਾ ਇਹ ਲਿਖ ਕੇ ਪਾ ਰਿਹਾ ਜੀ ਮੈਨੂੰ ਦੋ ਤਿੰਨ ਬੰਦੇ ਕੰਮ ਤੇ ਚਾਹੀਦੇ ਦਿਹਾੜੀਏ ਚਾਹੀਦੇ ਨਵੇਂ ਸਾਲ ਦੇ ਮੈਸੇਜ ਡਿਲੀਟ ਕਰਨ ਲਈ ਸੋਸ਼ਲ ਮੀਡੀਆ ਤੋਂ ਸੋ ਕਹਿਣ ਦਾ ਭਾਵ ਆ ਜੇ ਕਿਸੇ ਨੂੰ ਇੰਨਾ ਪਿਆਰ ਸਤਿਕਾਰ ਮਿਲ ਰਿਹਾ ਤਾਂ ਹੁਣ ਉਸ ਨੂੰ ਉਹ ਡਿਲੀਟ ਕਰਨੇ ਵੀ ਔਖੇ ਹੋ ਰਹੇ ਆ ਪਰ ਕਈ ਵਾਰੀ ਹੁੰਦਾ ਜੀ ਥੋੜਾ ਜਿਹਾ ਓਵਰ ਹੋ ਜਾਂਦੀ ਹੈ ਗੱਲ ਮੇਰੀ ਇਹ ਮੰਨਣਾ ਵੀ ਜੇ ਅਸੀਂ ਇੱਕ ਸੋਸ਼ਲ ਮੀਡੀਆ ਇਸੇ ਲਈ ਬਣਿਆ ਸੀ ਸੈਂਟਰਲ ਪੁਆਇੰਟ ਇਸ ਲਈ ਬਣਿਆ ਸੀ ਵੀ ਉਹਨੂੰ ਇੱਕ ਤਰੀਕੇ ਨਾਲ ਉਹਨੂੰ ਨਜਿੱਠਿਆ ਜਾ ਸਕਦਾ ਸੀਗਾ ਤੇ ਹੁਣ ਕੋਈ ਵੀ ਤਿੱਥ ਤਿਉਹਾਰ ਦੇ ਉੱਤੇ ਮੈਂ ਤਾਂ ਆਪਦਾ ਪਰਸਨਲ ਤੌਰ ਤੇ ਦੇਖਦਾ ਹੁੰਦਾ ਵੀ ਮੈਨੂੰ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਸੇਜ ਆ ਜਾਂਦੇ ਆ ਹੁਣ ਜੇ ਜਵਾਬ ਦਿੰਦੇ ਆ ਤਾਂ ਠੀਕ ਆ ਜੇ ਨਹੀਂ ਜਵਾਬ ਦਿੰਦੇ ਤਾਂ ਠੀਕ ਆ ਤੇ ਕਈ ਵਾਰੀ ਕੁਝ ਇੱਕ ਸੱਜਣ ਮਿੱਤਰ ਏਦਾਂ ਵੀ ਨਾਰਾਜ਼ ਹੋਇਆ ਮੇਰੇ ਨਾਲ ਕਹਿੰਦੇ ਵੀ ਉਹ ਜਿਹੜਾ ਲੋਕਾਂ ਨੂੰ ਕਾਪੀ ਪੇਸਟ ਮੈਸੇਜ ਕੀਤਾ ਸੀ ਉਹੀ ਮੈਨੂੰ ਕਰਤਾ ਤਾਂ ਉਹ ਇਹ ਜਿਹੀਆਂ ਦਿੱਕਤਾਂ ਆ ਜਾਂਦੀਆਂ ਮੈਂ ਹੁਣ ਵੀ ਦੇਖ ਰਿਹਾ ਸੀ ਕੱਲ ਦੀ ਜਿਹੜੀ ਐਦ ਲਿਆ ਸੀ ਉਸ ਦੇ ਤਹਿਤ ਕੱਲ ਚ 2274 ਮੈਸੇਜ ਤਾਂ ਇਕੱਲੇ ਵਟਸਐਪ ਦੇ ਉੱਤੇ ਪੜਨ ਵਾਲੇ ਪਏ ਆ ਮੇਰੇ ਹੁਣ ਫੋਨ ਦੇ ਉੱਤੇ ਤੇ ਹੁਣ ਉਹਨਾਂ ਨੂੰ ਦੇਖ ਕੇ ਘਬਰਾਹਟ ਹੁੰਦੀ ਹੈ, ਲੱਗਦਾ ਵੀ ਜਿਵੇਂ ਕੰਮ ਨੀ, ਜਿਮੀਦਾਰ ਦਾ ਕੰਮ ਉੱਤੋਂ ਦੀ ਚੜ ਗਿਆ, ਨਰਮੇ ਚ ਕੱਖ ਨਾ ਵੱਜੇ ਹੁਣ ਤੇ ਕੱਖ ਉੱਚੋਂ ਦੀ ਹੋ ਗਿਆ, ਹੁਣ ਨਰਮੇ ਦੇ ਇਹ ਪੋਜੀਸ਼ਨ ਮਹਿਸੂਸ ਹੋ ਰਹੀ ਹੈ ਮੈਨੂੰ, ਹੁਣ ਮੇਰੇ ਤੇ ਪ੍ਰੈਸ਼ਰ ਇੰਨਾ ਮਹਿਸੂਸ ਹੋ ਰਿਹਾ ਕਿਉਂਕਿ ਮੈਂ ਸੋਸ਼ਲ ਮੀਡੀਆ ਦੀ ਸਾਰੀ ਗਤੀਵਿਧੀਆਂ ਡੇਲੀ ਦੀ ਡੇਲੀ ਕੰਪਲੀਟ ਕਰਦਾ ਹੁੰਦਾ ਸੀ, ਪਰ ਹੁਣ ਆਪਾਂ ਵੀ ਕੈਦ ਲਿਆ ਨਵੇਂ ਸਾਲ ਤੇ ਉਸ ਐਦ ਕਾਰਨ ਥੋੜੀ ਜਿਹੀ ਘਟਾਇਆ ਸੀ, ਪਰ ਘਟਾਉਣ ਨਾਲ ਕਹਿੰਦੇ ਨੀ ਹੁੰਦੇ ਵੀ ਪਾਣੀ ਕੰਮ ਉੱਤੋਂ ਦੀ ਹੋ ਗਿਆ, ਤੇ ਹੁਣ ਬਹੁਤ ਸਾਰੇ ਸੱਜਣ ਨਾਰਾਜ਼ ਹੋਣਗੇ ਵੀ ਸਾਡਾ ਜਵਾਬ ਨੀ ਦਿੱਤਾ, ਪਰ ਮੈਂ ਬਿਹਤਰ ਇਹ ਗੱਲ ਕਹਿਣਾ ਵੀ ਸੱਜਣਾ ਮਿੱਤਰਾਂ ਨੂੰ ਗਾਂ ਵੀ ਇਹ ਤਾਂ ਚੱਲਦੀਆਂ ਰਹਿਣੀਆਂ ਵਧਾਈਆਂ ਦਾ, ਕੋਈ ਨਾ ਕੋਈ ਦਿਨ ਆਉਂਦਾ ਰਹਿਣਾ, ਕੋਸ਼ਿਸ਼ ਕਰਿਆ ਕਰੋ ਤੁਹਾਡਾ ਜਿਹੜਾ ਆਪਣਾ ਪੇਜ ਆ ਨਾ, ਕੋਈ ਵੀ ਤੁਹਾਡਾ ਅਕਾਊਂਟ ਆ ਫੇਸਬੁੱਕ ਦਾ ਮੰਨ ਲਓ ਜਾਂ ਤੁਸੀਂ ਇਹਦਾ ਵਟਸਐਪ ਦਾ ਅਕਾਊਂਟ ਆ, ਉਹਦੇ ਚ ਇੱਕ ਸਟੇਟਸ ਜਿਹੜਾ ਹੁੰਦਾ ਨਾ ਉਹ ਇਸੇ ਲਈ ਹੁੰਦਾ, ਸਭ ਤੋਂ ਬਿਹਤਰ ਹੁੰਦਾ ਵੀ ਉੱਥੇ ਸਾਰੀ ਦੁਨੀਆਂ ਨੂੰ ਤੁਸੀਂ ਉੱਥੇ ਜੋ ਵੀ ਵੈਲ ਕਹਿਣਾ ਵਿਸ਼ ਕਰਨਾ ਜੋ ਕੁਛ ਤੁਸੀਂ ਲਿਖਣਾ ਚਾਹੁੰਦੇ ਹੋ ਉੱਥੇ ਲਿਖ ਦਿਓ, ਤੇ ਉਦੋਂ ਬਾਅਦ ਜੇ ਕਿਸੇ ਨੇ ਉਹ ਫਿਰ ਅਗਲੇ ਦੀ ਮਰਜ਼ੀ ਰਹਿ ਜਾਂਦੀ ਹੈ, ਕਿਸੇ ਨੇ ਕੋਈ ਟਾਈਮ ਹੈਗਾ ਲਾਈਕ ਕਰ ਲੈਂਦਾ ਕਮੈਂਟ ਕਰ ਲੈਂਦਾ ਨਹੀਂ ਕਰ ਸਕਦਾ ਤਾਂ ਕੋਈ ਪ੍ਰੋਬਲਮ ਨਹੀਂ, ਪਰ ਜਦੋਂ ਅਸੀਂ ਪਰਸਨਲ ਮੈਸੇਜ ਕਰਦੇ ਨਾ ਇੱਕ ਦੂਜੇ ਨੂੰ ਉਦੋਂ ਸਾਨੂੰ ਬੜੀ ਦਿੱਕਤ ਆਉਂਦੀ ਹੈ ਵੀ ਜਵਾਬ ਦੇਣਾ ਵੀ ਜਾਂ ਤਾਂ ਉਹਦੀ ਫਾਰਮੈਲਿਟੀ ਰਹਿ ਜਾਂਦੀ ਆ ਤੇ ਜਾਂ ਫਿਰ ਪ੍ਰੈਸ਼ਰ ਬਣ ਜਾਂਦਾ ਵੀ ਇਹਨਾਂ ਦਾ ਜਵਾਬ ਕਿਵੇਂ ਦੇਈਏ, ਤਾਂ ਉਦੋਂ ਬਿਹਤਰ ਆ ਫਿਰ ਕੀ ਹੁੰਦਾ, ਫਿਰ ਜੇ ਇੱਕ ਸਾਲ ਨਾ ਜਵਾਬ ਦਿੱਤਾ ਤਾਂ ਉਹ ਅਗਲੇ ਦਾ ਮੂੰਹ ਵੀ ਮੋਟਾ ਹੁੰਦਾ, ਸਾਡੇ ਮਨ ਚ ਵੀ ਆਉਂਦੀ ਹੈ ਯਾਰ ਵੀ ਮੈਂ ਬੜੇ ਪਿਆਰ ਨਾਲ ਵਿਸ਼ ਕੀਤਾ ਤੇ ਉਹਨੇ ਕੋਈ ਜਵਾਬ ਨੀ ਦਿੱਤਾ, ਤੇ ਪਰ ਜਿਵੇਂ ਜਿਵੇਂ ਰੁਝੇਵੇਂ ਵੱਧਦੇ ਜਾਂਦੇ ਜਿਵੇਂ ਜਿਵੇਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੰਮ ਧੰਦੇ ਹੋਰ ਨਿਤ ਚੀਜ਼ਾਂ ਕਿਤੇ ਜ਼ਿੰਦਗੀ ਟਾਈਟ ਹੋਈ ਜਾਂਦੀ ਆ, ਸੋ ਕੋਸ਼ਿਸ਼ ਕਰੀਏ ਆਪਾਂ ਇਹਨੂੰ ਥੋੜੀ ਜਿਹੀ ਰਿਲੈਕਸ ਕਰਨ ਦੀ ਕੋਸ਼ਿਸ਼ ਕਰੀਏ, ਸਾਨੂੰ ਇਹ ਚੀਜ਼ਾਂ ਜਿਹੜੀਆਂ ਸਾਧਨ ਮਿਲੇ ਸਨ ਸੁਖਾਈ ਲਈ ਮਿਲੇ ਸਨ ਵੀ ਜ਼ਿੰਦਗੀ ਨੂੰ ਸੌਖਾ ਕਰੀਏ, ਪਰ ਮੈਂ ਕੱਲ ਵੀ ਪਰਸੋਂ ਵੀ ਬੜੀ ਬਰੀਕੀ ਨਾਲ ਇਸ ਤੇ ਸੋਚ ਵਿਚਾਰ ਕੀਤਾ ਤੇ ਮੈਨੂੰ ਇਹ ਲੱਗ ਰਿਹਾ ਵੀ ਅਸੀਂ ਆਧੁਨਿਕਤਾ ਦੇ ਵਿੱਚ ਇੱਕ ਚੀਜ਼ ਉਦਾਹਰਨ ਦਿੰਦੇ ਹਾਂ ਵੀ ਅੱਗੇ ਉੱਠਦੇ ਜਾਂਦੇ ਸੀ ਚਾਰ ਮਹੀਨੇ ਲੱਗ ਜਾਂਦੇ ਸੀ ਕਿਤੇ ਵੀ ਪਹੁੰਚਣ ਤੇ ਹੁਣ ਜਹਾਜ਼ ਤੇ ਜਾਈਦਾ ਦੋ ਘੰਟਿਆਂ ਚ ਪਹੁੰਚ ਜਾਈਦਾ ਹੁਣ ਏਦਾਂ ਵੋ, ਪਰ ਮੈਨੂੰ ਐ ਲੱਗਦਾ ਵੀ ਉਦੋਂ ਜ਼ਿੰਦਗੀ ਕਿਤੇ ਸੌਖੀ ਸੀਗੀ, ਚਾਹੇ ਚਾਰ ਮਹੀਨਿਆਂ ਚ ਜਾਂਦਾ ਸੀ ਬੰਦਾ ਪਰ ਬੜੀ ਸਕੂਨ ਨਾਲ ਜਾਂਦਾ ਸੀ, ਹਰ ਚੀਜ਼ ਦੇ ਵਿੱਚ ਸਕੂਨ ਸੀ, ਤੇ ਹੁਣ ਸਕੂਨ ਕਿਤੇ ਨਾ ਕਿਤੇ ਖਤਮ ਹੋ ਗਿਆ, ਸਾਡੇ ਅੰਦਰ ਕਾਹਲੀ ਪੈ ਚੁੱਕੀ ਆ, ਸਾਡੇ ਦਿਮਾਗ ਚ ਕਾਹਲੀ ਪੈ ਗਈ ਆ, ਅਸੀਂ ਪਾਣੀ ਕਰੀ ਜਾਂਦੇ ਸੋਚ ਫਿਰਦੀ ਬਚਣਾ ਪੈਣਾ, ਸਲੋ ਡਾਊਨ ਮਰਜ਼ੀ ਜਦੋਂ ਪਾਣੀ ਉੱਤੋਂ ਦੀ ਵਗ ਗਿਆ ਭੱਜਣਾ ਉਹ ਵੀ ਬੜਾ ਹੁੰਦਾ, ਉਹ ਵੀ ਕੋਈ ਸਹੀ ਨੀ ਹੁੰਦਾ, ਫਿਲਹਾਲ ਹੁਣੇ ਨਾ ਕਿਉਂ ਨਾ ਆਪਾਂ ਆਪਦੇ ਆਪ ਨੂੰ ਦਾਇਰਿਆਂ ਚ ਥੋੜਾ ਜਾ ਸੀਮਤ ਕਰਕੇ ਥੋੜਾ ਜਾ ਘੱਟ ਕਰ ਲਈਏ ਤੇ ਸਕੂਨ ਨੂੰ ਲਿਆਈਏ ਤਾਂ ਚੰਗੇ ਰਹਾਂਗੇ, ਤੇ ਨਹੀਂ ਤਾਂ ਔਖਾ ਹੋ ਜਾਣਾ।
ਜੀ ਬਿਲਕੁਲ, ਮੈਨੂੰ ਲੱਗਦਾ ਕਿ ਚਲੋ ਜੇ ਅਸੀਂ ਤੁਹਾਡੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਬ੍ਰਾਟ ਸਾਹਿਬ ਤੁਹਾਡੀ ਜਿਹੜੀ ਸ਼ਖਸੀਅਤ ਆ ਉਹਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਆ ਜੁੜੇ ਹੋਏ ਤੁਹਾਨੂੰ ਚਾਹੁਣ ਵਾਲੇ ਤੁਹਾਨੂੰ ਪਸੰਦ ਕਰਨ ਵਾਲੇ, ਤੇ ਜੇ ਤੁਸੀਂ ਆਮ ਲੋਕਾਂ ਦੀ ਵੀ ਗੱਲ ਕਰੋ ਤਾਂ ਬਿਲਕੁਲ ਜਦੋਂ ਜਿਹੜਾ ਸਿਲਸਿਲਾ ਜੀ ਵਧਾਈਆਂ ਦੇਣ ਦਾ ਚੱਲਦਾ ਤੇ ਉਹ ਇੰਨਾ ਲੰਬਾ ਹੋ ਜਾਂਦਾ ਕਿ ਅਸੀਂ ਆਪਸ ਦੇ ਵਿੱਚ ਵੀ ਇਹ ਗੱਲ ਕਰ ਰਹੇ ਸੀਗੇ ਕਿ ਇੱਕ ਜਿਹੜਾ ਅਸਿਸਟੈਂਟ ਆ ਉਹ ਸਿਰਫ ਤੁਹਾਨੂੰ ਮੈਸੇਜ ਪੜਨ ਦੇ ਲਈ ਹੀ ਰੱਖਣਾ ਪੈਂਦਾ ਜੇ ਤੁਸੀਂ ਕੰਮ ਦੇ ਨਾਲ ਬਿਜ਼ੀ ਹੋ, ਤੇ ਇਹਦੇ ਲਈ ਕਈ ਵਾਰ ਮੁਸ਼ਕਲ ਹੋ ਜਾਂਦਾ, ਪਰ ਜਿਹੜੀਆਂ ਭਾਵਨਾਵਾਂ ਆ ਉਹਨਾਂ ਦੀ ਕਦਰ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਆ, ਆਪਾਂ ਇੱਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਜ਼ਰੂਰ ਕਰੀਏ, ਹਰ ਇੱਕ ਦੀ ਜਿਹੜੀ ਮਜਬੂਰੀ ਆ ਉਹ ਜ਼ਰੂਰ ਸਮਝੀਏ, ਤੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਕੋਈ ਸ਼ਰਮ ਵਾਲੀ ਗੱਲ ਵੀ ਨਹੀਂ ਆ ਕਿ ਜੇ ਸਾਡੇ ਕੋਲੋਂ ਮੈਸੇਜ ਜਿਹੜਾ ਉਹ ਨਹੀਂ ਵੀ ਪੜ ਹੋਇਆ ਜਾਂ ਜਵਾਬ ਜਿਹੜਾ ਨਹੀਂ ਵੀ ਦੇ ਹੋਇਆ ਤਾਂ ਇੱਕ ਜਿਹੜੀ ਮਾਫ਼ੀ ਆ ਉਹ ਅਸੀਂ ਜ਼ਰੂਰ ਉਹਨਾਂ ਤੋਂ ਮੰਗ ਸਕਦੇ ਹਾਂ, ਪਰ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਦੇ ਜਿਹੜੇ ਜਜ਼ਬਾਤ ਆ ਉਹ ਸਾਡੇ ਲਈ ਬਹੁਤ ਕੀਮਤੀ ਨੇ, ਬੇਸ਼ਕੀਮਤੀ ਨੇ, ਤੇ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ, ਉਹਨਾਂ ਦਾ ਸਤਿਕਾਰ ਕਰਦੇ ਹਾਂ, ਇਹ ਵੀ ਅਖੌਲੇ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਗੱਲ ਜੀ।
ਅਮਰਦੀਪ, ਜੇ ਹੁਣ ਦੇਖਿਆ ਜਾਏਗਾ ਤਾਂ ਕਿਸੇ ਵੀ ਚੀਜ਼ ਦੀ ਜਿਹੜੀ ਕਮਾਈ ਹੁੰਦੀ ਹੈ, ਸ਼ਾਮ ਨੂੰ ਬਾਣੀਆਂ ਸਾਰੀ ਦਿਨ ਦੁਕਾਨ ਤੇ ਬਹਿੰਦਾ ਆਪਦੀ, ਕੋਈ ਵੀ ਬੰਦਾ ਜਿਹੜਾ ਇੱਥੇ ਇਹਨੂੰ ਸ਼ਬਦ ਨੂੰ ਇਸ ਢੰਗ ਨਾਲ ਲੈ ਜਾਵੇ, ਜਿਹੜਾ ਵੀ ਦੁਕਾਨ ਤੇ ਬਹਿੰਦਾ ਨਾ, ਜਾਂ ਕੋਈ ਵੀ ਜਾਤ ਪਾਤ ਧਰਮ ਨਹੀਂ ਹੁੰਦਾ, ਉਹ ਬਾਣੀਆਂ ਹੀ ਹੁੰਦਾ, ਬਾਣੀਆਂ ਦੇ ਮੀਨਿੰਗ ਹੁੰਦੇ ਦੁਕਾਨਦਾਰੀ ਚਲਾਉਣ ਵਾਲਾ ਬੰਦਾ, ਸੋ ਉਹ ਬੰਦਾ ਆਥਣ ਨੂੰ ਵੀ ਆਪਣੇ ਗੱਲੇ ਦੀ ਜਿਹੜੀ ਇਨਕਮ ਆ ਉਹ ਇਕੱਠੀ ਕਰਦਾ, ਤੇ ਉਹ ਇਕੱਠੀ ਕਰਕੇ ਉਹਨੂੰ ਦੇਖਦਾ ਵੀ ਮੇਰੇ ਕੋਲ ਕੀ ਆਇਆ, ਤੇ ਉਹੀ ਉਹਦੇ ਚਿਹਰੇ ਦੇ ਉੱਤੇ ਮੁਸਕਾਨ ਲੈ ਕੇ ਆਉਂਦੀ ਆ, ਉਹੀ ਉਹਦੇ ਚਿਹਰੇ ਦੇ ਉੱਤੇ ਛਿਕਣ ਲੈ ਕੇ ਆਉਂਦੀ ਆ, ਤਾਂ ਸਾਡੀ ਵੀ ਇੱਕ ਕਮਾਈ ਹੈ, ਸੋਸ਼ਲ ਜੋ ਐਕਟੀਵਿਟੀ ਕਰਦਾ ਬੰਦਾ ਤੇ ਉਹਦੀਆਂ ਕਮਾਈਆਂ ਹੁੰਦੀਆਂ, ਵੀ ਉਹਨੂੰ ਕਿੰਨੇ ਕੁ ਲੋਕਾਂ ਦੀ ਫੀਡਬੈਕ ਆਉਂਦੀ ਹੈ, ਕਿੰਨੇ ਕੁ ਲੋਕ ਚਾਹੁੰਦੇ ਆ, ਤੇ ਫਿਰ ਸਾਡਾ ਵੀ ਦਿਲ ਨਹੀਂ ਕਰਦਾ ਵੀ ਅਸੀਂ ਉਸ ਕਮਾਈ ਨੂੰ ਅਜਾਈ ਜਾਣ ਦੇਈਏ ਜਾਂ ਇਗਨੋਰ ਕਰੀਏ। ਸਾਡਾ ਜੀ ਕਰਦਾ ਹੁੰਦਾ ਵੀ ਇਕੱਲੇ ਇਕੱਲੇ ਬੰਦੇ ਨੂੰ ਅਸੀਂ ਪੜ੍ਹੀਏ, ਦੇਖੀਏ, ਸੁਣੀਏ, ਤੇ ਪਰ ਉਹ ਪ੍ਰੋਬਲਮ ਆ ਜਾਂਦੀ ਹੈ ਵੀ ਇੱਕ ਸਟੇਜ ਇਹ ਜੀ ਆ ਜਾਂਦੀ ਹੈ ਵੀ ਜਦੋਂ ਤੁਹਾਡੇ ਕੋਲੋਂ ਫਿਰ ਚਾਹੁੰਦੇ ਹੋਏ ਵੀ ਮਜਬੂਰੀ ਹੋ ਜਾਂਦੀ ਆ ਵੀ ਤੁਸੀਂ ਉਹਨਾਂ ਦੇ ਜਵਾਬ ਨਹੀਂ ਦੇ ਪਾਉਂਦੇ, ਤੇ ਉਹਨਾਂ ਨੂੰ ਤੁਸੀਂ ਡਾਇਰੈਕਟ ਜਿਹੜਾ ਉਹਨਾਂ ਨਾਲ ਜਿਹੜੀ ਅਟਰੈਕਸ਼ਨ ਨਹੀਂ ਰੱਖ ਸਕਦੇ। ਇਹ ਇੱਕ ਪ੍ਰੋਬਲਮ ਆ ਬਹੁਤ ਵੱਡੀ, ਪਰ ਕੋਈ ਚੱਕਰ ਨਹੀਂ ਜੀ। ਜਿਵੇਂ ਤੁਸੀਂ ਕਿਹਾ ਜੀ, ਅਸੀਂ ਇਹੀ ਕਹਿੰਦੇ ਹਾਂ ਵੀ ਸੋਸ਼ਲ ਮੀਡੀਆ ਤੇ ਫੇਸਬੁੱਕ ਜ਼ਰੀਏ ਜਾਂ ਜਿਹੜੇ ਵੀ ਜ਼ਰੀਏ ਉਹਦੇ ਤੇ ਸਟੇਟਸ ਪਾ ਕੇ ਸਭ ਨੂੰ ਵਧਾਈਆਂ, ਤੇ ਉਸੇ ਤੇ ਸਟੇਟਸ ਪਾ ਕੇ ਸਭ ਨੂੰ ਜਿਹੜਾ ਮਾਫ਼ੀਨਾਮਾ ਵੀ ਲਿਆ ਜਾ ਸਕਦਾ ਵੀ ਭਾਈ ਜੇ ਕੁਛ ਨਹੀਂ ਕਰ ਸਕਦੇ ਤਾਂ ਸਾਨੂੰ ਇਸ ਚੀਜ਼ ਚ ਜ਼ਰੂਰ ਮਾਫ਼ੀਨਾਮਾ ਦੇ।
ਬਿਲਕੁਲ। ਸੋ ਜਿਹੜੇ ਸੁਨੇਹੇ ਆ ਜੀ, ਉਹ ਨਵੇਂ ਸਾਲ ਦੇ ਲਗਾਤਾਰ ਅਜੇ ਵੀ ਬਰਾੜ ਸਾਹਿਬ ਆ ਰਹੇ ਆ ਸਾਡੇ ਨਾਲ। ਸੰਜੇ ਜੁੜੇ ਨੇ ਤੇ ਬਹੁਤ ਖੂਬਸੂਰਤ ਨਵੇਂ ਸਾਲ ਦੀਆਂ ਉਹਨਾਂ ਨੇ ਵਿਸ਼ਿਸ਼ ਭੇਜੀਆਂ। ਕਹਿੰਦੇ ਟਾਈਮ ਹੈਜ਼ ਨੋ ਹੋਲੀਡੇਜ਼, ਡ੍ਰੀਮਸ ਹੈਵ ਨੋ ਐਕਸਪਾਇਰੀ ਡੇਟ, ਐਂਡ ਲਾਈਫ ਹੈਜ਼ ਨੋ ਪੌਜ਼ ਬਟਨ। ਲਿਵ ਇਟ, ਲਵ ਇਟ, ਇੰਜੋਏ ਈਚ ਐਂਡ ਐਵਰੀ ਮੂਮੈਂਟ ਆਫ ਯੂਅਰ ਲਾਈਫ। ਸੇਵ ਓਨਲੀ ਦੋਜ਼ ਮੈਮਰੀਜ਼ ਵਿਚ ਗਿਵਸ ਟਵਿੰਕਲ ਇਨ ਯੂਅਰ ਆਈਜ਼, ਨਾਟ ਰਿੰਕਲਸ ਓਨ ਯੂਅਰ ਫੇਸ। ਹੈਵ ਏ ਫੈਂਟਾਸਟਿਕ ਲਾਸਟ ਡੇ ਆਫ ਦਾ ਈਅਰ। ਮੈਨੂੰ ਲੱਗਦਾ ਕਿ ਉਹਨਾਂ ਨੇ ਪਹਿਲਾਂ ਦਾ ਹੀ ਜਿਹੜਾ ਮੈਸੇਜ ਭੇਜਿਆ। ਸੋ ਲਾਸਟ ਡੇ ਆਫ ਦਾ ਈਅਰ 2016 ਐਂਡ ਲੁੱਕ ਫਾਰਵਰਡ ਟੂ ਏ ਫੈਬਲੀਅਸ 2017 ਟੂ ਯੂ ਐਂਡ ਯੂਅਰ ਫੈਮਿਲੀ ਇਨ ਐਡਵਾਂਸ। ਸੋ ਹੈਪੀ ਨਿਊ ਈਅਰ 2017। ਤੇ ਨਾਲ ਹੀ ਨਾਲ ਬਹੁਤ ਹੀ ਸੋਹਣਾ ਜਿਹਾ ਵਿਚਾਰ ਵੀ ਇੱਕ ਹੋਰ ਭੇਜਿਆ ਉਹਨਾਂ ਨੇ। ਕਹਿੰਦੇ 3 ਥਿੰਗਸ ਟੂ ਲਰਨ ਫਰੋਮ ਏ ਚਾਈਲਡ। ਫਸਟ, ਟੂ ਬੀ ਹੈਪੀ ਫਾਰ ਨੋ ਰੀਜ਼ਨ। ਸੈਕਿੰਡ, ਕਹਿੰਦੇ ਟੂ ਬੀ ਆਲਵੇਜ਼ ਬਿਜ਼ੀ ਡੂਇੰਗ ਸਮਥਿੰਗ। ਥਰਡ, ਕਹਿੰਦੇ ਟੂ ਨੋ ਹਾਊ ਟੂ ਡਿਮਾਂਡ ਸਮਾਲ ਥਿੰਗਸ ਵਿਦਆਊਟ ਈਗੋ। ਬਹੁਤ ਖੂਬਸੂਰਤ, ਨਾਲ ਹੀ ਗੁੱਡ ਮਾਰਨਿੰਗ ਕਰ ਰਹੇ ਨੇ।
ਬਹੁਤ ਖੂਬਸੂਰਤ ਮੈਸੇਜ ਲਿਖਿਆ ਸੰਜੇ ਜੀ ਨੇ, ਤੇ ਆਸ ਕਰਦੇ ਆ। ਮੈਂ ਤਾਂ ਕੱਲ ਅਜੀਬੋ ਗਰੀਬ ਸਟੇਟਸ ਵੀ ਪੜ੍ਹ ਰਿਹਾ ਸੀਗਾ, ਕੱਲ ਸਾਡੇ ਮਿੱਤਰ ਮਨਪ੍ਰੀਤ ਕੰਗ ਹੋਰਾਂ ਦਾ ਸਟੇਟਸ ਪੜ੍ਹ ਲਿਆ ਸੀ। ਉਹਨਾਂ ਨੇ ਹੋਕਾ ਦੇ ਰਹੇ ਸੀ ਵੀ ਕਹਿੰਦੇ ਭਾਈ ਦੋਸਤੋ ਸਾਰੇ ਜਣੇ 217 ਚ ਆ ਗਏ ਕਿ ਕੋਈ 216 ਚ ਵੀ ਰਹਿ ਗਿਆ। ਸੋ ਕਈ ਏਦਾਂ ਦੇ ਵੀ ਕੱਲ ਸਟੇਟਸ ਪੜ੍ਹਨ ਨੂੰ ਮਿਲੇ ਆ, ਤੇ ਬੜਾ ਵਧੀਆ ਲੱਗਦਾ ਇਹ ਜਿਹੀਆਂ ਨਵੀਆਂ ਨਵੀਆਂ ਗੱਲਾਂ ਦੇਖਣ ਸੁਣਨ ਨੂੰ ਮਿਲਦੀਆਂ
ਜੀ। ਮੈਨੂੰ ਲੱਗਦਾ ਹੁੰਦਾ ਚਿਹਰੇ ਤੇ ਮੁਸਕਾਨ ਲਿਆਉਣ ਦੇ ਲਈ, ਇੱਕ ਖੁਸ਼ੀ ਦੀ ਲਹਿਰ ਜਿਹੜੀ ਹੈ ਜੀ, ਉਹ ਲਿਆਉਣ ਦੇ ਲਈ ਹਲਕੀਆਂ ਫੁਲਕੀਆਂ ਜਿਹੜੀਆਂ ਇਹ ਵੀ ਗੱਲਾਂ ਬਹੁਤ ਕਾਰਗਰ ਹੁੰਦੀਆਂ। ਸੋ ਮੈਨੂੰ ਲੱਗਦਾ ਕਿ ਇਹੋ ਜਿਹੇ ਸਟੇਟਸ ਜਿਹੜੇ ਆ ਉਹ ਜ਼ਰੂਰ ਇੱਕ ਮੁਸਕਾਨ, ਇੱਕ ਮੁਸਕਰਾਹਟ ਜਿਹੜੀ ਆ ਜ਼ਰੂਰ ਸਾਡੇ ਚਿਹਰੇ ਤੇ ਲਿਆਉਂਦੇ ਆ, ਤੇ ਚੰਗਾ ਲੱਗਦਾ ਡਾਕਟਰ ਸਾਹਿਬ। ਤੇ ਸਾਡੇ ਨਾਲ ਕੁਝ ਹੋਰ ਦੋਸਤ ਵੀ ਜੁੜੇ ਆ, ਕੁਲਦੀਪ ਸਿੰਘ ਬੱਲ ਵੀ ਜੁੜੇ ਨੇ, ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਜੁੜੇ ਨੇ, ਤੇ ਉਹਨਾਂ ਨੇ ਕੁਝ ਵਿਚਾਰ ਜਿਹੜੇ ਆ ਉਹ ਵੀ ਭੇਜੇ ਆ। ਤੇ ਆਪਾਂ ਖਬਰਾਂ ਜਿਹੜੀਆਂ ਜੀ ਉਹ ਅਸੀਂ ਸ਼ੁਰੂ ਨਹੀਂ ਕੀਤੀਆਂ, ਤੇ ਤੁਹਾਡੀ ਇਜਾਜ਼ਤ ਨਾਲ ਆਪਾਂ ਪਹਿਲਾਂ ਖਬਰਾਂ ਸ਼ੁਰੂ ਕਰੀਏ, ਤੇ ਜਾਂ ਫਿਰ ਤੁਸੀਂ ਮੈਸੇਜਸ ਜਿਹੜੇ ਲੈਣਾ ਪਸੰਦ ਕਰੋਗੇ।
ਬਿਲਕੁਲ ਜੀ, ਜੇ ਮੈਸੇਜਾਂ ਦੇ ਵਿੱਚ ਵੀ ਕਈ ਵਾਰੀ ਖਬਰਾਂ ਨਾਲ ਰਿਲੇਟਡ ਕੋਈ ਗੱਲ ਹੁੰਦੀ ਆ ਜੇ, ਉਹ ਵੀ ਜ਼ਰੂਰ ਨਾਲ ਦੀ ਨਾਲ ਤੁਸੀਂ ਦੇਖਦੇ ਰਹੋ, ਤੇ ਬਾਕੀ ਖਬਰਾਂ ਦੀ ਵੀ ਜ਼ਰੂਰ ਸਮੀਖਿਆ ਕਰਨੀ ਆ ਜੀ, ਉਹ ਤਾਂ ਆਪਣੀ ਡਿਊਟੀ ਹੈ
ਜੀ। ਜਗਤਾਰ ਗਿੱਲ ਢੁੱਡੀਕੇ ਵਾਲੇ ਸਾਡੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਬਹੁਤ ਸੋਹਣਾ ਜਿਹਾ ਵਿਚਾਰ ਭੇਜਿਆ। ਕਹਿੰਦੇ ਵਧੀਆ ਰਿਸ਼ਤੇ ਨਾਲ ਤੇ ਵਾਅਦਿਆਂ ਕਸਮਾਂ ਤੇ ਨਿਰਭਰ ਨਹੀਂ ਕਰਦੇ, ਵਧੀਆ ਰਿਸ਼ਤੇ ਦੋ ਇਨਸਾਨਾਂ ਤੇ ਨਿਰਭਰ ਕਰਦੇ ਆ ਜੋ ਇੱਕ ਦੂਸਰੇ ਨੂੰ ਸਮਝਦੇ ਹੋਣ। ਸ਼ੁਭ ਸਵੇਰ ਕਹਿੰਦੇ।
ਬਿਲਕੁਲ ਜੀ, ਬਹੁਤ ਖੂਬਸੂਰਤ ਜਿਹੜਾ ਸੁਨੇਹਾ ਇਹਨਾਂ ਨੇ ਦਿੱਤਾ, ਪਰ ਸਮਝਣ ਦੇ ਮਾਮਲੇ ਦੇ ਵਿੱਚ ਵੀ ਕਈ ਚੀਜ਼ਾਂ ਆ ਜਾਂਦੀਆਂ ਜੀ ਵੀ ਸਮਝਦਾ ਤਾਂ ਦੇਖੋ ਜਿਹੜਾ ਬੰਦਾ ਪੜ੍ਹਿਆ ਲਿਖਿਆ ਜਾਂ ਜੋ ਇਸ ਦੁਨੀਆਂ ਤੇ ਆ ਗਿਆ ਸਮਝਦਾਰ ਤਾਂ ਉਹ ਹੈਗਾ ਹੀ ਆ, ਜੇ ਉਹ ਦੂਜਿਆਂ ਲਈ ਨਹੀਂ ਹੋਊਗਾ ਤਾਂ ਤੂੰ ਆਪ ਨੂੰ ਪੁੱਛ ਕੇ ਦੇਖੋ, ਉਹਦੇ ਤੋਂ ਸਿਆਣਾ ਕੋਈ ਹੁੰਦਾ ਹੀ ਨਹੀਂ, ਕੋਈ ਸਿਆਣਾ ਸਮਝਦਾਰ ਉਹ ਤਾਂ ਹੁੰਦਾ ਹੀ ਨਹੀਂ ਕੋਈ। ਪਰ ਸਮਝਦਾਰ ਦੇ ਨਾਲ ਨਾਲ ਨਾ ਇੱਕ ਹੋਰ ਪ੍ਰੋਬਲਮ ਹੁੰਦੀ ਆ, ਉਹ ਹੁੰਦੀ ਆ ਈਗੋ ਕਹਿ ਸਕਦੇ ਆ, ਜਾਂ ਕਹਿ ਸਕਦੇ ਆ ਵੀ ਹੋਰ ਕਈ ਕਿਸਮ ਦੀਆਂ ਹੋਰ ਨਿੱਕੀਆਂ ਨਿੱਕੀਆਂ ਨਾਲ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਜਿਹੜੀਆਂ ਬਾਰੇ ਅਸੀਂ ਵਿਚਾਰ ਨਹੀਂ ਕਰਦੇ। ਸਮਝਦਾਰੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਸੇ ਦੀ ਬੰਦੇ ਦਿੱਤੇ। ਹੁਣ ਤੁਸੀਂ ਮੰਨ ਲਓ ਘਰ ਪਰਿਵਾਰ ਦੇ ਵਿੱਚ 2-4 ਜੀ ਰਹਿੰਦੇ ਹੋ ਤਾਂ ਸਾਰੇ ਆਪੋ ਆਪਣੀ ਥਾਂ ਤੇ ਸਮਝਦਾਰ ਆ, ਸਭ ਨੂੰ ਆਪਦਾ ਆਪਦਾ ਚੰਗਾ ਮਾੜਾ ਸਭ ਕੁਛ ਪਤਾ। ਪਰ ਸਮਝਦਾਰੀ ਦੇ ਨਾਲ ਨਾਲ ਕਈ ਵਾਰੀ ਨਾ ਈਗੋ ਆ ਜਾਂਦੀ ਇੱਕ ਦੂਜੇ ਦੇ ਵਿੱਚ ਵੀ ਮੈਂ ਉਹਨੂੰ ਐਂ ਕਿਉਂ ਕਵਾਂ, ਉਹ ਮੈਨੂੰ ਐਂ ਕਿਉਂ ਕਹੇ, ਇਹ ਉਹਨੇ ਮੈਨੂੰ ਕਿਵੇਂ ਕਹਿਤਾ, ਜਾਂ ਹਰ ਗੱਲ ਦੇ ਵਿੱਚ ਉਸਨੂੰ ਇਹ ਦੇਖਣਾ ਵੀ ਇਹ ਗੱਲ ਮੈਨੂੰ ਲਾ ਕੇ ਕਹੀ ਆ ਜਾਂ ਇਹ ਗੱਲ ਮੈਨੂੰ ਮਜ਼ਾਕ ਚ ਕਹੀ ਆ। ਜਾਂ ਤਾਂ ਤੁਹਾਡੇ ਘਰ ਦਾ ਮਾਹੌਲ ਹੀ ਇਹੋ ਜਿਹਾ ਬਣਾ ਲੈਣਾ ਚਾਹੀਦਾ ਵੀ ਉਸ ਮਾਹੌਲ ਦੇ ਵਿੱਚ ਤੁਸੀਂ ਮਜ਼ਾਕ ਦੇ ਵਿੱਚ ਇੱਕ ਦੂਜੇ ਨੂੰ ਕਿੱਡੀ ਵੀ ਗੱਲ ਕਹਿ ਦਿਓ ਤੇ ਕੋਈ ਗੱਲ ਦਾ ਫਰਕ ਹੀ ਨਾ ਪਵੇ ਉਸ ਚੀਜ਼ ਦਾ, ਤੇ ਉਹ ਇੱਕ ਮਜ਼ਾਕ ਵੀ ਰਵੇ ਤੇ ਇੱਕ ਸੁਧਾਰ ਦਾ ਕਾਰਨ ਵੀ ਬਣੇ। ਪਰ ਉਹ ਹੁੰਦੀ ਹੈ ਜੇ ਤੁਹਾਡੇ 'ਚ ਪੇਸ਼ੈਂਸ ਹੈਗਾ, ਤੁਸੀਂ ਇੱਕ ਦੂਜੇ ਨੂੰ ਸੁਣਦੇ ਹੋ, ਸੁਣ ਸਕਦੇ ਹੋ ਤਾਂ ਤੁਸੀਂ ਇਹ ਗੱਲਾਂ ਕਰ ਸਕਦੇ ਹੋ। ਤੇ ਨਹੀਂ ਔਖਾ ਹੋਇਆ ਨਾ ਮੇਰੇ ਇੱਕ ਮਿੱਤਰ ਆ ਸਾਡੇ ਤੇ ਅਸੀਂ ਪ੍ਰੋਜੈਕਟ ਦੋ ਤਿੰਨ ਪ੍ਰੋਜੈਕਟਾਂ ਦੇ ਵਿੱਚ ਇਕੱਠੇ ਕੰਮ ਕਰ ਰਹੇ ਹਾਂ ਬੌਬੀ ਸਾਂਭੀ ਤੇ ਗੁਰਨਾਮ ਸਿੰਘ ਸੈਮ ਵੀ ਵਧੀਆ ਮਿੱਤਰ ਆ ਮੇਰੇ ਜੀ ਦਿੱਲੀ ਤੋਂ ਆ ਤੇ ਇੱਥੇ ਐਡਲੇਡ ਰਹਿੰਦੇ ਆ ਤੇ ਅਸੀਂ ਹੁਣ ਦੋ ਤਿੰਨ ਪ੍ਰੋਜੈਕਟਾਂ ਤੇ ਚਾਹੇ ਗੁਰੂ ਘਰ ਦਾ ਪ੍ਰੋਜੈਕਟ ਚਾਹੇ ਸਿੱਖ ਖੇਡਾਂ ਦਾ ਪ੍ਰੋਜੈਕਟ ਹੋਏ ਉਹਨਾਂ ਚ ਇਕੱਠੇ ਕੰਮ ਕਰ ਰਹੇ ਹਾਂ ਮੈਂ ਦੇਖਿਆ ਵੀ ਕਈ ਵਾਰੀ ਨਾ ਉਹ ਸਾਨੂੰ ਮਜ਼ਾਕ ਬਹੁਤ ਕਰਦੇ ਰਹਿੰਦੇ ਸਾਰਾ ਦਿਨ ਹੀ ਮਜ਼ਾਕ ਕਰਦੇ ਰਹਿੰਦੇ ਕਿਸੇ ਨਾ ਕਿਸੇ ਗੱਲ ਦੇ ਉਹਨਾਂ ਦਾ ਇੱਕ ਸੈਂਸ ਆਫ ਹਿਊਮਰ ਕਹਿ ਸਕਦੇ ਹਾਂ ਉਹਨਾਂ ਦਾ ਲਿਵਿੰਗ ਸਟਾਈਲ ਆ ਉਹ ਪਰ ਉਹਦੇ ਵਿੱਚ ਵੀ ਸਾਨੂੰ ਵੱਡੀਆਂ ਵੱਡੀਆਂ ਗੱਲਾਂ ਵੀ ਦੱਸ ਜਾਂਦੇ ਆ ਕਹਿ ਜਾਂਦੇ ਆ ਵੀ ਯਾਰ ਐ ਨੀ ਵੋ ਨੀ ਯੇ ਨੀ ਵੋ ਨੀ ਤਾਂ ਉਹ ਸਾਨੂੰ ਕਿਤੇ ਉਹ ਬੁਰੀ ਨੀ ਲੱਗੀ ਗੱਲ ਤੇ ਸਾਨੂੰ ਉਹ ਗੱਲ ਇੱਕ ਅੱਧੇ ਸੈਕਿੰਡ ਚ ਲੱਗਦਾ ਵੀ ਮਜ਼ਾਕ ਮਜ਼ਾਕ ਚ ਬਾਈ ਸਾਨੂੰ ਕਹਿ ਵੀ ਗਿਆ ਤੇ ਗੱਲ ਵੀ ਹੋ ਗਈ ਇਹ ਤਰੀਕਾ ਹੁੰਦਾ ਤੇ ਉਹੀ ਉਹੀ ਗੱਲ ਜੇ ਉਹ ਸਾਨੂੰ ਸ਼ਾਇਦ ਇੱਕ ਦੂਜੇ ਨੂੰ ਅਸੀਂ ਟੋਕ ਕੇ ਕਹੀਏ ਤਾਂ ਮੈਨੂੰ ਵੀ ਸ਼ਾਇਦ ਮੇਰੀ ਈਗੋ ਆਵੇ ਮੂਹਰੇ ਵੀ ਮੈਂ ਆਖਣੀ ਮੈਂ ਬੜਾ ਸਿਆਣਾ ਜਾਂ ਹੋਰ ਮੁੰਡਿਆਂ ਦੀ ਈਗੋ ਆਵੇ ਵੀ ਮੈਂ ਬੜਾ ਸਿਆਣਾ ਇਹ ਕੌਣ ਹੁੰਦਾ ਕਹਿਣ ਵਾਲਾ ਜਾਂ ਇਹਨੇ ਕਿਉਂ ਕਹਿਤਾ ਤਾਂ ਇਹ ਇੱਕ ਤਰੀਕਾ ਹੁੰਦਾ ਸੋ ਤਰੀਕਾ ਸਾਨੂੰ ਅਪਣਾਉਣਾ ਚਾਹੀਦਾ ਹਰ ਇੱਕ ਬੰਦੇ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚ ਜੇ ਤੁਸੀਂ ਗੱਲ ਨੂੰ ਲਿਆਉਣਾ ਤਾਂ ਪਹਿਲਾਂ ਦੱਸਣ ਦਾ ਵੀ ਤੇ ਸੁਣਨ ਦਾ ਵੀ ਦੋਨੇ ਚੀਜ਼ਾਂ ਦੀ ਸਾਨੂੰ ਸਿੱਖਣਾ ਚਾਹੀਦਾ
ਜੀ ਮੈਨੂੰ ਨਾ ਇੱਕ ਗੁਲਜ਼ਾਰਪੁਰਾਂ ਦੀ ਕਵਿਤਾ ਯਾਦ ਆ ਰਹੀ ਹੈ ਜਿਵੇਂ ਤੁਸੀਂ ਬਹੁਤ ਖੂਬਸੂਰਤ ਜਿਹੜੇ ਅਲਫਾਜ਼ ਆ ਉਹ ਵਰਤੇ ਆ ਕਿ ਰਿਸ਼ਤਿਆਂ ਨੂੰ ਨਿਭਾਉਣ ਦੇ ਲਈ ਕੀ ਜ਼ਰੂਰੀ ਹੁੰਦਾ ਸੋ ਗੁਲਜ਼ਾਰਪੁਰੀ ਕਹਿੰਦੇ ਕੁਛ ਹੱਸ ਕੇ ਬੋਲ ਦਿਆ ਕਰੋ ਕੁਛ ਹੱਸ ਕੇ ਟਾਲ ਦਿਆ ਕਰੋ ਯੂ ਤੋਂ ਬਹੁਤ ਪਰੇਸ਼ਾਨੀਆਂ ਹੈ ਤੁਮਕੋ ਵੀ ਮੁਝਕੋ ਵੀ ਮਗਰ ਕੁਛ ਫੈਸਲੇ ਵਕਤ ਪੇ ਡਾਲ ਦਿਆ ਕਰੋ ਨਾ ਜਾਣੇ ਕੱਲ ਕੋਈ ਹਸਾਨੇ ਵਾਲਾ ਮਿਲੇ ਨਾ ਮਿਲੇ ਨਾ ਜਾਣੇ ਕੱਲ ਕੋਈ ਹਸਾਨੇ ਵਾਲਾ ਮਿਲੇ ਨਾ ਮਿਲੇ ਇਸ ਲਈ ਆਜ ਹੀ ਹਸਰਤ ਨਿਕਾਲ ਲਿਆ ਕਰੋ ਸਮਝੌਤਾ ਕਰਨਾ ਸਿੱਖੀਏ ਕਿਉਂਕਿ ਥੋੜਾ ਸਾ ਝੁਕ ਜਾਣਾ ਕਿਸੀ ਰਿਸ਼ਤੇ ਕੋ ਹਮੇਸ਼ਾ ਕੇ ਲਈ ਤੋੜ ਦੇਣੇ ਸੇ ਬਹੁਤ ਬਿਹਤਰ ਹੈ ਕਿਸੀ ਕੇ ਸਾਥ ਹੰਸਤੇ ਹੰਸਤੇ ਉਤਨੇ ਹੀ ਹੱਕ ਸੇ ਰੂਠਣਾ ਵੀ ਆਨਾ ਚਾਹੀਏ ਅਪਨੋ ਕੀ ਆਂਖ ਕਾ ਪਾਣੀ ਧੀਰੇ ਸੇ ਪਹੁੰਚਣਾ ਆਨਾ ਚਾਹੀਏ ਰਿਸ਼ਤੇਦਾਰੀ ਔਰ ਦੋਸਤੀ ਮੇ ਕੈਸਾ ਮਾਨ ਅਪਮਾਨ ਰਿਸ਼ਤੇਦਾਰੀ ਔਰ ਦੋਸਤੀ ਮੇ ਕੈਸਾ ਮਾਨ ਅਪਮਾਨ ਬਸ ਅਪਨੋ ਕੇ ਦਿਲ ਮੇ ਰਹਿਣਾ ਆਨਾ ਚਾਹੀਏ ਗੁਲਜ਼ਾਰ ਹੋਰਾਂ ਦੀ ਕਵਿਤਾ ਜੀ
ਬਹੁਤ ਖੂਬਸੂਰਤ ਕਵਿਤਾ ਸੀ ਜੀ ਬਹੁਤ ਖੂਬਸੂਰਤ
ਜੀ ਸੋ ਇਹ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਅਸਲ ਦੇ ਵਿੱਚ ਹਰ ਰੋਜ਼ ਮੈਨੂੰ ਲੱਗਦਾ ਕਿ ਜਦੋਂ ਆਪਾਂ ਵਿਚਰਦੇ ਹਾਂ ਚਾਹੇ ਘਰ ਪਰਿਵਾਰ ਦੇ ਵਿੱਚ ਵਿਚਰਦੇ ਹਾਂ ਚਾਹੇ ਸਮਾਜ ਦੇ ਵਿੱਚ ਵਿਚਰਦੇ ਹਾਂ ਦੋਸਤਾਂ ਦੇ ਦਾਇਰੇ ਚ ਵਿਚਰਦੇ ਹਾਂ ਕੁਛ ਗੱਲਾਂ ਜਿਹੜੀਆਂ ਹੁੰਦੀਆਂ ਉਹ ਨਾ ਪਸੰਦ ਹੁੰਦਿਆਂ ਹੋਇਆਂ ਵੀ ਕਈ ਵਾਰ ਹੁੰਦਾ ਕਿ ਸਾਨੂੰ ਪ੍ਰਵਾਨ ਕਰਨੀਆਂ ਪੈਂਦੀਆਂ ਜੇ ਅਸੀਂ ਰਿਸ਼ਤੇ ਜਿਹੜੇ ਆ ਜੀ ਉਹ ਜ਼ਿਆਦਾ ਲੰਬੇ ਨਿਭਾਉਣੇ ਚਾਹੁੰਦੇ ਆ ਸੋ ਇਹ ਸਾਰਾ ਕੁਛ ਜਿਹੜਾ ਜੀ ਥੋੜਾ ਜਿਹਾ ਝੁੱਕ ਜਾਣ ਦੇ ਨਾਲ ਹੀ ਨਿਰੰਤਰ ਜਾਰੀ ਰਹਿੰਦਾ ਨਹੀਂ ਤਾਂ ਫੇਰ ਜਿਹੜਾ ਟੁੱਟਦਿਆਂ ਕਹਿੰਦੇ ਹੁੰਦੇ ਦੇਰ ਨੀ ਲੱਗਦੀ ਹਨਾ ਜੋੜਨ ਨੂੰ ਬਹੁਤ ਸਦੀਆਂ ਲੱਗ ਜਾਂਦੀਆਂ ਕਈ ਵਾਰ ਜੀ ਜੀ ਸੋ ਹੁਣ ਆਪਾਂ ਮੈਨੂੰ ਲੱਗਦਾ ਕਿ ਖਬਰਾਂ ਦੇ ਸਿਲਸਿਲੇ ਵੱਲ ਵੱਧਦੇ ਆ ਤੇ ਫੇਰ ਵਿੱਚ ਵਿੱਚ ਅਸੀਂ ਜਿਹੜੇ ਦੋਸਤਾਂ ਦੇ ਸੁਨੇਹੇ ਆਏ ਆ ਉਹ ਵੀ ਲੈਂਦੇ ਜਾਵਾਂਗੇ ਤੇ ਬ੍ਰਾਟ ਸਾਹਿਬ ਜਿਹੜੀ ਪਹਿਲੀ ਖਬਰ ਅੱਜ ਸੁਰਖੀ ਬਣੀ ਆ ਜੀ ਉਹ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਲੈਣੇ ਆ ਸੁਪਰੀਮ ਕੋਰਟ ਨੇ ਇੱਕ ਨਵਾਂ ਜਿਹੜਾ ਫੈਸਲਾ ਹੈ ਉਹ ਦਿੱਤਾ ਕਿ ਧਰਮ ਤੇ ਜਾਤ ਤੇ ਸਿਆਸਤ ਜਿਹੜੀ ਆ ਜੀ ਉਹ ਗੈਰ ਕਾਨੂੰਨੀ ਆ ਤੇ ਧਰਮ ਜਾਤ ਭਾਸ਼ਾ ਫਿਰਕੇ ਦੇ ਨਾਂ ਤੇ ਜਿਹੜੀ ਸਿਆਸਤ ਕਰਨੀ ਜਾਂ ਵੋਟਾਂ ਮੰਗਣੀਆਂ ਜਿਹੜੀਆਂ ਆ ਉਹਨਾਂ ਨੂੰ ਗੈਰ ਕਾਨੂੰਨੀ ਕਰਾਰ ਜਿਹੜਾ ਆ ਉਹ ਦਿੱਤਾ ਗਿਆ
ਬਿਲਕੁਲ ਜੀ ਕਾਫੀ ਲੰਮੇ ਸਮੇਂ ਬਾਅਦ ਇਹ ਫੈਸਲਾ ਆਇਆ ਕਿਉਂਕਿ 20 ਸਾਲ ਪਹਿਲਾਂ ਇਹ ਮਸਲਾ ਉੱਠਿਆ ਸੀਗਾ ਅੱਜ ਦਾ ਮਸਲਾ ਨਹੀਂ ਹੈ 20 ਸਾਲ ਪਹਿਲਾਂ ਇਹ ਮਸਲਾ ਉੱਠਿਆ ਸੀ ਜੀ ਮਹਾਰਾਸ਼ਟਰ ਦੇ ਵਿੱਚ ਜਦੋਂ ਉੱਥੇ ਹਿੰਦੂਤਵ ਸ਼ਬਦ ਬਹੁਤ ਵਰਤਿਆ ਗਿਆ ਸੀਗਾ ਖਾਸ ਕਰਕੇ ਸ਼ਿਵ ਸੈਨਾ ਬੰਨੀਓ ਤੇ ਭਾਜਪਾ ਬੰਨੀਓ ਉਦੋਂ ਹਰ ਗੱਲ ਦੇ ਉੱਤੇ ਹਿੰਦੂਤਵ ਦਾ ਜਿਹੜਾ ਰਾਗ ਲਾਪਿਆ ਗਿਆ ਸੀ ਤੇ ਉਸ ਟਾਈਮ ਚ ਕੇਸ ਹੋਏ ਸੀ ਇਹ ਕਈ ਜਾਣਿਆਂ ਤੇ ਜਿਸ ਚੋਂ ਕਈਆਂ ਨੂੰ ਕਲੀਨ ਚਿੱਟ ਮਿਲ ਗਈ ਸੀ ਪਰ ਫਿਲਹਾਲ ਹਲੇ ਵੀ ਇੱਕ ਦੋ ਜਿਹੜੇ ਉਹਨਾਂ ਦੇ ਵਿੱਚ ਕੇਸ ਪੈਂਡਿੰਗ ਸਨ ਤੇ ਉਹਦੇ ਚ ਹੁਣ 7 ਮੈਂਬਰੀ ਜਿਹੜਾ ਪੈਨਲ ਬੈਠਾ ਸੀ ਤੇ ਉਹਨਾਂ ਨੇ ਫੈਸਲਾ ਦਿੱਤਾ ਇਸ ਚੀਜ਼ ਦਾ ਤੇ ਉਸ ਫੈਸਲੇ ਚ 4 ਬੰਦਿਆਂ ਨੇ ਇੱਕ ਪਾਸੇ ਵੋਟ ਪਾਈ ਹੈ ਤੇ 3 ਨੇ ਇੱਕ ਪਾਸੇ ਵੋਟ ਪਾਈ ਹੈ 4 ਦਾ ਮੰਨਣਾ ਵੀ ਧਰਮ ਜਾਤ ਦੇ ਨਾਂ ਦੇ ਉੱਤੇ ਤੁਸੀਂ ਵੋਟ ਨਹੀਂ ਮੰਗ ਸਕਦੇ ਕਿਸੇ ਨੂੰ ਇਮੋਸ਼ਨਲ ਬਲੈਕਮੇਲ ਨਹੀਂ ਕਰ ਸਕਦੇ ਪਰ 3 ਦਾ ਮੰਨਣਾ ਵੀ ਜਿਹੜਾ ਉਸਦਾ ਧਰਮ ਸ਼ਬਦ ਲਿਖਿਆ ਗਿਆ ਉਸਦੇ ਧਰਮ ਨੇ ਉਹੀ ਕੈਂਡੀਡੇਟ ਦਾ ਧਰਮ ਹੋਇਆ ਨਾ ਕਿ ਵੋਟਰਾਂ ਦਾ ਸੋ ਇਸ ਕਰਕੇ ਨੂੰ ਇੱਦਾਂ ਨਹੀਂ ਲੈਣਾ ਚਾਹੀਦਾ ਪਰ ਕੁੱਲ ਮਿਲਾ ਕੇ ਇੱਕ ਗੱਲ ਇਹ ਹੈ ਵੀ ਜਿਹੜਾ ਇਹ ਫੈਸਲਾ ਆਇਆ ਕੀ ਇਸ ਫੈਸਲੇ ਨੂੰ ਕਿੰਨੀ ਕੁ ਸਖ਼ਤੀ ਨਾਲ ਲਾਗੂ ਕੀਤਾ ਜਾਊਗਾ ਇਹ ਦੇਖਣਾ ਬਣਦਾ ਜੇ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੁਣ ਤੋਂ ਇਹਨਾਂ ਇਲੈਕਸ਼ਨਾਂ 'ਚ ਲਾਗੂ ਕੀਤਾ ਜਾਂਦਾ ਤਾਂ ਸਾਰਿਆਂ ਤੋਂ ਵੱਡਾ ਤਾਂ ਹੁਣ ਸਾਡੇ ਤਾਂ ਸਾਰੀਆਂ ਪਾਰਟੀਆਂ ਦੇ ਲੋਕਾਂ ਦੇ ਉੱਤੇ ਕੇਸ ਬਣੂਗਾ ਕਿਉਂਕਿ ਹਰ ਰੋਜ਼ ਇੱਕੋ ਹੀ ਗੱਲ ਕੀਤੀ ਜਾਂਦੀ ਹੈ ਅਸੀਂ ਦੇਖੋ ਹੁਣ ਜੋ ਸਾਡੇ ਕੋਲ ਮੁੱਦੇ ਹੀ ਇਹੋ ਜਿਹੇ ਆ ਸਾਡੇ ਕੋਲ ਮੁੱਦੇ ਮੇਨ ਧਰਮ ਦੇ ਆ ਤੇ ਅਸੀਂ ਅਕਸਰ ਹਰੇਕ ਲੈਕਚਰਾਂ ਦੇ ਵਿੱਚ ਇਹ ਗੱਲ ਆ ਜਾਂਦੀ ਆ ਵੀ ਦਿੱਲੀ ਚ ਸਿੱਖਾਂ ਨਾਲ ਧੱਕਾ ਹੋਇਆ। ਹੁਣ ਦੇਖੋ ਇੱਕ ਇੱਕ ਅਡੋਲ ਸੱਚਾਈ ਆ ਤੇ ਇਹਦਾ ਜ਼ਿਕਰ ਵੀ ਨਾ ਕੀਤਾ ਜਾਵੇ ਫਿਰ, ਕਿਉਂਕਿ ਜੇ ਤਾਂ ਕਾਨੂੰਨ ਆ ਗਿਆ ਫਿਰ ਤਾਂ ਤੁਸੀਂ ਜ਼ਿਕਰ ਕਰ ਹੀ ਨਹੀਂ ਸਕਦੇ, ਫਿਰ ਤਾਂ ਇਹ ਧਰਮ ਦੇ ਨਾਂ ਤੇ ਵੋਟ ਮੰਗਣ ਦੀ ਗੱਲ ਹੋ ਗਈ ਵੀ ਭਾਈ ਜਜ਼ਬਾਤਾਂ ਲਈ ਜੋੜਦੇ ਆ। ਤੇ ਇਵੇਂ ਕਿ ਜੇ ਹੁਣ ਦਲਿਤ ਵਰਗ ਦੀ ਜੇ ਕੋਈ ਗੱਲ ਆ ਜਾਂਦੀ ਆ, ਹਰੇਕ ਥਾਂ ਤੇ ਆਉਂਦੀ ਆ ਵੀ ਭਾਈ ਇਹ ਦਲਿਤ ਪਰਿਵਾਰ ਆ, ਜਾਂ ਮੰਨ ਲਓ ਹੁਣ ਹੰਸ ਰਾਜ ਹੰਸੀ ਬਿਆਨ ਦੇ ਰਹੇ ਆ ਵੀ ਭਾਈ ਉਹ ਜਿਹੜੇ ਭਾਈਚਾਰ ਨੂੰ ਬਿਲੋਂਗ ਕਰਦੇ ਆ ਰਾਮਦਾਸੀਆਂ ਨੂੰ, ਉਹਨਾਂ ਨਾਲ ਆਹ ਹੋਇਆ ਵੋ ਹੋਇਆ, ਤਾਂ ਉਹ ਵੀ ਤਾਂ ਇੱਕ ਜਾਤ ਪਾਤ ਦੀ ਗੱਲ ਆ ਗਈ। ਦੂਜੇ ਪਾਸੇ ਆ ਜਾਂਦੀ ਹੈ ਵੀ ਅਸੀਂ ਕੋਟੇ ਦੀਆਂ ਗੱਲਾਂ ਕਰਦੇ ਹਾਂ, ਜਾਤ ਪਾਤ ਤੋਂ ਉੱਪਰ ਉੱਠਣ ਨਹੀਂ ਦਿੰਦਾ ਜਿਹੜਾ ਸਾਨੂੰ ਕੋਟਾ ਰੱਖਦੇ ਹਾਂ ਹਰ ਚੀਜ਼ ਦੇ ਵਿੱਚ, ਉਹ ਕੋਟੇ ਦੀ ਇਹੀ ਤਾਂ ਪ੍ਰੋਬਲਮ ਆ। ਕੋਟਾ ਕਿਉਂ ਰੱਖਿਆ ਜਾ ਰਿਹਾ? ਕੋਟਾ ਤਾਂ ਰੱਖਿਆ ਜਾ ਰਿਹਾ ਵੀ ਜੇ ਮੰਨ ਲਈਏ ਦਲਿਤ ਲੋਕ ਆ, ਦਲਿਤ ਮੈਂ ਦਲਿਤ ਕੋਈ ਜਾਤ ਨਹੀਂ ਹੈ, ਦਲਿਤ ਇੱਕ ਹੈ ਜਿਹੜਾ ਵੀ ਜਿਹੜਾ ਪਛੜਿਆ ਹੋਇਆ ਜਾਂ ਦੱਬਿਆ ਹੋਇਆ ਬੰਦਾ, ਉਹ ਉਸ ਨੂੰ ਜੇ ਦਲਿਤ ਲੋਕਾਂ ਦੇ ਅੱਡੋ ਅੱਡ ਧਰਮਾਂ ਦੇ ਜਾਂ ਉਹਨਾਂ ਦੀਆਂ ਜਿਹੜੀਆਂ ਕੈਟਾਗਰੀਜ ਬਣਾ ਦਿੱਤੀਆਂ ਜਾਤਾਂ ਦੀਆਂ ਸਾਡੇ ਲੋਕਾਂ ਨੇ, ਤਾਂ ਉਹਨਾਂ ਦੇ ਉੱਤੇ ਜਿਹੜਾ ਸਕੰਜਾ ਕਸਣਾ ਜਿਹੜਾ ਉਹਨਾਂ ਦੀ ਇੱਕ ਤਰੀਕਾ ਉਹਨਾਂ ਨੂੰ ਬਣਾਇਆ ਵੀ ਜੇ ਹੁਣ ਰਾਮਦਾਸ ਹੀ ਹੈ ਤੇ ਜੇ ਉਹਨਾਂ ਦਾ ਕੈਂਡੀਡੇਟ ਨਹੀਂ ਹੈ ਤਾਂ ਉਹ ਤਾਂ ਕਸੇਗੇ ਵਿਚਾਰੇ, ਉਹਨਾਂ ਦੀ ਗੱਲ ਕਹਿਣ ਵਾਲਾ ਕੌਣ ਆ ਫਿਰ? ਉਹਨਾਂ ਦੀ ਵੋਟ ਹਰ ਸਾਲ ਲੈ ਜਾਣਗੇ, ਉਹਨਾਂ ਦੀ ਗੱਲ ਤਾਂ ਨਹੀਂ ਕੋਈ ਕਹੂਗਾ ਨਾ, ਤਾਂ ਫਿਰ ਉਹਨਾਂ ਨੂੰ ਗੱਲ ਕਹਿਣ ਵਾਲਾ ਇੱਕ ਵਿਸ਼ੇਸ਼ ਨੁਮਾਇੰਦਾ ਹੀ ਉਹਨਾਂ ਦਾ ਵੋਟ ਦਿੱਤੀ ਜਾਂਦੀ ਹੈ ਜਿਸ ਚੋਂ ਉਹਨਾਂ ਨੂੰ ਕੱਢ ਸਕੇ ਉਸ ਸਕੰਜੇ ਦੇ ਵਿੱਚੋਂ ਬਾਹਰ ਕੱਢ ਕੇ ਲੋਕਾਂ ਤੱਕ ਜਾਂ ਸੰਵਿਧਾਨ ਸਭਾ ਦੇ ਜ਼ਰੀਏ ਜਾਂ ਕਾਨੂੰਨ ਤੱਕ ਉਹਨਾਂ ਦੀ ਅਪਰੋਚ ਕਰ ਸਕੇ। ਇਸ ਢੰਗ ਨਾਲ ਤਾਂ ਜਿਹੜੀ ਜਾਤ ਪਾਤ ਦੀ ਗੱਲ ਤਾਂ ਫਿਰ ਹਰ ਮੋੜ ਦੇ ਉੱਤੇ ਆ, ਤੇ ਇਹ ਇੱਕ ਕਲੰਕ ਦੇ ਤੌਰ ਤੇ ਸਾਨੂੰ ਲੱਗ ਚੁੱਕੀ ਆ, ਇਹਦਾ ਕੋਈ ਹੱਲ ਨਹੀਂ ਹੈ। ਮੈਂ ਕੱਲ ਹੀ ਇੱਕ ਆਰਟੀਕਲ ਲਿਖ ਰਿਹਾ ਸੀ ਜੀ, ਤੇ ਮੈਂ ਉਹਦੇ ਤੇ ਸੋਚ ਜਿਹੜੀ ਮੇਰੀ ਸ਼ੁਰੂਆਤ ਸੀ ਮੈਂ ਉਹ ਚ ਦੇਖ ਰਿਹਾ ਸੀ ਵੀ ਜਾਤ ਪਾਤ ਕਿੱਥੋਂ ਕਿਵੇਂ, ਮੈਂ ਕਿਉਂਕਿ ਪੜ੍ਹਦੇ ਰਹੇ ਹਾਂ ਬਹੁਤ ਕੁਛ, ਪਰ ਮੈਂ ਹੋਰ ਬਰੀਕੀ ਚ ਦੇਖਣਾ ਚਾਹੁੰਦਾ ਸੀ ਵੀ ਕਿੱਥੋਂ ਤੇ ਕਿਵੇਂ ਸ਼ੁਰੂ ਹੋਈ ਤੇ ਫਿਰ ਕੀ ਉਹਦਾ ਮੁਕਾਮ ਹੋਇਆ ਤੇ ਫਿਰ ਕਿਵੇਂ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਸਿੰਘ ਸਾਜ ਕੇ ਤੇ ਉਹਨੂੰ ਉਸ ਕਾਮ ਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਤੇ ਫਿਰ ਮੈਂ ਦੇਖ ਰਿਹਾ ਵੀ ਉਹੀ ਸਿੰਘ ਸਾਜੇ ਹੋਏ ਸਿੰਘ ਜਿਹੜੇ ਉਹ ਹੁਣ ਕੀ ਗੱਲਾਂ ਕਰ ਰਹੇ ਇੱਕ ਦੂਜੇ ਨਾਲ ਤੇ ਕਿਵੇਂ ਉਹ ਫਿਰ ਉਸੇ ਜਾਤ ਪਾਤ ਦੇ ਵਿੱਚ ਉਲਝੇ ਹੋਏ ਆ। ਮੈਂ ਗਰੰਟੀ ਕਰਦਾ ਵੀ ਜੇ ਕਿਸੇ ਨੂੰ ਤੁਸੀਂ ਇਹ ਕਹੋ ਵੀ ਜੇ ਕੋਈ ਵੀ ਗੁਰੂ ਦਾ ਸਿੱਖ ਕਹਿਣਾ ਜਾਂ ਗੁਰੂ ਦਾ ਸਿੰਘ ਕਹਿਣਾ ਕਹਿਣ ਵਾਲਾ ਬੰਦਾ ਜੇ ਕਿਸੇ ਬੰਦੇ ਦੀ ਥਰਡ ਪਰਸਨ ਦੀ ਪਛਾਣ ਕਰਾਉਂਦਾ ਜਾਂ ਕਿਸੇ ਨੂੰ ਜਾਣ ਪਛਾਣ ਕਰਾਉਂਦਾ ਤੇ ਕਹਿੰਦੇ ਮੈਂ ਅਕਸਰ ਸੁਣੇ ਗਏ ਆ ਇਹ ਹੈ ਜੀ ਮਜ਼੍ਹਬੀ ਸਿੰਘ, ਇਹ ਹੈ ਜੀ ਰਾਮਦਾਸੀਆ ਸਿੰਘ, ਇਹ ਹੈ ਜੀ ਨਾਮਦੇਵੀਆ ਸਿੰਘ। ਸੋ ਇਹ ਚੀਜ਼ਾਂ ਤੋਂ ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਬਾਹਰ ਕੱਢਿਆ ਸੀ, ਕੱਲੇ ਜਾਤ ਪਾਤ ਉਹ ਨਹੀਂ, ਉਹਨਾਂ ਦੇ ਨਾਂ ਤੇ ਤਾਂ ਗੁਰੂ ਘਰ ਵੀ ਬਣ ਗਏ, ਉਹਨਾਂ ਦੇ ਤਾਂ ਗੁਰੂ ਘਰ ਵੀ ਵੱਖਰੇ ਵੱਖਰੇ ਬਣੇ ਹੋਏ ਆ।
ਇਹ ਵੀ ਦੁਖਾਂਤ ਹੈ ਜੀ,
ਜੀ ਬਹੁਤ ਵੱਡਾ ਦੁਖਾਂਤ ਹੈ ਇਹ। ਮੈਂ ਇਹਦੇ ਤੇ ਇੱਕ ਆਰਟੀਕਲ ਲਿਖ ਰਿਹਾ ਕਿਉਂਕਿ ਅੱਜ ਕੱਲ ਇੱਕ ਹੋਰ ਜਾਤ ਪੈਦਾ ਹੋਈ ਹੈ, ਨਵੀਂ ਜਾਤ, ਇਹ ਬਹੁਤ ਰੇਅਰ ਚਾਂਸ ਹੁੰਦਾ ਜੀ, ਪਿਛਲੇ 7-8 ਸਾਲਾਂ ਚ ਨਾ 10 ਸਾਲਾਂ ਚ ਇੱਕ ਜਾਤ ਪੈਦਾ ਹੋ ਗਈ ਹੋਰ ਨਵੀਂ, ਇੱਕ ਜਾਤੀ ਨਵੀਂ ਆ ਗਈ, ਜਿਹੜੀਆਂ ਤਾਂ ਪੁਰਾਣੀਆਂ ਤੁਸੀਂ ਜਾਣਦੇ ਸੀ ਉਹ ਤਾਂ ਜਾਣਦੇ ਸੀ, ਇੱਕ ਹੋਰ ਜਾਤੀ ਆ ਗਈ, ਉਹ ਜਾਤੀ ਤੇ ਮੈਂ ਆਰਟੀਕਲ ਲਿਖ ਰਿਹਾ ਅੱਜ ਕੱਲ ਤੇ ਉਹ ਆਉਣ ਵਾਲੇ 2-4 ਦਿਨਾਂ ਦੇ 10 ਦਿਨਾਂ ਚ ਜਦੋਂ ਮੈਨੂੰ ਮੈਂ ਟਾਈਮ ਨਹੀਂ ਲੱਗ ਰਿਹਾ ਤੇ ਜਦੋਂ ਵੀ ਟਾਈਮ ਮਿਲਦਾ ਮੈਂ ਉਹ ਕੰਪਲੀਟ ਕਰਕੇ ਜ਼ਰੂਰ ਉਹ ਆਰਟੀਕਲ ਭੇਜੂਗਾ ਸਾਰੇ ਅਖਬਾਰਾਂ ਚ, ਤਾਂ ਕਿ ਉਹ ਦੁਨੀਆਂ ਭਰ ਦੀ ਪ੍ਰੋਬਲਮ ਹੋ ਗਈ, ਉਹ ਦੁਨੀਆਂ ਭਰ ਦੇ ਵਿੱਚ ਖੜੀ ਹੋ ਗਈ ਆ ਗੱਲ ਤੇ, ਪਰ ਅਖੀਰ ਜਦੋਂ ਦੀ ਰਿਸਰਚ ਕਰਦੇ ਆ ਤਾਂ ਕਿਹਨੇ ਕੀਤੀ ਆ ਜਾਤ ਪਾਤ, ਪਤਾ ਕਿਹਨੇ ਬਣਾਈ ਆ ਜਾਤ ਪਾਤ ਦਾ, ਜਿਹੜਾ ਸਾਰੇ ਦਾ ਸਾਰਾ ਸਿਹਰਾ ਆਪਣੇ ਹਿੰਦੁਸਤਾਨੀਆਂ ਦੇ ਜਿੰਮੇ ਆਉਂਦਾ, ਕਿਉਂ ਹੋਰ ਕਿਸੇ ਮੁਲਕ ਚ ਤਾਂ ਜਾਤ ਪਾਤ ਦੀ ਗੱਲ ਚੱਲੀ ਨਹੀਂ, ਸਾਡੇ ਲੋਕਾਂ ਨੇ ਬਣਾਈ ਹੈ, ਚਾਹੇ ਉਹ ਅਮੀਰ ਮਨੂ ਦੀਆਂ ਗੱਲਾਂ ਹੋਣ, ਮਨੂਵਾਦ ਦੀਆਂ ਗੱਲਾਂ ਹੋਣ, ਚਾਹੇ ਕਿਤੋਂ ਦੀਆਂ ਗੱਲਾਂ ਹੋਣ, ਤਾਂ ਉਹ ਜਾਤ ਪਾਤ ਦੀਆਂ ਜਿਹੜੀਆਂ ਗੱਲਾਂ ਸਾਡੇ ਤੋਂ ਸ਼ੁਰੂ ਹੋਈਆਂ। ਦੁਨੀਆਂ ਨੂੰ ਅਸੀਂ ਕਹਿੰਦੇ ਨਾ ਜਿਵੇਂ ਹਿੰਦੁਸਤਾਨ ਨੇ ਜੀਰੋ ਦਿੱਤੀ, ਹਿੰਦੁਸਤਾਨ ਨੇ ਜਾਤ ਪਾਤ ਵੀ ਦਿੱਤਾ, ਤਾਂ ਹੁਣ ਉਹੀ ਜਾਤ ਪਾਤ ਦੁਨੀਆਂ ਦੇ ਵਿੱਚ ਅਸੀਂ ਵਗ ਗਏ 70-80 ਕੰਟਰੀਆਂ 'ਚ ਅਸੀਂ ਮੇਨ ਤੌਰ ਤੇ ਹੋ ਗਏ, ਤਾਂ ਉੱਥੇ ਵੀ ਅਸੀਂ ਉਹ ਜਾਤ ਪਾਤ ਨੂੰ ਲੈ ਗਏ ਹਾਂ, ਜਿੱਥੇ ਕਿਤੇ ਖਿੱਤਿਆਂ ਦੇ ਮੁਤਾਬਕ ਹਲੇ ਤੱਕ ਜਾਤ ਪਾਤ ਨਹੀਂ ਹੈ, ਤਾਂ ਉੱਥੇ ਸਾਡੀ ਜਾਤ ਪਾਤ ਚੱਲੀ ਗਈ ਹੈ ਜਿਹੜੀ ਨਵੀਂ ਜਾਤੀ ਹੋਈ ਆ, ਤੇ ਉਹ ਆਪਾਂ ਛੇਤੀ ਆਰਟੀਕਲ ਜ਼ਰੀਏ ਤੁਹਾਨੂੰ ਦੱਸਾਂਗੇ ਵੀ ਨਵੀਂ ਜਾਤੀ ਕੌਣ ਤੇ ਕੀ ਹੋਈ ਆ ਪੈਦਾ ਤੇ। ਪਰ ਗੱਲ ਇੱਥੇ ਅੱਜ ਦੀ ਖਬਰ ਨਾਲ ਲਾ ਕੇ ਦੇਖੇ ਜਾਏ ਤਾਂ ਇਹਨੂੰ ਨਾ ਇੱਕ ਸਿਰਫ ਫੈਸਲਾ ਬਣ ਕੇ ਰਹਿ ਜੂਗਾ, ਤੁਸੀਂ ਕੱਲ ਤੁਸੀਂ ਦੇਖ ਲਿਓ ਕਿਸੇ ਭਾਸ਼ਣ ਨੂੰ ਸੁਣੋਗੇ ਨਾ ਜਦੋਂ ਤੁਸੀਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਸੁਣ ਲਿਓ ਵੀ ਉਹਨੇ ਕਿੰਨਾ ਕੁ ਇਸ ਕਾਨੂੰਨ ਦੇ ਉੱਤੇ ਪਾਲਣਾ ਕੀਤੀ, ਭਾਸ਼ਣ ਦੇਣ ਵਾਲੇ ਨੇ ਕਿੱਥੇ ਕਿੱਥੇ ਉਹਨੇ ਜਾਤ ਦੇ ਜਾਂ ਕਿਸੇ ਚੀਜ਼ ਨੂੰ ਇਸ ਚੀਜ਼ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਆ। ਸੋ ਔਖਾ ਕੰਮ ਆ ਜੀ, ਪਰ ਇਹ ਜਿਹੜੀ ਸਾਡੇ ਹੱਡਾਂ ਚ ਰਚ ਚੁੱਕੀ ਹੈ ਜਿਹੜੀ ਜਾਤ ਪਾਤ ਦੀਆਂ ਗੱਲਾਂ, ਇਹਨੂੰ ਬਾਹਰ ਕੱਢਣਾ ਹੁਣ ਨਾਮੁਮਕਿਨ ਜਾਪਦਾ
ਜੀ। ਬਿਲਕੁਲ, ਜੇ ਅਸੀਂ ਭਾਰਤੀਆਂ ਦੀ ਤਾਂ ਤੁਸੀਂ ਗੱਲ ਕੀਤੀ ਆ, ਤੇ ਅਲੱਗ ਅਲੱਗ ਉਸ ਤੋਂ ਅੱਗੇ ਜਿਹੜੇ ਫਿਰਕੇ ਆ ਜਾਂ ਜਾਤਾਂ ਆ ਉਹ ਕਿੰਨਾ ਨੁਕਸਾਨ ਕਰ ਰਹੀਆਂ ਆਮ ਇਨਸਾਨ ਦਾ, ਆਮ ਲੋਕਾਈ ਦਾ, ਜਿਹੜਾ ਇਹ ਸ਼ਾਇਦ ਇੱਕ ਵੱਡੀ ਚਿੰਤਾ ਦਾ ਵਿਸ਼ਾ ਵੀ ਆ, ਪਰ ਇਸ ਨੂੰ ਓਨਾ ਮੈਨੂੰ ਲੱਗਦਾ ਸੰਜੀਦਾ ਢੰਗ ਦੇ ਨਾਲ ਲਿਆ ਨਹੀਂ ਜਾ ਰਿਹਾ। ਚਾਹੇ ਅਸੀਂ ਆਪਣੇ ਦੇਸ਼ ਰਹਿੰਦੇ ਹਾਂ, ਚਾਹੇ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਆ ਗਏ ਹਾਂ, ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਵੀ ਅਸੀਂ ਆਪਣੀਆਂ ਉਹ ਜਿਹੜੀਆਂ ਕੋਝੀਆਂ ਸੋਚਾਂ ਆ ਜਾਂ ਚਾਲਾਂ ਆ ਉਹ ਛੱਡੀਆਂ ਨਹੀਂ ਆ ਕਿਤੇ ਵੀ। ਤੇ ਬਰਾੜ ਸਾਹਿਬ ਅੱਗੇ ਖਬਰਾਂ ਵੱਲ ਵਧੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ 350ਵਾਂ ਪ੍ਰਕਾਸ਼ ਪੁਰਬ ਜਿਹੜਾ ਜੀ ਉਹ ਬਹੁਤ ਹੀ ਵਡੇਰੇ ਪੱਧਰ ਤੇ ਮਨਾਇਆ ਜਾ ਰਿਹਾ। ਸੋ ਪਟਨਾ ਸਾਹਿਬ ਦੇ ਵਿੱਚ ਜਿੱਥੇ ਉਹਨਾਂ ਦਾ ਜਨਮ ਸਥਾਨ ਹੈ, ਸੋ ਉੱਥੇ ਬਹੁਤ ਆਲੀਸ਼ਾਨ ਜਿਹੜੇ ਪ੍ਰਬੰਧ ਆ ਉਹ ਕੀਤੇ ਗਏ ਤੇ ਨਾਲ ਹੀ ਨਾਲ ਬਹੁਤ ਵੱਡੇ ਪੱਧਰ ਤੇ ਇਹ ਸਾਰਾ ਜਿਹੜਾ ਸਮਾਗਮ ਆ ਉਹ ਉਲੀਕਿਆ ਗਿਆ। ਸੋ ਕੱਲੇ ਪੰਜਾਬ ਤੋਂ ਹੀ ਨਹੀਂ, ਦੇਸ਼ ਭਰ ਤੋਂ, ਇਵਨ ਬਾਹਰਲੇ ਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਜੀ ਉਹ ਉਹਨਾਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੇ ਵਿੱਚ ਪਹੁੰਚੀਆਂ ਨੇ ਤੇ ਇਸ ਸਾਰੇ ਪ੍ਰਬੰਧ ਨੂੰ ਵੇਖ ਕੇ ਕਾਫੀ ਜ਼ਿਆਦਾ ਬਾਗੋ ਬਾਗ ਨੇ ਸੰਗਤਾਂ ਕਿ ਇਸ ਮੌਕੇ 350ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਿਹੜਾ ਉਥੋਂ ਦੀ ਸਰਕਾਰ ਜਿਹੜੀ ਆ, ਬਿਹਾਰ ਦੀ ਜਿਹੜੀ ਸਰਕਾਰ ਆ, ਉਸ ਵੱਲੋਂ ਜਿਹੜੇ ਵਿਸ਼ੇਸ਼ ਪ੍ਰਬੰਧ ਜਿਹੜੇ ਉਹ ਕੀਤੇ ਗਏ ਆ ਉਹਨਾਂ ਦੀ ਜਿਹੜੀ ਸਿਫਤ ਆ ਉਹ ਕਰਨੀ ਬਣਦੀ ਆ ਤੇ ਅਖਬਾਰਾਂ ਦੇ ਵਿੱਚ ਆਮ ਜਿਹੜੇ ਸੁਰਖੀਆਂ ਬਣੀਆਂ ਜੀ ਉਹਨਾਂ ਦੀ ਉਥੋਂ ਦੇ ਪ੍ਰਬੰਧਾਂ ਨੂੰ ਲੈ ਕੇ।
ਬਿਲਕੁਲ ਜੀ, ਇਸ ਲਈ ਤਾਰੀਫ ਦੇ ਕਰਨੀ ਬਣਦੀ ਹੈ ਨਿਤਿਸ਼ ਕੁਮਾਰ ਸਰਕਾਰ ਦੀ ਤੇ ਬਿਹਾਰ ਦੀ ਵੀ, ਉਹਨਾਂ ਨੇ ਜਿਹੜੇ 350 ਸਾਲ ਆ ਉਹ ਬੜੇ ਵੱਡੇ ਪੱਧਰ ਤੇ ਜਿਹੜਾ ਮਨਾਇਆ ਪਟਨਾ ਦੇ ਵਿੱਚ ਤੇ ਜਿਹੜੀ ਇਹਦੇ ਵਿੱਚ ਅਸੀਂ ਜਿਹੜੀ ਮੇਨ ਚੀਜ਼ ਮੈਂ ਦੇਖ ਰਿਹਾ ਸੀ ਆ ਵੀ ਨਾਲ ਜਿਹੜਾ ਬਿਹਾਰ ਸਰਕਾਰ ਨੇ ਜਿੰਨਾ ਪੈਸਾ ਲਾਇਆ ਉੱਥੇ ਪਰ ਉਹਦੇ ਨਾਲ ਉਹਨਾਂ ਨੂੰ ਕਮਰਸ਼ੀਅਲ ਬੈਨੀਫਿਟ ਵੀ ਬਹੁਤ ਸਾਰਾ ਹੋਣ ਵਾਲਾ ਕਿਉਂਕਿ ਦੁਨੀਆ ਭਰ ਦੇ ਵਿੱਚ ਉਹ ਸੰਗਤ ਉੱਥੇ ਜਾਣ ਕਰਕੇ ਉਸ ਉਹਨਾਂ ਦੇ ਉੱਥੇ ਬਹੁਤ ਸਾਰਾ ਪੈਸਾ ਜਿਹੜਾ ਉਹ ਸਪੈਂਡ ਕੀਤਾ ਜਾਊਗਾ ਸਟੇਟ ਦੇ ਵਿੱਚ ਤੇ ਉਹਦਾ ਉਹਦਾ ਉਹਨਾਂ ਨੂੰ ਸਿੱਧੇ ਰੂਪ ਚ ਕਿਸੇ ਨਾ ਕਿਸੇ ਰੂਪ ਚ ਉਹਨਾਂ ਦੀ ਵਾਪਸੀ ਵੀ ਹੈ। ਪਰ ਗੱਲ ਇਹ ਹੈ ਜੀ ਵੀ ਗੈਰ ਜਿਹੜੇ ਸਿੱਖ ਸਰਕਾਰਾਂ ਜੇ ਕਹੀਏ ਤਾਂ ਜੋ ਏਡੇ ਵੱਡੇ ਪੱਧਰ ਤੇ ਕੋਈ ਵੀ ਚੀਜ਼ ਦੀ ਸਹਿਯੋਗ ਦੇ ਰਹੇ ਆ ਤਾਂ ਸਾਨੂੰ ਮੰਨਣਾ ਪਊਗਾ ਤੇ ਸਾਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ। ਦੂਜੀ ਜਿਹੜੀ ਮੈਂ ਪੜ੍ਹ ਰਿਹਾ ਸੀ ਵੀ ਕਹਿੰਦੇ ਜਿਹੜੇ ਲੋਕਲ ਬਿਹਾਰ ਦੇ ਲੋਕ ਆ ਉਹ ਵੀ ਬੜੇ ਉਤਸ਼ਾਹਿਤ ਹੋਏ ਆ ਜੀ ਤੇ ਉਹ ਵੀ ਬੜੇ ਹੁੰਮ ਹੁੰਮ ਆ ਕੇ ਉੱਥੇ ਪਹੁੰਚੇ ਆ ਤੇ ਥਾਂ ਥਾਂ ਤੇ ਜਿੱਥੇ ਜੀ ਆਇਆਂ ਨੂੰ ਲਿਖਿਆ ਸੀ ਤੇ ਉਸ ਬਾਰੇ ਜਾਣਕਾਰੀ ਲੈਂਦੇ ਦੇਖੇ ਗਏ ਆ ਵੀ ਇਹ ਕੀ ਲਿਖਿਆ ਤਾਂ ਉਹਨਾਂ ਨੂੰ ਜਦੋਂ ਦੱਸਿਆ ਗਿਆ ਵੀ ਇਹ ਤੁਹਾਡੇ ਵੰਨਿਓਂ ਜੀ ਆਇਆਂ ਨੂੰ ਮੀਨਸ ਸਵਾਗਤਮ ਲਿਖਿਆ ਗਿਆ ਵੈਲਕਮ ਲਿਖਿਆ ਗਿਆ ਤਾਂ ਉਹ ਬੜੀ ਖੁਸ਼ੀ ਮਨਾਉਂਦੇ ਸਨ ਤੇ ਤਕਰੀਬਨ ਕਹਿੰਦੇ ਉਹਨਾਂ ਨੂੰ ਜਿਹੜੇ ਬਾਰ ਬਾਰ ਉੱਥੇ ਅਨਾਊਂਸਮੈਂਟ ਵੀ ਹੋ ਰਹੀਆਂ ਸਨ ਵੀ ਸਿਰ ਢੱਕ ਕੇ ਆਇਆ ਜਾਵੇ ਤਾਂ ਉਹ ਸਿਰ ਢੱਕਣਾ ਤੇ ਹੋਰ ਇਹਨਾਂ ਚੀਜ਼ਾਂ ਨੂੰ ਵੀ ਬੜੇ ਪ੍ਰੋਪਰ ਢੰਗ ਨਾਲ ਫੋਲੋ ਕਰ ਰਹੇ ਸਨ ਤੇ ਬਹੁਤ ਸਾਰੀ ਜਿਹੜੀ ਯੰਗ ਜਨਰੇਸ਼ਨ ਆ ਜਿਹਨੂੰ ਪਤਾ ਨਹੀਂ ਸੀਗਾ ਕਿਉਂਕਿ ਜਦੋਂ ਦੂਜਾ ਧਰਮ ਹੁੰਦਾ ਤੇ ਜ਼ਰੂਰੀ ਨਹੀਂ ਹੁੰਦਾ ਵੀ ਗੁਰੂ ਸਾਹਿਬ ਬਾਰੇ ਉਹ ਬੱਚਿਆਂ ਨੂੰ ਸਾਰਾ ਪਤਾ ਹੋਵੇ ਜਾਂ ਉਹਨਾਂ ਦੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦਾ ਪਤਾ ਹੋਵੇ ਉਹਨਾਂ ਨੂੰ ਸੋ ਉਸ ਚੀਜ਼ ਲਈ ਵੀ ਜਾਗਰਤੀ ਬੜੀ ਫੈਲੀ ਆ ਤੇ ਜਿਹੜੇ ਸਵਾਲ ਜਵਾਬ ਵੀ ਬਹੁਤ ਹੋਏ ਆ ਹੁਣ ਇਸ ਚੀਜ਼ ਦੇ ਮਾਮਲੇ ਚ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਇਹ ਚੀਜ਼ਾਂ ਦੇ ਉੱਤੇ ਇੱਕ ਪਾਸੇ ਅਸੀਂ ਕਹਿ ਦਿੰਦੇ ਹਾਂ ਵੀ ਪੈਸਾ ਬਹੁਤ ਲੱਗਿਆ ਜਾਂ ਪੈਸਾ ਲੱਗਦਾ ਹੋਰ ਚੀਜ਼ਾਂ ਤੇ ਲਾ ਲੈਣਾ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਆਪਦੇ ਥਾਂ ਤੇ ਜ਼ਰੂਰੀ ਆ ਸਾਨੂੰ ਵੇਸਟ ਆਫ ਮਨੀ ਰੋਕ ਕੇ ਊ ਇਹ ਜੇ ਕੰਮ ਹੋਣੇ ਚਾਹੀਦੇ ਇਸ ਢੰਗ ਨਾਲ ਹੋਣੇ ਚਾਹੀਦੇ ਜਿਹ ਚ ਜਿੱਥੇ ਸਰਦਾ ਨੀ ਉੱਥੇ ਪੈਸਾ ਲਾ ਕੇ ਬਾਕੀ ਹੋਰ ਚੀਜ਼ਾਂ ਤੇ ਲਾ ਕੇ ਤੇ ਇਹਦਾ ਪ੍ਰਚਾਰ ਵੀ ਇਸ ਢੰਗ ਇਹ ਵੀ ਇੱਕ ਢੰਗ ਆ ਜਿਹੜਾ ਚੀਜ਼ ਦਾ ਪ੍ਰਚਾਰ ਕਰਨ ਦਾ ਹੁਣ ਜਦੋਂ 350 ਸਾਲਾਂ ਮਨਾਇਆ ਗਿਆ ਮੈਂ ਗਰੰਟੀ ਕਰਦਾ ਵੀ ਇਸ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਲੋਕਾਂ ਨੂੰ ਪਤਾ ਲੱਗੂਗਾ ਜਿਹੜੇ ਗੁਰੂ ਸਾਹਿਬ ਬਾਰੇ ਜਾਣਦੇ ਨਹੀਂ ਸੀ ਉਹਨਾਂ ਦੀ ਜਿਗਿਆਸਾ ਜਾਗੀ ਆ ਉਹ ਹੁਣ ਸਰਚਾ ਮਾਰਦੇ ਆ ਦੇਖਦੇ ਆ ਵੀ ਪਟਨਾ ਦਾ ਜਿਹੜੀ ਸਾਰੀ ਸਰਕਾਰ ਆ ਉਹ ਇੰਨੀ ਕਿਵੇਂ ਹੱਥਾਂ ਚ ਆਈ ਹੋਈ ਆ ਬਿਹਾਰ ਦੀ ਸਰਕਾਰ ਉਹ ਕਿਵੇਂ ਇੰਨਾ ਕੁਛ ਕਰ ਰਹੀ ਆ ਕਿ ਕਿਉਂ ਇਹ ਕੌਣ ਲੋਕ ਆ ਜਿਹੜੇ ਪੀਲੇ ਪਟਕੇ ਬਣ ਬਣ ਕੇ ਘੁੰਮ ਰਹੇ ਆ ਕੀ ਕੀ ਚੀਜ਼ ਆ ਸਵਾਲ ਤਾਂ ਪੈਦਾ ਹੁੰਦਾ ਨਾ ਸਾਨੂੰ ਲੱਗਦਾ ਵੀ ਸਾਰੀ ਦੁਨੀਆਂ ਸਾਨੂੰ ਜਾਣਦੀ ਆ ਪਰ ਨਹੀਂ ਇਹ ਗੱਲ ਨਹੀਂ ਹੈ ਤੁਸੀਂ ਰੋਜ਼ ਆਪਦੇ ਆਲੇ ਦੁਆਲੇ ਪੁੱਛਿਆ ਕਰੋ 10 ਬੰਦਿਆਂ ਨੂੰ ਪੁੱਛੋਗੇ ਨਾ ਤੁਹਾਨੂੰ ਇੱਕ ਹੀ ਜਾਣਦਾ ਮਿਲੂਗਾ ਵੀ ਸਿੱਖ ਕੌਮ ਕੌਣ ਆ ਕੀ ਧਰਮ ਆ ਕੀ ਗੱਲ ਆ ਕੀ ਸਾਡਾ ਫਲਸਫਾ ਪਰ ਜਦੋਂ ਇਹ ਜੀ ਗੱਲ ਹੁੰਦੀ ਆ ਉਦੋਂ ਸਰਚਾਂ ਜ਼ਰੂਰ ਵੱਜਦੀਆਂ ਅੱਜ ਦੀ ਜਨਰੇਸ਼ਨ ਦੀ ਤਾਂ ਮੈਂ ਗੱਲ ਨੋਟ ਕੀਤੀ ਆ ਵੀ ਅੱਜ ਦੀ ਜਨਰੇਸ਼ਨ ਤਾਂ ਤੁਹਾਡੇ ਤੇ ਯਕੀਨ ਕਰਦੀ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹਨਾਂ ਨੇ ਤਾਂ ਜਿਹੜੀ ਨਿਊਜ਼ ਜੋ ਚੀਜ਼ ਮਰਜ਼ੀ ਦੇਖੀ ਉਦੋਂ ਬਾਅਦ ਉਹਨੇ ਬਾਬਾ ਗੂਗਲ ਤੋਂ ਪੁੱਛਣੀ ਵੀ ਕੀ ਚੀਜ਼ ਆ ਇਹ ਮੈਂ ਪਿਛਲੇ ਆਪਦੇ ਬੈਂਡੀਗੋ ਟੂਰ ਦੇ ਦੌਰਾਨ ਦੇਖ ਰਿਹਾ ਸੀਗਾ ਉਹ ਮੇਰੇ ਕਜ਼ਨ ਆਏ ਸੀ ਤੇ ਉੱਥੇ ਭਤੀਜੇ ਬੈਠੇ ਸਨ, ਸਾਰੇ ਪਰਿਵਾਰ ਬੈਠਾ ਸੀ ਤੇ ਉਹ ਮੇਰੇ ਤੋਂ ਬਾਰ ਬਾਰ ਬੱਚੇ ਕੋਈ ਨਾ ਕੋਈ ਨਵੀਆਂ ਨਵੀਆਂ ਗੱਲਾਂ ਤੇ ਸਵਾਲ ਕਰ ਰਹੇ ਸੀ। ਬੱਚੇ ਤਾਂ ਨਹੀਂ ਹੈ ਜੀ, ਉਹ ਵੀ ਯੰਗ ਆ ਸਾਰੇ, ਆਪੋ ਆਪਦੀਆਂ ਜੋਬਾਂ ਦੇ ਸੈਟ ਆ ਸਾਰੇ ਜਾਣੇ, ਤੇ ਉਹ ਮੈਨੂੰ ਸਵਾਲ ਜਵਾਬ ਕਰ ਰਹੇ ਸਨ ਤੇ ਪਰ ਉਹਨਾਂ ਦੇ ਸਾਰਿਆਂ ਦੇ ਝੋਲੀਆਂ ਦੇ ਵਿੱਚ ਨਾ ਆਪੋ ਆਪਦੇ ਲੈਪਟਾਪ ਸੀ ਬੈਠੇ ਸੀ, ਤੇ ਮੈਨੂੰ ਤਾਂ ਪਤਾ ਸੀ, ਅਹਿਸਾਸ ਸੀ, ਪਰ ਮੈਂ ਸਾਰੀ ਗੱਲਬਾਤ ਹੋਣ ਤੋਂ ਬਾਅਦ ਨਾ ਜਦੋਂ ਬੱਚੇ ਉੱਠ ਕੇ ਉੱਥੋਂ ਗਏ ਤੇ ਮੈਂ ਉਹ ਇੱਕ ਲੈਪਟਾਪ ਖੁੱਲਾ ਪਿਆ ਤੇ ਮੈਂ ਆਪਣੇ ਕਜ਼ਨ ਨੂੰ ਦਿਖਾਇਆ, ਮੈਂ ਕਿਹਾ ਦੇਖੋ ਮੈਂ ਜਿਹੜੀਆਂ ਗੱਲਾਂ ਦੱਸ ਰਿਹਾ ਸੀ ਨਾ, ਤੇ ਉਹਦੇ ਲੈਪਟਾਪ ਤੇ 15 ਪੇਜ ਖੁੱਲੇ ਪਏ, ਜਿਹੜੇ ਅਸੀਂ 15 ਟੌਪਿਕ ਛੇੜੇ ਨਾ, ਤੇ ਉਹਨੇ 15 ਦੇ 15 ਟੌਪਿਕ ਨੂੰ ਨਾਲ ਦੀ ਨਾਲ ਤਸਦੀਕ ਕੀਤਾ ਵੀ ਚਾਚਾ ਜੀ ਝੂਠ ਤਾਂ ਨੀ ਬੋਲ ਰਹੇ, ਚਾਚਾ ਜੀ ਕੋਈ ਉਹੀ ਤਾਂ ਨੀ ਅਰਧ ਗਿਆਨ ਦੀਆਂ ਗੱਲਾਂ ਤਾਂ ਨੀ ਕੋਈ ਦੱਸ ਰਹੇ ਸਾਨੂੰ, ਕੋਈ ਟੇਢੀ ਮੰਗੀ ਗੱਲ ਤਾਂ ਨੀ ਦੱਸ ਰਹੇ। ਉਹ ਨਾਲ ਦੀ ਨਾਲ ਗੂਗਲ ਦੇ ਉੱਤੋਂ ਨਾ ਉਹ ਲੈ ਰਹੇ ਸੀਗੇ, ਜਿਹੜੀ ਅਪਡੇਟ ਲੈ ਰਹੇ ਸੀ ਵੀ ਹਾਂ ਜੇ ਕੋਈ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਚੱਲ ਰਹੀ ਹੈ ਤਾਂ ਉਹਦੇ ਬਾਰੇ ਚ ਕੀ ਦੱਸ ਰਹੇ ਆ, ਸਿੱਖ ਰਾਜ ਦੀ ਚੱਲ ਰਹੀ ਤਾਂ ਕੀ ਦੱਸ ਰਹੇ ਆ। ਤੇ ਉਹ ਫੇਰ ਉਹਨਾਂ ਨੇ ਉਹਨਾਂ ਨੂੰ ਮੈਂ ਸੁਬਹਾ ਜਦੋਂ ਉੱਠੇ ਨਾ, ਮੈਂ ਉਹ ਹਰਦੀਪ ਆ ਬੜਾ ਪਿਆਰਾ ਮੁੰਡਾ ਤੇ ਬੜਾ ਇੰਟੈਲੀਜੈਂਟ ਆ, ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਹਰਦੀਪ ਵੀ ਕੀ ਲੱਗਿਆ ਤੈਨੂੰ ਕੱਲ, ਮੈਂ ਕਿੱਥੋਂ ਤੱਕ ਸਹੀ ਸੀ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਸੀ। ਕਹਿੰਦਾ ਨਹੀਂ ਮੈਂ ਨਾਲ ਦੀ ਨਾਲ ਹੀ ਦੇਖ ਰਿਹਾ ਸੀ, ਜੇ ਗਲਤ ਹੁੰਦੀ ਤਾਂ ਮੈਂ ਟੋਕ ਦਿੰਦਾ ਕਹਿੰਦਾ। ਸੋ ਇੱਥੋਂ ਤੱਕ ਅੱਜ ਦੇ ਬੱਚੇ, ਸੋ ਹੁਣ ਜ਼ਰੂਰ ਸਰਚਾਂ ਵੱਜਣੀਆਂ ਵੀ ਇਹ ਕੀ ਸੀ, ਕਿਉਂ ਸੀ, ਕਾਹਤੋਂ ਸੀ, ਤੇ ਉਹ ਜੋ ਸਰਚਾਂ ਵੱਜਣੀਆਂ ਤਾਂ ਜ਼ਰੂਰ ਉਹ ਫੈਲੂਗਾ
ਜੀ। ਬਿਲਕੁਲ, ਲੋਕਾਂ ਦੀ ਅਵੇਅਰਨੈਸ ਦੇ ਲਈ ਜ਼ਰੂਰੀ ਹੁੰਦਾ ਕਿ ਸਾਡਾ ਸੁਨੇਹਾ ਜਿਹੜਾ ਉਹਨਾਂ ਤੱਕ ਇਹਨਾਂ ਸਾਰੇ ਸਮਾਰੋਹ ਜਾਂ ਫਿਰ ਜੋ ਵੀ ਅਸੀਂ ਆਪਣੀਆਂ ਰਵਾਇਤਾਂ ਦੇ ਮੁਤਾਬਕ ਕਰਦੇ ਹਾਂ ਉਹਨਾਂ ਤੱਕ ਜ਼ਰੂਰ ਪਹੁੰਚਣ। ਤੇ ਬਰਾੜ ਸਾਹਿਬ, ਅੱਗੇ ਨਾ ਸਾਡੇ ਕੋਲ ਦੋਸਤਾਂ ਦੇ ਮੈਸੇਜਿਸ ਜਿਹੜੇ ਉਹ ਲਗਾਤਾਰ ਆ ਰਹੇ ਆ, ਤੇ ਮੈਨੂੰ ਲੱਗਦਾ ਕਿ ਖ਼ਬਰਾਂ ਜਿਹੜੀਆਂ ਉਹ ਵੀ ਜੁੜ ਰਹੀਆਂ ਕਿਤੇ ਨਾ ਕਿਤੇ, ਕਨੈਕਸ਼ਨ ਜਿਹੜਾ ਉਹਨਾਂ ਦੇ ਮੈਸੇਜਿਸ ਦੇ ਨਾਲ ਜੁੜ ਰਿਹਾ ਖ਼ਬਰਾਂ ਦਾ। ਤੇ ਮੈਂ ਇਜਾਜ਼ਤ ਹੋਵੇ ਤਾਂ ਨਾਲ ਦੀ ਨਾਲ ਮੈਸੇਜ ਜਿਹੜੇ ਉਹ ਲੈ ਕੇ ਜਾਵਾਂ, ਪਰ ਉਸ ਤੋਂ ਵੀ ਪਹਿਲਾਂ ਬਰਾੜ ਸਾਹਿਬ ਸਾਨੂੰ ਕੁਲਦੀਪ ਸਿੰਘ ਬੱਲ ਹੋਰਾਂ ਦਾ ਜਿਹੜਾ ਮੈਸੇਜ ਸੀ ਆਇਆ ਸੀ, ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਤੇ ਕਹਿੰਦੇ ਜਾਓ ਭਾਊ ਭਾਜੀ ਮਾਫ ਕੀਤਾ ਤੁਹਾਨੂੰ, ਜਿਹੜੇ ਮੈਨੂੰ ਲੱਗਦਾ ਕਿ ਨਵੇਂ ਸਾਲ ਦੇ ਸੁਨੇਹਿਆਂ ਦੀ ਗੱਲ ਕਰ ਰਹੇ ਆ ਜੀ।
ਬਹੁਤ ਬਹੁਤ ਮਿਹਰਬਾਨੀ ਜੀ, ਤੇ ਕੁਲਦੀਪ ਸਿੰਘ ਹੋਰਾਂ ਨੇ ਆਪਣੇ ਸਾਰੇ ਸਰੋਤਿਆਂ ਵੰਨੀਓ ਤੇ ਸਾਰੇ ਚਾਹੁਣ ਵਾਲਿਆਂ ਵੰਨੀਓ ਮਾਫ਼ੀਨਾਮਾ ਭੇਜਤਾ ਜੀ, ਸਾਨੂੰ ਮਾਫ਼ ਕਰਤਾ, ਯਾਨੀ ਕਿ ਮੇਰੇ ਮਾਫ਼ੀਨਾਮੇ ਨੂੰ ਮਨਜ਼ੂਰ ਕਰ ਲਿਆ। ਤੇ ਸੋ ਬਹੁਤ ਧੰਨਵਾਦ ਜੀ, ਤੁਸੀਂ ਜਿਹੜੇ ਆਪੇ ਕਹਿੰਦੇ ਨੇ ਮੇਰੇ ਵਾਂਗੂ ਨਾਮ ਨਿਹਾਦ ਜਿਹੜੇ ਲੀਡਰ ਬਣ ਕੇ ਤੇ ਸਾਨੂੰ ਮਾਫ਼ ਕਰਤਾ, ਬਹੁਤ ਵਧੀਆ ਜੀ
ਜੀ। ਤੇ ਉਸ ਦੇ ਨਾਲ ਹੀ ਵੀਰਪਾਲ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ, ਕਹਿੰਦੇ ਡੂ ਯੂ ਥਿੰਕ ਡੂ ਯੂ ਥਿੰਕ ਅਖਿਲੇਸ਼ ਯਾਦਵ ਐਂਡ ਮੁਲਾਇਮ ਯਾਦਵ ਇਸ਼ੂ ਸਕ੍ਰਿਪਟਡ ਬਾਈ ਮੁਲਾਇਮ ਟੂ ਗਿਵ ਆਲ ਪਾਵਰ ਟੂ ਹਿਸ ਸਨ?
ਦੇਖੋ ਇਸ ਤੇ ਬਹੁਤ ਸਾਰੀਆਂ ਕਿਆ ਸਾਰੀਆਂ ਲੱਗ ਰਹੀਆਂ, ਬਹੁਤ ਸਾਰੇ ਲੋਕ ਇਸ ਚੀਜ਼ ਐਂਗਲ ਤੋਂ ਵੀ ਦੇਖ ਰਹੇ ਆ, ਜਿਵੇਂ ਹੁਣ ਜੌਹਲ ਸਾਹਿਬ ਨੇ ਵੀ ਮੇਲ ਕਰ ਰੱਖੀ ਆ, ਕਹਿੰਦੇ ਵੀ ਕਿਤੇ ਇਹ ਤਾਂ ਨੀ ਹੈਗਾ ਵੀ ਬਾਦਲਾਂ ਵਾਲਾ ਪਤਾ ਚੱਲ ਰਿਹਾ ਹੁਣ PPP ਵਾਲਾ, ਪਰ ਨਹੀਂ ਮੈਨੂੰ ਨੀ ਲੱਗਦਾ ਇਹ ਜਿਹੜਾ ਸਮਾਜਵਾਦੀ ਪਾਰਟੀ ਦਾ ਜਿਹੜਾ ਮਸਲਾ ਉਲਝਿਆ ਨਾ, ਉਹ ਮਸਲਾ ਅਸਲ ਚ ਥਰਡ ਪਰਸਨ ਆ ਨਾ ਜਿਹੜੇ, ਉਹ ਥਰਡ ਪਰਸਨ ਉਸ ਮਸਲੇ ਦੇ ਵਿੱਚ ਜਿਹੜੀ ਅਹਿਮ ਰੋਲ ਅਦਾ ਕਰ ਰਹੇ ਆ ਦੋਨੇ ਪਿਓ ਪੁੱਤ ਨੂੰ ਦੂਰ ਕਰਨ ਦਾ, ਤੇ ਉਹ ਇੱਕ ਬਹੁਤ ਵੱਡੀ ਕੋਝੀ ਸਾਜ਼ਿਸ਼ ਆ, ਤੇ ਜਿਹੜੇ ਸਹੀ ਜੈਨੂਨ ਬੰਦੇ ਆ ਉਹ ਕੱਲ ਵੀ ਉਹਨਾਂ ਨੇ ਮੁਲਾਇਮ ਸਿੰਘ ਨੂੰ ਵੀ ਚਿੱਠੀਆਂ ਲਿਖੀਆਂ, ਉਹਨਾਂ ਨੇ ਅਖਿਲੇਸ਼ ਨੂੰ ਵੀ ਚਿੱਠੀਆਂ ਲਿਖੀਆਂ, ਤੇ ਉਹ ਚਾਹੁੰਦੇ ਆ ਵੀ ਸਮਾਜਵਾਦੀ ਪਾਰਟੀ ਇੱਕ ਰਹੇ ਤੇ ਇੱਕ ਸੀ, ਤੇ ਮੁਲਾਇਮ ਸਿੰਘ ਦਾ ਕਾਫੀ ਹੋਲਡ ਰਿਹਾ ਹੁਣ ਤੱਕ, ਪਰ ਹੋਲਡ ਦੇ ਨਾਲ ਨਾਲ ਨਾ ਮੁਲਾਇਮ ਸਿੰਘ ਨੂੰ ਐਜ ਏ ਡਿਕਟੇਟਰ ਪੇਸ਼ ਕੀਤਾ ਜਾਂਦਾ ਰਿਹਾ ਹਰ ਥਾਂ ਤੇ ਵੀ, ਨੇਤਾ ਜੀ ਨੇ ਜੇ ਕਹਿਤਾ ਤਾਂ ਬਸ ਸਿਰੇ ਹੀ ਆ, ਨੇਤਾ ਜੀ ਇਹ ਗੱਲ ਹੋ ਗਈ ਤਾਂ ਬਸ ਸਿਰੇ ਹੀ ਆ। ਜ਼ਰੂਰੀ ਨਹੀਂ ਹੁੰਦਾ ਵੀ ਜੇ ਕੋਈ ਬੰਦਾ 20 ਫੈਸਲੇ ਸਹੀ ਕਰ ਲੈਂਦਾ ਤਾਂ ਉਹਦਾ 21ਵਾਂ ਫੈਸਲਾ ਵੀ ਗਲਤ ਫੈਸਲਾ ਵੀ ਸਹੀ ਮੰਨਿਆ ਜਾਊਗਾ। ਇਹ ਤਾਂ ਇੱਕ ਦੁਨੀਆਦਾਰੀ ਹੈ ਜੀ, ਰੇਸ਼ੋ ਤਾਂ ਆਊਗਾ ਹੀ ਆਊਗਾ, ਚਾਹੇ 5% ਆ ਜੇ ਕਿਸੇ ਬੰਦੇ ਚ, ਉਹ ਡਿਪੈਂਡ ਕਰਦਾ ਵੀ ਸੋਝੀ ਤੇ, ਕੋਈ 5% ਗਲਤ ਫੈਸਲੇ ਕਰਦਾ, ਕੋਈ 50 ਕਰਦਾ, ਪਰ ਇਹ ਨਹੀਂ ਹੋ ਸਕਦਾ ਵੀ ਸਾਰੇ ਫੈਸਲੇ 100% ਕਿਸੇ ਬੰਦੇ ਦੇ ਸਹੀ ਹੋਣ। ਸੋ ਮੁਲਾਇਮ ਸਿੰਘ ਹੋਰਾਂ ਦੇ ਹੁਣ ਤੱਕ ਦੇ ਫੈਸਲੇ ਚੱਲਦੇ ਰਹੇ, ਹੁਣ ਜਦੋਂ ਅਖਿਲੇਸ਼ ਨੂੰ ਪਾਵਰ ਆਈ, ਉਹ ਯੰਗ ਮੁੰਡਾ ਕੰਮ ਕਰਨਾ ਚਾਹੁੰਦਾ, ਕੀਤਾ ਉਹਨੇ UP ਦੇ ਵਿੱਚ ਕੰਮ, ਤਾਂ ਉਹਨੂੰ ਥਾਂ ਥਾਂ ਦੇ ਉੱਤੇ ਕਈ ਰੋਕਾਂ ਲੱਗਦੀਆਂ, ਉਹਦੇ ਪਸੰਦ ਦੀ ਟੀਮ ਨਹੀਂ ਦਿੱਤੀ ਗਈ, ਤਾਂ ਉਹਦੇ ਚ ਨਾ ਫਿਰ 2-3 ਬੰਦਿਆਂ ਨੇ ਜਿਹੜੀ ਅਹਿਮ ਭੂਮਿਕਾ ਨਿਭਾਈ ਹੈ, ਜਿਨ੍ਹਾਂ ਚੋਂ ਅਮਰ ਸਿੰਘ ਤੇ ਰਾਮ ਗੋਪਾਲ ਦਾ ਨਾਮ ਮੈਂ ਲੈਣਾ ਚਾਹੂੰਗਾ। ਅਮਰ ਸਿੰਘ ਆ ਜਿਹੜਾ ਉਹ ਮੁਲਾਇਮ ਸਿੰਘ ਦਾ ਸਾਥੀ ਰਿਹਾ ਜੀ, ਤੇ ਜਦੋਂ ਪਾਰਟੀ ਸ਼ੁਰੂ ਹੋਈ ਆ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਮੁਲਾਇਮ ਸਿੰਘ ਨਾਲ ਹੀ ਰਹੇ ਆ। ਕੁਛ ਚਿਰ ਉਹ ਬਾਹਰ ਹੋਏ ਸੀ ਜਦੋਂ ਉਹ ਸਿਹਤ ਪੱਖੋਂ ਕਾਫੀ ਡਾਊਨ ਹੋ ਗਏ ਸੀ, ਪਰ ਉਹਨਾਂ ਨੇ ਜਿਹੜਾ ਆਪਦਾ ਵਿਸ਼ਵਾਸ ਸਦਾ ਹੀ ਮੁਲਾਇਮ ਸਿੰਘ ਨਾਲ ਜਿਤਾਇਆ, ਇਹ ਰਾਮ ਗੋਪਾਲ ਹੋਰਾਂ ਦੇ ਮਾਮਲੇ ਚ ਉਹਨਾਂ ਨਾਲ ਨਹੀਂ ਬਣਦੀ ਸੀ, ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਕਈ ਵਾਰ, ਤਾਂ ਉਹ ਅਖਿਲੇਸ਼ ਦੀ ਜਿਹੜੇ ਵਿਸ਼ਵਾਸ ਪਾਤਰ ਆ। ਸੋ ਇੱਥੇ ਗੱਲ ਉਹਨਾਂ ਧੜਿਆਂ ਦੀ ਆ ਗਈ ਆਪਸ ਮੇ, ਉਹ ਧੜੇ ਦੋਨੇ ਇਹ ਚੀਜ਼ਾਂ ਚ ਗੜਬੜ ਕਰ ਰਹੇ ਆ। ਮੈਨੂੰ ਇਹ ਲੱਗਦਾ ਵੀ ਬਿਹਤਰ ਇਹਦਾ ਇਹੀ ਫੈਸਲਾ ਹੋ ਸਕਦਾ ਵੀ ਉਹ ਦੋਨਾਂ ਬੰਦਿਆਂ ਨੂੰ ਹੀ ਬਾਹਰ ਦਾ ਰਸਤਾ ਦਿਖਾ ਕੇ ਤੇ ਸਮਾਜਵਾਦ ਪਾਰਟੀ ਜੁੜੀ ਰਹਿ ਸਕਦੀ ਹੈ, ਜਿਹੜੀ ਕਿ ਉਹਨਾਂ ਦੇ ਮੇਨ ਮੇਨ ਬੰਦਿਆਂ ਨੇ ਐਡਵਾਈਸ ਵੀ ਦਿੱਤੀ ਆ, ਮੁਲਾਇਮ ਸਿੰਘ ਨੂੰ ਵੀ ਦਿੱਤੀ ਆ ਤੇ ਅਖਿਲੇਸ਼ ਨੂੰ ਵੀ ਦਿੱਤੀ ਆ। ਪਰ ਇੱਥੇ ਜੇ ਅਸੀਂ ਕਹੀਏ ਵੀ ਸਿਆਸੀ ਜਿਹੜਾ ਘਟਨਾਕ੍ਰਮ ਸਿਰਫ ਵੋਟਾਂ ਲਈ ਆ, ਪਰ ਮੈਨੂੰ ਨਹੀਂ ਲੱਗਦਾ ਵੋਟਾਂ ਲਈ ਆ, ਕਿਉਂਕਿ ਇਹ ਡੈਮੇਜ ਬਹੁਤ ਹੋ ਰਿਹਾ ਸਮਾਜਵਾਦੀ ਪਾਰਟੀ ਦੇ ਘਰੇਲੂ ਕਲੇਸ਼ ਦਾ ਨਾ ਡੈਮੇਜ। ਜੇ ਉਹ ਘਰੇਲੂ ਕਲੇਸ਼ ਬਾਦਲਾਂ ਵਾਲਿਆਂ ਨੇ ਇਹ ਨਹੀਂ ਪਾਇਆ ਸੀ, ਬਾਦਲਾਂ ਨੇ ਮਨਪ੍ਰੀਤ ਦੀ ਜੇ ਕਿਤੇ ਦੋਸ਼ ਲਾਉਂਦੇ ਸੀ ਨਾ ਵੀ ਉਹ ਬਾਹਰ ਹੋਇਆ ਸੀ ਤੇ ਉਹਨੂੰ ਜਾਣ ਕੇ ਪੀਪੀ ਖੜੀ ਕੀਤੀ ਸੀ, ਪਰ ਉਹ ਵੀ ਇੱਕ ਨਾ ਸਾਡੇ ਵਰਗਿਆਂ ਵੰਨਿਓ ਲਾਏ ਅੰਦਾਜ਼ੇ ਹੀ ਸੀਗੇ, ਸਹੀ ਗੱਲ ਨਹੀਂ ਸੀਗੀ, ਕਿਉਂਕਿ ਮਨਪ੍ਰੀਤ ਬਾਦਲ ਹੋਰਾਂ ਦਾ ਜਿਹੜਾ ਕੈਰੀਅਰ ਸੀ ਉਹਨਾਂ ਨੇ ਇੰਨਾ ਦਾਅ ਤੇ ਨਹੀਂ ਲਾਇਆ ਜਾ ਸਕਦਾ ਵੀ ਬੰਦੇ ਨੂੰ ਵਾਪਸ ਚੜਨ ਲਈ ਫੇਰ 10 ਸਾਲ ਲਾ ਦੇਣ, ਸਾਡੇ ਕੋਲ 10 ਦਿਨ ਦਾ ਸਬਰ ਨਹੀਂ ਹੈ। ਇਹ ਗੱਲ ਤਾਂ ਕਲੀਅਰ ਹੀ ਸੀ ਨਾ ਵੀ ਜਿਹੜੀ ਪੀਪੀਪੀ ਦਾ ਕੀ ਹਸ਼ਰ ਹੋਊਗਾ ਤੇ ਉਦੋਂ ਬਾਅਦ ਮਨਪ੍ਰੀਤ ਦਾ ਕੀ ਹਸ਼ਰ ਹੋਊਗਾ, ਦਾਸ ਜੀ ਤੇ ਪ੍ਰਕਾਸ਼ ਜੀ ਦੀ ਜਿਹੜੀ ਬਣਦੀ ਸੀ ਦੋਨਾਂ ਭਰਾਵਾਂ ਦੀ ਉਹਨਾਂ ਦਾ ਉਹਦਾ ਕੀ ਹਸ਼ਰ ਹੋਊਗਾ। ਸੋ ਇਹ ਕਈ ਵਾਰੀ ਨਾ ਅਸੀਂ ਥੋੜੇ ਜਿਹੇ ਓਵਰ ਜੱਜਮੈਂਟ ਵੀ ਹੋ ਜਾਂਦੇ ਹਾਂ ਹਰੇਕ ਚੀਜ਼ਾਂ ਦੇ ਵਿੱਚ। ਸੋ ਸਾਨੂੰ ਬਹੁਤ ਸਾਰੇ ਪੱਖ ਦੇਖਣੇ ਪੈਂਦੇ ਆ, ਪਹਿਲੀ ਨਜ਼ਰੇ ਕਈ ਵਾਰੀ ਲੱਗਦਾ ਹੈ ਕੁਛ ਹੋ ਰਿਹਾ ਪਰ ਇਹ ਜਾਣੇ ਅਣਜਾਣੇ ਚ ਹੋਇਆ ਸੀ, ਪੀਪੀਪੀ ਉਦੋਂ ਵੀ ਜਾਣੇ ਚ ਹੋਇਆ ਸੀ ਪਰ ਉਹ ਅਣਜਾਣੇ ਚ ਜਿਹੜੀ ਉਹ ਫਾਇਦਾ ਬਾਦਲਾਂ ਕਰ ਗਈ ਸੀਗੀ ਤੇ ਉਹੀ ਚੀਜ਼ ਹੁਣ ਇਹ ਇੱਥੇ ਜੋੜ ਕੇ ਦੇਖੀ ਜਾ ਰਹੀ ਆ। ਪਰ ਨਹੀਂ ਮੈਨੂੰ ਨਹੀਂ ਲੱਗਦਾ, ਮੈਨੂੰ ਤਾਂ ਇਹੀ ਲੱਗਦਾ ਵੀ ਇਹ ਜਿਹੜਾ ਉਹਨਾਂ ਦਾ ਨਾ ਗਲਤ ਟਾਈਮ ਦੇ ਉੱਤੇ ਜਿਹੜਾ ਇਹ ਘਮਸਾਣ ਇਹਨਾਂ ਦੇ ਪਿਆ, ਇਹਨਾਂ ਨੂੰ ਨਜਿੱਠਿਆ ਸੀ 2-3 ਵਾਰ ਪਰ ਹੁਣ ਨਜਿੱਠਣ ਤੋਂ ਲੱਗਦਾ ਨਹੀਂ ਨੇੜੇ ਰਹਿ ਗਿਆ, ਹੁਣ ਕਾਫੀ ਅੱਗੇ ਵੱਧ ਗਿਆ ਕਿਉਂਕਿ ਹੁਣ ਸਾਈਕਲ ਦਾ ਵੀ ਰੌਲਾ ਪੈ ਗਿਆ ਜੀ, ਸਾਈਕਲ ਪੈਂਚਰ ਹੋਣ ਦੇ ਖਤਰੇ ਹੋਏ ਪਏ ਆ ਜੀ, ਹੁਣ ਸਾਈਕਲ ਇਹਨਾਂ ਦਾ ਚੋਣ ਨਿਸ਼ਾਨ ਸੀ ਤੇ ਮੁਲਾਇਮ ਸਿੰਘ ਨੇ ਕੱਲ ਦਾਅਵਾ ਕੀਤਾ, ਦੂਜੇ ਪਾਸੇ ਰਾਮ ਗੋਪਾਲ ਹੋਰਾਂ ਨੇ ਵੀ ਕੇਸ ਰੱਖਿਆ ਸਾਈਕਲ ਬਾਰੇ, ਕਿਉਂਕਿ ਅਖਿਲੇਸ਼ ਦੇ ਧੜੇ ਨੇ ਨਾ ਇੱਕ ਬੜੀ ਵਧੀਆ ਫੈਸਲਾ ਲਿਆ ਜਿਹੜੇ ਨੂੰ ਮੈਂ ਕਹੂੰਗਾ ਵੀ ਜਿਹੜਾ ਇੱਕ ਕੂਟਨੀਤਿਕ ਫੈਸਲਾ ਜਿਹਦੇ ਤਹਿਤ ਉਹਨਾਂ ਨੇ ਜਿਹੜੀ ਪਾਰਟੀ ਦਬ ਕੀਤੀਆਂ ਨਾ ਇੱਕ ਮਹਾਸਭਾ ਸੱਦ ਕੇ ਤੇ ਪਾਰਟੀ ਦਾ ਮੁਖੀ ਲਾ ਕੇ ਉਹਨੂੰ ਅਖਿਲੇਸ਼ ਨੂੰ ਤੇ ਉਹਨਾਂ ਨੇ ਜਿਹੜੀ ਇੱਕ ਚੀਜ਼ ਵਧੀਆ ਰੱਖੀ ਉਹ ਰੱਖੀ ਵੀ ਜਦੋਂ ਪਹਿਲੀ ਚੋਣ ਸ਼ੁਰੂ ਕੀਤੀ ਨਾ ਉਹ ਚ ਮੁਲਾਇਮ ਸਿੰਘ ਨੂੰ ਪਾਰਟੀ ਦਾ ਸਰਪ੍ਰਸਤ ਰੱਖ ਲਿਆ। ਸੋ ਉਹਨਾਂ ਨੇ ਇਹ ਦਿਖਾਇਆ ਵੀ ਅਸੀਂ ਤਾਂ ਮੁਲਾਇਮ ਸਿੰਘ ਨੂੰ ਛੋਟਾ ਕੀਤਾ ਹੀ ਨਹੀਂ, ਅਸੀਂ ਤਾਂ ਮੁਲਾਇਮ ਸਿੰਘ ਨੂੰ ਵੱਡਾ ਕੀਤਾ ਤੇ ਉਹਨੂੰ ਅਸੀਂ ਇੱਕ ਕਿਸਮ ਦਾ ਥੋੜਾ ਜਿਹਾ ਹਾਸ਼ੀਏ ਤੇ ਰਿਟਾਇਰਮੈਂਟ ਵਾਲੇ ਪਾਸੇ ਭੇਜਿਆ ਵੀ ਤਾਂ ਕਿ ਆਉਣ ਵਾਲੇ ਲੋਕ ਕੰਮ ਕਰ ਸਕਣ। ਪਰ ਜਿੱਥੇ ਮੁਲਾਇਮ ਸਿੰਘ ਦੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਹਨਾਂ ਨੂੰ ਸਸਪੈਂਡ ਕਰਤਾ, ਇਹਨਾਂ ਨੂੰ 6 ਸਾਲਾਂ ਲਈ ਟਰਮੀਨੇਟ ਕੀਤਾ। ਸੋ ਇਹ 6 ਸਾਲਾਂ ਲਈ ਸਸਪੈਂਡ ਕੀਤਾ ਕਹਿ ਸਕਦੇ ਹਾਂ। ਤਾਂ ਸੋ ਇਹ ਚੀਜ਼ਾਂ ਦਾ ਕਿਤੇ ਨਾ ਕਿਤੇ ਫਰਕ ਆ ਰਿਹਾ ਵੀ ਜਿਹੜੀ ਅਖਿਲੇਸ਼ ਦਾ ਥੋੜਾ ਜਿਹਾ ਕੂਟਨੀਤਿਕ ਪੱਖੋਂ ਐਤਕੀ ਨੇਤਾ ਜੀ ਨਾਲੋਂ ਵਧੀਆ ਫੈਸਲਾ ਲੈ ਗਿਆ, ਭਾਵੇਂ ਨੇਤਾ ਜੀ ਦਾ ਜਿਹੜਾ ਕੱਦ ਕਾਠ ਜਿਹੜੀ ਇੰਡੀਆ ਦੀ ਸਿਆਸਤ ਦੇ ਵਿੱਚ ਇਹ ਰਿਹਾ ਵੀ ਉਹ ਬੜੇ ਇੱਕ ਕੂਟਨੀਤਿਕ ਬੰਦੇ ਆ, ਉਹਨਾਂ ਨੇ ਕਦੇ ਵੀ ਵੱਡੇ ਪੱਧਰ ਤੇ ਕਿਸੇ ਨਾਲ ਵਿਗਾੜੀ ਨਹੀਂ, ਖਾਸ ਕਰਕੇ ਜਿਹੜੀ ਸੈਂਟਰ ਨਾਲ ਉਹਨਾਂ ਨੇ ਬਹੁਤ ਸਿਸਟਮ ਨਾਲ ਚੱਲਿਆ ਫੈਡਰਲ ਸਰਕਾਰ ਨਾਲ। ਪਰ ਇਸ ਵਾਰ ਅਖਿਲੇਸ਼ ਉੱਤੋਂ ਦੀ ਪੈਂਦੇ ਦਿਖਾਈ ਦੇ ਰਹੇ ਆ।
ਜੀ ਜੀ ਬਿਲਕੁਲ, ਤੇ ਹੁਣ ਤੁਸੀਂ ਸਾਈਕਲ ਦੀ ਗੱਲ ਤਾਂ ਕਰ ਹੀ ਚੁੱਕੇ, ਵੈਸੇ ਮੈਂ ਜਿਹੜੀ ਅਗਲੀ ਖਬਰ ਸੀ ਉਹ ਇਹੀ ਲੈਣੀ ਸੀਗੀ ਕਿ ਸਾਈਕਲ ਦਾ ਜਿਹੜਾ ਰੌਲਾ ਪਿਆ ਹੋਇਆ, ਮੁਲਾਇਮ ਨੇ ਕਿਹਾ ਕਿ ਸਾਈਕਲ ਸਾਡਾ ਜੀ। ਤੇ ਬ੍ਰਾਟ ਸਾਹਿਬ ਅਗਲੀਆਂ ਖਬਰਾਂ ਵੱਲ ਵਧੀਏ ਤਾਂ ਦੂਜੇ ਪਾਸੇ ਸਿਆਸਤ ਦੀ ਗੱਲ ਚੱਲੀ ਆ ਤਾਂ ਸਿਆਸੀ ਖਬਰ ਹੀ ਲਵਾਂਗੀ। ਬੀਬੀ ਜਗੀਰ ਕੌਰ ਜਿਹੜੇ ਆ ਜੀ ਉਹਨਾਂ ਦੇ ਜਵਾਈ ਉਹਨਾਂ ਨੂੰ ਭੁਲੱਥ ਤੋਂ ਅਕਾਲੀ ਟਿਕਟ ਜਿਹੜੀ ਆ ਉਹ ਦਿੱਤੀ ਗਈ ਆ। ਸੋ ਉਮੀਦਵਾਰਾਂ ਦੀ ਜਿਹੜੀ ਸੂਚੀ ਆ, ਪੰਜਵੀਂ ਸੂਚੀ ਜਿਹੜੀ ਅਕਾਲੀ ਦਲ ਨੇ ਜਾਰੀ ਕੀਤੀ ਆ ਉਹਦੇ ਵਿੱਚ ਇਹ ਉਮੀਦਵਾਰ ਉਤਾਰੇ ਗਏ ਆ। ਸੋ ਉਹਨਾਂ ਦੇ ਵਿੱਚ ਬੀਬੀ ਜਗੀਰ ਕੌਰ ਦੇ ਜਵਾਈ ਜਿਹੜੇ ਆ ਉਹਨਾਂ ਨੂੰ ਭੁਲੱਥ ਤੋਂ ਅਕਾਲੀ ਟਿਕਟ ਮਿਲੀ ਆ ਜੀ।
ਬਿਲਕੁਲ ਜੀ, ਬੀਬੀ ਜਗੀਰ ਕੌਰ ਦੇ ਜਿਹੜਾ ਪਿਛਲੇ ਦਿਨ ਕੇਸ 2 ਸਾਲ ਪਹਿਲਾਂ ਫੇਰ ਦੁਬਾਰੇ ਖੁੱਲ ਗਿਆ ਸੀ, ਫੇਰ ਉਹ ਦੁਬਾਰਾ ਜੇਲ੍ਹ ਜਾ ਕੇ ਆਏ ਆ, ਉਹ ਗੱਲਾਂ ਕਰਕੇ ਉਹਨਾਂ ਦੀ ਜਿਹੜੀ ਹਜੇ ਜ਼ਮਾਨਤ ਤੇ ਆ ਤੇ ਇਹ ਚੀਜ਼ਾਂ ਆ ਰਹੀਆਂ ਸਨ ਆੜੇ, ਤੇ ਇਸੇ ਲਈ ਜਿਹੜੀ ਉਹਨਾਂ ਦੀ ਸੀਟ ਆ ਉਹ ਲੇਟ ਹੋ ਰਹੀ ਸੀ ਡਿਕਲੇਅਰ ਕਰਨ ਦੇ ਵਿੱਚ। ਤਾਂ ਉਹਨਾਂ ਨੇ ਉਹਨਾਂ ਦਾ ਜਵਾਈ ਹੈ ਜਿਹੜੇ ਯੁਵਰਾਜ ਭੁਪਿੰਦਰ ਸਿੰਘ ਨੂੰ ਜਿਹੜਾ ਇਲੈਕਸ਼ਨਾਂ 'ਚ ਖੜਾ ਕੀਤਾ ਤੇ ਉਹ, ਪਰ ਹੁਣ ਜਿਹੜੀ ਮੈਨੂੰ ਲੱਗਦਾ ਉੱਥੇ ਜਿਹੜੀ ਖਹਿਰਾ ਸੁਖਪਾਲ ਸਿੰਘ ਖਹਿਰਾ ਦੀ ਵੀ ਇਹ ਲੋਕਲ ਸੀਟ ਆ ਤੇ ਉਹ ਪਹਿਲਾਂ 1-2 ਵਾਰੀ ਇਹਨਾਂ ਆਪਸ ਵਿੱਚ ਜਿੱਤ ਹਾਰ ਵੀ ਇਹਨਾਂ ਦੀ ਹੋ ਚੁੱਕੀ ਆ। ਤੇ ਬੀਬੀ ਜਗੀਰ ਕੌਰ ਦੇ ਨਾ ਹੋਣ ਕਾਰਨ ਤੇ ਯੁਵਰਾਜ ਦੇ ਆਉਣ ਕਾਰਨ ਮੈਨੂੰ ਲੱਗਦਾ ਖਹਿਰੇ ਦਾ ਰਾਹ ਥੋੜਾ ਜਿਹਾ ਪੱਧਰਾ ਹੋਇਆ ਅੱਗੇ ਨਾਲੋਂ। ਕੁਝ ਇੱਕ ਨਾ ਹੀ ਇਹੋ ਜਿਹੇ ਹੁੰਦੇ ਆ ਵੀ ਉਹ ਜਦੋਂ ਆਪ ਸਾਹਮਣੇ ਆਉਣ ਤਾਂ ਹਾਰਦੇ ਨੀਗੇ ਉਸ ਏਰੀਏ ਦੇ ਵਿੱਚ, ਤੇ ਜੇ ਬੀਬੀ ਜਗੀਰ ਕੌਰ ਖੁਦ ਖੜੇ ਹੁੰਦੇ ਤਾਂ ਖੈਰ ਭਾਵੇਂ ਹਾਰੇ ਉਹ ਵੀ ਇੱਕ ਦੋ ਵਾਰੀ ਉੱਥੇ, ਪਰ ਫਿਰ ਵੀ ਜ਼ਿਆਦਾ ਸਟਰੋਂਗ ਕੈਂਡੀਡੇਟ ਸੀਗੀ ਉਹ ਉਹਨਾਂ ਦੇ ਖਿਲਾਫ ਜੇ ਸੁਖਪਾਲ ਕਹਿ ਰਹੇ ਦੇ। ਪਰ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਇੱਕ ਟਿਕਟ ਇੱਕ ਸੀਟ ਹੋਰ ਪੱਕੀ ਹੋ ਗਈ ਹੈ
ਜੀ। ਤੇ ਬਰਾੜ ਸਾਹਿਬ, ਉਧਰ BCCI ਦੀ ਪ੍ਰਧਾਨਗੀ ਤੋਂ ਅਨੁਰਾਗ ਠਾਕੁਰ ਨੂੰ ਹਟਾ ਦਿੱਤਾ ਗਿਆ ਜੀ, ਇਹਦੇ ਉੱਤੇ ਅਸੀਂ ਜ਼ਰੂਰ ਜੀ ਜੀ ਠੀਕ ਜਾਣਨਾ ਚਾਹਾਂਗੇ।
ਪਹਿਲਾਂ ਤਾਂ BCCI ਬਾਰੇ ਦੱਸ ਦਈਏ ਜੀ, BCCI ਇੱਕ ਇਹ ਅਦਾਰਾ ਜੀ ਜਿਹੜਾ ਖੇਡਾਂ ਦੀ ਦੁਨੀਆਂ ਚ ਦੁਨੀਆਂ ਦੇ ਵਿੱਚ ਖੇਡਾਂ ਦੀ ਦੁਨੀਆਂ ਸਭ ਤੋਂ ਅਮੀਰ ਅਦਾਰਾ ਜੀ। ਹਾਲਾਂਕਿ ਅਸੀਂ ਰੋਜ਼ ਦੇਣੇ ਆ ਵੀ NBA ਤੇ ਕਾਪਾ ਜਿਹੜੇ ਹੋਰ ਵੱਡੀਆਂ ਵੱਡੀਆਂ ਫੂਟੀ ਜਾਂ ਹੋਰ ਗੱਲਾਂ ਕਰਦੇ ਆ ਵੀ ਉੱਥੇ ਐਡੇ ਐਡੇ ਪਲੇਅਰ ਖਰੀਦੇ ਗਏ, ਸੋਕਰ ਦੇ ਐਡੇ ਐਡੇ ਪਲੇਅਰ ਖਰੀਦੇ ਗਏ, ਪਰ ਜੋ ਕ੍ਰਿਕਟ ਦੇ ਵਿੱਚ BCCI ਕੋਲੇ ਪੈਸਾ ਉਹ ਕਿਸੇ ਕੋਲੇ ਨਹੀਂ। ਹੁਣ ਜਿਹੜਾ ਪੈਸਾ ਜਿੱਥੇ ਜੇ ਬਾਹਲਾ ਪੈਸਾ ਹੋਊਗਾ ਤੇ ਉਹਦੇ ਉੱਤੇ ਮੱਖੀਆਂ ਨੇ ਤਾਂ ਮੰਡਰਾਉਣਾ ਹੀ ਆ, ਤਾਂ ਇਹਦੇ ਚ ਫਿਰ ਵੱਡੇ ਵੱਡੇ ਲੋਕ ਆਏ ਜੀ ਇਸ ਦੇ ਵਿੱਚ ਤੇ ਉਹਨਾਂ ਨੇ ਰੁਪਈਆ ਬਣਾਇਆ। ਸ਼ਰਦ ਪਵਾਰ ਵਰਗੇ ਵੀ ਇਹਦੇ ਮੁਖੀ ਰਹਿ ਚੁੱਕੇ ਆ ਜੀ, ਤੇ ਡਾਲਮੀਆਂ ਵਰਗੇ ਬੰਦਿਆਂ ਨੇ ਵੀ ਇਹਦੇ ਤੇ ਬਹੁਤ ਕੁਛ ਕੀਤਾ, ਪਰ ਪਿੱਛੇ ਜੇ ਅਚਾਨਕ ਹੀ ਯੂਟਰਨ ਵੱਜਿਆ ਤੇ ਜੰਗ ਬ੍ਰਿਗੇਡ ਸਾਹਮਣੇ ਆਈ, ਤੇ ਜੰਗ ਬ੍ਰਿਗੇਡ ਚ ਅਨੁਰਾਗ ਠਾਕੁਰ ਆ ਜਿਹੜੇ ਜੀ ਉਹ ਪ੍ਰੇਮ ਸਿੰਘ ਧੂਮਲ ਜਿਹੜੇ ਕਿ ਹਿਮਾਚਲ ਦੇ ਮੁੱਖ ਮੰਤਰੀ ਰਹੇ ਆ ਕਿਸੇ ਟਾਈਮ ਦੇ ਵਿੱਚ ਭਾਜਪਾ ਬੰਨੀ, ਉਹਨਾਂ ਦੇ ਇਹ ਫਰਜ਼ੰਦਾ ਜੀ ਉਹਨਾਂ ਦੇ ਬੇਟੇ ਆ, ਤੇ ਉਹਨਾਂ ਤੇ ਮੇਹਰ ਹੋਣੀ ਲਾਜ਼ਮੀ ਸੀ ਜਦੋਂ ਭਾਜਪਾ ਦੀ ਸਰਕਾਰ ਆ ਗਈ ਤੇ ਇਧਰ ਫਿਰ ਸਭ ਤੋਂ ਅਮੀਰ ਅਦਾਰੇ ਦੇ ਵੀ ਜਿਹੜਾ ਮੁਖੀ, ਵੈਸੇ ਨੌਜਵਾਨ ਕਾਫੀ ਉੱਦਮੀ ਨੌਜਵਾਨ ਆ ਜੀ ਕਾਫੀ, ਇਹਦੀ ਜੇ ਤੁਸੀਂ ਇਹਨੂੰ ਸੁਣਿਓਗੇ ਜਾਂ ਇਹਨਾਂ ਦੇ ਲੈਕਚਰ ਦੇਖੋਗੇ ਤਾਂ ਕਾਫੀ ਵਧੀਆ ਸੁਲਝਿਆ ਹੋਇਆ ਬੰਦਾ, ਪਰ ਕਹਿੰਦੇ ਨੀ ਹੁੰਦੇ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਬੰਦੇ ਤੋਂ। ਤਾਂ ਪਿੱਛੇ ਜੇ ਇਹਨਾਂ ਦੀ ਇੱਕ ਕੇਸ ਚੱਲਿਆ ਸੀਗਾ ਤੇ ਉਹ ਇੱਕ ਲੋਢਾ ਕਮੇਟੀ ਨੇ ਇੱਕ ਸਪੈਸ਼ਲ ਕਮੇਟੀ ਬਿਠਾਈ ਸੀਗੀ ਰਿਟਾਇਰ ਜੱਜਾਂ ਦੀ, ਜਿਹੜੇ ਚ ਕਿ ਲੋਢਾ ਉਹਨਾਂ ਦੇ ਮੁਖੀ ਸਨ, ਤੇ ਉਹ ਲੋਢਾ ਕਮੇਟੀ ਦੀ ਜਿਹੜੀ ਰਿਪੋਰਟ ਆਈ ਸੀ ਉਹ ਰਿਪੋਰਟ ਨੂੰ ਇਹਨਾਂ ਨੇ ਉਸ ਢੰਗ ਨਾਲ ਸੀਰੀਅਸਲੀ ਨਹੀਂ ਲਿਆ ਸੀ, ਜਿਹਦੇ ਕਾਰਨ ਜਿਹੜਾ ਅਨੁਰਾਗ ਠਾਕੁਰ ਉਹਨਾਂ ਦਾ ਸਕੰਜਾ ਕਸਿਆ ਗਿਆ ਤੇ ਕੱਲ ਉਹਨਾਂ ਨੂੰ ਜਿਹੜੀ ਇੱਕ ਆਰਡਰ ਮਿਲੇ ਆ ਜੀ ਤੇ ਉਸ ਦੇ ਤਹਿਤ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ। ਤਾਂ ਪਰ ਉਹਨਾਂ ਨੇ ਵੀ ਕੱਲ ਆਪਣੀ ਟਵੀਟ ਕੀਤਾ ਸੀਗਾ, ਇੱਕ ਵੀਡੀਓ ਪਾਈ ਸੀ ਟਵਿੱਟਰ ਦੇ ਉੱਤੇ, ਤੇ ਉਹ ਚ ਉਹਨਾਂ ਨੇ ਕਿਹਾ ਸੀ ਕਹਿੰਦੇ ਵੀ ਜੇ ਲੱਗਦਾ ਵੀ ਰਿਟਾਇਰ ਬੰਦੇ ਹੀ BCCI ਚਲਾ ਲੈਣਗੇ ਤਾਂ ਚਲਾ ਲੈਣ, ਕਿਉਂਕਿ ਇਹਦੇ ਪਿੱਛੇ ਗੱਲ ਇਹ ਸੀ ਵੀ ਪਿੱਛੇ ਜੇ ਹੀ ਕਾਨੂੰਨ ਬਣਿਆ ਸੀ ਵੀ 70 ਸਾਲ ਤੋਂ ਉੱਤੇ ਦਾ ਬੰਦਾ ਜਿਹੜਾ ਖੇਡਾਂ ਦੀ ਵੱਡੀ ਸੰਸਥਾ ਦਾ ਮੁਖੀ ਨਹੀਂ ਬਣ ਸਕਦਾ, ਕਿਉਂਕਿ ਸ਼ਰਦ ਪਵਾਰ ਵਰਗੇ ਪੁਰਾਣੇ ਬੰਦਿਆਂ ਨੂੰ ਪਾਸੇ ਕਰਨ ਲਈ ਇਹ ਕਾਨੂੰਨ ਬਣਾਇਆ ਗਿਆ ਸੀ ਤਾਂ ਕਿ ਯੰਗ ਜਨਰੇਸ਼ਨ ਨੂੰ ਮੂਹਰੇ ਲਿਆਂਦਾ ਜਾ ਸਕੇ ਜਾਂ ਅਨੁਰਾਗ ਠਾਕੁਰ ਲਈ ਰਾਹ ਪੱਧਰਾ ਕੀਤਾ ਜਾਵੇ ਖਾਸ ਕਰਕੇ। ਸੋ ਇਹ ਇਹ ਚੀਜ਼ਾਂ ਲਈ ਜਿਹੜੀ ਵੱਡੀ ਗੱਲ ਹੋਈ ਸੀਗੀ ਇੱਥੇ ਮਸਲੇ 'ਚ, ਪਰ ਗੱਲ ਇਹ ਆ ਗਈ ਆ ਵੀ ਹੁਣ ਉਮਰ ਦੇ ਤਕਾਜੇ ਹੁੰਦੇ ਆ ਤੇ ਵੱਡੇ ਘਾਣ ਸਿਆਸਤਦਾਨਾਂ ਨਾਲ ਲੜਨਾ ਜਾਂ ਉਹਨਾਂ ਨੂੰ ਹਾਸ਼ੀਏ ਤੇ ਧੱਕਣਾ ਐਡਾ ਸੌਖਾ ਨਹੀਂ ਹੁੰਦਾ, ਉਹ ਕਿਤੇ ਨਾ ਕਿਤੇ ਰਿਐਕਟ ਕਰ ਹੀ ਜਾਂਦਾ। ਸੋ ਉਹੀ ਰਿਐਕਸ਼ਨ ਹੋਈ ਹੈ ਜੀ ਹੁਣ, ਤੇ ਉਸ ਰਿਐਕਸ਼ਨ ਦੇ ਤਹਿਤ ਉਹਨਾਂ ਨੂੰ ਇੱਕ ਵਾਰੀ ਘਰੇ ਬਿਠਾ ਦਿੱਤਾ ਗਿਆ। ਪਰ ਹੁਣ ਦੇਖਦੇ ਹਾਂ ਜੀ ਇਸ ਜਿਹੜੇ ਬਹੁਤ ਵੱਡੇ ਤੇ ਅਮੀਰ ਅਦਾਰੇ ਦੀ ਅਗਲੀ ਪ੍ਰਧਾਨਗੀ ਕਿਹਦੇ ਹੱਥ ਆਉਂਦੀ ਹੈ
ਜੀ। ਜੀ ਤੇ ਅਗਲੀ ਖਬਰ ਵੱਲ ਚੱਲੀਏ ਤਾਂ ਕਪੂਰਥਲਾ ਦੇ ਸ਼ਾਹੀ ਪਰਿਵਾਰ ਨੂੰ ਇੱਕ ਸਦਮਾ ਪਹੁੰਚਿਆ ਜੀ। ਮਹਾਰਾਜਾ ਜਗਤਜੀਤ ਸਿੰਘ ਦੀ ਪੋਤਰੀ ਆਸ ਕੌਰ ਦਾ ਦੇਹਾਂਤ ਜਿਹੜਾ ਉਹ ਹੋ ਗਿਆ, ਤੇ ਇਹਦੇ ਨਾਲ ਜੇ ਅਸੀਂ ਸ਼ਾਹੀ ਪਰਿਵਾਰ ਦੀ ਗੱਲ ਕਰੀਏ ਤਾਂ ਕਿਉਂਕਿ ਕਪੂਰਥਲਾ ਜਿਹੜਾ ਜੀ ਵਿਰਾਸਤੀ ਸ਼ਹਿਰ ਮੰਨਿਆ ਜਾਂਦਾ, ਜਿਵੇਂ ਪਟਿਆਲਾ ਜਿਹੜਾ ਆ ਉਹ ਇੱਕ ਵਿਰਾਸਤੀ ਰਿਆਸਤੀ ਸ਼ਹਿਰ ਮੰਨਿਆ ਜਾਂਦਾ, ਇਸੇ ਤਰ੍ਹਾਂ ਜਿਹੜਾ ਕਪੂਰਥਲਾ ਆ ਉਹਦੇ ਵਿੱਚ ਵੀ ਜਿਹੜੀ ਮਹਾਰਾਜਾ ਮਹਾਰਾਜਿਆਂ ਦੀ ਜਿਹੜੀ ਪਰੰਪਰਾ ਆ ਉਹ ਚੱਲਦੀ ਆ ਰਹੀ ਹੈ, ਤੇ ਉਸ ਤਹਿਤ ਮਹਾਰਾਜਾ ਜਗਤਜੀਤ ਸਿੰਘ ਜਿਹੜੇ ਆ ਉਹਨਾਂ ਦੀ ਪੋਤਰੀ ਆਸ ਕੌਰ ਜਿਹੜੀ ਕਿ 80 ਸਾਲ ਦੀ ਬਰਾੜ ਸਾਹਿਬ ਹੋ ਚੁੱਕੀ ਸੀ ਤੇ ਉਹਨਾਂ ਦੀ ਜਿਹੜੀ ਮੌਤ ਆ ਉਹ ਹੋ ਗਈ ਹੈ 83 ਸਾਲ ਦੀ ਉਮਰ ਜਿਹੜੀ ਆ ਉਹਨਾਂ ਦੀ ਹੋ ਚੁੱਕੀ ਸੀਗੀ।
ਬਿਲਕੁਲ ਜੀ, ਪਹਿਲਾਂ ਸਾਡੇ ਦੋਸਤਾਂ ਨੂੰ ਦੱਸ ਦਈਏ ਜੀ ਵੀ ਜਿਹੜੀਆਂ ਰਿਆਸਤਾਂ 1947 ਦੇ ਵਿੱਚ ਹੀ ਸਰਦਾਰ ਪਟੇਲ ਦੀ ਜਿਹੜੀ ਉਜਰਤ ਨਾਲ ਫਿਨਿਸ਼ ਹੋਈਆਂ ਸੀ। ਉਸ ਤੋਂ ਪਹਿਲਾਂ ਰਿਆਸਤਾਂ ਸੀ ਜੀ, ਪੈਪਸੂ ਰਾਜ ਦੇ ਵਿੱਚ ਵੱਖੋ ਵੱਖਰੀਆਂ ਰਿਆਸਤਾਂ ਸੀ, ਤੇ ਕਪੂਰਥਲਾ ਨਾਭਾ ਪਟਿਆਲਾ ਇਹ ਕੋਲੇ ਕੋਲੇ ਕਈ ਵੱਡੀਆਂ ਰਿਆਸਤਾਂ ਸਨ ਜਿਨ੍ਹਾਂ ਦਾ ਕਾਫੀ ਬੋਲਬਾਲਾ ਸੀ, ਤੇ ਉਹਦੇ ਵਿੱਚ ਜਿਹੜੇ ਮਹਾਰਾਜਾ ਜਗਤਜੀਤ ਸਿੰਘ ਜਿਹੜੇ ਕਿ ਕਾਫੀ ਅਹਿਮ ਉਹਨਾਂ ਦੀ ਰਿਆਸਤ ਰਹੀ ਆ, ਤੇ ਉਹਨਾਂ ਨੇ ਤਕਰੀਬਨ 1872 ਤੋਂ ਲੈ ਕੇ 1949 ਤੱਕ ਜਿਹੜੀ ਉਹਨਾਂ ਦੀ ਰਿਆਸਤ ਕਾਇਮ ਰਹੀ ਹੈ, ਜਦੋਂ ਰਿਆਸਤਾਂ ਖਤਮ ਹੋਣ ਤੱਕ ਉਹਨਾਂ ਨੇ ਰਿਹਾ ਆ। ਤਾਂ ਜਗਤਜੀਤ ਸਿੰਘ ਹੋਰਾਂ ਦੀ ਪੋਤਰੀ ਸੀ ਜੀ ਆਸ ਕੌਰ, ਤੇ ਮੈਂ ਇੱਥੇ ਦੱਸਦਿਆਂ ਵੀ ਸ਼ਾਇਦ ਸਾਡੇ ਬਹੁਤ ਸਾਰੇ ਸਰੋਤਿਆਂ ਦੇ ਯਾਦ ਹੋਵੇ, ਇੱਕ ਅਰੁਣ ਸਿੰਘ ਨਾਂ ਦਾ ਮਿਨਿਸਟਰ ਹੁੰਦਾ ਸੀਗਾ ਜੀ ਰਾਜੀਵ ਗਾਂਧੀ ਸਰਕਾਰ ਦੇ ਵਿੱਚ, ਇੱਕ ਤਾਂ ਸੀ ਅਰੁਣ ਨਹਿਰੂ ਇੱਕ ਅਰੁਣ ਸਿੰਘ ਸੀ, ਜਿਹੜੇ ਅਰੁਣ ਸਿੰਘ ਸੀ ਉਦੋਂ ਬਾਅਦ ਉਹ ਕਾਰਗਿਲ ਜੰਗ ਵੇਲੇ ਵੀ ਕਾਫੀ ਮਸ਼ਹੂਰ ਹੋਏ ਸਨ, ਉਦੋਂ ਉਹ ਮਿਲਟਰੀ ਦੇ ਐਡਵਾਈਜ਼ਰ ਸਨ, ਸਪੈਸ਼ਲ ਐਡਵਾਈਜ਼ਰ ਲਾਇਆ ਗਿਆ ਸੀ ਉਹਨਾਂ ਨੂੰ। ਇਹ ਅਰੁਣ ਸਿੰਘ ਉਹਨਾਂ ਦੇ ਜਿਹੜੇ ਪੁੱਤਰ ਸਨ ਜੀ, ਜਿਹੜੇ ਪੋਤਰੇ ਸਨ
ਅਰੁਣ ਸਿੰਘ,
ਹਾਂਜੀ ਹਾਂਜੀ ਹਾਂਜੀ, ਜਿਹੜੇ ਇਹ ਮਹਾਰਾਜਾ ਜਗਜੀਤ ਸਿੰਘ ਦੇ, ਤੇ ਉਹ ਆਸ ਕੌਰ ਦੇ ਵੀ ਜਿਹੜੇ ਰਿਲੇਟਿਵ ਸਨ ਜੀ। ਤੇ ਇਸ ਕਰਕੇ ਉਹਨਾਂ ਦਾ ਜਿਹੜਾ ਜਿਹੜਾ ਇਹਨਾਂ ਦੀ ਹੁਣ ਤੱਕ ਦੀ ਜਿਹੜੀ ਸਿਆਸਤ ਦੇ ਵਿੱਚ ਇਸ ਪਰਿਵਾਰ ਦਾ ਜਿਹੜਾ ਬੋਲਬਾਲਾ ਰਿਹਾ, ਖਾਸ ਕਰਕੇ ਕਾਂਗਰਸ ਦੀ ਸਰਕਾਰ ਵੇਲੇ ਤੱਕ, ਅੱਜ ਕੱਲ ਅਰੁਣ ਸਿੰਘ ਵੀ ਕਾਫੀ ਹਾਸ਼ੀਏ ਤੇ ਧੱਕੇ ਹੋਏ ਆ ਜੀ, ਕੋਈ ਕਿਤੇ ਉਹਨਾਂ ਦਾ ਜ਼ਿਕਰ ਨਹੀਂ ਆਉਂਦਾ। ਪਰ ਬੀਤੇ ਦਿਨ ਹੀ ਇਹਨਾਂ ਦੇ ਦੇਹਾਂਤ ਹੋ ਗਿਆ ਜੀ ਆਸ ਕੌਰ ਦਾ। ਤੇ ਆਸ ਕੌਰ ਜਦੋਂ ਸ਼ਾਹੀ ਲੋਕ ਹੁੰਦੇ ਆ, ਚਾਹੇ ਕਹਿੰਦੇ ਨੀ ਰੱਸੀ ਮੱਚਦੇ ਪਰ ਬਲ ਨਹੀਂ ਜਾਂਦਾ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਸਟਾਈਲ, ਉਹਨਾਂ ਦੇ ਕੰਮ ਕਾਜ ਉਹੀ ਰਾਜਸੀ ਹੀ ਹੁੰਦੇ ਆ। ਸੋ ਜਿਹੜੀ ਇੱਕ ਟਾਈਮ ਸੀ ਜਦੋਂ ਨੰਜਾ ਦੇ ਵੇਲੇ ਚ 1949 ਚ ਜਦੋਂ ਫਿਨਿਸ਼ ਹੋਇਆ 47 ਤੋਂ ਬਾਅਦ, ਤਾਂ ਉਦੋਂ ਇਹ ਰਿਆਸਤਾਂ ਵਾਲੇ ਲੋਕ ਸੀ ਜਿਹੜੇ, ਇਹਨਾਂ ਤੇ ਬਹੁਤ ਸਾਰੇ ਲੋਕਾਂ ਨੇ ਤਰਸ ਵੀ ਕੀਤਾ ਸੀ, ਕਿਉਂਕਿ ਅਸੀਂ ਲੱਖ ਸਦਾਮ ਹੁਸੈਨ ਨੂੰ ਮਾੜਾ ਕਹਿ ਦਈਏ, ਲੱਖ ਗਦਾਫੀ ਨੂੰ ਮਾੜਾ ਕਹਿ ਦਈਏ, ਲੱਖ ਕਿਸੇ ਰਾਜੇ ਮਹਾਰਾਜੇ ਨੂੰ ਮਾੜਾ ਕਹਿ ਦਈਏ, ਪਰ ਜਦੋਂ ਉਹਨਾਂ ਤੋਂ ਕੁਛ ਖੁੱਸਦਾ ਨਾ, ਤੇ ਉਦੋਂ ਸਾਨੂੰ ਵੀ ਤਰਸ ਜਿਹਾ ਆਉਂਦਾ ਵੀ ਹੁਣ ਇਹ ਕਿਵੇਂ ਜ਼ਿੰਦਗੀ ਬਸਰ ਕਰਨਗੇ, ਵੀ ਇਹਨਾਂ ਦੀ ਇੰਨੀ ਰਾਜਸੀ ਰਹੀ ਤੇ ਹੁਣ ਔਖਾ ਹੀ ਆਮ ਬੰਦੇ ਦੇ ਤੌਰ ਤੇ ਜ਼ਿੰਦਗੀ ਜਿਉਣਾ। ਸੋ ਇਹ ਕਾਫੀ ਉਸ ਟਾਈਮ ਤਰਸ ਦੇ ਪਾਤਰ ਬਣੇ ਸੀ, ਭਾਵੇਂ ਇਹਨਾਂ ਨੂੰ ਬਹੁਤ ਸਾਰਾ ਸਰਕਾਰਾਂ ਨੇ ਉਦੋਂ ਸਮਝੌਤੇ ਹੋਏ ਸੀ ਵੀ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੂੰ, ਜ਼ਮੀਨਾਂ ਰੱਖਣ ਦੀ, ਮਹਿਲ ਰੱਖਣ ਦੀ, ਜਾਂ ਸਲਾਨਾ ਇਹਨਾਂ ਨੂੰ ਇੱਕ ਜਿਹੜੀ ਇੱਕ ਪੈਨਸ਼ਨਾਂ ਲਈ ਮਿਲੀਆਂ ਸੀ ਸਾਰੇ ਪਰਿਵਾਰਾਂ ਨੂੰ, ਉਹ ਚੀਜ਼ਾਂ ਭਾਵੇਂ ਇਹਨਾਂ ਨੂੰ ਮਿਲੀਆਂ ਸਨ ਤੇ, ਪਰ ਫਿਲਹਾਲ ਜਿਹੜਾ ਇਹਨਾਂ ਦਾ ਜ਼ਿਆਦਾ ਵਜੂਦ ਨਹੀਂ ਰਿਹਾ ਜਿਹੜਾ ਕਿਸੇ ਟਾਈਮ ਦੇ ਵਿੱਚ ਇਹਨਾਂ ਦੀ ਤੂਤੀ ਬੋਲਦੀ ਹੁੰਦੀ ਸੀ। ਤੇ ਹੁਣ ਆਸ ਕੌਰ ਨੂੰ ਇੱਕ ਛੋਟੀ ਜਿਹੀ ਖਬਰ ਮਿਲੀ ਹੈ ਵਿਚਾਰੀ ਨੂੰ, ਤੇ ਜੇ ਕਿਤੇ ਰਾਜ ਘਰਾਣੇ ਦੀ ਇੱਕ ਔਰਤ ਦੀ ਉਸ ਟਾਈਮ ਦੇ ਵਿੱਚ ਮੌਤ ਹੁੰਦੀ ਸੀ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿੱਥੋਂ ਤੱਕ ਜਾਣੀ ਸੀ ਇਹ ਗੱਲ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ, ਅੱਜ ਦੇ ਇਸ ਖਬਰਾਂ ਦੇ ਸਿਲਸਿਲੇ ਦੇ ਵਿੱਚ ਇੱਕ ਆਖਰੀ ਖਬਰ ਜਿਹੜੀ ਜ਼ਰੂਰ ਲੈਣਾ ਚਾਹਾਂਗੀ। ਆਖਰੀ ਖਬਰ ਜਿਹੜੀ ਹੈ ਜੀ, ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਆਏ ਕੁਛ ਸ਼ਰਧਾਲੂ ਜਿਹੜੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਇਲਾਕੇ ਤੋਂ ਆਏ ਸੀ, ਤੇ ਉਸ ਜਥੇ ਚੋਂ ਦੋ ਔਰਤਾਂ ਤੇ ਇੱਕ ਬੱਚੀ ਜਿਹੜੀ ਹੈ ਜੀ, ਉਹ ਜਲਿਆਂ ਵਾਲੇ ਬਾਗ ਤੋਂ ਕਹਿੰਦੇ ਲਾਪਤਾ ਹੋ ਗਈਆਂ ਆ, ਤੇ ਐਤਵਾਰ ਦੁਪਹਿਰ 2 ਵਜੇ ਜਿਹੜੀ ਇਹ ਘਟਨਾ ਆ ਉਹ ਵਾਪਰੀ ਆ, ਤੇ ਅਜੇ ਵੀ ਕਹਿੰਦੇ ਜਿਹੜਾ ਪਰਿਵਾਰ ਆ ਉਹ ਮੈਂਬਰਾਂ ਦੀ ਭਾਲ ਦੇ ਲਈ ਭਟਕ ਰਿਹਾ ਆ।
ਦੇਖੋ ਜੀ, ਇਹ ਖਬਰ ਦੇ ਉੱਤੇ ਗੱਲ ਕਰਨ ਦੇ ਨਾਲ ਨਾਲ ਇੱਕ ਹੋਰ ਗੱਲ ਧਿਆਨ ਦੇਣਾ ਬਣਦਾ ਮੇਰੇ ਕੋਲ ਨਾ, ਪਿਛਲੇ 2-3 ਮਹੀਨਿਆਂ ਤੋਂ ਇੱਕ ਅਮਨਦੀਪ ਸਿੰਘ ਨਾਂ ਦੇ ਮੁੰਡੇ ਦਾ ਫੋਨ ਆ ਰਿਹਾ ਪੰਜਾਬ ਤੋਂ, ਤੇ ਉਹ ਮੈਨੂੰ ਸੋਸ਼ਲ ਮੀਡੀਆ ਰਾਹੀਂ ਕਾਫੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਕੈਨੇਡਾ ਸੀ, ਤੇ ਉਸ ਤੋਂ ਬਾਅਦ ਤੋਂ ਮੇਰੀ ਉਹਦੇ ਨਾਲ ਗੱਲ ਵੀ ਹੋਈ 2-3 ਵਾਰੀ, ਤਾਂ ਉਹਨਾਂ ਨੇ ਮੈਨੂੰ ਇੱਕ ਆਰਟੀਕਲ ਭੇਜਿਆ ਜੀ। ਤੇ ਜਦੋਂ ਮੈਂ ਉਹ ਮੁੰਡੇ ਨੂੰ ਪੁੱਛਿਆ ਵੀ, ਤਕਰੀਬਨ 35 ਸਾਲ ਏਜ ਹੋਣੀ ਆ ਉਸ ਨੌਜਵਾਨ ਦੀ, ਤੇ ਮੈਂ ਪੁੱਛਿਆ ਵੀ ਤੁਸੀਂ ਕੀ ਕਰਦੇ ਹੋ, ਤਾਂ ਉਹ ਕਹਿੰਦੇ ਜੀ ਮੈਂ ਲੇਬਰ ਕਰਦਾ ਇੱਥੇ ਇੱਕ ਚਨਾਈ ਦੇ ਮਿਸਤਰੀ ਨਾਲ, ਤੇ ਉਹਨਾਂ ਨੇ ਘੱਟੋ ਘੱਟ 8-10 ਪੇਜਾਂ ਦਾ ਮੈਨੂੰ ਇੱਕ ਆਰਟੀਕਲ ਲਿਖ ਕੇ ਭੇਜਿਆ, ਤੇ ਉਹ ਆਰਟੀਕਲ ਰੋਂਗਟੇ ਖੜੇ ਕਰਨ ਵਾਲਾ ਆਰਟੀਕਲ ਸੀ, ਤੇ ਉਹਦਾ ਵਿਸ਼ਾ ਇਹ ਸੀ ਵੀ ਦਰਬਾਰ ਸਾਹਿਬ ਦੇ ਵਿੱਚੋਂ ਗੁੰਮ ਹੁੰਦੇ ਬੱਚਿਆਂ ਬਾਰੇ ਅੰਦਰੂਨੀ ਜਾਣਕਾਰੀ, ਤਾਂ ਉਸ ਦੇ ਵਿੱਚ ਉਹਨਾਂ ਨੇ ਡਾਇਰੈਕਟ ਇਹੋ ਜਿਹੇ ਬੰਦਿਆਂ ਦੇ ਨਾਂ ਲਿਖੇ ਜਿਹੜੇ ਬੰਦਿਆਂ ਨੇ ਇਹ ਬੱਚਿਆਂ ਨੂੰ ਬੱਚੇ ਗਾਇਬ ਕਰਦੇ ਆ, ਸਿੱਧਾ ਲਿਖਿਆ ਵੀ ਫਲਾਨੇ ਬੰਦੇ ਦਾ ਡਰਾਈਵਰ ਆ, ਫਲਾਨੇ ਦਾ ਉਹ ਐਂ ਕਰਕੇ ਬੱਚਿਆਂ ਦੇ ਇੱਥੇ ਸੌਦੇ ਕਰਦੇ ਆ। ਉਹ ਆਰਟੀਕਲ ਪੜ੍ਹਨ ਤੋਂ ਬਾਅਦ ਉਹਨੇ ਮੈਨੂੰ ਪਹਿਲਾਂ ਹੀ ਕਿਹਾ ਸੀ ਵੀ ਇਸ ਆਰਟੀਕਲ ਨੂੰ ਕੋਈ ਛਾਪਦਾ ਨਹੀਂ, ਕੋਈ ਵੀ ਨਹੀਂ ਛਾਪਦਾ, ਕਹਿੰਦਾ ਮੈਂ ਸਾਰੀ ਦੁਨੀਆਂ ਦੀ ਮਿੰਨਤ ਕੱਢ ਕੇ ਦੇਖ ਲਈ, ਤੇ ਮੈਨੂੰ ਕਹਿੰਦੇ ਹੁਣ ਅਖੀਰੀ ਆਸ ਤੁਹਾਡੇ ਕੋਲੋਂ ਬਚੀ ਆ ਤੇ ਤੁਸੀਂ ਇਹਨੂੰ ਛਾਪ ਦਿਓਗੇ। ਤੇ ਮੈਨੂੰ ਵੀ ਕਿਰਾਂ ਤਾਂ ਉਹਨਾਂ ਦੀਆਂ ਗੱਲਾਂ ਤੋਂ ਇਹ ਲੱਗਿਆ ਵੀ ਕੋਈ ਗੱਲ ਆ ਯਾਰ, ਅਸੀਂ ਛਾਪਾਂਗੇ ਕਿਉਂ ਨਹੀਂ ਛਾਪਾਂਗੇ। ਪਰ ਉਸ ਤੋਂ ਬਾਅਦ ਜਦੋਂ ਮੈਂ ਆਰਟੀਕਲ ਪੜ੍ਹਿਆ ਤਾਂ ਮੇਰੇ ਵੀ ਜਿਹੜੀ ਅੰਦਰ ਚਰਨਾਹਟ ਨਿਕਲੀ, ਕਿਉਂਕਿ ਉਹਦੇ ਵਿੱਚ ਡਾਇਰੈਕਟ ਅਟੈਕ ਵੱਡੇ ਵੱਡੇ ਬੰਦਿਆਂ ਦੇ ਉੱਤੇ ਕੀਤਾ ਗਿਆ, ਤਾਂ ਮੈਂ ਉਸ ਦੇ ਲਈ ਕੋਸ਼ਿਸ਼ ਕੀਤੀ ਵੀ ਉਹਨੂੰ ਆਪਾਂ ਜ਼ਮੀਨੀ ਪੱਧਰ ਤੇ ਦੂਜਾ ਪੱਖ ਵੀ ਸਾਨੂੰ ਜਾਣਨਾ ਚਾਹੀਦਾ, ਕਿਉਂਕਿ ਇੱਕ ਪੱਖ ਨਾਲ ਅਸੀਂ ਗੱਲ ਨਹੀਂ ਕਰ ਸਕਦੇ। ਪਰ ਮੈਨੂੰ ਉਹਦੇ ਤੇ ਸ਼ੰਕਾ ਨਹੀਂ ਹੋਈ ਵੀ ਇਹ ਝੂਠ ਹੋਊਗਾ, ਵੀ ਇਹ ਆਰਟੀਕਲ ਝੂਠ ਹੋਊਗਾ। ਮੇਰੀ ਸਹਿਮ ਦਾ ਕਾਰਨ ਸਿਰਫ ਇੱਕੋ ਹੀ ਸੀ ਵੀ ਇੱਕ ਤਾਂ ਪਹਿਲਾਂ ਘਰ ਫੂਕ ਕੇ ਅਖਬਾਰ ਕੱਢਦੇ ਆ, ਫੇਰ ਘਰ ਫੂਕ ਕੇ ਉਹਨੂੰ ਫਰੀ ਤੱਕ ਲੋਕਾਂ ਤੱਕ ਪਹੁੰਚਾਉਣੇ ਆ, ਤੇ ਗਾਂਹ ਕਿਤੇ ਇਹ ਨਾ ਹੋਵੇ ਵੀ ਜਿੰਦ ਨੂੰ ਜੰਜਾਲ ਕੋਈ ਪਾ ਲਈਏ ਕਿਸੇ ਦੇ, ਜਾਂ ਆਰਟੀਕਲ ਛਾਪ ਕੇ ਸਾਨੂੰ ਕੋਈ ਸੂ ਕਰਦੇ ਤੇ ਅਸੀਂ ਸਾਰੀ ਉਮਰ ਇਸ ਚੁੱਗੇ ਰਹਿ ਜਾਈਏ। ਤਾਂ ਇਹ ਜ਼ਰੂਰ ਮੈਨੂੰ ਮਨ ਚ ਮੇਰੇ ਚ ਆਇਆ, ਤੇ ਮੈਂ ਉਹਨੂੰ ਇੱਕ ਵਾਰੀ ਹੋਲਡ ਤੇ ਰੱਖਿਆ, ਨਾ ਛਾਪਣ ਬਾਰੇ ਨਹੀਂ ਸੋਚਿਆ, ਮੈਂ ਉਹਨੂੰ ਹੋਲਡ ਤੇ ਰੱਖਿਆ ਆਰਟੀਕਲ ਨੂੰ, ਤੇ ਉਹਦੀ ਤਹਿਕੀਕਾਤ ਅਸੀਂ ਕਰ ਰਹੇ ਹਾਂ। ਤੇ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੂੰ ਵੀ ਮੈਂ ਇਸ ਲਈ ਸਪੈਸ਼ਲ ਬੇਨਤੀ ਕੀਤੀ ਸੀ ਵੀ ਉਹ ਅੰਮ੍ਰਿਤਸਰ ਸਾਹਿਬ ਜਾ ਕੇ ਇਸ ਦੀ ਹੋਰ ਤਹਿ ਤੇ ਜਾਣ, ਤੇ ਉਹ ਵੀ ਕੋਸ਼ਿਸ਼ ਕਰ ਰਹੇ ਆ। ਤੇ ਮੈਂ ਹੋਰ ਜਿਹੜੇ ਵੱਡੇ ਵੱਡੇ ਮੀਡੀਆ ਦੇ ਬੰਦੇ ਜਿਹੜੇ ਆਪਦੇ ਆਪ ਨੂੰ ਮਹਾਨ ਅਖਵਾਉਣ ਵਾਲੇ ਵੀ ਬਹੁਤ ਸਾਰੇ ਬੰਦੇ ਉਹਨਾਂ ਦੀ ਤਾਂ ਉਹਨਾਂ ਨੇ ਪਰਦੇ ਲਾਏ ਆ ਸਾਰਿਆਂ ਦੇ ਵੀ ਭਾਈ ਫਲਾਨਾ ਲੇਖਕ ਜਾਂ ਫਲਾਨੀ ਲੇਖਕਾ ਆਪਦੇ ਆਪ ਨੂੰ ਕਹਿੰਦੀ ਆ ਵੀ ਮੈਂ ਤਾਂ ਸੱਚ ਤੋਂ ਸਿਵਾਏ ਕੁਛ ਕਰਦੀ ਹੀ ਨਹੀਂ ਤਾਂ ਉਹ ਉਹਨਾਂ ਨੇ ਵੀ ਸਭ ਨੇ ਹੱਥ ਖੜੇ ਕਰਤੇ ਕਿਸੇ ਨੇ ਹੱਥ ਨਹੀਂ ਪਾਇਆ ਉਸ ਕੇਸ ਦੇ ਵਿੱਚ ਕਿਉਂਕਿ ਉਹ ਕੇਸ ਹੀ ਐਸਾ ਵੀ ਵੱਡੇ ਦੁਨੀਆਂ ਉਹਦੇ ਵਿੱਚ ਮਾਰਚ ਆਉਂਦੀ ਆ ਤੇ ਗਾਂ ਉਹਦੀਆਂ ਭਾਵਨਾਵਾਂ ਦਰਬਾਰ ਸਾਹਿਬ ਨਾਲ ਜੁੜੀਆਂ ਹੋਣ ਕਾਰਨ ਹਰੇਕ ਬੰਦਾ ਡਰਦਾ ਦਰਬਾਰ ਸਾਹਿਬ ਐ ਸੋਚਦਾ ਵੀ ਇਹ ਜਿਹੜੀ ਮੇਰੀ ਜੰਗ ਆ ਉਹ ਸਿੱਧੀ ਦਰਬਾਰ ਸਾਹਿਬ ਨਾਲ ਆ ਕਿਤੇ ਨਾ ਕਿਤੇ ਤਾਂ ਕਿਹੜਾ ਬੰਦਾ ਹੋਊਗਾ ਜਿਹੜਾ ਉਹ ਜੰਗ ਕਰਨੀ ਚਾਹੂਗਾ ਜਾਂ ਉਹਦੇ ਨਾਲ ਪੰਗਾ ਲੈਣਾ ਚਾਹੂਗਾ ਪਰ ਉਹ ਮੈਨੂੰ ਜਿਹੜੇ ਢੰਗ ਨਾਲ ਮੈਂ ਜਿੰਨੇ ਵਾਰੀ ਵੀ ਮੁੰਡੇ ਨਾਲ ਗੱਲ ਹੋਈ ਆ ਮੁੰਡਾ ਕਾਫੀ ਮੈਨੂੰ ਸੁਲਝਿਆ ਹੋਇਆ ਲੱਗਿਆ ਭਾਵੇਂ ਪੜ੍ਹਾਈ ਲਿਖਾਈ ਉਨੀ ਨਹੀਂ ਹੈ ਪਰ ਉਹ ਸੁਲਝਿਆ ਹੋਇਆ ਤੇ ਉਹਦੇ ਤੇ ਮਾਰ ਪਈ ਆ ਉਸ ਚੀਜ਼ ਦੀ ਵੀ ਉਹਨੇ ਜਿੱਥੇ ਜਿੱਥੇ ਵਿਰੋਧਤਾ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਉੱਥੇ ਉਹਨੂੰ ਉਲਟਾ ਉਹਦੇ ਤੇ ਕੇਸ ਪਿਆ ਉਹਨੂੰ ਫੜ ਕੇ ਅੰਦਰ ਕਰ ਦਿੱਤਾ ਜਾਂਦਾ ਰਿਹਾ ਉਹਨੇ ਬਹੁਤ ਸਾਰੇ ਥਾਵਾਂ ਦੇ ਤੇ ਰੌਲਾ ਪਾਇਆ ਪੁਲਿਸ ਕੋਲੇ ਗਿਆ ਪ੍ਰਧਾਨਾਂ ਕੋਲੇ ਗਿਆ ਲੀਡਰਾਂ ਕੋਲੇ ਗਿਆ ਲੇਖਕਾਂ ਕੋਲੇ ਗਿਆ ਵੱਡੇ ਵੱਡੇ ਟੈਲੀਵਿਜ਼ਨ ਚੈਨਲਾਂ ਕੋਲੇ ਗਿਆ ਅਖਬਾਰਾਂ ਵਾਲਿਆਂ ਕੋਲੇ ਗਿਆ ਕਿਸੇ ਨੇ ਨੀ ਉਹਦੀ ਸੁਣੀ ਪਰ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਕੇਸ ਦਿਖਾ ਰਿਹਾ ਵੀ ਜਿੱਥੋਂ ਉੱਥੋਂ ਰੋਜ਼ ਬੱਚੇ ਲਾਪਤਾ ਹੁੰਦੇ ਆ ਸੋ ਅੱਜ ਇਹ ਬੱਚੀ ਲਾਪਤਾ ਹੋਣ ਕਾਰਨ ਮੇਰੀ ਗੱਲ ਚੋਂ ਗੱਲ ਆ ਗਈ ਵੈਸੇ ਇਸ ਦੇ ਉੱਤੇ ਅਸੀਂ ਆਪਣੇ ਵੰਨੀਓਂ ਲੱਗੇ ਹੋਏ ਆ ਕੁਛ ਨਾ ਕੁਛ ਜਿੰਨਾ ਕਿ ਜੇ ਤਾਂ ਹੁਣ ਆਪ ਇੰਡੀਆ ਚ ਰਹਿੰਦੇ ਹੁੰਦੇ ਤਾਂ ਮੇਰਾ ਬਹੁਤ ਚਿੱਤ ਸੀ ਵੀ ਇਸ ਕੇਸ ਨੂੰ ਮੈਨੂੰ ਚਾਹੇ 10 ਦਿਨ 20 ਦਿਨ ਉੱਥੇ ਰਹਿਣਾ ਪੈ ਜਾਂਦਾ ਤੇ ਮੈਂ ਇਸ ਨੂੰ ਜ਼ਰੂਰ ਆਪ ਪੜਤਾਲ ਦਾ ਵੀ ਵਾਕਈ ਕੀ ਏਦਾਂ ਹੋ ਰਿਹਾ ਵੀ ਬੱਚਿਆਂ ਦੀ ਏਦਾਂ ਸਮਗਲਿੰਗ ਹੋ ਰਹੀ ਆ ਉੱਥੋਂ ਇਸ ਢੰਗ ਨਾਲ ਗੁੰਮ ਹੋ ਰਹੇ ਆ ਬੱਚੇ ਤਾਂ ਇਹ ਚੀਜ਼ਾਂ ਜਦੋਂ ਇਹ ਜਿਹੀਆਂ ਖ਼ਬਰਾਂ ਆਉਂਦੀਆਂ ਉਹ ਇਸ ਚੀਜ਼ਾਂ ਦੇ ਉੱਤੇ ਨੂੰ ਹੋਰ ਪੁਖਤਾ ਕਰਦੀਆਂ ਹੋਰ ਮੋਹਰ ਲਾ ਦਿੰਦੀਆਂ ਵੀ ਵਾਕਈ ਕੁਛ ਨਾ ਕੁਛ ਤਾਂ ਜਿਹੜਾ ਜ਼ਮੀਨੀ ਪੱਧਰ ਤੇ ਹੁੰਦਾ ਹੋਊਗਾ ਐਵੇਂ ਤਾਂ ਨਹੀਂ ਉਹ ਅਮਨਦੀਪ ਵਰਗਿਆਂ ਨੇ ਇਹੋ ਜਿਹੀ ਗੱਲ ਲਿਖੀ ਤੇ ਜਾਂ ਉਹ ਇੰਨਾ ਉਹ ਉਹਨਾਂ ਨੇ ਤਾਂ ਉਹਨੇ ਸਿੱਧਾ ਹੀ ਕਹਿ ਰੱਖਿਆ ਜੀ ਕਹਿੰਦੇ ਵੀ ਮੈਂ ਲੇਬਰ ਕਰਦਾ ਮੇਰੀ ਰੋਜ਼ੀ ਰੋਟੀ ਤਾਂ ਹੀ ਚੱਲਣੀ ਆ ਪਰ ਮੇਰੇ ਮੈਨੂੰ ਹੁਣ ਇੱਕ ਮੇਰੇ ਲਈ ਜੀਵਨ ਦਾ ਇੱਕ ਮਿਸ਼ਨ ਬਣ ਗਿਆ ਵੀ ਚਾਹੇ ਕੁਛ ਵੀ ਹੋ ਜੇ ਮੈਂ ਆਪਦੇ ਮਰਦੇ ਦਮ ਤੱਕ ਇਸ ਮਿਸ਼ਨ ਦੇ ਉੱਤੇ ਪਹਿਰਾ ਦੇਊਂਗਾ ਤੇ ਮੈਂ ਆਪਦੇ ਵੰਨਿਓਂ ਕੋਸ਼ਿਸ਼ ਕਰੀ ਜਾਊਂਗਾ ਉੱਥੋਂ ਤੱਕ ਵੀ ਹੋਇਆ ਉਹਦੀਆਂ ਹੱਥ ਪੈਰ ਵੀ ਤੋੜ ਦਿੱਤੇ ਗਏ ਉਹਨੂੰ ਬਹੁਤ ਕੁਛ ਉਹਨੂੰ ਕਹੁੰਦਾ ਰਿਹਾ ਪਰ ਉਹ ਬੰਦੇ ਨੇ ਉਹਨੂੰ ਪੈਸੇ ਵੀ ਬਹੁਤ ਲੱਗਦੇ ਰਹੇ ਉਹਦੇ ਪੁਲਿਸ ਵੀ ਉਹਨੂੰ ਤੰਗ ਕਰਦੀ ਰਹਿੰਦੀ ਆ ਪਰ ਉਹ ਫੇਰ ਵੀ ਇਸ ਦੇ ਉੱਤੇ ਰੌਲਾ ਪਾਉਂਦਾ ਰਹਿੰਦਾ ਵੀ ਭਾਈ ਇੱਥੇ ਆ ਹੋ ਰਿਹਾ ਇੱਥੇ ਆ ਹੋ ਰਿਹਾ ਲੰਗਰ ਹਾਲ ਦੇ ਵਿੱਚ ਕੰਮ ਕਰਦੇ ਬੰਦਿਆਂ ਤੇ ਉਹਨੇ ਕਿੰਤੂ ਪ੍ਰੰਤੂ ਕੀਤਾ ਉਹਨੇ ਬਹੁਤ ਸਾਰੇ ਪ੍ਰਧਾਨਾਂ ਨੂੰ ਵੀ ਜਿਹੜੀ ਇਹ ਗੱਲਾਂ ਤੋਂ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਜਵਾਬ ਵੀ ਹੈਰਾਨੀਜਨਕ ਉਹਨੇ ਸਾਰਿਆਂ ਦਾ ਦੱਸਿਆ ਸੋ ਮੈਂ ਇੱਥੇ ਇਹ ਗੱਲ ਛਿੜ ਗਈ ਹੈ ਤਾਂ ਮੈਂ ਸਾਡੇ ਦੋਸਤਾਂ ਮਿੱਤਰਾਂ ਨੂੰ ਹੋਰ ਬਹੁਤ ਸਾਰੇ ਲਿਸਨਰ ਦਾ ਜਾਂ ਜਿੱਦੇ ਸਿੱਧੇ ਜਾਂ ਸਿੱਧੇ ਰੂਪ ਚ ਜੁੜੇ ਹੋਏ ਆ ਉਹ ਵੀ ਇਸ ਬਾਰੇ ਥੋੜੇ ਜਿਹੇ ਜਾਗਰੂਕ ਹੋਣ ਜੇ ਕਿਤੇ ਇਹੋ ਜਿਹਾ ਕੁਛ ਸੱਚੀ ਮੁੱਚੀ ਹੋ ਰਿਹਾ ਤਾਂ ਅਸੀਂ ਰਲ ਮਿਲ ਕੇ ਜ਼ਰੂਰ ਇਹਦੀਆਂ ਤਹਿਾਂ ਤੇ ਜਾਈਏ ਅੱਜ ਦੇ ਯੁੱਗ ਦੇ ਵਿੱਚ ਤਾਂ ਹੁਣ ਦੇਖੋ ਕੈਮਰਾ ਇੱਕ ਬਹੁਤ ਵੱਡਾ ਹਥਿਆਰ ਬਣ ਚੁੱਕਿਆ ਤੇ ਅਸੀਂ ਕਿਤੇ ਵੀ ਕਿਹੜੀ ਵੀ ਚੀਜ਼ ਕਿਵੇਂ ਵੀ ਰਿਕਾਰਡ ਕਰ ਸਕਦੇ ਹਾਂ ਅੱਜ ਤਾਂ ਦਰਬਾਰ ਸਾਹਿਬ ਦੇ ਵਿੱਚ ਵੀ ਹਜ਼ਾਰਾਂ ਕੈਮਰਾ ਜਿਹੜੇ ਲਾ ਰੱਖਿਆ ਸੈਂਕੜੇ ਕੈਮਰੇ ਜਿਨ੍ਹਾਂ 'ਚ ਵੀ ਪਲ ਪਲ ਇੰਚ ਇੰਚ ਦੇਖਿਆ ਜਾ ਸਕਦਾ ਤੇ ਕੀ ਚੀਜ਼ ਦਾ ਪਤਾ ਨਹੀਂ ਲੱਗ ਸਕਦਾ ਜੇ ਤੁਸੀਂ ਕਰਨਾ ਚਾਹੋ ਮੈਂ ਬੇਨਤੀ
ਜਿਹੜੀ ਇਹ ਘਟਨਾ ਵਾਪਰੀ ਹੈ ਜਲਿਆਂ ਵਾਲੇ ਬਾਗ ਚ ਵਾਪਰੀ ਹੈ ਕਿਉਂਕਿ ਉਹ ਜਿਹੜੇ ਪਰਿਵਾਰ ਮੈਂਬਰ ਸੀ ਮੈਨੂੰ ਲੱਗਦਾ ਕਿ ਜਲਿਆਂ ਵਾਲੇ ਬਾਗ
ਅਸਲ ਚ ਏਰੀਆ ਇਹ ਅਸਲ ਚ ਏਰੀਆ ਸਾਰਾ ਏਰੀਏ ਦੀ ਉਹ ਜਿਹੜੇ ਜੇ ਤੁਸੀਂ ਲੇਖ ਪੜੋਗੇ ਨਾ ਤੇ ਉਹ ਏਰੀਏ ਦੇ ਵਿੱਚ ਇੱਕ ਗੈਂਗ ਕੰਮ ਕਰ ਰਿਹਾ ਪੂਰੇ ਦਾ ਪੂਰਾ ਗੈਂਗ ਕੰਮ ਕਰ ਰਿਹਾ ਜਿਹੜਾ ਕਿ ਇਹ ਨਿਗਾਹ ਰੱਖਦਾ ਵੀ ਕਿੱਥੋਂ ਕੀ ਕਰਨਾ ਇਹੀ ਚੀਜ਼ਾਂ ਉਹਨੇ ਅਮਨਦੀਪ ਨੇ ਬਰੀਕੀ ਨਾਲ ਉਸ ਲੇਖ ਚ ਲਿਖੀਆਂ ਤੇ ਉਹ ਗੈਂਗ ਫਿਰ ਜਿੱਥੋਂ ਵੀ ਹੁੰਦਾ ਤੇ ਗੈਪ ਕਰ ਦਿੰਦੇ ਆ ਫੜ ਕੇ ਬੰਦਾ
ਜੀ ਜੀ ਬਿਲਕੁਲ ਤੇ ਬਿਲਕੁਲ ਇਹਦੇ ਤੇ ਵੀ ਚਿੰਤਾ ਕਰਨੀ ਬਣਦੀ ਹੈ ਤੇ ਜੇ ਅਸੀਂ ਆਪ ਕੁਛ ਕਰ ਸਕਦੇ ਹਾਂ ਜਾਂ ਜੇ ਸਹਾਈ ਹੋ ਸਕਦੇ ਹਾਂ ਕਿਤੇ ਮਦਦਗਾਰ ਸਾਬਤ ਹੋ ਸਕਦੇ ਹਾਂ ਤਾਂ ਜ਼ਰੂਰ ਕਰਨੀ ਬਣਦੀ ਹੈ ਜੀ ਸਾਡੀ ਤੇ ਜੇ ਸਾਡੇ ਆਪਣੇ ਜਿਹੜੇ ਰਿਸ਼ਤੇਦਾਰ ਜਾਂ ਕੋਈ ਆਪਣੇ ਨਜ਼ਦੀਕੀ ਜਿਹੜੇ ਆ ਉਹ ਉੱਥੇ ਰਹਿੰਦੇ ਹੋਣ ਜਿਹੜੇ ਇਹਨਾਂ ਸੱਚਾਈਆਂ ਤੋਂ ਵਾਕਫ ਹੋਣ ਤਾਂ ਜ਼ਰੂਰ ਉਹਨਾਂ ਨੂੰ ਵੀ ਅੱਗੇ ਜ਼ਰੂਰ ਆਉਣਾ ਚਾਹੀਦਾ ਬ੍ਰਾਟ ਸਾਹਿਬ ਤੇ ਬ੍ਰਾਟ ਸਾਹਿਬ ਬਹੁਤ ਸਾਰੇ ਸਾਡੇ ਨਾਲ ਮੈਸੇਜਿਸ ਜਿਹੜੇ ਆ ਉਹ ਫੇਰ ਜੁੜ ਰਹੇ ਆ ਦੋਸਤ ਜੁੜ ਰਹੇ ਆ ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ 8:37 ਤੇ ਜੁੜੇ ਸੀ ਤੇ ਇਹਨਾਂ ਨੇ ਵੀ ਤੁਹਾਡੀ ਕੁਛ ਟਿੱਪਣੀ ਜਿਹੜੀ ਆ ਉਹ ਮੰਗੀ ਆ ਤੇ ਜੇ ਇਜਾਜ਼ਤ ਹੋਵੇ ਤਾਂ ਮੈਂ ਉਹਨਾਂ ਦਾ ਜਿਹੜਾ ਮੈਸੇਜ ਆ ਉਹ ਲਵਾਂ
ਬਿਲਕੁਲ ਜੀ ਬਿਲਕੁਲ
ਜੀ ਕਹਿੰਦੇ ਨੋਟਬੰਦੀ ਦਾ ਸਮਾਂ ਖਤਮ ਹੋ ਗਿਆ ਇਸ ਬਾਰੇ ਸਾਰੇ ਵਰਤਾਰੇ ਨੂੰ ਦੇਖਿਆ ਜਾਵੇ ਤਾਂ ਜਿੰਨੇ ਵੀ ਲੋਕ ਇਸ ਸਮੇਂ ਚ ਫੜੇ ਗਏ ਨੇ ਉਹਨਾਂ ਚ ਜ਼ਿਆਦਾਤਰ ਭਾਜਪਾ ਦੇ ਲੋਕ ਫੜੇ ਗਏ ਨੇ ਜਿੰਨਾ ਵੀ ਪੈਸਾ ਫੜਿਆ ਗਿਆ ਤੇ ਜਿੰਨੇ ਵੀ ਲੋਕ ਫੜੇ ਗਏ ਉਹ ਤਾਂ ਨਸ਼ਰ ਕੀਤੇ ਜਾ ਰਹੇ ਨੇ ਪਰ ਉਹਨਾਂ ਕੋਲ ਨਵੇਂ ਨੋਟ ਆਏ ਕਿੱਥੋਂ ਇਸ ਬਾਰੇ ਜ਼ਿਕਰ ਨਹੀਂ ਆ ਰਿਹਾ ਇਸ ਬਾਰੇ ਕਹਿੰਦੇ ਮਿੰਟੂ ਜੀ ਤੁਹਾਡਾ ਕੀ ਕਹਿਣਾ ਤੇ ਨਾਲ ਹੀ ਕਹਿੰਦੇ ਤੁਹਾਨੂੰ ਪਤਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟੋ ਚ ਦਰਬਾਰ ਸਾਹਿਬ ਦੀ ਫੋਟੋ ਨਾਲ ਝਾੜੂ ਦੀ ਫੋਟੋ ਲਾ ਦਿੱਤੀ ਸੀ ਸਾਰੇ ਸਿੱਖ ਜਗਤ ਦੇ ਹਿਰਦੇ ਵਲੁੰਦਰੇ ਗਏ ਸੀ ਪਰ ਰੂਕਾ ਸਾਹਿਬ ਦੀ ਅਰਦਾਸ ਦੇ ਬਾਅਦ ਕਿਸੇ ਵੀ ਸਿੱਖ ਬੁੱਧੀਜੀਵੀ ਜਥੇਦਾਰ ਪ੍ਰਚਾਰਕ ਦਾ ਬਿਆਨ ਨਹੀਂ ਆਇਆ। ਇਸ ਬਾਰੇ ਮਿੰਟੂ ਤੁਹਾਡਾ ਕੀ ਕਹਿਣਾ ਹੈ? ਪਰ ਮੈਨੂੰ ਲੱਗਦਾ ਜੀ ਪ੍ਰਚਾਰਕਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਪ੍ਰਚਾਰਕਾਂ ਦੇ ਵਿੱਚ ਜਿਹੜੇ ਢੱਡਰੀਆਂ ਵਾਲੇ ਆ ਜੀ ਉਹਨਾਂ ਵੱਲੋਂ ਵੀ ਮੈਨੂੰ ਲੱਗਦਾ ਕਿ ਇੱਕ ਜਿਹੜਾ ਉਹ ਹਰ ਰੋਜ਼ ਹੀ ਦੀਵਾਨ ਕਰਦੇ ਆ ਉਹਦੇ ਵਿੱਚ ਉਹਨਾਂ ਦਾ ਜਿਹੜਾ ਸਿੱਖੀ ਬਾਰੇ ਪ੍ਰਚਾਰ ਹੁੰਦਾ ਉਹਨਾਂ ਨੇ ਜ਼ਰੂਰ ਇੱਕ ਟਿੱਪਣੀ ਜਿਹੜੀ ਆ ਉਹ ਉਹਦੇ ਵਿੱਚ ਕੀਤੀ ਆ ਤੇ ਇਹਦੇ ਨਾਲ ਹੀ ਜਿਹੜੇ ਸਾਡੇ ਬਹੁਤ ਹੀ ਸਤਿਕਾਰਿਤ ਪ੍ਰਚਾਰਕ ਨੇ ਜੀ ਜਿਹੜੇ ਦਰਬਾਰ ਸਾਹਿਬ ਵੀ ਆਮ ਕਥਾ ਕਰਦੇ ਨੇ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਚਾਹੇ ਇਨਡਾਇਰੈਕਟਲੀ ਜਿਹੜਾ ਆ ਇਸ ਮੁੱਦੇ ਵੱਲ ਧਿਆਨ ਜਿਹੜਾ ਉਹ ਜ਼ਰੂਰ ਸਿੱਖ ਸੰਗਤਾਂ ਦਾ ਦਵਾਇਆ ਗਿਆ। ਬਾਕੀ ਜਿਹੜੇ ਬੁੱਧੀਜੀਵੀ ਆ ਜਾਂ ਫਿਰ ਜਥੇਦਾਰ ਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਬਿਆਨ ਨਹੀਂ ਆਇਆ। ਇਸ ਬਾਰੇ ਮੈਨੂੰ ਲੱਗਦਾ ਕਿ ਬਰਾੜ ਸਾਹਿਬ ਤੁਸੀਂ ਵਧੀਆ ਦੱਸੋਗੇ ਤੇ ਦੋਨੋਂ ਹੀ ਉਹਨਾਂ ਦੇ ਜਿਹੜੇ ਇਹ ਪ੍ਰਸ਼ਨ ਨੇ ਸਵਾਲ ਨੇ ਉਹਨਾਂ ਦੇ ਬਾਰੇ ਟਿੱਪਣੀ ਜਿਹੜੀ ਜ਼ਰੂਰ ਦਿਓ।
ਬਿਲਕੁਲ ਜੀ, ਦੇਖੋ ਨੋਟਬੰਦੀ ਦੇ ਮਾਮਲੇ ਦੇ ਵਿੱਚ ਜਿਹੜੀਆਂ ਭਾਜਪਾ ਦੇ ਬੰਦੇ ਜਿੰਨੇ ਕੁ ਫੜੇ ਗਏ ਆ ਤੇ ਫੜੇ ਤਾਂ ਹੋਰ ਵੀ ਬਹੁਤ ਗਏ ਆ। ਥੋੜਾ ਜਿਹਾ ਨਾ ਨੋਟਬੰਦੀ ਦੇ ਮਾਮਲੇ ਚ ਸਰਕਾਰ ਉਹਨੂੰ ਦੱਬਣਾ ਚਾਹੁੰਦੀ ਆ ਤੇ ਉਹਦੇ ਵਿਰੋਧੀ ਲੋਕ ਚੱਕ ਰਹੇ ਇਸ ਗੱਲ ਨੂੰ, ਕਿਉਂਕਿ ਦੁਖੀ ਦੂਜੇ ਲੋਕ ਆ ਜਿਹੜੇ ਹੋ ਰਹੇ ਆ ਤਾਂ ਇਸ ਕਰਕੇ ਜਿਹੜੀਆਂ ਸਾਹਮਣੇ ਆ ਰਹੀਆਂ ਗੱਲਾਂ ਉਹ ਭਾਜਪਾ ਦੀਆਂ ਆ ਰਹੀਆਂ। ਪਰ ਇਹ ਗੱਲ ਨਹੀਂ ਹੈ ਵੀ ਇਕੱਲੇ ਭਾਜਪਾ ਦੇ ਹੀ ਬੰਦੇ ਫੜੇ ਗਏ ਆ, ਉਹ ਤਾਂ ਬਹੁਤ ਸਾਰੇ ਬੰਦੇ ਫੜੇ ਵੀ ਗਏ ਆ। ਦੂਜੀ ਗੱਲ ਉਹ ਨੋਟ ਕਿੱਥੋਂ ਆਏ, ਉਹਦੇ ਮਾਮਲੇ ਚ ਪਬਲਿਕਲੀ ਐਡੀ ਛੇਤੀ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਹੁੰਦੀਆਂ, ਉਹਦੇ ਇਨਵੈਸਟੀਗੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਅੜਿੱਕਾ ਵੀ ਪੈਂਦਾ। ਬਾਕੀ ਅਖਬਾਰਾਂ ਵਾਲਿਆਂ ਨੂੰ ਨਹੀਂ ਪਤਾ, ਪਰ ਸਰਕਾਰ ਜ਼ਰੂਰ ਉਸ ਦੇ ਉੱਤੇ ਕਾਰਵਾਈ ਕਰੂਗੀ ਤੇ ਕਰਨੀ ਪੈਣੀ ਆ ਉਹਨਾਂ ਨੂੰ, ਕਿਉਂਕਿ ਕਾਨੂੰਨ ਇੱਕ ਇਹੋ ਜਿਹੀ ਚੀਜ਼ ਆ ਵੀ ਜੇ ਉੱਥੇ ਦਰਜ ਹੋ ਗਿਆ ਕਿਤੇ ਵੀ FIR ਦਰਜ ਹੋ ਗਈ ਵੀ ਇੰਨੇ ਪੈਸੇ ਫੜੇ ਗਏ ਆ ਤਾਂ ਉਹ ਮਸਲਾ ਸਰਕਾਰਾਂ ਦੇ ਹੱਥ ਚੋਂ ਨਿਕਲ ਜਾਂਦਾ, ਉਹ ਮਸਲਾ ਚਲਾ ਜਾਂਦਾ ਫਿਰ ਕਾਨੂੰਨ ਦੇ ਹੱਥ ਚ, ਤੇ ਕਾਨੂੰਨ ਦੇ ਵਿੱਚ ਜਿਹੜੀ ਚਾਰਜਸ਼ੀਟ ਦਾਖਲ ਹੋਣੀ ਆ ਉੱਥੇ ਉਹਨਾਂ ਨੂੰ ਦੱਸਣਾ ਹੀ ਪੈਣਾ, ਦੇਣਾ ਹੀ ਪੈਣੀ ਆ ਵੀ ਕਿੱਥੋਂ। ਸੋ ਇਹ ਇੰਡੀਆ ਦਾ ਜਿਹੜਾ ਸਲੋ ਸਪੀਡ ਕਾਨੂੰਨ ਆ ਇਹਦੇ ਫੈਸਲੇ ਆਉਣਗੇ ਪਰ ਆਉਣਗੇ ਸਮਾਂ ਵਹਾ ਕੇ, ਇੱਕ ਵੱਖਰੀ ਗੱਲ ਆ। ਤੇ ਦੂਜੇ ਪਾਸੇ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਅਰਦਾਸ ਦੇ ਮਾਮਲੇ 'ਚ, ਤੇ ਅਰਦਾਸ ਦੇ ਮਾਮਲੇ ਦੇ ਵਿੱਚ ਨਾ ਵੈਸੇ ਤਾਂ ਬਹੁਤ ਕੁਛ ਹੋ ਚੁੱਕਿਆ ਤੇ ਪਰ ਇਹ ਤਾਂ ਦੇਖੋ ਹੁਣ ਕਲੀਅਰ ਕੱਟ ਹੀ ਆ ਵੀ ਕੋਈ ਇਹਦੇ 'ਚ ਦੋ ਰਾਏ ਨਹੀਂ ਹੈਗੀ ਵੀ ਜਦੋਂ ਜੇ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਜਾਂ ਕੇਜਰੀਵਾਲ ਕਰਦਾ ਕੁਛ ਵੀ ਤਾਂ ਉਹ ਜ਼ਿਆਦਾ ਹੰਗਾਮਾ ਬਣਾਇਆ ਜਾਂਦਾ, ਤੇ ਜੇ ਸੱਤਾਧਾਰੀ ਪਾਰਟੀ ਕਰਦੀ ਹੈ ਤਾਂ ਹੰਗਾਮਾ ਨਹੀਂ ਬਣਾਇਆ ਜਾਂਦਾ। ਇਹ ਤਾਂ ਇੱਕ ਨੋਰਮਲ ਗੱਲ ਹੀ ਹੈ, ਜੇ ਤਾਂ ਦੋਨਾਂ ਪਾਰਟੀਆਂ ਬਣੀਆਂ ਜਾ ਜਿੱਥੇ ਵੀ ਜੇ ਕਿਹੜਾ ਕੁਛ ਹੋਊਗਾ ਐਵੇਂ ਹੁੰਦਾ ਤੇ ਐਵੇਂ ਹੋਣਾ ਚਾਹੀਦਾ, ਕੋਈ ਬੰਦਾ ਆਪਦਿਆਂ ਨੂੰ ਥੋੜਾ ਨਿੰਦੂ ਭੰਡੂ ਆਪਦਿਆਂ ਨੂੰ ਤਾਂ ਬਚਾਊਗਾ ਹੀ। ਪਰ ਦੂਜੇ ਪਾਸੇ ਜਿਹੜੀ ਇਹ ਵਰਤਾਰਾ ਹੋਇਆ ਨਾ, ਜੇ ਇਸ ਨੂੰ ਮੈਂ ਇਸ ਨਜ਼ਰ ਨਾਲ ਦੇਖ ਰਿਹਾ ਵੀ ਚਲੋ ਅਰਦਾਸ ਦਾ ਇਤਿਹਾਸ ਬਾਰੇ ਤਾਂ ਉਹਦੇ ਸਾਰੀ ਗੱਲਬਾਤ ਹੋ ਗਈ ਆ ਰੇਡੀਓ ਦੇ ਉੱਤੇ ਵੀ ਅਰਦਾਸ ਦਾ ਇਤਿਹਾਸ ਕੀ ਆ, ਪ੍ਰੋਫੈਸਰ ਦਰਸ਼ਨ ਸਿੰਘ ਕਿਉਂ ਰੌਲਾ ਪਾ ਰਹੇ ਸੀ ਵੀ ਪ੍ਰਥਮ ਭਗਵਤੀ ਕਿਉਂ ਕਹਿੰਦੇ ਹੋ, ਕੀ ਚੀਜ਼ਾਂ ਤਾਰਾਂ ਇਹ ਜੁੜੀਆਂ ਹੋਈਆਂ ਸਨ, ਉਹ ਤਾਂ ਇੱਕ ਅੱਡ ਚੈਪਟਰ ਆ। ਪਰ ਦੂਜੇ ਪਾਸੇ ਜੇ ਤੁਸੀਂ ਕਹੋ ਵੀ ਮਲੂਕੇ ਨੇ ਜਾਣ ਬੁੱਝ ਕੇ ਅਰਦਾਸ ਕੀਤੀ ਆ ਜਾਂ ਜਾਣ ਬੁੱਝ ਕੇ ਕੁਛ ਕੀਤਾ, ਨਹੀਂ ਇਹ ਗੱਲ ਨਹੀਂ ਹੈ, ਇਹ ਸਿਆਸੀ ਦਾ ਪੇਚ ਹੋ ਸਕਦਾ ਵੀ ਉਹਨਾਂ ਨੂੰ ਇਸ ਘੁੰਮਣ ਘੇਰੀ ਦੇ ਵਿੱਚ ਲਿਆਂਦਾ ਹੋਵੇ ਤੇ ਉਹਨਾਂ ਨੂੰ ਉੱਥੇ ਬੁਲਾ ਕੇ ਇੱਕ ਦਫ਼ਤਰ ਦਾ ਬਠਿੰਡੇ ਚ ਉਦਘਾਟਨ ਹੋ ਰਿਹਾ, ਉੱਥੇ ਵੋਟ ਹਿੰਦੂ ਵੋਟ ਵੀ ਹੈ ਨੰਬਰ ਇੱਕ, ਨੰਬਰ ਦੋ ਭਾਜਪਾ ਤੇ ਅਕਾਲੀਆਂ ਦਾ ਗੱਠਜੋੜ ਆ, ਸੋ ਗੱਠਜੋੜ ਹੋਣ ਕਰਕੇ ਉਹਦੇ ਚ ਵੀ ਫਿਰ ਭਾਜਪਾ ਵੀ ਹੈਗੇ ਆ। ਤਾਂ ਉੱਥੇ ਜਿਹੜੀ ਜਿਹੜਾ ਕੁਛ ਹੋ ਰਿਹਾ ਸੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹਦੀ ਇੱਕ ਤੁਹਾਨੂੰ ਪਹਿਲਾਂ ਲੈਟਰ ਦਿੱਤਾ ਹੋਵੇ ਵੀ ਭਾਈ ਕੀ ਕੁਛ ਹੋਊਗਾ, ਪਹਿਲਾਂ ਉਹਦੇ ਏਜੰਡਾ ਦਿੱਤਾ ਹੋਵੇ, ਕਹਿ ਸਕਦੇ ਹਾਂ ਵੀ ਮੰਤਰੀ ਨੂੰ ਵੀ ਕਿਵੇਂ ਕਿਵੇਂ ਚੱਲੂਗਾ ਜੀ ਉੱਥੇ ਕੀ ਕੁਛ ਹੋਊਗਾ, ਉਹ ਤਾਂ ਵਾਪਰਿਆ ਸਮੇਂ ਮੁਤਾਬਕ ਜਿਵੇਂ ਜਿਵੇਂ ਵਾਪਰ ਗਿਆ। ਤੇ ਜੇ ਹੁਣ ਮਲੂਕੇ ਦੀ ਪੋਜੀਸ਼ਨ ਇਹ ਆ ਗਈ ਵੀ ਜੇ ਤਾਂ ਹੁਣ ਉਸ ਚੀਜ਼ ਦੀ ਉਹ ਨਿੰਦਿਆ ਕਰਦੇ ਆ ਤਾਂ ਵੋਟ ਤਾਂ ਫਿਰ ਉਹਨਾਂ ਦੀ ਵੀ ਹੈਗੀ ਨਾ, ਹਿੰਦੂਆਂ ਦੀ ਵੀ ਹੈਗੀ, ਉਹਨਾਂ ਨੂੰ ਸਿਰਫ ਹੁਣ ਵੋਟਰ ਦਿਖ ਰਹੇ ਆ ਵੀ ਮੈਂ ਕਿਸੇ ਦੀ ਵੀ ਗੁੱਸਾ ਨਾ ਸਹੇੜ ਲਾਂ ਤੇ ਮੈਂ ਇਹਨੂੰ ਚੁੱਪ ਨਾਲ ਮਾਰ ਲਾਂ, ਉਹ ਇਸ ਨੀਤੀ ਤੇ ਚੱਲ ਰਹੇ ਆ। ਪਰ ਇਹ ਮੇਰੇ ਹਿਸਾਬ ਨਾਲ ਮੈਨੂੰ ਤਾਂ ਇਹ ਲੱਗਦਾ ਵੀ ਗਿਣੀ ਮਿਣੀ ਦੋ ਹੀ ਚੀਜ਼ਾਂ ਹੋ ਸਕਦੀਆਂ, ਇੱਕ ਤਾਂ ਇਹ ਵੀ ਗਿਣੀ ਮਿਥੀ ਸਾਜ਼ ਦੇ ਤਹਿਤ ਉਹਨਾਂ ਨੂੰ ਉਲਝਾਇਆ ਗਿਆ ਹੋਵੇ ਵੀ ਮਲੂਕੇ ਦੀ ਕਾਰ ਇਹ ਕਰਿਆ ਕੀਤਾ ਜਾਵੇ, ਤੇ ਦੂਜੀ ਇਹ ਕਿਹਾ ਜਾਵੇ ਵੀ ਐਡੀ ਸੋਝੀ ਨਾ ਹੋਵੇ। ਜਦੋਂ ਤੁਸੀਂ ਇਹੋ ਜਿਹੀ ਗੱਲ ਕਰਦੇ ਨਾ ਤਾਂ ਉਹ ਇਹੋ ਜਿਹੇ ਲੋਕ ਵੀ ਕਰਦੇ ਆ ਜਿਨ੍ਹਾਂ ਨੂੰ ਸੋਝੀ ਨਾ ਹੋਵੇ। ਦੂਜੀ ਵੱਖੋ ਵੱਖਰੇ ਧਰਮਾਂ ਚ ਨਾ ਵੱਖਰੋ ਵੱਖਰੀਆਂ ਗੱਲਾਂ ਹੁੰਦੀਆਂ, ਸਾਡੇ ਧਰਮਾਂ ਦੇ ਵਿੱਚ ਜੇ ਹੁਣ ਅਸੀਂ ਫਿਲਮੀ ਤਰਜ਼ਾਂ ਦੇ ਉੱਤੇ ਕੀਰਤਨ ਕਰੋ ਕੋਈ ਜਾਂ ਕੋਈ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਤਾਂ ਅਸੀਂ ਬਰਦਾਸ਼ਤ ਨਹੀਂ ਕਰਦੇ, ਅਸੀਂ ਉਹਦੀ ਜੱਚ ਕੇ ਵਿਰੋਧ ਕਰਦੇ ਹਾਂ। ਇਸੇ ਲਈ ਹਜੇ ਤੱਕ ਉਹਨੂੰ ਇਹੋ ਜਿਹੀਆਂ ਚੀਜ਼ਾਂ ਨੂੰ ਅਸੀਂ ਅੰਦਰ ਆਉਣ ਵੀ ਨਹੀਂ ਦਿੱਤਾ। ਅਸੀਂ ਇੱਥੋਂ ਤੱਕ ਵੀ ਢੱਡਰੀਆਂ ਵਾਲੇ ਜਿਹੜੀਆਂ ਧਾਰਨਾ ਪੜ੍ਹਦੇ ਸੀ ਜਾਂ ਹੋਰ ਪੜ੍ਹਦੇ ਸੀ ਉਹਨਾਂ ਦੇ ਉੱਤੇ ਵੀ ਹਰ ਬੰਦੇ ਨੇ ਕਿੰਤੂ ਪ੍ਰੰਤੂ ਕਰਦੇ ਰਹੇ ਆ ਤੇ ਅਖੀਰ ਉਹਨੂੰ ਆਪਦੀ ਤਹਿ ਤੇ ਲਿਆਂਦਾ ਸੀ ਸਾਰਿਆਂ ਨੇ। ਜੇ ਇਹ ਇੱਕ ਸਿੱਖ ਧਰਮ ਦੀ ਇੱਕ ਬਿਊਟੀ ਆ ਕਹਿ ਸਕਦੇ ਹਾਂ ਜਿਹਦੇ ਤਹਿਤ ਵੀ ਧਰਮ ਦੇ ਪ੍ਰਤੀ ਕੋਈ ਵੀ ਚੀਜ਼ ਬਰਦਾਸ਼ਤ ਨਹੀਂ ਕਰਦੇ ਕਿਤੇ ਵੀ ਉਹਨੂੰ ਸਟ੍ਰਿਕਟ ਆ, ਬਹੁਤ ਜ਼ਿਆਦਾ ਸਟ੍ਰਿਕਟ ਆ ਸੀ ਤੇ ਜਿਹੜੇ ਹੋਣੇ ਵੀ ਚਾਹੀਦਾ ਨਹੀਂ, ਬਹੁਤ ਜ਼ਿਆਦਾ ਤਬਦੀਲੀਆਂ ਹੁਣ ਤੱਕ ਆ ਜਾਣੀਆਂ ਸੀ ਜੇ ਨਾ ਹੁੰਦੇ। ਪਰ ਹਿੰਦੂ ਧਰਮ ਦੇ ਵਿੱਚ ਤਾਂ ਤੁਸੀਂ ਅਕਸਰ ਸੁਣ ਸਕਦੇ ਹੋ, ਉਹ ਆਮ ਹੀ ਗਾਣੇ ਫਿਲਮੀ ਤਰਜਾਂ ਦੇ, ਮੈਂ ਥੋੜੇ ਦਿਨ ਸੁਣ ਰਿਹਾ ਸੀ, ਮਾਤਾ ਦੇ
ਗੁੱਟਾਂ ਦੀ ਗੋਲੀਆਂ,
ਭੇਂਟਾਂ ਸਿੱਧੀਆਂ, ਹਰੀ ਹਰੀ ਚੂੜੀਆਂ ਹੈ, ਮਾਤਾ ਦੇ ਲਾਲ ਲਾਲ ਚੂੜੀਆਂ, ਏਦਾਂ ਕਰਕੇ ਉਹੀ ਸ੍ਰੀਦੇਵੀ ਵਾਲੇ ਗਾਣੇ ਮਾਤਾ ਤੇ ਗਾਈ ਜਾਂਦੇ ਹੋ, ਤਾਂ ਉਹਨਾਂ ਦੇ ਉਹ ਇਹਨਾਂ ਚੀਜ਼ਾਂ ਨੂੰ ਬੁਰਾ ਹੀ ਨਹੀਂ ਮਨਾ ਰਹੇ, ਉਹਨਾਂ ਨੂੰ ਕੋਈ ਚੀਜ਼ ਨਹੀਂ ਇਸ ਚੀਜ਼ ਲੱਗ ਰਿਹਾ। ਤਾਂ ਇਸ ਕਰਕੇ ਹੋ ਸਕਦਾ ਵੀ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਾ ਹੋਵੇ ਵੀ ਸਾਨੂੰ ਇਹ ਅਸੀਂ ਕੀ ਕਰ ਰਹੇ ਹਾਂ ਤੇ ਇਹਦੇ ਨਾਲ ਸਾਡਾ ਕੀ ਹੋਊਗਾ। ਪਰ ਇਹ ਇੱਕ ਬਹੁਤ ਸੈਂਸਿਟਿਵ ਮੁੱਦਾ, ਇਸ ਮੁੱਦੇ ਨੂੰ ਮੇਰੇ ਹਿਸਾਬ ਨਾਲ ਨਾ ਜ਼ਿਆਦਾ ਉਛਾਲਣ ਦੀ ਥਾਂ ਤੇ ਇਹਨੂੰ ਅੰਦਰ ਦੀ ਥਾਂ ਤੇ ਦੱਬ ਕੇ ਤੇ ਇਹਦੀ ਇਹਦੀ ਗਾਂਹ ਨੂੰ ਨਾ ਹੋਵੇ, ਇਹਦੀ ਇਹਦੇ ਲਈ ਥੋੜਾ ਜਿਹਾ ਕੋਈ ਉਪਰਾਲੇ ਕਰਨੇ ਚਾਹੀਦੇ ਆ
ਜੀ। ਅਸਲ ਦੇ ਵਿੱਚ ਜਦੋਂ ਵੀ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ, ਜਦੋਂ ਵਾਪਰ ਹੀ ਹੁੰਦੀ ਆ, ਸਾਹਮਣੇ ਦੇਖਦੇ ਆ ਹੋਇਆ ਵੀ ਉਸ ਵੇਲੇ ਕਹਿੰਦੇ ਹੁੰਦੇ ਆ ਵੀ ਖਲਨ ਪਾਉਣਾ ਜਿਹੜਾ ਆ ਉਹ ਕੋਈ ਜ਼ਰੂਰੀ ਸਮਝਦਾ ਨਹੀਂ ਆ, ਪਰ ਮੈਨੂੰ ਲੱਗਦਾ ਹੁੰਦਾ ਕਿ ਜੇ ਉਹ ਉਸੇ ਵੇਲੇ ਰੋਕ ਲਈ ਜਾਵੇ ਤਾਂ ਜ਼ਿਆਦਾ ਇਫੈਕਟਿਵ ਹੁੰਦੀ ਆ, ਪਰ ਉਸ ਤੋਂ ਬਾਅਦ ਜਦੋਂ ਜ਼ਿਆਦਾ ਫੈਲ ਜਾਂਦੀ ਆ, ਇੱਕ ਬਹੁਤ ਵੱਡਾ ਮੁੱਦਾ ਬਣ ਜਾਂਦੀ ਆ, ਤਾਂ ਫੇਰ ਕਈ ਵਾਰ ਹੁੰਦਾ ਕਿ ਟਾਈਮ ਲੈ ਕੇ ਉਹਦੇ ਉੱਤੇ ਜਿਹੜਾ ਹੌਲੀ ਹੌਲੀ ਜਿਹੜਾ ਠਹਿਰਾ ਆ ਉਹਦੇ ਵਿੱਚ ਲਿਆਂਦਾ ਜਾ ਸਕਦਾ। ਸੋ ਬਹੁਤ ਸਾਰੇ ਜਿਹੜੇ ਪ੍ਰਚਾਰਕ ਆ, ਮੈਂ ਗਿਆਨੀ ਪਿੰਦਰਪਾਲ ਸਿੰਘ ਹੋਰਾਂ ਦੀ ਵੀ ਕਥਾ ਸੁਣ ਰਹੇ ਸੀ, ਉਹਨਾਂ ਨੇ ਵੀ ਇਨਡਾਇਰੈਕਟਲੀ ਜਿਹੜਾ ਜ਼ਰੂਰ ਇਸ ਵਿਸ਼ੇ ਦੇ ਉੱਤੇ ਸੰਗਤਾਂ ਦੇ ਨਾਲ ਜਿਹੜੇ ਵਿਚਾਰ ਆ ਉਹ ਆਪਣੇ ਰੱਖੇ ਸੀਗੇ, ਤੇ ਇਸੇ ਤਰ੍ਹਾਂ ਠੱਡਰੀਆਂ ਵਾਲਿਆਂ ਨੇ ਵੀ ਆਪਣੇ ਜਿਹੜੇ ਵਿਚਾਰ ਆ ਉਹਦੇ ਉੱਤੇ ਰੱਖੇ। ਸੋ ਪ੍ਰਚਾਰਕ ਜਿਹੜੇ ਆ ਜੀ ਉਹ ਅਵੇਅਰ ਜ਼ਰੂਰ ਕਰ ਰਹੇ ਆ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਜਾਂ ਜਿਹੜੀਆਂ ਸਾਡੀਆਂ ਆਪਣੀਆਂ ਲਿਮਿਟੇਸ਼ਨਸ ਆ ਅਸੀਂ ਉਹਨਾਂ ਨੂੰ ਜ਼ਰੂਰ ਸਮਝੀਏ ਜਾਣੀਏ, ਹਨਾ। ਤੇ ਅੱਗੇ ਹਰਮੀਤ ਸਿੰਘ ਚਾਨਾ ਮੈਲਬਨ ਵਾਲੇ ਵੀ ਸਾਡੇ ਨਾਲ ਜੁੜੇ ਆ, ਤੇ ਸਤਿ ਸ੍ਰੀ ਅਕਾਲ ਭੈਣ ਜੀ, ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਹਰਮਨ ਰੇਡੀਓ ਦੇ ਕਹਿੰਦੇ ਵਰਲਡ ਵਾਈਡ ਲਿਸਨਰਸ ਨੂੰ ਸਤਿ ਸ੍ਰੀ ਅਕਾਲ, ਤੇ ਬੱਬੂ ਧੀਰਾ ਨਿੱਕਾ ਪਰਮ ਤੇ ਏ ਐਸ ਫੌਜੀ ਉਹਨਾਂ ਦੇ ਨਾਲ ਇਸ ਵੇਲੇ ਰੇਡੀਓ ਸੁਣ ਰਹੇ ਆ ਜੀ, ਤੇ ਆਈ ਐਮ ਬੀਜ਼ੀ ਐਕਸੈਪਟ ਓਨਲੀ ਦਿਸ, ਤੇ ਨਾਲ ਹੀ ਉਹਨਾਂ ਨੇ ਇੱਕ ਬਹੁਤ ਸੋਹਣਾ ਵਿਚਾਰ ਵੀ ਭੇਜਿਆ ਆ, ਜ਼ਿੰਦਗੀ ਦੋ ਦਿਨ ਕੀ ਹੈ, ਇੱਕ ਦਿਨ ਆਪਕੇ ਹੱਕ ਮੇ ਹੈ, ਇੱਕ ਦਿਨ ਆਪਕੇ ਖਿਲਾਫ ਹੈ, ਜਿਸ ਦਿਨ ਹੱਕ ਮੇ ਹੋ ਗਰੂਰ ਮਤ ਕਰਨਾ, ਔਰ ਜਿਸ ਦਿਨ ਖਿਲਾਫ ਹੋ ਥੋੜਾ ਸਾ ਸਬਰ ਜ਼ਰੂਰ ਕਰਨਾ। ਬਹੁਤ ਖੂਬਸੂਰਤ ਜੀ। ਸੋ ਇਹਨਾਂ ਗੱਲਾਂ ਬਾਤਾਂ ਨਾਲ ਆਪਾਂ ਸ਼ੁਰੂਆਤ ਦੇ ਵਿੱਚ ਵੀ ਸਾਂਝ ਪਾਈ ਸੀਗੀ। ਹੈਪੀ ਨਿਊ ਈਅਰ 2017, ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕ। ਤੇ ਬਰਾੜ ਸਾਹਿਬ, ਇਹਦੇ ਨਾਲ ਹੀ ਕੁਛ ਹੋਰ ਦੋਸਤ ਜਿਹੜੇ ਸਾਡੇ ਨਾਲ ਫਿਰ ਜੁੜੇ, ਕੁਲਦੀਪ ਸਿੰਘ ਬਾਲ ਕਹਿੰਦੇ ਧੰਨਵਾਦ ਤੁਹਾਡਾ, ਮੈਂ ਕੋਈ ਵਧਾਈ ਸੰਦੇਸ਼ ਨਹੀਂ ਕੀਤਾ ਪਰ ਮਾਫ਼ ਕਰਕੇ, ਕਹਿੰਦੇ ਬਰਾੜ ਸਾਹਿਬ ਤੁਸੀਂ ਪ੍ਰਧਾਨ ਜ਼ਰੂਰ ਬਣਾਤਾ, ਯਾਨੀ ਕਿ ਪਰ ਮਾਫ਼ ਕਰਕੇ ਪ੍ਰਧਾਨ ਬਣ ਗਿਆ ਕਹਿੰਦੇ ਮੈਂ।
ਨਹੀਂ ਹੁੰਦਾ ਜੀ, ਮੌਕਾ ਹੁੰਦਾ ਜਿਹੜਾ ਬੰਦਾ ਸਮਝੇ
ਜੀ ਜੀ। ਤੇ ਇਹਦੇ ਨਾਲ ਜੋਗਿੰਦਰ ਸਿੰਘ ਸੋਹੀ ਸਿਡਨੀ ਵਾਲੇ, ਜਗਰਾਓਂ ਵਾਲੇ ਸਿਡਨੀ ਤੋਂ ਸਾਨੂੰ ਇਸ ਵੇਲੇ ਮੈਸੇਜ ਕਰ ਰਹੇ ਆ, ਤੇ ਕਹਿੰਦੇ ਬਰਾੜ ਸਾਹਿਬ ਥੈਂਕਸ ਫਾਰ ਯੈਸਟਰਡੇ ਟੈਲਿੰਗ ਅਸ ਅਬਾਊਟ ਪ੍ਰਾਈਮ ਏਸ਼ੀਆ, ਕਹਿੰਦੇ ਆਈ ਰੀਅਲੀ ਇੰਜੋਇਡ ਵਾਚਿੰਗ ਦਾ ਚੱਜ ਦਾ ਵਿਚਾਰ।
ਨਹੀਂ ਨਹੀਂ, ਬਹੁਤ ਵਧੀਆ ਚੈਨਲ ਦੀ ਆਮਦ ਹੋਈ ਹੈ ਜੀ, ਅਸੀਂ ਤਕਰੀਬਨ 6-7 ਮਹੀਨੇ ਇਸ ਚੈਨਲ ਨੂੰ ਉਡੀਕਿਆ, ਜਾਂ ਜੂਨ ਦੇ ਵਿੱਚ ਗਏ ਸੀ, ਸਾਨੂੰ ਉਡੀਕ ਸੀ ਵੀ ਕਦੋਂ ਇਹ ਚੈਨਲ ਸਾਡੇ ਕੋਲ ਚੱਲੇ। ਮੈਂ ਵੀ ਕੱਲ 2-3 ਪ੍ਰੋਗਰਾਮ ਦੇਖੇ ਜਦੋਂ ਮੈਨੂੰ ਟਾਈਮ ਮਿਲਿਆ, ਜਿਨ੍ਹਾਂ ਚੋਂ ਚੱਜ ਦਾ ਵਿਚਾਰ ਸੀ, ਇੱਕ ਸੁਪਨ ਸੰਧੂ ਜਿਹੜੇ ਕਿ ਬ੍ਰਹਮ ਸੰਧੂ ਦੇ ਫਰਜ਼ੰਦ ਨੇ, ਉਹਨਾਂ ਵੱਲੋਂ ਬਹੁਤ ਵਧੀਆ ਇੱਕ ਪ੍ਰੋਗਰਾਮ ਕੱਲ ਪੇਸ਼ ਕੀਤਾ ਗਿਆ ਕਿ ਕਿਵੇਂ ਅਸੀਂ ਮਾਝੇ ਮਾਲਵੇ ਦੁਆਬੇ ਦੀਆਂ ਵੰਡੀਆਂ ਪਾਈਆਂ ਹੋਈਆਂ। ਉਹਨਾਂ ਨੇ ਬਹੁਤ ਹੀ ਸਾਹਿਤਕ ਪ੍ਰੋਗਰਾਮ ਦਿੱਤਾ, ਤੇ ਜਤਿੰਦਰ ਪੰਨੂ ਹੋਰਾਂ ਦੇ ਵਿਚਾਰ ਬੜੇ ਪਿਆਰੇ ਹੁੰਦੇ ਆ, ਉਹ ਤਾਂ ਕਹਿਣ ਦੀ ਲੋੜ ਹੀ ਨਹੀਂ, ਉਹ ਬੜੇ ਸੁਣਨ ਨੂੰ ਮੌਲੇ। ਸੋ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਜੀ ਹੁਣ ਵੱਡੇ ਪੱਧਰ ਦੇ ਉੱਤੇ, ਤੇ ਅੱਜ ਉਮੀਦ ਆ ਵੀ ਲਾਈਵ ਟੀਵੀ ਬਾਕਸ ਦੇ ਉੱਤੇ ਵੀ ਉਹ ਚੱਲ ਪੈਣਾ ਗਾ, ਕਿਉਂਕਿ ਪਹਿਲਾਂ ਰੀਅਲ ਟੀਵੀ ਤੇ ਚੱਲਿਆ ਸੀ, ਹੁਣ ਲਾਈਵ ਤੇ ਚੱਲ ਪੈਣਾ। ਤੇ ਬਾਕੀ ਬਹੁਤ ਸਾਰੇ ਜਿਨ੍ਹਾਂ ਕੋਲ ਐਪਲ ਟੀਵੀ ਆ, ਜੈਪ ਟੀਵੀ ਆ, ਉਹ ਵੀ ਸਾਰਿਆਂ ਦੇ ਉੱਤੇ ਉਹ ਚੱਲ ਰਿਹਾ, ਤੇ ਬਹੁਤ ਐਂਡਰਾਇਡ ਦਾ ਸਿੱਧਾ ਐਪ ਹੀ ਸੈਮਸੰਗ ਤੇ ਜਿਹੜੀ ਇਹਦੇ ਤੇ ਐਲ ਜੀ ਦੇ ਉੱਤੇ ਆ ਜਾਏਗਾ ਜੀ 1-2 ਦਿਨਾਂ ਦੇ ਵਿੱਚ। ਸੋ ਕਾਫੀ ਵੱਡੇ ਪੱਧਰ ਦੇ ਉੱਤੇ ਕੰਮ ਹੋ ਰਿਹਾ, ਤੇ ਸਾਡੀ ਕੋਸ਼ਿਸ਼ ਆ ਵੀ ਇਹ 12 ਘੰਟਿਆਂ ਦੇ ਇਸ ਸ਼ੋਅ ਦੇ ਵਿੱਚ ਜਿਹੜੇ 24 ਘੰਟੇ ਚੱਲਦਾ, ਉਹ ਚੋ ਜਿਹੜੇ ਪ੍ਰਾਈਮ 12 ਘੰਟੇ ਹੁੰਦੇ ਆ ਦਿਨ ਦੇ ਟਾਈਮ ਦੇ ਜਾਂ ਸ਼ਾਮ ਦੇ ਟਾਈਮ ਦੇ, ਉਹਦੇ ਚ 1 ਘੰਟਾ ਅਸੀਂ ਕੋਈ ਆਸਟ੍ਰੇਲੀਅਨ ਪ੍ਰੋਗਰਾਮ ਲਈ ਥਾਂ ਬਣਾਈਏ, ਤੇ ਜਿਹ ਚ ਆਸਟ੍ਰੇਲੀਆ ਤੋਂ ਹੀ 1 ਘੰਟੇ ਦਾ ਇੱਕ ਪ੍ਰੋਗਰਾਮ ਦਿੱਤਾ ਜਾਵੇ ਮਿਨੀਮਮ, ਤਾਂ ਕਿ ਸਾਡੀ ਜਿਵੇਂ ਪਾਕਿਸਤਾਨ ਤੋਂ ਵੀ ਸ਼ੋਅ ਚੱਲਦਾ ਇਸ ਢੰਗ ਨਾਲ, ਆਸਟ੍ਰੇਲੀਆ ਤੋਂ ਵੀ 1 ਘੰਟੇ ਦਾ ਜਿਹੜਾ ਸ਼ੋਅ ਉਸ ਚੈਨਲ ਉਹਦੇ ਉੱਤੇ ਚੱਲੇ। ਤੇ ਇਹਦੇ ਲਈ ਕੱਲ ਜਦੋਂ ਅਸੀਂ ਦੇਖ ਰਹੇ ਸੀ ਨਾ, ਇਹ ਕੋਈ ਐਡਾ ਸੁਖਾਲਾ ਕੰਮ ਨਹੀਂ, ਬਹੁਤ ਵੱਡਾ ਬਜਟ ਚਾਹੀਦਾ 1 ਘੰਟੇ ਦਾ ਰੈਗੂਲਰ ਸ਼ੋਅ ਦੇਣ ਲਈ। ਕਿਉਂਕਿ ਆਸਟ੍ਰੇਲੀਆ ਵਰਗੇ ਇੱਕ ਵਿਸ਼ਾਲ ਮੁਲਕ ਦੇ ਵਿੱਚ ਇੱਕ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਜਾਣਾ ਆਉਣਾ ਪ੍ਰੋਗਰਾਮਾਂ ਨੂੰ ਕਵਰ ਕਰਨਾ ਉਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ, ਕਾਫੀ ਔਖਾ ਤੇ ਵੱਡਾ ਕੰਮ ਆ। ਸੋ ਇਸ ਕਰਕੇ ਜਿਹੜੀਆਂ ਉਹਦਾ ਜਿਹੜਾ ਅਮਨ ਖਟਕੜ ਹੋਰਾਂ ਦਾ ਜਿਹੜਾ ਮੈਂ ਦੇਖਿਆ ਵੀ ਉਹਨਾਂ ਦੀ ਜਿਹੜੀ ਜਨੂਨ ਆ ਜਾਂ ਜਿਹੜਾ ਉਹਨਾਂ ਨੇ ਜਿਹੜੇ ਢੰਗ ਨਾਲ ਉਹ ਅੱਗੇ ਵੱਧ ਰਹੇ ਆ ਉਸ ਢੰਗ ਨਾਲ ਇੱਕ ਦਿਨ ਜ਼ਰੂਰ ਹੋਊਗਾ ਵੀ ਜਿਹੜਾ ਇਸ ਚੈਨਲ ਦੇ ਉੱਤੇ ਆਸਟ੍ਰੇਲੀਆ ਦੇ ਉੱਤੋਂ ਵੀ ਕੋਈ ਨਾ ਕੋਈ ਘੰਟੇ ਦੋ ਘੰਟੇ ਦਾ ਪ੍ਰੋਗਰਾਮ ਜਿਹੜਾ ਚੱਲਣਾ ਸ਼ੁਰੂ ਹੋਵੇਗਾ।
ਜੀ ਜੀ ਬਿਲਕੁਲ, ਅਸੀਂ ਆਸ ਜਿਹੜੀ ਆ ਜ਼ਰੂਰ ਰੱਖ ਸਕਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਜਲਦੀ ਜਿਹੜੀ ਆ ਟੀਵੀ ਦੇ ਨਾਲ ਜਿਹੜਾ ਹਰਮਨ ਰੇਡੀਓ ਜਿਹੜਾ ਉਹ ਜੁੜ ਤਾਂ ਗਿਆ ਪਰ ਇੱਕ ਜਿਹੜਾ ਲਾਈਵ ਪ੍ਰੋਗਰਾਮ ਜਿਹੜਾ ਉਹ ਵੀ ਜ਼ਰੂਰ ਲੈ ਕੇ ਆਏਗਾ। ਤੇ ਇਹਦੇ ਨਾਲ ਹੀ ਪ੍ਰਾਟ ਸਾਹਿਬ ਕੁਛ ਹੋਰ ਸੁਨੇਹੇ ਆ ਪਰ ਫਿਲਹਾਲ ਮੈਨੂੰ ਲੱਗਦਾ ਕਿ ਖਬਰਾਂ ਦਾ ਸਿਲਸਿਲਾ ਜਿਹੜਾ ਜੀ ਉਹ ਸਾਨੂੰ ਇੱਥੇ ਖਤਮ ਕਰਨਾ ਪੈਣਾ। ਜਾਂਦੇ ਜਾਂਦੇ ਤੁਸੀਂ ਕੋਈ ਸੁੱਖ ਸੁਨੇਹਾ ਦੋਸਤਾਂ ਦੇ ਲਈ ਸਾਡੇ ਲਈ ਛੱਡ ਕੇ ਜਾਣਾ ਚਾਹੁੰਦੇ ਹੋ ਜ਼ਰੂਰ ਦਿਓ।
ਬਿਲਕੁਲ ਜੀ, ਮੈਂ ਧੰਨਵਾਦ ਕਰਨਾ ਚਾਹੂੰਗਾ। ਕੱਲ ਅਸੀਂ ਸਿੱਖ ਖੇਡਾਂ ਦੇ ਮਾਮਲੇ ਦੇ ਵਿੱਚ ਵੈਕਰੀ ਦਾ ਟੂਰ ਕੀਤਾ ਜੀ। ਰਿਵਰਲੈਂਡ ਦਾ ਇੱਕ ਟਾਊਨ ਆ ਵੈਕਰੀ ਜਿਹੜਾ ਕਿ ਸਦਾ ਹੀ ਹਰੇਕ ਕੰਮ ਦੇ ਵਿੱਚ ਵੱਧ ਚੜ ਕੇ ਸਹਿਯੋਗ ਦਿੰਦਾ ਰਿਹਾ ਤੇ ਉੱਥੇ ਬਸਦੇ ਸਾਡੇ ਸਾਰੇ ਹੀ ਸੱਜਣ ਮਿੱਤਰ ਬੜੇ ਪਿਆਰੇ ਨੇ ਤੇ ਉਹ ਆਪ ਖੁਦ ਅੱਗੇ ਆ ਕੇ ਸਾਡੀ ਹੈਲਪ ਕਰਦੇ ਆ ਤੇ ਕੱਲ ਸਾਰੇ ਜਣਿਆਂ ਨੇ ਰਲ ਕੇ ਉੱਥੇ ਅਸੀਂ ਜਿਹੜਾ ਸਾਡੇ ਉੱਥੇ ਹਰਦਿਆਲ ਸਿੰਘ ਅਰਕ ਜਿਹੜੇ ਕਿ ਲਗਾਤਾਰ 15-16 ਸਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹੇ ਆ ਤੇ ਪਰ ਇੰਨਾ ਕੁ ਹੈਲਪਫੁਲ ਪਰਿਵਾਰ ਆ ਜੀ ਵੀ ਜਦੋਂ ਵੀ ਅਸੀਂ ਜਾਈਏ ਤੇ ਬੜੀ ਹੈਲਪ ਕਰਦੇ ਆ। ਬਾਈ ਜੋਗਾ ਸਿੰਘ ਗਰਚਾ, ਰਣਜੀਤ ਸਿੰਘ ਥਿੰਦ, ਜਗਦੀਸ਼ ਗਰਚਾ, ਸਾਰੇ ਨਾਂ ਜਿੰਨੇ ਵੀ ਅਸੀਂ ਲੈ ਸਕਦੇ ਹਾਂ ਬੈਕਰੀ ਦੇ ਉੱਤੋਂ ਸਾਰੇ ਬੰਦਿਆਂ ਨੇ ਰਲ ਕੇ ਸਾਨੂੰ ਇੰਨਾ ਕੁ ਸਹਿਯੋਗ ਦਿੱਤਾ ਕੱਲ। ਸਾਨੂੰ ਕਦੇ ਕਦੇ ਅਸੀਂ ਨਿਰਾਸ਼ ਹੋ ਜਾਂਦੇ ਹਾਂ ਵੀ ਸਿੱਕੇਡਾਂ ਕਿਵੇਂ ਹੋਣਗੀਆਂ, ਸਾਡੇ ਕੋਲ ਪੈਸਾ ਕਿੱਥੋਂ ਆਊਗਾ, ਅਸੀਂ ਕਿੱਥੋਂ ਕਰਾਂਗੇ, ਪਰ ਜਦੋਂ ਇਹ ਜੇ ਸੱਜਣ ਮਿੱਤਰ ਮਿਲਦੇ ਆ ਤੇ ਹੈਲਪ ਕਰਦੇ ਆ ਤੇ ਸਾਨੂੰ ਹੋਰ ਵਧੀਆ ਲੱਗਦਾ ਤੇ ਸਾਨੂੰ ਲੱਗਦਾ ਵੀ ਇਹ ਤਾਂ ਕੋਈ ਚੀਜ਼ ਹੀ ਨਹੀਂ ਹੈਗਾ ਵੀ ਇਹ ਤਾਂ ਹੱਥੋ ਹੱਥੀ ਹੋ ਜਾਣਾ ਸਾਰਾ ਕੁਛ। ਸੋ ਕੱਲ ਰਾਤੀ ਅਸੀਂ ਬੜੀ ਦੇਰ ਤੱਕ ਜਿਵੇਂ ਅਗਰਾਹੀ ਨੀ ਪਿੰਡਾਂ ਚ ਕਰਦੇ ਹੁੰਦੇ ਘਰ ਘਰ ਜਾ ਕੇ ਡੋਰ ਟੂ ਡੋਰ ਤੇ ਰਾਤੀ 10-10 ਵਜੇ ਤੱਕ ਅਸੀਂ ਅਗਰਾਹੀ ਕਰਦੇ ਰਹੇ ਹਾਂ ਜੀ ਬੈਕਰੀ ਦੇ ਵਿੱਚੋਂ ਤੇ ਬਹੁਤ ਸੋਹਣਾ ਰਿਸਪੋਂਸ ਸਾਰਿਆਂ ਨੇ ਦਿੱਤਾ ਤੇ ਮੈਂ ਹੋਰ ਵੀ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਨ ਚਾਹੂੰਗਾ ਵੀ ਜੋ ਵੀ ਜਿਸ ਰੂਪ ਦੇ ਵਿੱਚ ਵੀ ਤੁਸੀਂ ਜੁੜਨਾ ਚਾਹੁੰਦੇ ਹੋ ਸਿੱਖ ਖੇਡਾਂ ਨਾਲ ਜ਼ਰੂਰ ਜੁੜੋ। ਹੁਣ ਗਿਣਤੀ ਦੇ ਹਫ਼ਤੇ ਰਹਿ ਗਏ, ਆਪਣੀਆਂ ਰਜਿਸਟ੍ਰੇਸ਼ਨ ਕਰੋ, ਵਲੰਟੀਅਰ ਰਜਿਸਟ੍ਰੇਸ਼ਨ ਕਰੋ। ਕੋਈ ਸਟਾਲ ਖਰੀਦਣੀ ਚਾਹੁੰਦੇ ਹੋ ਤੁਸੀਂ ਉੱਥੇ ਕੋਈ ਆਪਦੀ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਤੁਹਾਨੂੰ ਉੱਥੇ 3x3 ਮੀਟਰ ਦੀ ਅਸੀਂ ਸਟਾਲ ਮੁਹੱਈਆ ਕਰਾ ਰਹੇ ਹਾਂ, ਉਹ ਲੈਣੀ ਚਾਹੁੰਦੇ ਹੋ ਜਾਂ ਕੋਈ ਵੀ ਕਿਸੇ ਵੀ ਕਿਸਮ ਦੇ ਢੰਗ ਨਾਲ ਤੁਸੀਂ ਖੇਡਾਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਜੀ ਆਇਆਂ ਨੂੰ ਜੀ ਮੈਨੂੰ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਆਪਾਂ ਉਸ ਚੀਜ਼ ਨੂੰ ਫਿਰ ਅੱਗੇ ਤੋਰੀਏ। ਹੁਣ ਅਸੀਂ ਜਨਵਰੀ ਮਹੀਨੇ ਦੇ ਵਿੱਚ ਸਾਰੇ ਕੰਮ ਨਿਬੇੜਨੇ ਆ, ਸੋ ਜੋ ਵੀ ਇੱਛਾ ਹੁਣ ਸਾਨੂੰ ਜ਼ਰੂਰ ਛੇਤੀ ਤੋਂ ਛੇਤੀ ਦੱਸੇ ਜੀ।
ਜੀ ਤੇ ਬ੍ਰਾਟ ਸਾਹਿਬ, ਆਪਾਂ ਅੱਗੇ ਸਰੋਤਿਆਂ ਦੇ ਨਾਲ ਜਿਹੜੀ ਗੱਲਬਾਤ ਕਰਨੀ ਆ ਉਹਦੇ ਲਈ ਅਸੀਂ ਨਵੇਂ ਸਾਲ ਦੇ ਵਿੱਚ ਕੀ ਰੈਜੋਲੂਸ਼ਨ ਉਹਨਾਂ ਨੇ ਮਿੱਥਿਆ ਕੀ ਪੁਰਾਣ ਜਿਹੜਾ ਕੀਤਾ ਜੀ ਚੇਂਜ ਲਿਆਉਣ ਦੇ ਲਈ ਆਪਣੇ ਆਪ ਦੇ ਅੰਦਰ ਜਾਂ ਜੇ ਅਸੀਂ ਸਮਾਜ ਦੇ ਅੰਦਰ ਚੇਂਜ ਚਾਹੁੰਦੇ ਹਾਂ ਤਾਂ ਕੀ ਤਬਦੀਲੀ ਜਿਹੜੀ ਆ ਉਹ ਲਿਆ ਰਹੇ ਆ ਆਪਣੇ ਆਪ ਚ ਪਹਿਲਾਂ। ਸੋ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਕਿਸ ਰੈਜੋਲੂਸ਼ਨ ਦੇ ਨਾਲ 2017 ਨੂੰ ਲੈ ਕੇ ਚੱਲ ਰਹੇ ਹੋ।
ਦੇਖੋ ਜੀ, ਵੈਸੇ ਤਾਂ ਮੈਂ ਸਟੇਟਸ ਪਾਇਆ ਸੀ ਵਿਅੰਗ, ਤਾਂ ਮੈਂ ਵਿਅੰਗਮਈ ਤਰੀਕੇ ਨਾਲ ਹੀ ਪਾਇਆ ਸੀ ਪਰ ਲੋਕਾਂ ਨੇ ਉਹਨੂੰ ਸੀਰੀਅਸਲੀ ਲਿਆ ਤੇ ਉਹ ਸਟੇਟਸ ਦੇ ਵਿੱਚ ਇਹੀ ਸੀ ਵੀ ਅਸੀਂ ਜਿਹੜੀ ਆ ਸੋਸ਼ਲ ਮੀਡੀਆ ਬਿਨਾਂ ਸਾਡੇ ਬਜ਼ੁਰਗਾਂ ਨੇ ਵੀ ਸਾਰਿਆ ਤੇ ਐਡੀ ਗੱਲ ਨਹੀਂ ਵੀ ਸਾਨੂੰ ਵੀ ਸਰ ਸਕਦਾ ਜੇ ਅਸੀਂ ਇਹਨੂੰ ਥੋੜਾ ਜਿਹਾ ਸੀਮਿਤ ਕਰ ਲਈਏ, ਲੋੜ ਮੁਤਾਬਕ ਵਰਤੀਏ ਤਾਂ ਮੈਨੂੰ ਲੱਗਦਾ ਵਧੀਆ ਰਹੂਗਾ। ਪਰ ਦੂਜੇ ਪਾਸੇ ਮੈਂ ਜੇ ਇਹ ਤਾਂ ਇੱਕ ਮਜ਼ਾਕ ਜਾਂ ਵਿਅੰਗ ਸੀ ਪਰ ਜੇ ਮੈਂ ਆਪਦੇ ਪੱਧਰ ਤੇ ਦੱਸਾਂ ਤਾਂ ਮੈਂ ਇੱਕ ਹੋਰ ਫਾਰਮੂਲਾ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਉਹ ਮੈਂ ਕੱਲ ਸਰੋਤਿਆਂ ਨੂੰ ਵੀ ਦੱਸਿਆ ਸੀ ਵੀ ਮੈਂ ਰਿਟਰਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਜਿਹੜੀਆਂ ਚੀਜ਼ਾਂ ਮੈਂ ਨਹੀਂ ਚਾਹੁੰਦਾ ਵੀ ਦੂਜਿਆਂ ਚ ਨਾ ਹੋਣ ਤੇ ਜਦੋਂ ਮੈਂ ਆਪਦੇ ਚ ਪੜਤਾਲਿਆ ਉਹ ਮੇਰੇ ਚ ਵੀ ਸੀਗੀਆਂ ਤੇ ਜਿਹੜੀਆਂ ਚੀਜ਼ਾਂ ਮੇਰੇ ਚ ਹੈ ਮੈਂ ਉਹਨਾਂ ਨੂੰ ਰਿਟਰਨ ਚ ਲਿਖ ਲਿਆ। ਮੈਂ ਆਪਦੀ ਝੰਡ ਜਿਹਨੂੰ ਨਹੀਂ ਕਹਿੰਦੇ ਹੁੰਦੇ, ਮੈਂ ਆਪਦੀ ਝੰਡ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਦੋ ਪੇਜਾਂ ਦੇ ਲੇਖ ਦੌਰਾਨ ਵੀ ਮੈਂ ਕੀ ਕੁਛ ਕਰਦਾ, ਕੀ ਕੁਛ ਮੈਨੂੰ ਕਰਨਾ ਚਾਹੀਦਾ ਤੇ ਮੈਂ ਕਿਉਂ ਕਰਦਾ, ਕਾਹਦੇ ਲਈ ਕਰਦਾ, ਉਹਦੇ ਪਿੱਛੇ ਮੇਰੀ ਮਨਸ਼ਾ ਕੀ ਹੁੰਦੀ ਆ, ਕੀ ਲਾਲਸਾ ਹੁੰਦੀ ਆ, ਕੀ ਲਾਲਚ ਹੁੰਦਾ, ਤਾਂ ਉਹ ਚੀਜ਼ਾਂ ਮੈਂ ਲਿਖ ਲਈਆਂ ਤੇ ਉਹਨਾਂ ਚੋਂ ਮੈਂ ਹੁਣ ਇੱਕ ਇੱਕ ਦੋ ਕਰਕੇ ਨਾ ਹੌਲੀ ਹੌਲੀ ਕੋਸ਼ਿਸ਼ ਕਰ ਰਿਹਾ ਵੀ ਆਉਣ ਵਾਲੇ ਸਾਲ ਦੇ ਵਿੱਚ ਉਹ ਆਪਦੇ ਆਪ ਚੋਂ ਰਿਮੂਵ ਕਰਾਂ। ਮੈਨੂੰ ਲੱਗਦਾ ਜੇ ਉਹ ਰਿਮੂਵ ਹੋ ਜਾਣਗੀਆਂ ਸਮਾਜ ਦੇ ਵਿੱਚ ਸੁਧਾਰ ਆਪੇ ਹੋਜੂਗਾ, ਜਦੋਂ ਇੱਕ ਮਾੜਾ ਇਨਸਾਨ ਥੋੜਾ ਜਿਹਾ ਚੰਗੇ ਚ ਬਦਲੂਗਾ ਤਾਂ ਸੁਧਾਰ ਤਾਂ ਆਪੇ ਹੋਊਗਾ ਜੀ। ਸੋ ਮੈਂ ਉਹ ਕੋਸ਼ਿਸ਼ ਕਰ ਰਿਹਾ ਵੀ ਇੱਕ ਚੰਗਾ ਇਨਸਾਨ ਬਣਾਇਆ ਜਾਵੇ ਐਤਕੀ, ਪਰ ਉਹ ਮੈਂ ਲਿਖ ਕੇ ਰੱਖ ਲਿਆ ਮੂਹਰੇ, ਮੈਂ ਆਪਦੀ ਸਮੀਖਿਆ ਲਿਖੀ, ਬੜੀ ਇੰਟਰਸਟਿੰਗ ਆ। ਤੁਸੀਂ ਵੀ ਨਾ ਟਰਾਈ ਕਰਕੇ ਦੇਖਿਓ, ਤੁਸੀਂ ਨਾ ਪੈਨ ਕਾਪੀ ਫੜ ਕੇ ਤੁਸੀਂ ਆਪਦੇ ਬਾਰੇ ਲਿਖਣ ਲੱਗ ਜਾਓ, ਤੁਸੀਂ ਆਪਦੇ ਵਿੱਚੋਂ ਇੱਕ ਕਰੈਕਟਰ ਨੂੰ ਬਾਹਰ ਖੜਾ ਕਰ ਲਿਓ, ਆਪ ਬਾਹਰ ਨਿਕਲੇ ਹੋ ਐਜ ਏ ਲਿਖਾਰੀ ਦੇ ਤੌਰ ਤੇ, ਆਪਦੇ ਆਪ ਚੋਂ ਬਾਹਰ ਆ ਕੇ ਤੇ ਪਾਸੇ ਖੜ ਕੇ ਫਿਰ ਤੁਸੀਂ ਜਿਵੇਂ ਅਮਰਦੀਪ ਕੌਰ ਨੂੰ ਦੇਖਿਓ ਵੀ ਅਮਰਦੀਪ ਕੌਰ ਕੀ ਕਰਦੀ ਹੈ, ਕੀ ਉਹਨੂੰ ਕਰਨਾ ਚਾਹੀਦਾ ਸੀ, ਕਿੰਨੇ ਵਜੇ ਉੱਠਦੀ ਹੈ, ਕਿੰਨੇ ਵਜੇ ਸੌਂਦੀ ਹੈ, ਸਾਰੇ ਦਿਨ ਨੂੰ ਕਿੱਥੇ ਕਿੱਥੇ ਉਹ ਯੂਜ਼ ਕਰਦੀ ਹੈ, ਕਿੱਥੇ ਕਿੱਥੇ ਮਿਸ ਯੂਜ਼ ਕਰਦੀ ਆ, ਲੋਕਾਂ ਪ੍ਰਤੀ ਉਹਦੀ ਕੀ ਸੋਚ ਆ, ਪੂਰੀ ਇਮਾਨਦਾਰੀ ਨਾਲ ਤੁਸੀਂ ਕਿਸੇ ਨੂੰ ਦੁਕਾਨ ਆਪ ਨਾਲ ਧੋਖੇ ਕਰਿਓ, ਜੇ ਕਿਤੇ ਤੂੰ ਸੋਚਦੇ ਹੋ ਬੁਰਾ ਸੁਧਾਰ ਕਰੋ, ਮੈਨੂੰ ਤਾਂ ਕੋਈ ਫਰਕ ਵੀ ਨੀ ਪੈਂਦਾ, ਮੈਂ ਤਾਂ ਪਰਸਨਲ ਤੌਰ ਤੇ ਜਿੰਨੀਆਂ ਗੱਲਾਂ ਲਿਖੀਆਂ ਮੈਂ ਤਾਂ ਪਬਲਿਕ ਕਰਨ ਨੂੰ ਵੀ ਤਿਆਰ ਹਾਂ, ਮੈਨੂੰ ਕੋਈ ਫਰਕ ਨੀ ਪੈਂਦਾ, ਪਰ ਮੈਂ ਉਹਨੂੰ ਨਾ ਪੂਰਾ ਆਰਟੀਕਲ ਦਾ ਰੂਪ ਦੇ ਕੇ ਕਿਸੇ ਵੇਲੇ ਪਬਲਿਕ ਕਰੂੰਗਾ ਜ਼ਰੂਰ।
ਬਹੁਤ ਖੂਬ ਬਰਾੜ ਸਾਹਿਬ, ਵਧੀਆ ਜੀ, ਸਾਰਿਆਂ ਦੇ ਲਈ ਇੱਕ ਵਧੀਆ ਸੁਨੇਹਾ ਵੀ ਆ ਤੇ ਸਾਨੂੰ ਆਪਣੇ ਅੰਦਰ ਝਾਤ ਮਾਰਨ ਦੇ ਲਈ ਕਹਿੰਦੇ ਹੁੰਦੇ ਆ ਜ਼ਰੂਰੀ ਹੁੰਦਾ ਤੇ ਪਹਿਲਾਂ ਆਪਣੇ ਪੀੜੇ ਦੇ ਥੱਲੇ ਜਿਹੜਾ ਸੋਟਾ ਆ ਉਹ ਆਪਾਂ ਜ਼ਰੂਰ ਫੇਰੀਏ, ਤੇ ਜਦੋਂ ਤੱਕ ਫਿਰਦਾ ਨਹੀਂ ਹੈ ਮੈਨੂੰ ਲੱਗਦਾ ਉਦੋਂ ਤੱਕ ਸੁਧਾਰ ਆਉਂਦਾ ਵੀ ਨਹੀਂ ਹੈ। ਬਰਾੜ ਸਾਹਿਬ ਬਹੁਤ ਖੂਬਸੂਰਤ ਤੁਸੀਂ ਸੁਨੇਹਾ ਸਾਨੂੰ ਦਿੱਤਾ ਤੇ ਇਹਦੇ ਨਾਲ ਹੀ ਆਪਾਂ ਤੁਹਾਡੇ ਤੋਂ ਹੁਣ ਅਲਵਿਦਾ ਲੈਂਦੇ ਹਾਂ ਤੇ ਪਰ ਫਿਰ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਆਪਾਂ ਅਗਲੇ ਹਫ਼ਤੇ ਫੇਰ ਮਿਲਾਂਗੇ, ਪਰ ਤੁਸੀਂ ਜਿਹੜੇ ਅੱਜ ਸਵੇਰ ਕਰ ਪਰ ਮੇਰੇ ਪ੍ਰੋਗਰਾਮ ਚ ਆਪਾਂ ਮਿਲਾਂਗੇ ਦੇ ਮੰਗਲਵਾਰ।
ਬਹੁਤ ਮਿਹਰਬਾਨੀ
ਜੀ, ਸ਼ੁਕਰੀਆ। ਸੋ ਦੋਸਤੋ ਇਹ ਸਨ ਮਿੰਟੂ ਸਾਂਝ ਪਾ ਰਹੇ ਸਨ ਖਬਰਾਂ ਦੇ ਸਿਲਸਿਲੇ ਦੇ ਵਿਚ ਐਡੀਲੇਡ ਤੋਂ, ਤੇ ਹੁਣ ਸਮਾਂ ਜਿਹੜਾ ਜੀ ਉਹ ਵੀ ਕਾਫੀ ਜ਼ਿਆਦਾ ਹੋ ਗਿਆ, ਪਰ ਸਾਡੇ ਦੋਸਤ ਬਹੁਤ ਪਿਆਰੇ ਪਿਆਰੇ ਇਹ ਜਿਹੜੇ ਉਹ ਭੇਜ ਰਹੇ ਆ ਸਾਡੇ ਨਾਲ ਪਹਿਲਾਂ ਹੋਏ ਤੇ ਸੁਨੇਹਾ ਜਿਹੜਾ ਜੀ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੀ ਆ। ਜਿਹੜਾ ਸੁਨੇਹਾ ਇੱਕ ਪਹਿਲਾਂ ਪਹੁੰਚਿਆ ਸੀਗਾ, ਫਰੈਂਡ ਇਫ ਵੀ ਵਾਂਟ ਲਾਈਫ ਵਾਸ ਲਾਈਕ ਵੀ ਹੈਪੀ ਨੀਅਰ ਬਾਈ ਵਰਦਾ ਤੇ ਖੂਬ ਯਾਦ ਕਰਦੇ ਆ ਨਾ ਤਾਂ ਹੋਰ ਵੀ ਜ਼ਿਆਦਾ ਚੰਗਾ, ਪਰ ਜਦੋਂ ਅਸੀਂ ਦੁਬਾਰਾ ਦੇਖਣਾ ਚਾਹੁੰਦੇ ਹਾਂ ਰਿਵਾਇੰਡ ਕਰਕੇ ਤਾਂ ਉਹਦਾ ਜਿਹੜਾ ਇੰਪੈਕਟ ਆਪਣੇ ਉੱਪਰ ਨਾ ਪੈਣ ਦਈਏ ਇਹਦਾ ਖਿਆਲ ਜਿਹੜਾ ਆ ਅਸੀਂ ਜ਼ਰੂਰ ਰੱਖੀਏ, ਕਿਉਂਕਿ ਕਈ ਵਾਰ ਹੁੰਦਾ ਕਿ ਉਹ ਇੰਪੈਕਟ ਜਿਹੜਾ ਆ ਉਹ ਸਾਨੂੰ ਜ਼ਰੂਰ ਸਾਡੇ ਪ੍ਰੈਜੈਂਟ ਦੇ ਵਿੱਚ ਥੋੜਾ ਦੁਖੀ ਕਰਦਾ ਤੇ ਇਹ ਅਹਿਸਾਸ ਜਿਹੜੇ ਮੈਨੂੰ ਲੱਗਦਾ ਕਿ ਹਰ ਇਨਸਾਨ ਦੇ ਅੰਦਰ ਇੱਕੋ ਜਿਹੇ ਹੀ ਪੈਦਾ ਹੁੰਦੇ ਆ। ਬਹੁਤ ਹੀ ਖੂਬਸੂਰਤ ਹੈਪੀ ਨਿਊ ਈਅਰ ਸਾਡੇ ਵੱਲੋਂ ਵੀ, ਬਹੁਤ ਬਹੁਤ ਮੁਬਾਰਕ ਨਵਾਂ ਸਾਲ ਰਾਜ ਤੁਹਾਨੂੰ। ਤੇ ਇਹਦੇ ਨਾਲ ਹੀ ਜਗਤਾਰ ਜੌਲ ਜੁੜੇ ਸੀਗੇ ਤੇ ਜਗਤਾਰ ਜੌਲ ਹੋਰਾਂ ਨੇ ਜਿਸ ਵਿਸ਼ੇ ਵੱਲ ਧਿਆਨ ਦਵਾਇਆ ਸੀ ਬਰਾੜ ਸਾਹਿਬ ਦਾ ਉਹ ਵਿਸ਼ਾ ਜਗਤਾਰ ਜੀ ਬਰਾੜ ਸਾਹਿਬ ਨੇ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਿੱਤਾ ਪਹਿਲਾਂ ਹੀ। ਤੇ ਇਹਦੇ ਨਾਲ ਹੀ ਨਰਿੰਦਰ ਰਾਠੌਰ ਉਹ ਵੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਲਿਸਨਿੰਗ ਟੂ ਹਰਮਨ ਰੇਡੀਓ ਕੁਆਇਟਲੀ ਐਂਡ ਇੰਜੋਇੰਗ ਪੋਲੀਟੀਕਲ ਡਿਬੇਟਸ ਬਾਏ ਮਿੰਟੂ ਭਾਜੀ, ਬਹੁਤ ਵਧੀਆ ਵਿਚਾਰ ਨੇ ਜੀ, ਬਹੁਤ ਬਹੁਤ ਧੰਨਵਾਦ ਨਰਿੰਦਰ ਤੁਹਾਡਾ ਕਿ ਤੁਸੀਂ ਵਿਚਾਰ ਜਿਹੜੇ ਆ ਬਰਾੜ ਸਾਹਿਬ ਦੇ ਪਸੰਦ ਕੀਤੇ ਨੇ ਤੇ ਪ੍ਰੋਗਰਾਮ ਤੁਸੀਂ ਚੁੱਪ ਚੁਪੀਤੇ ਸੁਣ ਰਹੇ ਹੋ, ਬਹੁਤ ਚੰਗਾ ਲੱਗਦਾ ਕਿ ਤੁਸੀਂ ਇੰਨਾ ਪਿਆਰ ਤੇ ਮਾਣ ਬਖਸ਼ਦੇ ਹੋ। ਤੇ ਇਹਦੇ ਨਾਲ ਹੀ ਸਾਡੇ ਨਾਲ ਕੁਛ ਹੋਰ ਦੋਸਤ ਜਿਹੜੇ ਆ ਉਹ ਈਮੇਲ ਦੇ ਜ਼ਰੀਏ ਵੀ ਜੁੜੇ ਨੇ ਸਾਡੇ ਨਾਲ। ਬਖਸ਼ੀਸ਼ ਸਿੰਘ ਜੁੜੇ ਨੇ ਜੀ ਈਮੇਲ ਦੇ ਜ਼ਰੀਏ ਤੇ ਉਹਨਾਂ ਦਾ ਸੁਨੇਹਾ ਜਿਹੜਾ ਜੀ ਉਹ ਵੀ ਆਪਾਂ ਲੈਣੇ ਆ। ਤੇ ਬਖਸ਼ੀਸ਼ ਸਿੰਘ ਹੋਰੀ ਸਭ ਤੋਂ ਪਹਿਲਾਂ ਤਾਂ ਜਿਹੜਾ ਪ੍ਰਾਈਮ ਏਸ਼ੀਆ ਟੀਵੀ ਚੈਨਲ ਸ਼ੁਰੂ ਹੋਇਆ ਜੀ ਉਹਦੇ ਲਈ ਥੈਂਕਸ ਕਰਨਾ ਚਾਹ ਰਹੇ ਆ। ਸੋ ਕਹਿੰਦੇ ਮਿੰਟੂ ਸਾਹਿਬ ਕਹਿੰਦੇ ਤੁਸੀਂ ਕੱਲ ਪ੍ਰਾਈਮ ਏਸ਼ੀਆ ਦੇ ਬਾਰੇ ਇਨਫੋਰਮੇਸ਼ਨ ਜਿਹੜੀ ਦਿੱਤੀ ਆ ਬਹੁਤ ਵਧੀਆ ਸੀਗੀ, ਚੰਗੀ ਲੱਗੀ ਆ ਉਹਨਾਂ ਨੂੰ। ਬਹੁਤ ਬਹੁਤ ਧੰਨਵਾਦ ਬਖਸ਼ੀਸ਼ ਸਿੰਘ ਜੀ ਤੁਹਾਡਾ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਪਾਈ ਹੈ ਇਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਲਖਵੀਰ ਭੁੱਲਰ ਉਹਨਾਂ ਦਾ ਵੋਇਸ ਮੈਸੇਜ ਸਾਡੇ ਕੋਲ ਪਹੁੰਚਿਆ ਤੇ ਵੋਇਸ ਮੈਸੇਜ ਜਿਹੜਾ ਜੀ ਉਹ ਮੈਂ ਪਹਿਲਾਂ ਆਪ ਸੁਣਵਾ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਸੁਣਾਉਂਦੇ ਆ। ਫਿਲਹਾਲ ਇੱਕ ਬ੍ਰੇਕ ਵੀ ਆਪਾਂ ਲੈ ਲੈਂਦੇ ਹਾਂ, ਪਰ ਬ੍ਰੇਕ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਦੱਸਦੀ ਜਾਵਾਂ ਕਿ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਨਵੇਂ ਸਾਲ ਦਾ ਕੀ ਰੈਜ਼ੋਲੂਸ਼ਨ, ਕੀ ਪ੍ਰਣ ਜਿਹੜਾ ਲਿਆ, ਕੀ ਤਬਦੀਲੀ ਆਪਣੇ ਅੰਦਰ ਲਿਆ ਰਹੇ ਹੋ, ਕੀ ਤਬਦੀਲੀ ਜਿਹੜੀ ਆ ਉਹ ਸਮਾਜ ਦੇ ਵਿੱਚ ਆਉਂਦੇ ਹੋ ਉਹਦੇ ਬਾਰੇ ਆਪਣੇ ਵਿਚਾਰ ਜਿਹੜੇ ਆ ਤੁਸੀਂ ਸਾਨੂੰ ਭੇਜ ਸਕਦੇ ਹੋ ਕਾਲ ਦੇ ਰਾਹੀਂ ਵੀ, ਮੇਲ ਦੇ ਰਾਹੀਂ ਵੀ ਤੇ ਟੈਲੀਗ੍ਰਾਮ ਦੇ ਰਾਹੀਂ ਵੀ। ਸੋ ਟੈਲੀਗ੍ਰਾਮ ਨੰਬਰ ਜਿਹੜਾ ਜੀ ਹਮੇਸ਼ਾ ਦੀ ਤਰ੍ਹਾਂ 9175080144891 ਲਗਾ ਕੇ 7508014499 ਤੇ ਸਾਡਾ ਜਿਹੜਾ ਫੋਨ ਨੰਬਰ ਹੈ ਜੀ ਕਾਲ ਕਰਨ ਦੇ ਲਈ ਉਹ ਹੈਗਾ ਤੁਸੀਂ 2 ਲਗਾ ਕੇ 8599281 ਜਿਹੜਾ ਜੀ ਉਹ ਲਾਉਣਾ। ਸੋ ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਈਮੇਲ ਪਤਾ ਜਿਹੜਾ ਜੀ ਸਾਡਾ ਹੈਗਾ request@harmanradio.com ਇਸ ਪਤੇ ਤੇ ਤੁਸੀਂ ਸਾਨੂੰ ਜਿਹੜੀ ਈਮੇਲ ਆ ਉਹ ਵੀ ਕਰ ਸਕਦੇ ਹੋ। ਤੇ ਦੋਸਤੋ ਤੁਸੀਂ ਜ਼ਰੂਰ ਸਾਂਝ ਪਾਓ ਆਪਣੇ ਵਿਚਾਰਾਂ ਦੀ ਕਿ ਨਵੇਂ ਸਾਲ ਦੇ ਵਿੱਚ ਕੀ ਨਵਾਂ ਤੁਸੀਂ ਲੈ ਕੇ ਆ ਰਹੇ ਹੋ, ਕੀ ਨਵਾਂ ਸੋਚ ਰਹੇ ਹੋ, ਕੀ ਨਵਾਂ ਕਰ ਰਹੇ ਹੋ, ਆਪਾਂ ਤੁਹਾਡੇ ਵਿਚਾਰ ਜ਼ਰੂਰ ਜਾਣਾਂਗੇ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਇੱਕ ਗੀਤ ਦੇ ਨਾਲ ਫਿਰ ਵਾਪਸ ਆਵਾਂਗੇ। ਤੁਸੀਂ ਸੁਣਦੇ ਰਹੋ, ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ,
ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਲੱਡੂ, ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ, 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ, ਰੈਜ਼ਰਵਾਇਰ 3073। ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135582। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ,
0433552127। ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433552127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 4/33
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ 1 ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3 ਡਾਇਟ। ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ, ਤੇ ਇੱਕ ਵਾਰ ਫੇਰ ਤੋਂ ਬਹੁਤ ਹੀ ਨਿੱਘੀ ਜੀ ਆਇਆਂ ਨੂੰ। ਮੈਂ ਮੈਲਬਰਨ ਤੋਂ ਅਮਰਦੀਪ ਕੌਰ ਤੇ ਪਟਿਆਲੇ ਤੋਂ ਮੇਰੇ ਨਾਲ ਸਰਬਜੀਤ ਸਿੰਘ ਹੋਰੀ ਮੈਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ, ਤੇ ਅਸੀਂ ਦੋਵੇਂ ਇੱਕ ਵਾਰ ਫੇਰ ਹਾਜ਼ਰ ਹਾਂ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ। ਸੋ ਗੱਲਾਂ ਬਾਤਾਂ ਜਿਹੜੀਆਂ ਜੀ ਆਪਾਂ ਕਰਨੀਆਂ ਨਵੇਂ ਸਾਲ ਦੇ ਰੈਜੋਲੂਸ਼ਨ ਦੇ ਬਾਰੇ ਚ, ਹਨਾ। ਤੇ ਰੈਜੋਲੂਸ਼ਨ ਤੁਸੀਂ ਕੀ ਰੱਖਿਆ? ਮੈਂ ਇਹਦੇ ਬਾਰੇ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਤੁਸੀਂ ਆਪਣਾ ਰੈਜੋਲੂਸ਼ਨ ਸਾਡੇ ਨਾਲ ਜ਼ਰੂਰ ਸਾਂਝਾ ਕਰ ਸਕਦੇ ਹੋ, ਜੇ ਨਹੀਂ ਰੱਖਿਆ ਤੇ ਰੱਖ ਲਓ ਤੇ ਦੱਸ ਦਿਓ, ਤੇ ਨਹੀਂ ਦੱਸਣਾ ਚਾਹੁੰਦੇ ਤਾਂ ਸੋਚੋ ਜ਼ਰੂਰ ਕੀ ਹੋ ਸਕਦਾ ਸਾਡਾ ਮਕਸਦ ਜਿਹੜਾ, ਸਾਡਾ ਮਨੋਰਥ ਜਿਹੜਾ, ਇਸ ਸਾਲ ਦਾ ਗੋਲ ਜਿਹੜਾ, ਟਾਰਗੇਟ ਜਿਹੜਾ ਕੀ ਹੈ ਸਾਡਾ, ਹਨਾ। ਕਿਉਂਕਿ ਦੇਖੋ ਸਮਾਂ ਜਿਹੜਾ ਆ ਉਹ ਅੱਗੇ ਚੱਲਦਾ ਜਾਣਾ, ਦਰਿਆ ਵਾਂਗੂ ਕਹਿੰਦੇ ਹੁੰਦੇ ਆ ਜਿਹੜਾ ਸਮਾਂ ਆ ਜੋ ਵਹਿੰਦਾ ਜਾਂਦਾ ਆ, ਤੇ ਇਹਦੀ ਜਿਹੜੀ ਤੋਰ ਨੂੰ ਕੋਈ ਰੋਕ ਨਹੀਂ ਸਕਿਆ। ਪਰ ਜਿਹੜਾ ਸਮਾਂ ਇੱਕ ਵਾਰ ਸਾਡੇ ਹੱਥੋਂ ਨਿਕਲ ਜਾਂਦਾ, ਕਈ ਵਾਰ ਜੋ ਅਸੀਂ ਕਰਨਾ ਚਾਹੁੰਦੇ ਹੁੰਦੇ ਹਾਂ ਉਸ ਸਮੇਂ ਨਾ ਕਰ ਸਕਣ ਕਾਰਨ ਇੱਕ ਪਛਤਾਵਾ ਜਿਹੜਾ ਜ਼ਰੂਰ ਸਾਡੇ ਵਿੱਚ ਛੱਡ ਜਾਂਦਾ। ਮੈਨੂੰ ਭਾਈ ਵੀਰ ਸਿੰਘ ਦੀ ਕਵਿਤਾ ਦੀਆਂ ਕੁਝ ਸਤਰਾਂ ਯਾਦ ਆ ਰਹੀਆਂ, ਕਹਿੰਦੇ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕਰਨੀ, ਇਹ ਠਹਿਰਨ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ। ਸੋ ਇੱਕ ਵਾਰ ਲੰਘਿਆ ਜਿਹੜਾ ਸਮਾਂ ਆ ਉਹ ਵਾਪਸ ਨਹੀਂ ਆਉਂਦਾ। ਸੋ ਜਿਹੜਾ ਸਮਾਂ ਸਾਡੇ ਕੋਲ ਆ ਅਸੀਂ ਉਹਦੇ ਵਿੱਚ ਕੀ ਉਲੀਕਿਆ ਆ, ਤੇ ਉਸ ਸਾਡੇ ਉਲੀਕੀਆਂ ਹੋਈਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਨਾਲ ਸਾਨੂੰ ਖੁਦ ਨੂੰ ਸਮਾਜ ਨੂੰ ਸਾਡੀ ਜਿਹੜੀ ਕੀ ਦੇਣ ਆ ਉਹ ਹੋਣੀ ਆ, ਤੇ ਉਹਦੇ ਵਿੱਚ ਉਸਾਰੂ ਕੀ ਹੋਣਾ ਆ ਉਸ ਦਿਨ ਦੇ ਵਿੱਚ, ਇਹਦੇ ਉੱਤੇ ਮੈਨੂੰ ਲੱਗਦਾ ਕਿ ਗੱਲਬਾਤ ਹੋਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੁੰਦੀ ਹੈ। ਸੋ ਇਸੇ ਲਈ ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਸਾਡੇ ਨਾਲ ਆਪਣੇ ਜਿਹੜੇ ਖੂਬਸੂਰਤ ਵਿਚਾਰ ਆ ਉਹ ਸਾਂਝੇ ਕਰੋ, ਉਹਨਾਂ ਦੀ ਸਾਂਝ ਪਾਓ, ਤੇ ਇਹ ਸਾਂਝ ਜਿਹੜੀ ਤੁਸੀਂ ਸਾਡੇ ਨਾਲ ਪਾ ਸਕਦੇ ਹੋ ਸਾਡੇ ਟੈਲੀਗ੍ਰਾਮ ਨੰਬਰ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ, ਤੇ ਨਾਲ ਹੀ ਨਾਲ ਈਮੇਲ ਦੇ ਜ਼ਰੀਏ, ਤੇ ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਤੇ ਕਾਲ ਕਰਨ ਦੇ ਲਈ ਮੈਂ ਤੁਹਾਨੂੰ ਨੰਬਰ ਦੱਸਿਆ ਜੀ ਸਾਡਾ 2 85 99 28 11 ਤੇ ਤੁਸੀਂ ਸਾਡੇ ਨਾਲ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਤੇ ਦੋਸਤੋ, ਗੱਲ ਆਪਾਂ ਸਮੇਂ ਦੀ ਵੀ ਕਰ ਰਹੇ ਹਾਂ, ਨਵੇਂ ਸਾਲ ਦੀ ਕਰ ਰਹੇ ਹਾਂ, ਤੇ ਸ਼ੁਰੂਆਤ ਦੇ ਵਿੱਚ ਜਿਵੇਂ ਮੈਂ ਥੋੜਾ ਜਿਹਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਨਵਾਂ ਸਾਲ ਜਿਹੜਾ ਆ ਮਨਾਉਣ ਦੀ ਪਰੰਪਰਾ ਜਿਹੜੀ ਆ ਕਦੋਂ ਸ਼ੁਰੂ ਹੋਈ। ਸੋ ਮੈਸੋਪੋਟਾਮੀਆ ਜਿਹੜੀ ਸਭਿਅਤਾ ਆ ਉਹਨੇ ਸ਼ੁਰੂਆਤ ਕੀਤੀ ਸੀ ਅੱਜ ਤੋਂ 4000 ਸਾਲ ਪਹਿਲਾਂ, ਹਨਾ। ਤੇ ਉਦੋਂ ਜਿਹੜਾ ਸਾਲ ਸੀਗਾ ਉਹ 10 ਮਹੀਨਿਆਂ ਦਾ ਹੁੰਦਾ ਸੀ, ਹੌਲੀ ਹੌਲੀ ਜਿੱਦਾਂ ਜਿੱਦਾਂ ਉਹਦੇ ਵਿੱਚ ਤਬਦੀਲੀ ਆਉਂਦੀ ਗਈ 12 ਮਹੀਨਿਆਂ ਦਾ ਸਾਲ ਹੋ ਗਿਆ। ਪਹਿਲਾਂ ਮਾਰਚ ਦੇ ਵਿੱਚ ਨਵਾਂ ਸਾਲ ਜਿਹੜਾ ਸੀ ਉਹਨਾਂ ਨੇ ਸ਼ੁਰੂਆਤ ਜਿਹੜੀ ਸੀ ਮਾਰਚ ਤੋਂ ਕਰਦੇ ਸੀਗੇ, ਹੌਲੀ ਹੌਲੀ ਇਹ ਜਨਵਰੀ ਤੱਕ ਪਹੁੰਚ ਗਿਆ। ਸੋ ਜਨਵਰੀ ਦੇ ਵਿੱਚ ਪਹਿਲਾ ਮਹੀਨਾ ਜਿਹੜਾ ਉਹਨੂੰ ਮੰਨਿਆ ਜਾਣ ਲੱਗ ਪਿਆ ਸਾਲ ਦਾ, ਹਨਾ। ਤੇ ਜਦੋਂ ਅਸੀਂ ਆਤਿਸ਼ਬਾਜ਼ੀ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਫਾਇਰ ਵਰਕਸ ਜਿਹੜੇ ਆ ਇਹਨਾਂ ਜਸ਼ਨਾਂ ਦੇ ਮੌਕੇ ਤੇ ਕੀਤੇ ਜਾਂਦੇ ਆ, ਉਹਦੇ ਇਤਿਹਾਸ ਨੂੰ ਜਦੋਂ ਆਪਾਂ ਪੜਤਾਲਦੇ ਹਾਂ ਤਾਂ ਪਤਾ ਇਹ ਲੱਗਦਾ ਕਿ ਜਿਹੜਾ ਪੁਰਾਣਾ ਮਨੁੱਖ ਸੀਗਾ, ਸੋ ਉਹ ਮਨੁੱਖ ਇੱਕ ਪੁਰਾਣੀ ਮਨੌਤ ਦੇ ਹਿਸਾਬ ਦੇ ਨਾਲ ਇਹ ਜਿਹੜੀ ਧਾਰਨਾ ਆ ਉਹਨੂੰ ਅਪਣਾਉਂਦਾ ਸੀਗਾ। ਮਨੌਤ ਇਹ ਸੀਗੀ ਕਿ ਪੱਥਰ ਯੁੱਗ ਦੇ ਵਿੱਚ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀਗਾ ਤੇ ਰੋਸ਼ਨੀ ਤੇ ਧਮਾਕੇ ਕਰਕੇ ਉਹ ਖਤਰਨਾਕ ਜਿਹੜੇ ਜੰਗਲੀ ਜਾਨਵਰ ਆ ਉਹਨਾਂ ਨੂੰ ਦੂਰ ਭਜਾਉਂਦਾ ਸੀ ਜਦੋਂ ਉਹਨੇ ਕੋਈ ਜਸ਼ਨ ਜਿਹੜੇ ਮਨਾਉਣੇ ਹੁੰਦੇ ਸੀਗੇ, ਹਨਾ। ਤੇ ਕਬੀਲਿਆਂ ਦੇ ਵਿੱਚ ਜਿਹੜੇ ਤਿਉਹਾਰਾਂ ਦੇ ਮੌਕੇ ਤੇ ਅੱਗ ਬਾਲ ਕੇ ਧਮਾਕੇ ਕਰਕੇ ਜਿਹੜੇ ਜਾਨਵਰ ਆ ਉਹਨਾਂ ਨੂੰ ਦੂਰ ਰੱਖਿਆ ਜਾਂਦਾ ਸੀ। ਤੇ ਨਾਲ ਇਹ ਵੀ ਕਹਿੰਦੇ ਮੰਨਿਆ ਜਾਂਦਾ ਸੀਗਾ ਕਿ ਧਮਾਕਿਆਂ ਤੇ ਰੋਸ਼ਨੀ ਦੇ ਨਾਲ ਜਿਹੜੀਆਂ ਬੁਰੀਆਂ ਆਤਮਾਵਾਂ ਆ ਉਹ ਦੂਰ ਰਹਿੰਦੀਆਂ ਆ। ਸੋ ਜਿਹੜਾ ਹੁਣ ਰੋਸ਼ਨੀਆਂ ਕਰਨੀਆਂ, ਆਤਿਸ਼ਬਾਜ਼ੀਆਂ ਜਿਹੜੀਆਂ ਕਰਨੀਆਂ, ਉਹਦਾ ਜਿਹੜਾ ਸਰੂਪ ਆ ਬਦਲ ਗਿਆ, ਉਹਦੇ ਪਿੱਛੇ ਸਾਡੀ ਮਾਨਸਿਕਤਾ ਬਦਲ ਗਈ ਆ, ਹਨਾ। ਪਰ ਅੱਜ ਜੇ ਅਸੀਂ ਦੇਖੀਏ ਤਾਂ ਜਸ਼ਨ ਮਨਾਉਣ ਤੋਂ ਜਿਹੜਾ ਰਵਾਇਤੀ ਭਾਵ ਜਿਹੜਾ ਆ ਕਿ ਗੁਜ਼ਰ ਗਏ ਸਮੇਂ ਚ ਜੋ ਵੀ ਚੰਗਾ ਮਾੜਾ ਵਾਪਰਿਆ ਅਸੀਂ ਉਹਨੂੰ ਪ੍ਰਵਾਨ ਕਰਕੇ ਆਉਣ ਵਾਲੇ ਸਮੇਂ ਦੇ ਖੁਸ਼ੀਆਂ ਭਰੇ ਹੋਣ ਦੀ ਜਿਹੜੀ ਕਾਮਨਾ ਆ ਉਹ ਅਸੀਂ ਕਰਦੇ ਹੋਏ ਉਹਦਾ ਸਵਾਗਤ ਕਰਦੇ ਹਾਂ ਉਸ ਨਵੇਂ ਸਮੇਂ ਦਾ, ਆਉਣ ਵਾਲੇ ਸਮੇਂ ਦਾ। ਸੋ ਗੀਤ ਗਾਏ ਜਾਂਦੇ ਆ ਆਪੋ ਆਪਣੇ ਸਭਿਆਚਾਰ ਦੇ ਮੁਤਾਬਕ ਹਰ ਦੇਸ਼ ਦੇ ਵਿੱਚ ਜਿਹੜਾ ਨਵਾਂ ਸਾਲ ਆ ਉਹ ਮਨਾਇਆ ਜਾਂਦਾ, ਤੇ ਆਪੋ ਆਪਣੀਆਂ ਰਵਾਇਤਾਂ ਮੁਤਾਬਕ ਮਨਾਇਆ ਜਾਂਦਾ। ਕਿਸੇ ਨੂੰ ਖੁਸ਼ੀ ਆ ਉਹ ਕਲੱਬਾਂ ਦੇ ਵਿੱਚ ਜਾ ਕੇ ਮਿਲਦੀ ਆ, ਤੇ ਕਿਸੇ ਨੂੰ ਜਿਹੜੀ ਖੁਸ਼ੀ ਆ ਜੀ ਉਹ ਪਰਮਾਤਮਾ ਦੇ ਦਰ ਤੇ ਜਾ ਕੇ ਉਹਦੇ ਅੱਗੇ ਅਰਦਾਸ ਕਰਕੇ ਮਿਲਦੀ ਆ ਕਿ ਕੁੱਲ ਲੋਕਾਈ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਭਲਾ ਹੋਵੇ, ਤੇ ਇਸ ਢੰਗ ਦੇ ਨਾਲ ਉਸ ਅਰਦਾਸ ਦੇ ਨਾਲ ਇਸ ਨਵੇਂ ਸਾਲ ਦੀ ਆਮਦ ਦੇ ਉੱਤੇ ਜੀਆਂ ਆ ਕਿਹਾ ਜਾਂਦਾ ਆਉਣ ਵਾਲੇ ਸਮੇਂ ਨੂੰ। ਤੇ ਗੱਲ ਇਹ ਆ ਜਾਂਦੀ ਆ ਕਿ ਜਿੱਦਾਂ ਜਿੱਦਾਂ ਸਮਾਂ ਅੱਗੇ ਵੱਧਦਾ, ਜਿੱਦਾਂ ਜਿੱਦਾਂ ਜਿਹੜਾ ਸਾਲ ਆ, ਪਿਛਲਾ ਸਾਲ ਜਿਹੜਾ ਉਹ ਅੰਤਲੇ ਪੜਾਅ ਤੇ ਪਹੁੰਚ ਜਾਂਦਾ, ਫਿਰ ਨਵਾਂ ਸਾਲ ਜਿਹੜਾ ਉਹ ਆ ਜਾਂਦਾ। ਤੇ ਜੇ ਅਸੀਂ ਇਹਨਾਂ ਦੇਸ਼ਾਂ ਦੀ ਗੱਲ ਕਰੀਏ ਤਾਂ ਜਿਹੜਾ ਸਮਾਂ ਉਹ ਬੜੀ ਤੇਜ਼ੀ ਦੇ ਨਾਲ ਗੁਜ਼ਰਦਾ ਸਾਨੂੰ ਮਹਿਸੂਸ ਹੁੰਦਾ ਹਨਾ। ਸੋ ਉਸ ਗੁਜ਼ਰਦੇ ਸਮੇਂ ਦੇ ਵਿੱਚ ਅਸੀਂ ਬਹੁਤ ਕੁਛ, ਬਹੁਤ ਤਰ੍ਹਾਂ ਦੇ ਤਜਰਬੇ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਆਪਣੀ ਜ਼ਿੰਦਗੀ ਦੇ ਹਰ ਪਲ ਚ ਸਿੱਖਦੇ ਹਾਂ। ਹਰ ਘੜੀ ਜਿਹੜੀ ਆ ਸਾਨੂੰ ਕੋਈ ਨਾ ਕੋਈ ਨਵਾਂ ਜਿਹੜਾ ਸਬਕ ਆ ਉਹ ਜ਼ਰੂਰ ਸਿਖਾਉਂਦੀ ਆ। ਤੇ ਉਹ ਜਿਹੜਾ ਸਬਕ ਆ ਜੀ, ਉਹ ਅਸੀਂ ਕਿਸ ਤਰ੍ਹਾਂ ਸਿੱਖਦੇ ਹਾਂ? ਆਪਣੇ ਆਲੇ ਦੁਆਲੇ ਦੇ ਵਿੱਚ ਕੀ ਚੰਗਾ ਕੀ ਮਾੜਾ ਵਾਪਰ ਰਿਹਾ ਹਨਾ। ਤੇ ਜੇ ਅਸੀਂ ਸੰਸਾਰ ਭਰ ਦੀ ਗੱਲ ਕਰੀਏ, ਬਹੁਤੀ ਵਾਰੀ ਕੀ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਦੇਸ਼ ਨੂੰ ਲੈ ਕੇ ਚਿੰਤਤ ਹੁੰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਆਹ ਜਿਹੜੀਆਂ ਸਮੱਸਿਆਵਾਂ ਅਸੀਂ ਚਾਹੁੰਦੇ ਹਾਂ ਕਿ ਹੁਣ ਆਉਣ ਵਾਲੇ ਸਾਲਾਂ ਦੇ ਵਿੱਚ ਇਹਨਾਂ ਤੋਂ ਨਜ਼ਾਤ ਮਿਲੇ ਸਾਨੂੰ ਹਨਾ, ਇਹਨਾਂ ਤੋਂ ਮੁਕਤੀ ਮਿਲੇ। ਸੋ ਉਹ ਜਿਹੜੀਆਂ ਸਮੱਸਿਆਵਾਂ ਜੇ ਅਸੀਂ ਆਪਣੇ ਹਿਸਾਬ ਨਾਲ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਉਹ ਸਿਰਫ ਤੇ ਸਿਰਫ ਸਾਡੇ ਆਪਣੇ ਦੇਸ਼ ਦੇ ਵਿੱਚ ਜਾਂ ਸਾਡੇ ਆਪਣੇ ਸਮਾਜ ਦੇ ਵਿੱਚ ਹੀ ਮੌਜੂਦ ਆ। ਪਰ ਜਦੋਂ ਅਸੀਂ ਸੰਸਾਰ ਪੱਧਰ ਦੇ ਉੱਤੇ ਦੇਖਣਾ ਜਾਂ ਸੋਚਣਾ ਸ਼ੁਰੂ ਕਰਦੇ ਹਾਂ ਤਾਂ ਫਿਰ ਸਾਨੂੰ ਬਹੁਤ ਕੁਛ ਇਸ ਤਰ੍ਹਾਂ ਦਾ ਜਿਹੜਾ ਆ ਉਹ ਇੱਕੋ ਜਿਹਾ ਲੱਗਦਾ ਆ ਕਿ ਜੋ ਸਾਡੇ ਦੇਸ਼ ਦੇ ਵਿੱਚ ਵਾਪਰਿਆ ਸ਼ਾਇਦ ਉਹ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਸੰਸਾਰ ਪੱਧਰ ਤੇ ਹੀ ਵਾਪਰੀਆਂ। ਸੋ ਉਹ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਤੋਂ ਅਸੀਂ ਨਜ਼ਾਤ ਕਿੱਦਾਂ ਪਾਉਣੀ ਆ, ਉਹ ਨਜ਼ਾਤ ਜਿਹੜੀ ਪਾਉਣ ਦੇ ਲਈ ਸਾਡਾ ਆਪਣਾ ਫਰਜ਼ ਕੀ ਹੋ ਜਾਂਦਾ, ਸਾਡੀ ਆਪਣੀ ਜ਼ਿੰਮੇਵਾਰੀ ਕੀ ਹੋ ਜਾਂਦੀ ਹੈ, ਇਹ ਸਾਡੇ ਲਈ ਬਹੁਤ ਵੱਡਾ ਇੱਕ ਸਵਾਲ ਵੀ ਬਣਦਾ ਜਦੋਂ ਅਸੀਂ ਜ਼ਿੰਦਗੀ ਚਾਹੁੰਦੇ ਹਾਂ। ਕਿਉਂਕਿ ਅਸੀਂ ਆਪਣੇ ਲਈ, ਆਪਣੀ ਰੋਜ਼ੀ ਰੋਟੀ ਦੇ ਲਈ ਹਰ ਰੋਜ਼ ਨੱਠ ਭੱਜ ਕਰਦੇ ਹਾਂ, ਪਰ ਨਾਲ ਹੀ ਨਾਲ ਚਿੰਤਤ ਜਿਹੜੀ ਚਿੰਤਨ ਜਿਹੜਾ ਆ ਉਹ ਜ਼ਰੂਰ ਹਰ ਇੱਕ ਮਨੁੱਖ ਦਾ ਹੁੰਦਾ ਆਪਣੇ ਸਮਾਜ ਦੇ ਪ੍ਰਤੀ, ਆਪਣੇ ਆਲੇ ਦੁਆਲੇ ਦੇ ਪ੍ਰਤੀ ਹਨਾ। ਸੋ ਉਸ ਮੁਤਾਬਕ ਜੇ ਅੱਜ ਅਸੀਂ ਸੰਸਾਰ ਪੱਧਰ ਦੇ ਉੱਤੇ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਮੁੱਦੇ ਆ ਉਹ ਸੰਸਾਰ ਪੱਧਰ ਦੇ ਉੱਤੇ ਫੈਲੇ ਹੋਏ ਆ। ਪ੍ਰਦੂਸ਼ਣ ਦਾ ਮੁੱਦਾ ਆ, ਅੱਤਵਾਦ ਦਾ ਮੁੱਦਾ ਆ, ਭ੍ਰਿਸ਼ਟਾਚਾਰ ਦਾ ਮੁੱਦਾ ਆ, ਆਰਥਿਕ ਮੰਦੀ ਆ, ਨਸ਼ੇ ਆ ਹਨਾ। ਸੋ ਸੰਸਾਰ ਪੱਧਰ ਤੇ ਦੇਖੀਏ ਤਾਂ ਸਾਰਾ ਸੰਸਾਰ ਜਿਹੜਾ ਜੀ ਉਹ ਇਹਨਾਂ ਮੁੱਦਿਆਂ ਦੇ ਨਾਲ ਜੂਝ ਰਿਹਾ ਆ। ਤੇ ਧਰਤੀ ਦੇ ਉੱਤੇ ਜਿਸ ਤਰ੍ਹਾਂ ਤਪਸ਼ ਵੱਧ ਰਹੀ ਆ, ਵਾਤਾਵਰਨ ਦੇ ਵਿੱਚ ਵੀ ਇੱਕ ਜਿਹੜੀ ਤਬਦੀਲੀ ਆ ਉਹ ਵੀ ਵੱਡੇ ਪੱਧਰ ਦੇ ਉੱਤੇ ਆ ਰਹੀ ਆ। ਅਸੀਂ ਜਦੋਂ ਵਾਤਾਵਰਨ ਦੇ ਬਾਰੇ ਗੱਲ ਕਰਦੇ ਹਾਂ, ਮੌਸਮ ਦੇ ਬਦਲਣ ਦੇ ਬਾਰੇ ਗੱਲ ਕਰਦੇ ਹਾਂ ਤਾਂ ਬਹੁਤ ਵੱਡੀ ਤਬਦੀਲੀ ਜਿਹੜੀ ਉਹ ਹਰ ਇੱਕ ਬੰਦਾ ਹਰ ਦੇਸ਼ ਦੇ ਵਿੱਚ ਬੈਠਾ ਮਹਿਸੂਸ ਕਰ ਰਿਹਾ। ਭਾਰਤ ਦੇ ਵਿੱਚ ਗੱਲ ਕਰੋ ਤਾਂ ਉਹ ਕਹਿੰਦੇ ਕਿ ਐਤਕੀ ਜਿਹੜੀ ਠੰਡ ਆ ਬਹੁਤ ਲੇਟ ਸ਼ੁਰੂ ਹੋਈ ਹੈ, ਜਦਕਿ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਜਦੋਂ ਅਸੀਂ ਇੱਥੇ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਗਰਮੀ ਜਿਹੜੀ ਆ ਬੜੀ ਲੇਟ ਸ਼ੁਰੂ ਹੋਈ ਆ, ਤੇ ਉਸ ਪੱਧਰ ਉਸ ਲੈਵਲ ਤੱਕ ਗਰਮੀ ਜਿਹੜੀ ਪੈ ਨਹੀਂ ਰਹੀ ਜਿੱਦਾਂ ਹਮੇਸ਼ਾ ਪੈਂਦੀ ਆ। ਸੋ ਮੌਸਮ ਦੇ ਵਿੱਚ, ਵਾਤਾਵਰਨ ਦੇ ਵਿੱਚ ਇੱਕ ਵੱਡੀ ਜਿਹੜੀ ਤਬਦੀਲੀ ਆ ਉਹ ਆ ਰਹੀ ਆ, ਤੇ ਇਹਦੇ ਲਈ ਹਰ ਇਨਸਾਨ ਜਿਹੜਾ ਆ ਉਹ ਚਿੰਤਾ ਕਰਿਆ ਹਨਾ, ਹਰ ਇੱਕ ਵਿਅਕਤੀ ਜਿਹੜਾ ਆ ਉਹ ਚਿੰਤਤ ਆ। ਤੇ ਵਾਤਾਵਰਨ ਦੀ ਸੰਭਾਲ ਦੇ ਪ੍ਰਤੀ ਸਾਡੇ ਕੀ ਫਰਜ਼ ਬਣਦੇ ਆ, ਇਹਦੇ ਪ੍ਰਤੀ ਸਾਨੂੰ ਜ਼ਰੂਰ ਸੋਚਣਾ ਬਣਦਾ ਆ। ਤੇ ਵਾਤਾਵਰਨ ਨੂੰ ਸਾਫ਼ ਸਵੱਛ ਬਣਾਉਣ ਦੇ ਲਈ ਅਸੀਂ ਖੁਦ ਆਪ ਕੀ ਕਰ ਸਕਦੇ ਹਾਂ, ਸਾਡੇ ਫਰਜ਼ ਕੀ ਹੋ ਸਕਦੇ ਆ, ਇਹ ਵੀ ਅਸੀਂ ਨਵੇਂ ਸਾਲ ਦੇ ਵਿੱਚ ਆਪਣੇ ਰੈਜ਼ੋਲਿਊਸ਼ਨ ਚ ਸ਼ਾਮਲ ਕਰ ਸਕਦੇ ਹਾਂ ਕਿ ਕਿੱਥੇ ਕਿਸ ਢੰਗ ਦੇ ਨਾਲ ਅਸੀਂ ਪਾਣੀ ਬਚਾ ਸਕਦੇ ਹਾਂ, ਕਿੱਥੇ ਕਿਸ ਢੰਗ ਦੇ ਨਾਲ ਅਸੀਂ ਜਿਹੜੇ ਕੁਦਰਤੀ ਸੋਮੇ ਆ ਉਹਨਾਂ ਤੋਂ ਫਾਇਦਾ ਲੈਣਾ ਆ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਸੰਭਾਲ ਸਕਦੇ ਹਾਂ, ਇਹਦੇ ਉੱਤੇ ਗੱਲਬਾਤ ਜਿਹੜੀ ਕਰਨੀ ਬਣਦੀ ਆ। ਬਾਕੀ ਜਦੋਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਪੁੱਛਦੇ ਹਾਂ ਇੰਡੀਅਨ ਸਿਸਟਮ ਨੂੰ ਕਿ ਜਿਹੜਾ ਸਾਡਾ ਸਿਸਟਮ ਆ, ਸਾਡੀ ਜਿਹੜੀ ਕੰਮ ਕਰਨ ਕਾਰਜ ਪ੍ਰਣਾਲੀ ਆ ਉਹ ਭ੍ਰਿਸ਼ਟ ਹੋ ਚੁੱਕੀ ਆ, ਤੇ ਉਸ ਭ੍ਰਿਸ਼ਟ ਕਾਰਜ ਪ੍ਰਣਾਲੀ ਤੋਂ ਵੀ ਨਜ਼ਾਤ ਪਾਉਣ ਦੇ ਲਈ ਸਾਨੂੰ ਬਹੁਤ ਸਮਾਂ ਲੱਗਣਾ। ਪਰ ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਕੁਛ ਕਰਨ ਦੀ ਠਾਣ ਲਓ ਤਾਂ ਮੰਜ਼ਿਲ ਬਹੁਤੀ ਦੂਰ ਨਹੀਂ ਹੁੰਦੀ। ਸੋ ਭਾਰਤ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਪੈਣ ਜਾ ਰਹੀਆਂ, ਤੇ ਤਬਦੀਲੀ ਲਿਆਉਣੀ ਜਿਹੜੀ ਆ ਉਹ ਵੀ ਸਾਡੇ ਆਪਣੇ ਹੱਥ ਹੁੰਦੀ ਆ। ਸੋ ਗੱਲ ਰੈਜ਼ੋਲਿਊਸ਼ਨ ਦੀ ਕਰ ਰਹੇ ਹਾਂ, ਰੈਜ਼ੋਲਿਊਸ਼ਨ ਦੇ ਵਿੱਚ ਕੀ ਅਸੀਂ ਸ਼ਾਮਲ ਕਰ ਸਕਦੇ ਹਾਂ, ਕਿਸ ਢੰਗ ਦੇ ਨਾਲ ਸ਼ਾਮਲ ਕਰ ਸਕਦੇ ਹਾਂ, ਆਪਣੇ ਅੰਦਰ ਕੀ ਤਬਦੀਲੀ ਲਿਆਉਣ ਦੀ ਜ਼ਰੂਰਤ ਹੁੰਦੀ ਆ, ਇਹਦੇ ਬਾਰੇ ਮੈਨੂੰ ਲੱਗਦਾ ਕਿ ਗੱਲਬਾਤ ਜਿਹੜੀ ਆ ਉਹ ਕਰਨੀ ਬਣਦੀ ਆ। ਸੋ ਇੱਥੇ ਮੇਰਾ ਕੋਈ ਇਹਦੇ ਵਿੱਚ ਰਾਜਨੀਤਿਕ ਮਕਸਦ ਨਹੀਂ ਆ, ਮੈਂ ਸਿਰਫ ਇੱਕ ਆਮ ਗੱਲਬਾਤ ਕਰ ਰਹੀ ਹਾਂ ਕਿ ਜੇ ਅਸੀਂ ਕੁਛ ਬਦਲਣਾ ਹੈ ਤੇ ਉਹ ਸਾਡੇ ਹੀ ਹੱਥ ਹੈ, ਤੇ ਜੇ ਸਾਡੇ ਭੈਣਾਂ ਭਾਈ, ਸਾਡੇ ਰਿਸ਼ਤੇਦਾਰ, ਦੋਸਤ ਮਿੱਤਰ ਜਿਹੜੇ ਉਹ ਦੇਸ਼ ਦੇ ਵਿੱਚ ਰਹਿੰਦੇ ਆ, ਜੇ ਅਸੀਂ ਉਸ ਸਿਸਟਮ ਤੋਂ ਦੁਖੀ ਆ ਤੇ ਉਸ ਸਿਸਟਮ ਤੋਂ ਨਜ਼ਾਤ ਪਾਉਣਾ ਵੀ ਸਾਡੇ ਆਪਣੇ ਹੱਕ ਆ। ਕਿਸ ਤਰ੍ਹਾਂ ਪਾਉਣਾ, ਅਸੀਂ ਕਿਸ ਤਰ੍ਹਾਂ ਉਸ ਸਹੀ ਪ੍ਰਬੰਧ ਨੂੰ ਹੋਂਦ ਦੇ ਵਿੱਚ ਲਿਆਉਣਾ ਆ, ਉਹ ਅਸੀਂ ਆਪਣੀ ਇੱਕ ਵੋਟ ਦੇ ਸਮੈਲ ਦੇ ਨਾਲ ਅਸੀਂ ਆਪ ਚੁਣ ਸਕਦੇ ਹਾਂ ਕਿ ਕਿਸ ਤਰ੍ਹਾਂ ਕਿਸ ਢੰਗ ਦੇ ਨਾਲ ਅਸੀਂ ਸਿਸਟਮ ਨੂੰ ਬਦਲਣਾ ਆ ਤੇ ਕਿਸ ਜਿਹੜੀਆਂ ਨੀਤੀਆਂ ਨੂੰ, ਕਿਹੜੀਆਂ ਨੀਤੀਆਂ ਨੂੰ ਅਪਣਾ ਕੇ ਆਪਾਂ ਬਦਲ ਸਕਦੇ ਹਾਂ, ਹਨਾ। ਇਸੇ ਤਰ੍ਹਾਂ ਦੋਸਤੋ ਜਦੋਂ ਨਸ਼ਿਆਂ ਦੀ ਸਮੱਸਿਆ ਆਉਂਦੀ ਹੈ, ਨਸ਼ੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਭਾਰਤ ਦੀ ਗੱਲ ਕਰਦੇ ਹਾਂ, ਉੱਥੇ ਤਾਂ ਨਸ਼ਿਆਂ ਦੀ ਭਰਮਾਰ ਹੈ ਹੀ ਹੈ, ਪਰ ਜਦੋਂ ਅਸੀਂ ਸੰਸਾਰ ਪੱਧਰ ਦੇ ਉੱਤੇ ਦੇਖਦੇ ਹਾਂ ਤਾਂ ਨਸ਼ੇ ਜਿਹੜੇ ਆ ਜੀ ਉਹ ਸੰਸਾਰ ਪੱਧਰ ਦੇ ਉੱਤੇ ਹੀ ਸਾਡੀ ਜਿਹੜੀ ਸਾਡਾ ਜਿਹੜਾ ਯੂਥ ਆ, ਸਾਡੀ ਜਿਹੜੀ ਨੌਜਵਾਨੀ ਆ, ਉਹਨੂੰ ਤਬਾਹ ਕਰਨ ਦੇ ਉੱਤੇ ਸੁਲੇ ਹੋਈ ਆ। ਸੋ ਇਹਦੇ ਪਿੱਛੇ ਕਿਹੜੇ ਕਾਰਨ ਜਿਹੜੇ ਆ ਉਹ ਕਾਰਗਰ ਨੇ, ਕਿਹੜੇ ਕਾਰਨ ਜਿਹੜੇ ਆ ਉਹ ਪਿੱਛੇ, ਕਿਹੜੇ ਅੰਸਰ ਜਿਹੜੇ ਆ ਜੀ ਉਹ ਜ਼ਿੰਮੇਵਾਰ ਆ, ਜੇ ਉਹ ਅੰਸਰ ਜਿਹੜੇ ਆ ਉਹ ਜ਼ਿੰਮੇਵਾਰ ਆ ਤੇ ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਕੀ ਹੋ ਜਾਂਦੀਆਂ ਕਿ ਸਾਡੇ ਜਿਹੜੇ ਬੱਚੇ ਆ, ਸਾਡੇ ਜਿਹੜੇ ਨੌਜਵਾਨ ਆ, ਉਹ ਨਸ਼ਿਆਂ ਵੱਲ ਧਕੇਲੇ ਨਾ ਜਾਣ, ਉਹਨਾਂ ਨੂੰ ਇਹੋ ਜਿਹੀਆਂ ਖੇਡਾਂ ਦੇ ਵਿੱਚ, ਉਹਨਾਂ ਨੂੰ ਇਹੋ ਜਿਹੀਆਂ ਗਤੀਵਿਧੀਆਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਬਿਜ਼ੀ ਕਰਨਾ ਕਿ ਉਹਨਾਂ ਦਾ ਜਿਹੜਾ ਧਿਆਨ ਆ ਉਹ ਦੂਸਰੀਆਂ ਚੀਜ਼ਾਂ ਵੱਲ ਨਾ ਜਾਵੇ। ਇੱਕ ਗੀਤ ਆਪਾਂ ਸੁਣ ਲੈਂਦੇ ਹਾਂ, ਗੀਤ ਤੋਂ ਬਾਅਦ ਫਿਰ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਜਾਰੀ ਰੱਖਾਂਗੇ। ਆਉਂਦੇ
ਸਾਡੀ ਮਿਹਨਤੀਆਂ ਦੀ ਕੌਮ ਤੇ ਹੈ ਚੁੱਲਿਆ ਕੀ ਹਨੇਰ, ਕੰਮੇ ਪੁੱਤ ਨੇ ਹੋਛੇ ਹੋ ਗਏ, ਉਸਾਊ ਪੁੱਤ ਨੇ ਹੋਛੇ ਹੋ ਗਏ, ਰਲ ਗਏ ਫੁਕਰਿਆਂ ਦੀ ਹੇੜ, ਵੀਰਾ ਲੈ ਕੇ ਹੱਥ ਪਸਤੌਲੜੀ, ਓ ਵੀਰਾ ਲੈ ਕੇ ਹੱਥ ਪਸਤੌਲੜੀ, ਆਖਣ ਕਿੱਥੇ ਢੁਕਿਆ ਸ਼ੇਰ, ਓ ਵੀਰਾ ਲੈ ਕੇ ਹੱਥ ਪਸਤੌਲੜੀ, ਆਖਣ ਕਿੱਥੇ ਢੁਕਿਆ ਸ਼ੇਰ, ਸਰਵਣ ਪੁੱਤ ਨੀ ਕੱਲ ਨੂੰ ਲੱਭਣੇ, ਓ ਸਰਵਣ ਪੁੱਤ ਨੀ ਕੱਲ ਨੂੰ ਲੱਭਣੇ, ਮਿਰਜ਼ੇ ਵੈਲੀ ਹੋਣਗੇ
ਜੀ। ਦੋਸਤੋ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ, ਤੇ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਦੋਸਤ ਆ ਉਹ ਚੁੱਪ ਚੁਪੀਤੇ, ਜਿਵੇਂ ਨਰਿੰਦਰ ਹੋਰਾਂ ਨੇ ਮੈਸੇਜ ਕੀਤਾ ਸੀਗਾ ਕਿ ਚੁੱਪ ਚੁਪੀਤੇ ਪ੍ਰੋਗਰਾਮ ਸੁਣ ਰਹੇ ਆ, ਪਰ ਦੇਖੋ ਜੀ ਸੁਣਨਾ ਹੀ ਨਹੀਂ ਆ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋਣਾ ਹੈ। ਸਾਡੇ ਨਾਲ ਮੱਖਣ ਸੁਖੀ ਆਸਟ੍ਰੇਲੀਆ ਤੋਂ ਸ਼ਾਮਲ ਹੋ ਗਏ ਪ੍ਰੋਗਰਾਮ ਚ। ਅਮਰਦੀਪ ਜੀ ਕਹਿੰਦੇ ਸਤਿ ਸ੍ਰੀ ਅਕਾਲ, ਤੇ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਸਤਿ ਸ੍ਰੀ ਅਕਾਲ, ਹਰਮਨਦੀਪ ਦੀ ਸਾਰੀ ਟੀਮ ਨੂੰ ਵੀ ਮੇਰੇ ਵੱਲੋਂ ਕਹਿੰਦੇ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੱਖਣ ਸੋਹੀ ਜੀ ਤੁਹਾਨੂੰ, ਤੇ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਪ੍ਰੋਗਰਾਮ ਤੁਸੀਂ ਪਸੰਦ ਕੀਤਾ, ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਬਹੁਤ ਪ੍ਰਾਪਤ ਕਰ ਆਪਣੇ ਉੱਪਰ, ਹਨਾ, ਤੇ ਲੱਗਦਾ ਕਿ ਪ੍ਰਾਣ ਕਰਨਾ ਪੈਂਦਾ, ਸੋ ਕੀ ਪ੍ਰਾਣ ਕਰ ਰਹੇ ਹਾਂ, ਕਿਸ ਤਰ੍ਹਾਂ ਉਸ ਪ੍ਰਾਣ ਸਿਰੇ ਚਾੜਨਾ, ਇਹ ਸਾਡੇ ਉੱਤੇ ਨਿਰਭਰ ਕਰਦਾ। ਮੈਨੂੰ ਲੱਗਦਾ ਰੋਕ ਨਹੀਂ ਸਕਦਾ, ਪਰ ਇਹਦੇ ਲਈ ਲੋੜ ਹੁੰਦੀ ਹੈ ਸਖ਼ਤ ਮਿਹਨਤ ਦੀ, ਸਾਨੂੰ ਦਿਨ ਰਾਤ ਜਿਹੜਾ ਉਹ ਇਸ ਕਰਨਾ ਪੈਂਦਾ, ਦੁਨੀਆਂ ਦੇ ਫਾਲਤੂ ਰੁਝੇਵੇਂ ਛੱਡਣੇ ਪੈਂਦੇ ਆ। ਕਈ ਵਾਰ ਹੁੰਦਾ ਕਿ ਅਸੀਂ ਪ੍ਰਾਣ ਕਰ ਲੈਂਦੇ ਆ, ਪਰ ਇੱਕ ਦੋ ਮਹੀਨੇ ਜਿਹੜੇ ਆ ਉਹ ਸਾਡੇ ਸਿਰ ਤੇ ਜ਼ਰੂਰ ਸਵਾਰ ਰਹਿੰਦੇ ਆ ਕਿ ਹਾਂ ਅਸੀਂ ਇਹ ਪ੍ਰਾਣ ਕੀਤਾ ਆ ਤੇ ਇਹ ਅਸੀਂ ਪੂਰਾ ਕਰਨਾ ਆ, ਹਨਾ। ਪਰ ਹੌਲੀ 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 ਕੀ ਹੁੰਦਾ ਜਾਂਦਾ ਕਿ ਅਸੀਂ ਆਪ ਹੀ ਥੋੜੇ ਜੇ ਆਲਸੀ ਹੋ ਜਾਂਦੇ ਆ ਓਹਨੂੰ ਨਿਭਾਉਣ ਦੇ ਵਿਚ, ਓਹਨੂੰ ਪੂਰਾ ਕਰਨ ਦੇ ਵਿਚ। ਗੱਲ ਆ ਜਾਂਦੀ ਆ ਕਿ ਕਈ ਵਾਰ ਕੁਛ ਪਾਉਣ ਦੇ ਲਈ ਕਾਫੀ ਕੁਛ ਜਿਹੜਾ ਉਹ ਹੋਣਾ ਪੈਂਦਾ, ਯਾਨੀ ਕਿ ਸੁੱਖ ਆਰਾਮ ਜਿਹੜਾ ਸੀ ਉਹ ਛੱਡਣਾ ਵੀ ਪੈਂਦਾ ਹਨਾ। ਸਿਰਫ ਜੇ ਗੱਲ ਸਵੇਰੇ ਜਲਦੀ ਉੱਠਣ ਦੀ ਕਰ ਲਈਏ ਨਾ, ਬਹੁਤ ਵਾਰ ਜਦੋਂ ਗੱਲਾਂ ਬਾਤਾਂ ਅਸੀਂ ਆਪਣੇ ਦੋਸਤਾਂ ਦੇ ਨਾਲ ਆਪਣੇ ਆਲੇ ਦੁਆਲੇ ਦੇ ਵਿਚ ਵਿਚਰਦੇ ਕਰਦੇ ਆ, ਤਾਂ ਉਹ ਹਮੇਸ਼ਾ ਕਹਿਣਗੇ ਕਿ ਨਹੀਂ ਜੀ 4 ਵਜੇ 5 ਵਜੇ ਉੱਠਣਾ ਜਿਹੜਾ ਸਾਡੇ ਲਈ ਬਹੁਤ ਮੁਸ਼ਕਿਲ ਆ। ਪਰ ਜੇ ਤੁਸੀਂ ਸਵੇਰੇ ਜਿਹੜਾ ਉਹ ਸਮਾਂ ਆ ਉਹਨੂੰ ਸੰਭਾਲ ਲੈਂਦੇ ਆ, ਉਸ ਸਮੇਂ ਦੇ ਵਿਚ ਤੁਸੀਂ ਆਪਣੇ ਆਪ ਦੇ ਉੱਤੇ ਧਿਆਨ ਦਿੰਦੇ ਆ ਹਨਾ, ਤੇ ਜਿਹੜੇ ਤੁਹਾਡੇ ਮਿੱਥੇ ਹੋਏ ਕਾਰਜ ਆ ਉਹਨਾਂ ਨੂੰ ਸਿਰੇ ਚੜਾਉਂਦੇ ਆ, ਤੇ ਉਹ ਜਿਹੜਾ ਪੁਰਾਣਿਆ ਉਹਨੂੰ ਪੂਰਾ ਕਰਨ ਦੇ ਵਿਚ ਬਹੁਤ ਮਦਦ ਮਿਲਦੀ ਆ ਹਨਾ। ਸੋ ਸਾਨੂੰ ਆਪਣੇ ਆਰਾਮ ਛੱਡਣੇ ਪੈਂਦੇ ਆ, ਸਾਨੂੰ ਆਪਣੇ ਜਿਹੜੇ ਫਾਲਤੂ ਰੁਝੇਵੇਂ ਆ ਉਹ ਛੱਡਣੇ ਪੈਂਦੇ ਆ। ਤੇ ਜਿਵੇਂ ਕਹਿੰਦੇ ਹੁੰਦੇ ਆ ਕਿ ਜਿਹੜੇ ਸਾਧੂ ਆ ਜੀ ਉਹ ਵੀ ਜੀਵਨ ਦੇ ਵਿਚ ਬਹੁਤ ਤਰ੍ਹਾਂ ਦੇ ਜਿਹੜੇ ਆਪਣੇ ਆਪ ਨੂੰ ਸਾਧਨਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਾਧੂ ਤਾਂ ਹੀ ਬਣਦੇ ਆ ਕਿਉਂਕਿ ਉਹਨਾਂ ਨੇ ਸਾਧਿਆ ਹੁੰਦਾ। ਤੋ ਇਸੇ ਤਰ੍ਹਾਂ ਸਾਨੂੰ ਵੀ ਜਿਹੜਾ ਆਪਣਾ ਜੀਵਨ ਆ ਉਹਨੂੰ ਸਾਧਣਾ ਪੈਂਦਾ ਆ, ਉਹਨੂੰ ਹੰਢਾਉਣਾ ਪੈਂਦਾ ਆ, ਤੇ ਉਸ ਹੰਢਾਉਣ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ ਆ, ਬਹੁਤ ਸਾਰੀਆਂ ਤਕਲੀਫਾਂ ਜਿਹੜੀਆਂ ਆ ਉਹ ਵੀ ਸਾਨੂੰ ਜ਼ਰੂਰ ਜਾਣੀਆਂ ਪੈਂਦੀਆਂ। ਪਰ ਇਹ ਮੁਸ਼ਕਲਾਂ ਇਹ ਤਕਲੀਫਾਂ ਜਰਨ ਤੋਂ ਬਾਅਦ ਜਦੋਂ ਅਸੀਂ ਸਫਲ ਹੁੰਦੇ ਆ ਨਾ ਆਪਣਾ ਪ੍ਰਣ ਜਿਹੜਾ ਆ ਉਹ ਪੂਰਾ ਕਰਨ ਦੇ ਵਿੱਚ, ਤਾਂ ਜ਼ਰੂਰ ਸਾਨੂੰ ਖੁਸ਼ੀ ਹੁੰਦੀ ਆ, ਤੇ ਉਹ ਖੁਸ਼ੀ ਜਿਹੜੀ ਬੜੀ ਅੰਦਰੂਨੀ ਖੁਸ਼ੀ ਹੁੰਦੀ ਆ। ਸਾਡੇ ਨਾਲ ਇੱਕ ਦੋਸਤ ਜੁੜ ਰਹੇ ਆ ਜੀ ਫੋਨ ਕਾਲ ਦੇ ਜ਼ਰੀਏ, ਅਸੀਂ ਉਹਨਾਂ ਨੂੰ ਲੈਂਦੇ ਹਾਂ ਜੀ ਆਇਆ ਕਹਿੰਦੇ ਆ ਪ੍ਰੋਗਰਾਮ ਚ। ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਰਾਜਦੀਪ ਜੀ, ਨਰਿੰਦਰ ਬੋਲ ਰਹੇ ਜੀ, ਕੀ ਹਾਲ ਚਾਲ ਨੇ?
ਹਾਂਜੀ ਨਰਿੰਦਰ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ, ਤੇ ਸਾਡਾ ਹਾਲ ਚਾਲ ਬਿਲਕੁਲ ਬਹੁਤ ਵਧੀਆ। ਤੇ ਮੇਰਾ ਨਾਮ ਨਰਿੰਦਰ ਜੀ ਅਮਨਦੀਪ ਕੌਰ ਹੈ।
ਅਮਨਦੀਪ, ਸੋਰੀ 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 ਅਮਨਦੀਪ, ਮੈਂ ਕਨਫਿਊਜ਼ ਹੋ ਗਿਆ ਜੀ, ਸੋਰੀ।
ਤੇ ਨਰਿੰਦਰ ਜੀ ਬਹੁਤ ਚੰਗਾ ਲੱਗਿਆ, ਕਿੱਥੋਂ ਬੋਲ ਰਹੇ ਹੋ ਤੁਸੀਂ?
ਮੈਂ ਜੀ ਗੋਲਡ ਕੋਸਟ ਆਸਟ੍ਰੇਲੀਆ ਤੋਂ, ਬ੍ਰਿਸਬੇਨ ਸਿਟੀ ਆ ਸਾਡਾ
ਜੀ,
ਗੋਲਡ ਕੋਸਟ ਆਸਟ੍ਰੇਲੀਆ।
ਰੈਜ਼ੋਲੂਸ਼ਨ ਜੀ, ਕੀ ਰੈਜ਼ੋਲੂਸ਼ਨ ਜਿਹੜਾ ਤੁਸੀਂ ਇਸ ਸਾਲ ਸੋਚਿਆ ਆਪਣੇ ਲਈ?
ਰੈਜ਼ੋਲੂਸ਼ਨ ਤੇ ਕੱਲ ਜੀ ਮਿੰਟੂ ਭਾਈ ਨਾਲ ਚੱਲਦੀ ਸੀ ਗੱਲ, ਤੇ ਉਹਨਾਂ ਨੇ ਵੀ ਕੁਝ ਲਿਖਿਆ ਤੇ ਕਾਫੀ ਮੈਨੂੰ ਵਧੀਆ ਲੱਗਿਆ ਉਹਨਾਂ ਦਾ ਜਿਹੜਾ ਸੁਝਾਅ ਸੀ ਕਿ ਕੁਝ ਲਿਖੋ ਆਪਣੇ ਬਾਰੇ, ਆਪਣੇ ਆਪ ਨੂੰ ਸਾਈਡ ਤੇ ਖੜੇ ਕਰਕੇ। ਤੇ ਉਹਨਾਂ ਦੀ ਗੱਲ ਤਾਂ ਵੈਸੇ ਸਹੀ ਆ, ਇਹ ਤਾਂ ਗੱਲ ਹੁਣ ਮੈਂ ਕਰੂੰਗਾ ਟਰਾਈ ਆਪਣੇ ਆਪ ਤੇ, ਬਟ ਮੈਂ ਇਹ ਸੋਚਿਆ ਕਿ ਇਸ ਵਾਰ ਖੁਸ਼ ਰਹਿਣਾ ਜ਼ਿਆਦਾ, ਤੇ ਮਤਲਬ ਉਪਰੀਆਂ ਜਿਹੜੀਆਂ ਟੈਨਸ਼ਨਾਂ ਹੁੰਦੀਆਂ ਨੇ ਬੇ ਮਤਲਬ ਤੋਂ, ਉਹਨਾਂ ਨੂੰ ਥੋੜਾ ਸਾਈਡ ਤੇ ਰੱਖ ਕੇ ਜ਼ਿੰਦਗੀ ਇੰਜੋਏ ਕਰਾਂਗੇ, ਕਿਉਂਕਿ ਇੱਥੇ ਆਸਟ੍ਰੇਲੀਆ ਚ 5 ਸਾਲ ਹੋ ਗਏ ਸਟਰਗਲ ਕਰਦਿਆਂ ਕਰਦਿਆਂ, ਲਾਈਫ ਸੈੱਟ ਕਰਦਿਆਂ ਕਰਦਿਆਂ, ਪਰ ਉਹ ਚੀਜ਼ ਨੀ ਮਿਲਦੀ ਜਿਸ ਕਰ ਜਿਸ ਮਕਸਦ ਕਰਕੇ ਆਏ ਸੀ ਹਨਾ। ਇਹੀ ਆ ਕਿ ਮੇਰਾ ਰੈਜ਼ੋਲੂਸ਼ਨ ਇਸ ਵਾਰ ਦਾ ਕਿ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਾਂਗੇ ਥੋੜਾ ਜਿਹਾ ਵਧੀਆ, ਤੇ ਖੁਸ਼ ਰਹਾਂਗੇ। ਬਾਕੀ ਤੁਸੀਂ ਹਰਮਨ ਦੇ ਜੀ ਦੇ ਨਾਲ ਰਹਿਤੇ ਜੀ, ਮੈਂ ਕਿਹਾ ਹਰਮਨ ਦੇ ਜੀ ਦੇ ਨਾਲ ਤਾਂ ਜ਼ਿੰਦਗੀ ਹੋਰ ਵੀ ਵਧੀਆ ਨਿਕਲਦੀ ਹੈ, ਕਹਿ ਲਓ ਕਿ ਦਿਨ ਵਧੀਆ ਚੜ੍ਹਦਾ। ਮੇਰਾ ਤਾਂ ਹੁੰਦਾ ਕਿ ਨਾਈਟ ਸ਼ਿਫਟ ਤੋਂ ਆ ਕੇ ਮੈਂ ਹਰਮਨ ਰੇਡੀਓ ਸੁਣਨਾ ਹੁੰਦਾ ਜੀ, ਤੇ ਬਸ ਸੁਣਦੇ ਸੁਣਦੇ ਨੀਂਦ ਆ ਜਾਂਦੀ ਹੈ
ਜੀ। ਬਹੁਤ ਚੰਗਾ ਲੱਗਦਾ ਨਰਿੰਦਰ, ਕਿਉਂਕਿ ਜਦੋਂ ਤੁਹਾਡਾ ਸੁਨੇਹਾ ਪਹੁੰਚਦਾ ਤਾਂ ਹਮੇਸ਼ਾ ਤੁਸੀਂ ਵਾਪਸ ਆ ਰਹੇ ਹੁੰਦੇ ਹੋ ਮੈਨੂੰ ਲੱਗਦਾ ਕਿ ਆਪਣੇ ਕੰਮ ਤੋਂ, ਤੇ ਤੁਸੀਂ ਪ੍ਰੋਗਰਾਮ ਦੇ ਨਾਲ ਇੱਕ ਜਿਹੜੇ ਤਾਰ ਆ ਉਹ ਆਪਣੇ ਜੋੜੇ ਹੁੰਦੇ ਆ, ਤੇ ਵਧੀਆ ਲੱਗਦਾ ਕਿ ਤੁਸੀਂ ਪ੍ਰੋਗਰਾਮ ਸੁਣਦੇ ਵੀ ਹੋ, ਤੇ ਨਾਲ ਹੀ ਨਾਲ ਜਿਹੜਾ ਸਾਨੂੰ ਇੱਕ ਉਤਸ਼ਾਹ ਜਿਹੜਾ ਆ ਉਹ ਜ਼ਰੂਰ ਦਿੰਦੇ ਹੋ, ਕਿਉਂਕਿ ਬਹੁਤ ਕੁਛ ਜਿਹੜਾ ਸਾਨੂੰ ਕਹਿੰਦੇ ਹੁੰਦੇ ਆ ਕਿ ਨਾ ਇੱਕ ਟੋਨਿਕ ਜਿਹੜੀ ਉਹ ਲੈਣ ਦੀ ਜ਼ਰੂਰ ਲੋੜ ਹੁੰਦੀ ਹੈ, ਤੇ ਉਹ ਟੋਨਿਕ ਜਿਹੜੀ ਉਹ ਸਾਡੇ ਸਰੋਤੇ ਹੀ ਸਾਡੇ ਲਈ ਬਣਦੇ ਆ, ਤੇ ਉਹਨਾਂ ਦਾ ਜਿਹੜਾ ਉਤਸ਼ਾਹ ਉਹਨਾਂ ਦੇ ਜਿਹੜੇ ਸੁਨੇਹੇ ਆ ਸਾਡੇ ਤੱਕ ਪਹੁੰਚਦੇ ਆ। ਚੰਗਾ ਲੱਗਦਾ ਕਿ ਤੁਸੀਂ ਸਾਨੂੰ ਵੀ ਬਹੁਤ ਕੁਛ ਜ਼ਿੰਦਗੀ ਦੇ ਵਿੱਚ ਸਿਖਾਉਂਦੇ ਹੋ, ਸਾਨੂੰ ਸਿੱਖਣ ਦਾ ਮੌਕਾ ਤੁਹਾਡੇ ਸਾਰਿਆਂ ਤੋਂ ਮਿਲਦਾ। ਤੇ ਬਾਕੀ ਜਿਵੇਂ ਤੁਸੀਂ ਰੈਜ਼ੋਲੂਸ਼ਨ ਦੀ ਗੱਲ ਕੀਤੀ ਹੈ ਕਿ ਖੁਸ਼ ਰਹਿਣ ਦਾ ਜ਼ਰੂਰ ਸੋਚਿਆ, ਕਿਉਂਕਿ ਮੈਨੂੰ ਲੱਗਦਾ ਬਹੁਤ ਜ਼ਰੂਰੀ ਵੀ ਆ, ਕਿਉਂਕਿ ਬਹੁਤ ਸਾਰੀਆਂ ਜਦੋਂ ਅਸੀਂ ਉਮੀਦਾਂ ਦੂਸਰਿਆਂ ਦੇ ਉੱਤੋਂ ਕਰਦੇ ਹਾਂ ਤਾਂ ਉਹਦੇ ਨਾਲ ਸਾਨੂੰ ਖੁਸ਼ੀ ਨਹੀਂ ਸਗੋਂ ਉਦਾਸੀ ਜਿਹੜੀ ਉਹ ਜ਼ਿਆਦਾ ਮਿਲਦੀ ਹੈ। ਸੋ ਜ਼ਿਆਦੀਆਂ ਜਿਹੜੀਆਂ ਉਮੀਦਾਂ ਉਹ ਅਸੀਂ ਆਪਣੇ ਆਪ ਤੇ ਰੱਖੀਏ ਕਿ ਅਸੀਂ ਆਪਣੀ ਜ਼ਿੰਦਗੀ ਜਿਹੜੀ ਉਹ ਕਿਸ ਤਰ੍ਹਾਂ ਚਾਹੁੰਦੀ ਹਾਂ, ਤੇ ਜੇ ਅਸੀਂ ਆਪਣੇ ਆਪ ਤੇ ਉਮੀਦਾਂ ਰੱਖਦੇ ਹਾਂ ਤਾਂ ਮੈਨੂੰ ਲੱਗਦਾ ਕਿ ਖੁਸ਼ੀ ਜਿਹੜੀ ਆ ਉਹ ਜ਼ਰੂਰ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ। ਬਹੁਤ ਵਧੀਆ ਲੱਗਿਆ ਕਿ ਤੁਸੀਂ ਇਸ ਵਾਰ ਦਾ ਜਿਹੜਾ ਰੈਜ਼ੋਲੂਸ਼ਨ ਆ ਜੀ, ਜੀ ਨਰਿੰਦਰ ਤੁਸੀਂ ਕੁਛ ਹੋਰ ਕਹਿਣਾ?
ਬਾਕੀ ਜੀ ਮੈਂ ਤਾਂ ਇਹੀ ਕਹੂੰਗਾ ਕਿ ਜੀ ਬਹੁਤ ਵਧੀਆ ਉਪਰਾਲਾ ਕਰ ਰਿਹਾ ਹਰਮਨ ਰੇਡੀਓ, ਤੇ ਆਪਣਾ ਕੱਲ ਕਿਹੜਾ ਸੀ ਆਪਣਾ ਕਿਹੜਾ ਸੀ ਚੈਨਲ ਪੰਜਾਬੀ ਚੈਨਲ ਜਿਹੜਾ ਲਾਂਚ ਹੋਇਆ ਪ੍ਰਾਈਮ ਏਸ਼ੀਆ ਦੇ ਨਾਲ, ਤੇ ਹਰਮਨ ਰੇਡੀਓ ਨੇ ਕੋਲੈਬੋਰੇਟ ਕੀਤਾ, ਉਹਦੀ ਬਹੁਤ ਖੁਸ਼ੀ ਆ। ਬਾਕੀ ਜੀ ਤੁਸੀਂ ਤਾਂ ਬਹੁਤ ਵਧੀਆ ਕੰਮ ਕਰਦੇ ਹੋ, ਸਪੈਸ਼ਲੀ ਮੇਰੇ ਸ਼ਹਿਰ ਤੋਂ ਪਟਿਆਲੇ ਤੋਂ, ਉਹਦਾ ਮਾਣ ਹੈ ਕਿ ਹਰਮਨ ਰੇਡੀਓ ਪਟਿਆਲੇ ਤੋਂ ਚੱਲਦਾ। ਤੇ ਇੱਥੇ ਮਤਲਬ ਪ੍ਰਦੇਸ਼ਾਂ ਚ ਵੀ ਰਹਿ ਕੇ ਥੋੜਾ ਜਿਹਾ ਕਹਿ ਲਓ ਕਿ ਇੱਕ ਬੰਦਾ ਕਿਉਂਕਿ ਲਾਈਫ ਇੱਥੇ ਬਿਜ਼ੀ ਆ ਹਨਾ, ਤੇ ਮੈਨੂੰ ਤਾਂ ਸਭ ਤੋਂ ਵਧੀਆ ਬੈਸਟ ਵੇ ਹਰਮਨ ਰੇਡੀਓ ਲੱਭਿਆ ਕਿ ਇੱਕ ਤਾਂ ਅਪ ਟੂ ਡੇਟ ਨੌਲੇਜ ਤੇ ਸਿੱਖਣ ਨੂੰ ਬਹੁਤ ਕੁਛ ਮਿਲਦਾ ਜੀ। ਬਾਕੀ ਇਸ ਸਾਲ ਹਰਮਨ ਰੇਡੀਓ ਦੇ ਨਾਮ ਵਧੀਆ ਚੱਲਦਾ ਰਹੀ ਪ੍ਰੋਗਰਾਮ ਜੀ, ਬਹੁਤ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰੋ ਜੀ ਤੁਸੀਂ ਸਾਰੇ, ਤੇ ਧੰਨਵਾਦ ਜੀ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਤੁਹਾਡੇ ਲਈ ਵੀ ਅਸੀਂ ਅਰਦਾਸ ਇਹੀ ਕਰਾਂਗੇ ਉਸ ਪਰਮਾਤਮਾ ਦੇ ਅੱਗੇ ਕਿ ਤੁਸੀਂ ਵੀ ਆਪਣੇ ਮਿੱਥੇ ਹੋਏ ਜਿਹੜੇ ਟੀਚੇ ਆ ਜੀ ਉਹਨਾਂ ਨੂੰ ਪੂਰਾ ਕਰੋ, ਤੇ ਦਿਨ ਦੁੱਗਣੀ ਰਾਤ ਸੁਗਣੀ ਤਰੱਕੀ ਕਰੋ। ਗੱਲਬਾਤ ਕਰਨ ਦੇ ਲਈ ਨਰਿੰਦਰ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਦੋਸਤੋ ਸਾਡੇ ਨਾਲ ਜੁੜੇ ਹੋਏ ਸਨ ਨਰਿੰਦਰ ਬ੍ਰਿਸਬੇਨ ਤੋਂ, ਤੇ ਉਹਨਾਂ ਨੇ ਜਿਵੇਂ ਜ਼ਰੂਰ ਆਪਣਾ ਜਿਹੜਾ ਪੁਰਾਣੇ ਆ ਆਪਣਾ ਜਿਹੜਾ ਰੈਜ਼ੋਲੂਸ਼ਨ ਇਸ ਸਾਲ ਦਾ ਸਾਡੇ ਨਾਲ ਸਾਂਝਾ ਕੀਤਾ। ਸੋ ਬਿਲਕੁਲ ਕਹਿੰਦੇ ਹੁੰਦੇ ਆ ਕਿ ਬਹੁਤ ਕੁਛ ਜਿਹੜਾ ਜੇ ਅਸੀਂ ਤਬਦੀਲੀ ਲਿਆਉਣੀ ਆ ਤਾਂ ਦੂਜਿਆਂ ਤੇ ਛੱਡਣ ਦੀ ਬਜਾਏ ਅਸੀਂ ਆਪਣੇ ਆਪ ਦੇ ਵਿੱਚ ਲਿਆ ਕੇ ਹੀ ਲਿਆ ਸਕਦੇ ਹਾਂ, ਹਨਾ। ਸੋ ਉਹਦੇ ਲਈ ਸਾਨੂੰ ਖੁਦ ਨੂੰ ਯਤਨ ਕਰਨੇ ਪੈਂਦੇ ਆ, ਖੁਦ ਨੂੰ ਮਿਹਨਤ ਕਰਨੀ ਪੈਂਦੀ ਆ, ਤੇ ਉਹਦਾ ਮਿਹਨਤ ਦਾ ਜਿਹੜਾ ਫਲ ਆ ਉਹ ਸਾਨੂੰ ਜ਼ਰੂਰ ਮਿਲਦਾ ਆ। ਤੇ ਉਹ ਮਿਹਨਤ ਜੇ ਅਸੀਂ ਸ਼ੁਰੂ ਕਰਾਂਗੇ ਅੱਜ ਤੋਂ, ਜੇ ਤੁਸੀਂ ਕਰ ਚੁੱਕੇ ਹੋ ਤਾਂ ਉਹਦੇ ਲਈ ਬਹੁਤ ਬਹੁਤ ਵਧਾਈ ਆ, ਜੇ ਨਹੀਂ ਕਰ ਕੀਤੀ ਤੇ ਜੇ ਤੁਸੀਂ ਅੱਜ ਤੋਂ ਵੀ ਸ਼ੁਰੂ ਕਰ ਲਓਗੇ ਤਾਂ ਜ਼ਰੂਰ ਤੁਹਾਨੂੰ ਜਿਹੜਾ ਉਹਦਾ ਫਲ ਆ ਇੱਕ ਨਾ ਇੱਕ ਦਿਨ ਜ਼ਰੂਰ ਮਿਲੇਗਾ, ਹਨਾ। ਤੇ ਜੇ ਕਿਸੇ ਤਰ੍ਹਾਂ ਦੀ ਵੀ ਅਸੀਂ ਬੁਲੰਦੀ ਦੀ ਤਰੱਕੀ ਦੀ ਗੱਲ ਕਰਦੇ ਹਾਂ, ਹਨਾ, ਕਿਸੇ ਵੀ ਇਨਸਾਨ ਜਿਹੜਾ ਕਿ ਬੁਲੰਦੀਆਂ ਦੇ ਉੱਤੇ ਇਸ ਵੇਲੇ ਬੈਠਾ ਹੋਇਆ, ਸਫਲਤਾ ਦੀਆਂ ਬੁਲੰਦੀਆਂ, ਕਿਸੇ ਦੇ ਲਈ ਧਨ ਕਮਾਉਣਾ, ਕਿਸੇ ਦੇ ਲਈ ਨਾਮ ਕਮਾਉਣਾ ਜਿਹੜਾ ਆ ਉਹ ਸਭ ਤੋਂ ਵੱਡੀ ਬੁਲੰਦੀ ਹੁੰਦੀ ਹੈ, ਪਰ ਉਸ ਤੱਕ ਪਹੁੰਚਣ ਦੇ ਲਈ ਉਹ ਕਿਹੜੇ ਰਾਹਾਂ ਦੇ ਵਿੱਚੋਂ ਗੁਜ਼ਰਿਆ, ਹਨਾ, ਤੇ ਕਿਸ ਤਰ੍ਹਾਂ ਦੀਆਂ ਉਹਨੇ ਘਾਲਣਾ ਵਾ ਜਿਹੜੀਆਂ ਉਹ ਘਾੜੀਆਂ, ਕਿਹੜੀਆਂ ਤਕਲੀਫਾਂ ਨੂੰ ਝਾਗ ਕੇ ਉਹ ਉਸ ਥਾਂ ਪਹੁੰਚਿਆ, ਉਹਦੇ ਬਾਰੇ ਜਾਣਨਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਕੋਈ ਵੀ ਮਨੁੱਖ ਜਿਹੜਾ ਆ ਉਹਨੂੰ ਸੁੱਤੇ ਸਿੱਧ ਨਹੀਂ ਮਿਲਦੀ ਜਿਹੜੀ ਕਾਮਯਾਬੀ, ਕਿਸੇ ਵੀ ਇਨਸਾਨ ਨੂੰ ਸੁੱਤੇ ਸਿੱਧ ਜਿਹੜੀ ਸਫਲਤਾ ਆ ਉਹ ਪ੍ਰਾਪਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਸਫਲਤਾ ਆ ਉਹਨੂੰ ਪ੍ਰਾਪਤ ਕਰਨ ਦੇ ਲਈ ਉਹਦੇ ਪਿੱਛੇ ਇੱਕ ਬਹੁਤ ਵੱਡਾ ਹੰਡਾਇਆ ਹੋਇਆ ਤਜਰਬਾ ਹੁੰਦਾ ਆ, ਉਸ ਤਜਰਬੇ ਦੇ ਵਿੱਚ ਦੁੱਖ ਵੀ ਹੁੰਦੇ ਆ, ਤਕਲੀਫਾਂ ਵੀ ਹੁੰਦੀਆਂ, ਮੁਸ਼ਕਲਾਂ ਵੀ ਹੁੰਦੀਆਂ, ਹਨਾ। ਸੋ ਜੇ ਤਾਂ ਅਸੀਂ ਪੋਜ਼ਿਟਿਵ ਢੰਗ ਦੇ ਨਾਲ ਉਹਨਾਂ ਸਾਰੀਆਂ ਦੁੱਖ ਤਕਲੀਫਾਂ ਮੁਸ਼ਕਲਾਂ ਦੇ ਉੱਤੇ ਕਾਬੂ ਪਾ ਕੇ ਅੱਗੇ ਵੱਧਦੇ ਹਾਂ ਤਾਂ ਜ਼ਰੂਰ ਇੱਕ ਨਾ ਇੱਕ ਦਿਨ ਜਿਹੜਾ ਮੁਕਾਮ ਆ ਉਹ ਜ਼ਰੂਰ ਅਸੀਂ ਹਾਸਲ ਕਰ ਲੈਂਦੇ ਹਾਂ। ਪਰ ਜੇ ਅਸੀਂ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਤੋਂ ਹਾਰ ਕੇ ਬੈਠ ਜਾਂਦੇ ਹਾਂ, ਤੇ ਕਹਿੰਦੇ ਹੁੰਦੇ ਨਾ ਕਿ ਜੇ ਜਿਹੜਾ ਦੌੜ ਦੇ ਵਿੱਚ ਜਦੋਂ ਜਿਹੜਾ ਖਿਡਾਰੀ ਆ ਉਹ ਹਿੱਸਾ ਲੈਂਦਾ ਆ, ਹਨਾ, ਤੇ ਦੌੜ ਦੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਹੀ ਜੇ ਉਹਨੇ ਸੋਚਿਆ ਆ ਕਿ ਮੇਰੀ ਜਿਹੜੀ ਮੰਜ਼ਿਲ ਆ ਉਹ ਸਾਹਮਣੇ ਆ ਮੇਰੇ, ਸਿਰਫ ਉਹ ਮੰਜ਼ਿਲ ਨੂੰ ਟਾਰਗੇਟ ਕਰਕੇ ਦੌੜਦਾ ਤਾਂ ਉਹ ਜ਼ਰੂਰ ਪਹੁੰਚ ਵੀ ਜਾਂਦਾ ਆ, ਪਰ ਜਦੋਂ ਉਹ ਰਾਹ ਦੇ ਵਿੱਚ ਕਿਤੇ ਉਹਦਾ ਧਿਆਨ ਇੱਧਰ ਉੱਧਰ ਭਟਕ ਜਾਂਦਾ ਆ ਤੇ ਉਹ ਉੱਥੇ ਤੱਕ ਪਹੁੰਚ ਨਹੀਂ ਸਕਦਾ, ਤੇ ਹਾਰ ਜਿਹੜੀ ਆ ਉਹ ਜ਼ਰੂਰ ਉਹਨੂੰ ਮਿਲਦੀ ਆ। ਤੇ ਕਈ ਵਾਰ ਹੁੰਦਾ ਕਿ ਟੀਚੇ ਅਸੀਂ ਜ਼ਰੂਰ ਮਿੱਥੇ ਹੁੰਦੇ ਆ, ਪਰ ਉਹਨਾਂ ਟੀਚਿਆਂ ਨੂੰ ਮਿੱਥੇ ਹੋਣ ਦੇ ਬਾਵਜੂਦ ਕਿਤੇ ਨਾ ਕਿਤੇ ਜਾਂ ਕਿਸਮਤ ਕਹਿ ਲਓ ਕਿ ਸਾਡਾ ਸਾਥ ਨਹੀਂ ਦਿੰਦੀ ਤਾਂ ਅਸੀਂ ਹਾਰ ਜਿਹੜੀ ਆ ਉਹ ਮਹਿਸੂਸ ਕਰਦੇ ਹਾਂ, ਹਨਾ, ਤੇ ਆਪਣੇ ਆਪ ਨੂੰ ਅਸੀਂ ਇਕਦਮ ਹਾਰਿਆ ਹੋਇਆ ਜਿਹੜਾ ਆ ਉਹ ਮੰਨ ਲੈਂਦੇ ਹਾਂ। ਪਰ ਕਈ ਵਾਰ ਹੁੰਦੀ ਹੈ ਕਿ ਸਾਡੀ ਜਿਹੜੀ ਹਾਰ ਆ ਉਹ ਸਾਨੂੰ ਦੁਬਾਰਾ ਉੱਠ ਕੇ ਉਸ ਜਿੱਤ ਵੱਲ ਵਧਣ ਦੇ ਲਈ ਪ੍ਰੇਰਦੀ ਆ, ਤੇ ਜ਼ਿੰਦਗੀ ਜਿਹੜੀ ਉਹ ਅਸਲ ਵਿੱਚ ਸਾਨੂੰ ਸਿਖਾਉਂਦੀ ਵੀ ਇਹੀ ਆ ਕਿ ਜੇਕਰ ਅਸੀਂ ਕੋਈ ਟੀਚਾ ਆਪਣੇ ਜੀਵਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਲਿਖਿਆ ਆ ਤਾਂ ਅਸੀਂ ਪ੍ਰਣ ਕਰ ਲਈਏ ਕਿ ਅਸੀਂ ਇਹਨਾਂ ਨੂੰ ਉਸ ਟੀਚੇ ਨੂੰ ਜਿਹੜਾ ਪੂਰਾ ਕਰਨਾ ਆ, ਮੁਕਾਮ ਤੱਕ ਪਹੁੰਚਣਾ ਆ, ਚਾਹੇ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਆ ਉਹਦੇ ਵਿੱਚ ਆਉਂਦੀ ਆ, ਅਸੀਂ ਉਹਦੇ ਉੱਤੇ ਜਿੱਤ ਪ੍ਰਾਪਤ ਕਰਕੇ ਅਸੀਂ ਉਸ ਟੀਚੇ ਨੂੰ ਪ੍ਰਾਪਤ ਜ਼ਰੂਰ ਕਰ ਲੈਣਾ ਹੈ। ਸੋ ਯਤਨ ਕਰਨ ਦੀ, ਮਿਹਨਤ ਕਰਨ ਦੀ ਲੋੜ ਜਿਹੜੀ ਆ ਉਹ ਹੁੰਦੀ ਆ, ਪਰ ਅਸੰਭਵ ਕੁਛ ਨਹੀਂ ਹੁੰਦਾ, ਇੱਕ ਆਪਣੇ ਅੰਦਰ ਜਿਹੜੀ ਪ੍ਰਬਲ ਇੱਛਾ ਹੋਣੀ ਚਾਹੀਦੀ ਆ, ਇੱਕ ਤਮੰਨਾ ਹੋਣੀ ਚਾਹੀਦੀ ਆ, ਤੇ ਜੇ ਤਮੰਨਾ ਜਾਂ ਇੱਛਾ ਜਿਹੜੀ ਆ ਸਾਡੇ ਅੰਦਰ ਹੋ ਜਾਵੇ, ਇੱਕ ਇਰਾਦਾ, ਦ੍ਰਿੜ ਇਰਾਦਾ ਜਿਹੜਾ ਆ ਉਹ ਸਾਡੇ ਅੰਦਰ ਪੈਦਾ ਹੋ ਜਾਵੇ ਕਿ ਅਸੀਂ ਇਹ ਚੀਜ਼ ਪਾਉਣੀ ਆ, ਇਸ ਵਿੱਚ ਪ੍ਰਾਪਤ ਕਰਨੀ ਆ, ਇਹ ਮੁਕਾਮ ਹਾਸਲ ਕਰਨਾ, ਇਹ ਬੁਲੰਦੀ ਜਿਹੜੀ ਆ ਛੋਹਣੀ ਆ, ਤਾਂ ਜ਼ਰੂਰ ਅਸੀਂ ਛੋਹਣੇ ਆ। ਸੋ ਦੋਸਤੋ, ਬੁਲੰਦੀ ਦੀ ਗੱਲ ਆਈ ਤਾਂ ਮੈਨੂੰ ਨਾਲ ਹੀ ਨਾਲ ਯਾਦ ਆਇਆ ਕਿ ਦੰਗਲ ਫਿਲਮ ਜਿਹੜੀ ਆ ਉਹ ਜੇ ਸਾਡੇ ਦੋਸਤਾਂ ਨੇ ਨਹੀਂ ਦੇਖੀ ਤਾਂ ਜ਼ਰੂਰ ਦੇਖਿਓ। ਤੇ ਅਸੀਂ ਜੇ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਬਣਨਾ ਲੋਚਦੇ ਹਾਂ, ਕੁਛ ਜਿਹੜੀਆਂ ਬੁਲੰਦੀਆਂ ਛੋਹਣਾ ਲੋਚਦੇ ਹਾਂ, ਤਾਂ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਢਾਲਦੇ ਹਾਂ ਉਹਦੇ ਲਈ, ਉਹ ਇੱਕ ਬਹੁਤ ਵਧੀਆ ਮਿਸਾਲ ਹੈ। ਤੇ ਸਾਡੇ ਸਮਾਜ ਦੇ ਲਈ, ਖਾਸ ਕਰਕੇ ਜਿਹੜਾ ਭਾਰਤੀ ਸਮਾਜ ਆ ਉਹਦੇ ਵਿੱਚ ਕੁੜੀਆਂ ਨੂੰ ਕਮਜ਼ੋਰ ਕਹਿ ਕੇ ਕਿਸ ਤਰ੍ਹਾਂ ਉਹਨਾਂ ਨੂੰ ਪਹਿਲਾਂ ਹੀ ਹਰਾ ਦਿੱਤਾ ਜਾਂਦਾ, ਇਹਦੇ ਵਿਰੁੱਧ ਇੱਕ ਬਹੁਤ ਵੱਡੀ ਜਿਹੜੀ ਵੰਗਾਰ ਆ ਉਸ ਫਿਲਮ ਨੇ ਦਿੱਤੀ ਆ, ਇੱਕ ਬਹੁਤ ਰੀਅਲ ਸਟੋਰੀ ਦੇ ਉੱਤੇ ਬਣੀ ਹੋਈ ਜਿਹੜੀ ਫਿਲਮ ਆ ਆਮਿਰ ਖਾਨ ਦੀ। ਤੁਸੀਂ ਵੀ ਜ਼ਰੂਰ ਦੇਖੋ, ਬੱਚਿਆਂ ਨੂੰ ਵੀ ਇਹ ਫਿਲਮ ਜਿਹੜੀ ਆ ਉਹ ਜ਼ਰੂਰ ਦਿਖਾਓ, ਤੇ ਨਵੇਂ ਸਾਲ ਦੇ ਵਿੱਚ ਇੱਕ ਨਵਾਂ ਪ੍ਰਣ ਜਿਹੜਾ ਆ ਉਹ ਫਿਲਮ ਦੇਖਣ ਤੋਂ ਬਾਅਦ ਵੀ ਮੈਨੂੰ ਲੱਗਦਾ ਕਿ ਤੁਸੀਂ ਜ਼ਰੂਰ ਕਰੋਗੇ। ਸੋ ਸਾਡੇ ਨਾਲ ਲਖਵੀਰ ਭੁੱਲਰ ਬਹੁਤ ਦੇਰ ਤੋਂ ਜੁੜੇ ਹੋਏ, ਉਹਨਾਂ ਨੇ ਇੱਕ ਮਿੰਨੀ ਕਹਾਣੀ ਜਿਹੜੀ ਸਾਨੂੰ ਭੇਜੀ ਆ, ਆਪਾਂ ਇੱਕ ਮਿੰਨੀ ਕਹਾਣੀ ਜਿਹੜੀ ਆ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜ਼ਰੂਰ ਸੁਣਾਂਗੇ। ਤੇ ਪ੍ਰੋਗਰਾਮ ਦੇ ਇਸ ਆਖਰੀ ਪੜਾਅ ਦੇ ਵਿੱਚ ਮੈਨੂੰ ਇਜਾਜ਼ਤ ਵੀ ਲੈਣੀ ਪੈਣੀ ਆ। ਫਿਲਹਾਲ ਇੱਕ ਮਿੰਨੀ ਕਹਾਣੀ ਲਖਵੀਰ ਭੁੱਲਰ ਹੋਰਾਂ ਦੁਆਰਾ ਭੇਜੀ ਆਪਾਂ ਸੁਣ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਇਜਾਜ਼ਤ ਲਵਾਂਗੇ ਤੁਹਾਡੇ ਤੋਂ।
ਸਤਿਕਾਰਯੋਗ ਸਰੋਤੇ ਸਾਹਿਬਾਨ, ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਆਪਣੀ ਇੱਕ ਕਹਾਣੀ, ਦਰਦ ਦਾ ਤੁਪਕਾ। ਘਰ ਲੈਣ ਮਗਰੋਂ ਸਮਾਨ ਚੁੱਕ ਰਹੇ ਸੀ, ਸ਼ਾਮ ਨੂੰ ਦਰਵਾਜ਼ੇ ਕੋਲ ਖੜੇ ਦੇਖਿਆ ਕਿ 40 ਸਾਲ ਦੀ ਗੋਰੀ ਔਰਤ ਹੱਥ ਵਿੱਚ ਬੈਗ ਫੜੀ ਸਾਡੇ ਕੋਲ ਆ ਖੜੀ ਹੋਈ। ਚਿਹਰੇ ਉੱਪਰ ਨੂਰਾਨੀ ਚਮਕ, ਸ਼ਾਂਤੀ ਤੇ ਮੁਸਕਰਾਹਟ ਸੀ। ਦੇਖਦੇ ਹੀ ਲੱਗਾ ਕਿ ਕੋਈ ਰੱਬ ਨੂੰ ਮੰਨਣ ਵਾਲੀ ਹਸਤੀ ਏ। ਉਸਨੇ ਹੱਸਦੇ ਹੋਏ ਕਿਹਾ ਕਿ ਮਿਸਟਰ ਸਿੰਘ, ਤੁਹਾਡੇ ਲਈ ਖਾਣਾ ਲੈ ਕੇ ਆਈ ਹਾਂ। ਕਹਿੰਦੀ, ਮੈਂ ਸੋਚਿਆ ਤੁਸੀਂ ਬਿਜੀ ਹੋ, ਖਾਣਾ ਬਣਾਉਣ ਦਾ ਸਮਾਂ ਨਹੀਂ ਹੋਣਾ। ਉਸਦੇ ਪਿੱਛੇ ਖੜੇ ਤਿੰਨ ਬੱਚੇ ਮੇਰੇ ਵੱਲ ਇੰਜ ਦੇਖ ਰਹੇ ਸਨ ਜਿਵੇਂ ਮੈਨੂੰ ਕਹਿ ਰਹੇ ਹੋਣ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਉਹ ਸੀਜੂ ਕਹਿ ਕੇ ਵਾਪਸ ਚਲੀ ਗਈ ਅਤੇ ਕਹਿਣ ਲੱਗੀ ਕਿ ਜੇ ਤੁਸੀਂ ਬਿਜੀ ਹੋ, ਕੋਈ ਮਦਦ ਵੀ ਚਾਹੀਦੀ ਹੈ ਤਾਂ ਦੱਸ ਦੇਣਾ। ਮੈਂ ਕਿਹਾ, ਨਹੀਂ ਧੰਨਵਾਦ। ਉਸਦੇ ਜਾਂਦਿਆਂ ਹੀ ਮੈਂ ਸੋਚਣ ਲੱਗਾ ਕਿ ਫਰਿਸ਼ਤੇ ਕਿਤੇ ਅਸਮਾਨ ਵਿੱਚ ਤਾਂ ਨਹੀਂ ਹੁੰਦੇ, ਇਨਸਾਨ ਹੀ ਫਰਿਸ਼ਤਾ ਬਣ ਜਾਂਦਾ ਹੈ ਜਦ ਕਿਸੇ ਦੇ ਦੁੱਖ ਨੂੰ ਵਡਾਉਂਦਾ ਅਤੇ ਖੁਸ਼ੀ ਨੂੰ ਵਧਾਉਂਦਾ ਹੈ। ਬਿਨਾਂ ਕਿਸੇ ਲਾਲਚ, ਸਵਾਰਥ, ਦੁੱਖ ਸੁੱਖ ਵਡਾਉਣਾ ਹੀ ਤਾਂ ਫਰਿਸ਼ਤੇ ਹੋਣਾ ਹੈ। ਉਸ ਤੋਂ ਮਗਰੋਂ ਕੰਮ ਕਾਜ ਵਿੱਚ ਬਿਜੀ ਹੋ ਗਏ, ਪਰ ਉਸਨੇ ਜਦ ਵੀ ਸਾਹਮਣੇ ਆਉਣਾ ਚਿਹਰੇ ਦੀ ਮੁਸਕਰਾਹਟ ਤੇ ਚਮਕ ਮੈਲੇ ਮਨਾਂ ਨੂੰ ਇਨਸਾਨੀਅਤ ਦਾ ਯਾਦ ਕਰਾ ਜਾਂਦੀ ਅਤੇ ਪਾਕ ਪਵਿੱਤਰ ਕਰ ਦਿੰਦੀ। ਇੱਕ ਦਿਨ ਮੇਰੇ ਕੋਲ ਹੀ ਲੰਘ ਰਹੀ ਸੀ ਤਾਂ ਉਸਨੂੰ ਕੁਝ ਵੀ ਨਹੀਂ ਸੀ ਪਤਾ, ਮੇਰੇ ਕੋਲ ਦੀ ਚੁੱਪ ਕਰਕੇ ਲੰਘ ਗਈ ਜਿਵੇਂ ਮੈਨੂੰ ਦੇਖਿਆ ਹੀ ਨਾ ਹੋਵੇ। ਪਰ ਕੁਝ ਦਿਨਾਂ ਮਗਰੋਂ ਪਤਾ ਚੱਲਾ ਕਿ ਉਸਦਾ ਪਤੀ ਨਾਲ ਤਲਾਕ ਹੋਣ ਲੱਗਾ ਹੈ, ਘਰ ਵੇਚਣ ਲਈ ਲਾ ਦਿੱਤਾ ਗਿਆ। ਤਲਾਕ ਦਾ ਕਾਰਨ ਕੁਝ ਵੀ ਹੋਵੇ, ਪਰ ਉਹ ਤਿੰਨ ਬੱਚੇ ਜਦ ਮੇਰੇ ਵੱਲ ਦੇਖਦੇ ਤਾਂ ਮੈਨੂੰ ਇੰਜ ਲੱਗਦਾ ਕਿ ਉਹ ਤੜਫ ਤੜਫ ਕੂਕ ਕੂਕ ਕੇ ਕਹਿ ਰਹੇ ਨੇ, ਮਿਸਟਰ ਸਿੰਘ ਅਸੀਂ ਮਰ ਰਹੇ ਹਾਂ, ਸਾਨੂੰ ਬਚਾ ਲਓ, ਅਸੀਂ ਮੰਮੀ ਪਾਪਾ ਦੋਹਾਂ ਨੂੰ ਪਿਆਰ ਕਰਦੇ ਹਾਂ, ਦੋਹਾਂ ਨਾਲ ਰਹਿਣਾ ਚਾਹੁੰਦੇ ਹਾਂ, ਪਰ ਮੈਂ ਬੇਵੱਸ ਪਰਮਾਤਮਾ ਨੂੰ ਅਰਦਾਸ ਹੀ ਕਰ ਸਕਿਆ ਕਿ ਵੱਡਿਆਂ ਦੀ ਹਉਮੈ ਦੀ ਅੱਗ ਵਿੱਚ ਇਨ੍ਹਾਂ ਫੁੱਲਾਂ ਨੂੰ ਸੜਨ ਤੋਂ ਬਚਾ ਲਈ। ਹੁਣ ਘਰ ਵਿਕ ਚੁੱਕਾ ਸੀ, ਸਮਾਨ ਚੁੱਕ ਰਹੇ ਸਨ, ਡਰਾਈਵੇ ਵਿੱਚ ਇੱਕ ਪਾਸੇ ਗੋਰਾ ਦੂਸਰੇ ਪਾਸੇ ਗੋਰੀ ਖੜੀ ਸੀ, ਵਿਚਕਾਰ ਖੜੇ ਬੱਚੇ ਫੈਸਲਾ ਲੈਣ ਤੋਂ ਅਸਮਰੱਥ ਮੇਰੇ ਅੰਦਰ ਦੇ ਦੋ ਟੁਕੜੇ ਕਰ ਰਹੇ ਸੀ ਕਿ ਇਹ ਬੇਗਨਾ ਕਿਸ ਗਲਤੀ ਦੀ ਸਜ਼ਾ ਪਾ ਰਹੇ ਨੇ। ਇੰਜ ਮੈਨੂੰ ਇੱਕ ਦਿਨ ਅਹਿਸਾਸ ਹੋਇਆ ਕਿ ਦਰਦ ਤਾਂ ਪਾਕ ਰੂਹਾਂ ਨੂੰ ਵੀ ਹੁੰਦਾ ਹੈ, ਪਰ ਦੂਜਿਆਂ ਦੇ ਚਿਹਰੇ ਤੇ ਖੁਸ਼ੀ ਦੇਖਣ ਲਈ ਸਾਰੇ ਦਰਦ ਸਹਿਜ ਨਾਲ ਆਪਣੇ ਅੰਦਰ ਹੀ ਸਹਿ ਲੈਂਦੇ ਹਨ। ਆਖਰੀ ਵਾਰ ਸਮਾਨ ਚੁੱਕਦੇ ਦੇਖ ਕੇ ਮੈਂ ਸੋਚਦਾ ਰਿਹਾ ਕਿ ਕਾਸ ਮੈਂ ਕੋਈ ਮਦਦ ਕਰ ਸਕਦਾ, ਪਰਿਵਾਰ ਨੂੰ ਟੁੱਟਣ ਤੋਂ ਬਚਾ ਸਕਦਾ, ਪਰ ਮੇਰੇ ਕੋਲ ਦੁਆ ਤੋਂ ਸਿਵਾਏ ਕਰਨ ਲਈ ਕੁਝ ਵੀ ਨਹੀਂ ਸੀ। ਪਰ ਮੈਂ ਦੇਖਿਆ ਕਿ ਅੱਖ ਵਿੱਚੋਂ ਨਿਕਲੇ ਦਰਦ ਦੇ ਤੁਪਕੇ ਹੇਠਾਂ ਮੁਸਕਰਾਹਟ ਤੇ ਚਮਕ ਬਰਕਰਾਰ ਸੀ। ਇੰਜ ਲੱਗਾ ਜਿਵੇਂ ਕਹਿ ਰਹੀ ਹੋਵੇ, ਰੱਬ ਦੀ ਰਜਾ, ਦੁੱਖ ਸੁੱਖ ਤਾਂ ਬਰਾਬਰ ਹੀ ਚੱਲਦੇ ਨੇ। ਧੰਨਵਾਦ, ਸਤਿ ਸ੍ਰੀ ਅਕਾਲ।
ਬਿਲਕੁਲ ਅਤੇ ਬਹੁਤ ਹੀ ਖੂਬਸੂਰਤ ਬਹੁਤ ਹੀ ਜਜ਼ਬਾਤੀ ਮਿੰਨੀ ਕਹਾਣੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਸੋ ਮੈਨੂੰ ਲੱਗਦਾ ਕਿ ਪਰਿਵਾਰਾਂ ਦੇ ਟੁੱਟਣ ਦੀ ਦਾਸਤਾਨ ਜਿਹੜੀ ਆ ਉਹ ਪੱਛਮੀ ਸਭਿਅਤਾ ਵਿੱਚ ਸ਼ੁਰੂ ਹੋਈ ਸੀ ਪਰ ਅੱਜ ਉਹ ਸਾਡੇ ਸਭਿਆਚਾਰ ਦੇ ਵਿੱਚ ਵੀ ਇਸੇ ਤਰ੍ਹਾਂ ਸ਼ਾਮਲ ਹੋ ਰਹੀ ਹੈ ਤੇ ਸਭ ਤੋਂ ਵੱਡਾ ਅਸਰ ਜਿਹੜਾ ਜੀ ਉਹ ਬੱਚਿਆਂ ਦੇ ਉੱਤੇ ਹੋ ਰਿਹਾ। ਸੋ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਸੋਚਾਂ ਉਹਨਾਂ ਦੇ ਵਿੱਚ ਤਬਦੀਲੀ ਆਵੇ, ਸਾਡੀ ਹੋਮ ਹੈ ਜਿਹੜੀ ਉਹ ਕਿਤੇ ਨਾ ਕਿਤੇ ਸ਼ਾਂਤ ਹੋਵੇ ਤਾਂ ਕਿ ਪਰਿਵਾਰਾਂ ਦੇ ਟੁੱਟਣ ਨੂੰ ਅਸੀਂ ਬਚਾ ਸਕੀਏ। ਸੋ ਯਸ਼ਪਾਲ ਟੋਨੀ ਦੀਆਂ ਕੁਛ ਸਤਰਾਂ ਦੇ ਨਾਲ ਤੁਹਾਨੂੰ ਮੈਂ ਅਲਵਿਦਾ ਆਖ ਕੇ ਜਾ ਰਹੀ ਹਾਂ। ਨਵੇਂ ਸਾਲ ਦਾ ਲੈ ਲਓ ਸਲਾਮ ਮੇਰੇ ਦੋਸਤੋ, ਫੁੱਲਾਂ ਵਾਲੀ ਰੁੱਤ ਦਾ ਪੈਗਾਮ ਮੇਰੇ ਦੋਸਤੋ, ਬਦਲ ਦਿਓ ਕੈਲੰਡਰ ਵਾਂਗ ਆਪਣੀਆਂ ਸੋਚਾਂ ਨੂੰ, ਚੱਖ ਲਵੋ ਤਰੱਕੀਆਂ ਦੇ ਜਾਮ ਮੇਰੇ ਦੋਸਤੋ, ਆਪਣੇ ਲਈ ਮੰਗਦੇ ਹੋ ਦੂਜਿਆਂ ਦੇ ਲਈ ਮੰਗੋ, ਕਰੋ ਲੋੜਵੰਦਾਂ ਲਈ ਇੰਤਜ਼ਾਮ ਮੇਰੇ ਦੋਸਤੋ, ਪਲਕਾਂ ਵਿਛਾ ਕੇ ਰੱਖੋ ਸੱਜਣਾਂ ਦੇ ਆਉਣ ਲਈ, ਦਿਲ ਨੂੰ ਦਿਓ ਦਿਲ ਦਾ ਇਨਾਮ ਮੇਰੇ ਦੋਸਤੋ, ਕਿਰਤ ਮਿਲੇ ਕਿਰਤੀ ਨੂੰ, ਅਨਾਜ ਮਿਲੇ ਭੁੱਖੇ ਨੂੰ, ਫਸਲਾਂ ਦਾ ਪੂਰਾ ਮਿਲੇ ਦਾਮ ਮੇਰੇ ਦੋਸਤੋ, ਨਸ਼ਿਆਂ ਚ ਡੁੱਬਿਆ ਪੰਜਾਬ ਸਾਰੇ ਕਹਿੰਦੇ ਨੇ, ਹਰ ਗਿਜ਼ ਲੱਗੇ ਨਾ ਇਲਜ਼ਾਮ ਮੇਰੇ ਦੋਸਤੋ, ਚੋਰੀਆਂ ਚਕਾਰੀਆਂ ਗੁੰਡਿਆਂ ਨੂੰ ਖਲ ਪਏ, ਕੋਈ ਡਰਦਾ ਹੋਵੇ ਨਾ ਗੁਲਾਮ ਮੇਰੇ ਦੋਸਤੋ, ਕੋਈ ਇਹ ਆਖੇ ਨਾ ਤਾਰੀਖ ਹੀ ਬਦਲੀ, ਬਦਲ ਜਾਏ ਵਕਤ ਹੀ ਤਮਾਮ ਮੇਰੇ ਦੋਸਤੋ, ਸਾਡਾ ਕੀ ਏ ਜੋ ਹੁੰਦਾ ਇਵੇਂ ਹੀ ਹੋਣ ਦਿਓ, ਇੰਜ ਕਹਿ ਕੇ ਨਾ ਹੋਵੋ ਬਦਨਾਮ ਮੇਰੇ ਦੋਸਤੋ, ਹਿੰਮਤ ਵਧਾਓ ਠੋਨੀ ਬਾਰਡਰ ਉੱਤੇ ਵੀਰਾਂ ਦੀ, ਚਾਲ ਦੁਸ਼ਮਣ ਦੀ ਕਰਦੇ ਨਾਕਾਮ ਮੇਰੇ ਦੋਸਤੋ। ਸੋ ਹਿੰਮਤ ਜਿਹੜੀ ਆ ਉਹ ਆਪ ਵਧਾਉਣੀ ਆ, ਆਪ ਕਰਨੀ ਵੀ ਆ, ਤੇ ਸਿਰਫ ਕਹਿਣਾ ਹੀ ਨਹੀਂ ਹੈ ਜੀ, ਇੰਜ ਕਹਿ ਕੇ ਅਸੀਂ ਬਦਨਾਮ ਨਾ ਹੋਈਏ ਕਿ ਸਾਡਾ ਕੀ ਇਹ ਹੋਣ ਦਿਓ। ਸੋ ਇਸ ਸੁਨੇਹੇ ਦੇ ਨਾਲ ਮੈਂ ਮੈਲਬਨ ਤੋਂ ਤੇ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੋਰੀ ਇਜਾਜ਼ਤ ਚਾਹਾਂਗੇ ਤੁਹਾਡੇ ਕੋਲੋਂ। ਅਗਲੇ ਮੰਗਲਵਾਰ ਮੈਂ ਫਿਰ ਪ੍ਰੋਗਰਾਮ ਲਹਿਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੀ, ਤਦ ਤੱਕ ਲਈ ਇਜਾਜ਼ਤ ਦਿਓ, ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ
ਰਹੋ ਜਾਗੋ ਨੂੰ ਚਾਰ ਚੰਨ ਲੱਗ ਜੋ
ਦਿਨ ਖੁਸ਼ੀਆਂ ਦਾ, ਦਿਨ ਖੁਸ਼ੀਆਂ ਦਾ, ਦਿਨ ਖੁਸ਼ੀਆਂ ਦਾ ਅੱਖ ਨਾ ਚੁਰਾਈਏ, ਜਾਗੋ ਨੂੰ ਚਾਰ